आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
सोहने होने दा मतलब हुंदा है अपने आप वर्गे होना। होर तुहानू स्वीकार करन इस दी लोड़ नहीं हुंदी, लोड़ इस गल दी हुंदी है कि तुसी अपने आप नू स्वीकार करो। खूबसूरत आवाज दी प्रवास हरमन रेडियो ऑस्ट्रेलिया।
सितंबर महीने दा आखरी बुधवार, तारीख 28 ते साल 2016 ਤੇ ਦੇਸੀ ਮਹੀਨੇ ਦੇ ਅੱਸੂ ਦੀ 13ਵੀਂ ਸਵੇਰ ਦੀ ਆਮਦ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਤੇ ਸਰਬਜੀਤ ਜੀ ਤਕਨੀਕੀ ਦੇਖ ਰੇਖ ਦੇ ਲਈ ਪਟਿਆਲਾ ਸਟੂਡੀਓ ਤੋਂ ਆਪਣੇ ਵਾਅਦੇ ਮੁਤਾਬਿਕ ਹਾਜ਼ਰ ਹਾਂ ਜੀ, ਲੈ ਕੇ ਪ੍ਰੋਗਰਾਮ ਲਹਿਰਾਂ। ਤੇ ਤੁਸੀਂ ਇਸ ਵੇਲੇ ਜੁੜੇ ਹੋਏ ਹੋ ਹਰਮਨ ਰੇਡੀਓ ਨਾਲ ਤੇ ਤੁਹਾਡਾ ਸਭ ਦਾ ਜੀ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਕਬੂਲ ਕਰੋ। ਉਮੀਦ ਹੈ ਜੀ ਸਭ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਵਿਚ ਹੋਵੋਗੇ ਤੇ ਹੁਣ ਤੋਂ ਕੋਈ ਸਾਡਾ 2 ਘੰਟੇ ਦਾ ਜਿਹੜਾ ਸਾਥ ਰਹੇਗਾ ਤੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਤੇ ਪ੍ਰੋਗਰਾਮ ਦੇ ਦੌਰਾਨ ਜਿਹੜਾ ਤੁਸੀਂ ਹੁੰਗਾਰਾ ਜਿਹੜਾ ਉਹ ਭਰਦੇ ਰਹਿਣਾ ਹੈ, ਕਿਉਂਕਿ ਜੀ ਬਿਨਾਂ ਹੁੰਗਾਰੇ ਤੋਂ ਤਾਂ ਫਿਰ ਗੱਲ ਕਰਨ ਦਾ ਸਵਾਦ ਹੀ ਨਹੀਂ ਆਉਂਦਾ, ਹੈ ਨਾ? ਇਹ ਤੇ ਤੁਸੀਂ ਵੀ ਮੰਨਦੇ ਹੋਵੋਗੇ। ਸੋ ਤੁਸੀਂ ਹੁੰਗਾਰਾ ਜਿਹੜਾ ਉਹ ਆਪਣਾ ਪ੍ਰੋਗਰਾਮ ਦੇ ਦੌਰਾਨ ਭਰ ਸਕਦੇ ਹੋ ਜੀ ਈਮੇਲ ਦੇ ਰਾਹੀਂ ਸਾਨੂੰ request@harmanradio.com ਦੇ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਭੇਜ ਸਕਦੇ ਹੋ ਤੇ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ @harmanradio ਜਿਹੜਾ ਇਹਦੇ ਰਾਹੀਂ ਸਾਨੂੰ ਆਪਣੇ ਫੋਟੋ ਮੈਸੇਜਿਸ, ਵੋਇਸ ਮੈਸੇਜਿਸ ਜਾਂ ਫਿਰ ਕੋਈ ਵੀ ਵਿਚਾਰ ਜਾਂ ਸੁਝਾਵ ਜਿਹੜਾ ਉਹ ਭੇਜ ਸਕਦੇ ਹੋ। ਸੋ ਚਲੋ ਜੀ ਫਿਰ ਤਿਆਰ ਹੋਵੋ, ਅੱਜ ਦੀ ਸਵੇਰ ਨੂੰ ਕੁਝ ਹੋਰ ਸੋਹਣਾ ਬਣਾਉਂਦੇ ਹਾਂ ਤੇ ਰਲ ਬੈਠ ਕੇ ਕੁਝ ਤੁਹਾਡੀਆਂ ਸੁਣਦੇ ਹਾਂ ਤੇ ਕੁਝ ਮੈਂ ਆਪਣੀਆਂ ਸੁਣਾਵਾਂਗੀ। ਗੀਤ ਸੰਗੀਤ ਵੀ ਹੋਵੇਗਾ ਤੇ ਨਾਲ ਹੀ ਮਾਰਾਂਗੇ ਜੀ ਖਬਰਾਂ ਤੇ ਝਾਤ ਮਿੰਟੂ ਬਰਾੜ ਹੋਣਾ ਦੇ ਨਾਲ ਹਮੇਸ਼ਾ ਦੀ ਤਰ੍ਹਾਂ। ਤੇ ਇਸ ਤੋਂ ਪਹਿਲਾਂ ਪਰ ਮਾਰਦੇ ਹਾਂ ਜੀ ਇੱਕ ਨਜ਼ਰ ਸਮੇਂ ਤੇ ਕਿ ਵੱਖ ਵੱਖ ਦੇਸ਼ਾਂ ਦਾ ਸਮਾਂ ਇਸ ਵੇਲੇ ਕੀ ਕਹਿ ਰਿਹਾ ਜੀ। ਸ਼ੁਰੂ ਕਰਦੇ ਹਾਂ ਜੀ ਆਕਲੈਂਡ ਤੋਂ, ਜੋ ਸਮੇਂ ਦੇ ਵਿਚ ਸਾਡੇ ਬਾਕੀ ਦੇਸ਼ਾਂ ਤੋਂ ਅੱਗੇ ਚੱਲਦਾ। ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ ਜੀ ਜਿੱਥੇ ਇਸ ਵੇਲੇ 11:03 ਸਵੇਰ ਦੇ ਹੋ ਚੁੱਕੇ ਨੇ ਤੇ ਸਿਡਨੀ, ਬ੍ਰਿਸਬਨ ਤੇ ਮੈਲਬਰਨ ਦੇ ਵਿਚ ਇਸ ਵੇਲੇ ਸਵੇਰ ਦੇ 8:03 ਹੋ ਚੁੱਕੇ ਨੇ ਤੇ ਐਡੀਲੇਡ ਦੀ ਘੜੀਆਂ ਵੱਲ ਨਜ਼ਰ ਮਾਰਾਂ ਤੇ ਇਸ ਵੇਲੇ 7:33 ਜਿਹੜੀ ਆ ਉਹ ਮੈਨੂੰ ਐਡੀਲੇਡ ਦੀ ਘੜੀ ਦਿਖਾ ਰਹੀ ਹੈ। ਪਰਥ ਦੇ ਵਿਚ ਇਸ ਵੇਲੇ 6:03 ਹੋ ਚੁੱਕੇ ਨੇ। ਹਾਂਗਕਾਂਗ ਦੇ ਵਿਚ ਵੀ ਇਹੀ ਸਮਾਂ ਜਿਹੜਾ ਉਹ ਦਿਸ ਰਿਹਾ ਜੀ, 6:03 ਹੋ ਗਏ ਨੇ ਹਾਂਗਕਾਂਗ ਦੇ ਵਿਚ ਵੀ। ਅੰਮ੍ਰਿਤਸਰ ਦੇ ਵਿਚ ਵੱਡਾ ਤੜਕਾ ਚੱਲ ਰਿਹਾ ਜੀ। ਪੰਜਾਬ ਦੇ ਵਿਚ ਇਸ ਵੇਲੇ 3:33 ਹੋ ਚੁੱਕੇ ਨੇ ਅੰਮ੍ਰਿਤ ਵੇਲਾ ਤੇ ਕੈਨੇਡਾ ਵਿਨੀਪੈਗ ਦੇ ਵਿਚ 5:03 ਸ਼ਾਮ ਦੇ ਹੋ ਚੁੱਕੇ ਨੇ ਤੇ ਜਿਹੜੀ ਤਰੀਕ ਹੈ ਉੱਥੇ 27 ਸਤੰਬਰ ਹੀ ਚੱਲ ਰਹੀ ਹੈ। ਸੋ ਜੀ ਸਮਾਂ ਜੋ ਆਪਣੀ ਤੌਰ ਤੁਰਿਆ ਹੋਇਆ ਤੇ ਆਪਣੀ ਤੌਰ ਤੁਰਦਾ ਤੁਰਦਾ ਇਹ ਪਿੱਛੇ ਛੱਡ ਜਾਂਦਾ ਹੈ ਯਾਦਾਂ ਦੀਆਂ ਪੈੜਾਂ ਤੇ ਫਿਰ ਜਿਹਦੀ ਬੁੱਕਲ ਵਿਚ ਲੁਕੇ ਹੁੰਦੇ ਨੇ ਅਨੇਕਾਂ ਸੁਪਨੇ ਉਮੀਦਾਂ। ਸੋ ਜੀ ਬੀਤੇ ਸਮੇਂ ਦੀਆਂ ਯਾਦਾਂ ਨੂੰ ਦਿਲ ਚ ਵਸਾ ਕੇ ਆਉਣ ਵਾਲੇ ਸਮੇਂ ਦੇ ਸੁਪਨੇ ਸਜਾਈਏ ਤੇ ਰੱਜ ਕੇ ਮਾਣ ਲਈਏ ਇਸ ਪਲ ਨੂੰ, ਇਸ ਵਰਤਮਾਨ ਨੂੰ ਤੇ ਅੱਜ ਦੇ ਦਿਨ ਨੂੰ ਕਿਵੇਂ ਖਾਸ ਬਣਾ ਸਕਦੇ ਹਾਂ ਉਹਦੇ ਲਈ ਵੀ ਟਿਪਸ ਅਸੀਂ ਜਿਹੜੇ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਹਾਂ। ਤੇ ਚਲੋ ਜੀ ਫਿਰ ਮੈਂ ਤੁਹਾਡੀ ਅੱਜ ਦੀ ਜਿਹੜੀ ਸਵੇਰ ਹੈ ਇਹਨੂੰ ਥੋੜੀ ਹੋਰ ਗੁਦਗੁਦਾਰ ਰਹੀ ਹਾਂ ਇਸ ਪਿਆਰੇ ਜਿਹੇ ਗੀਤ ਨਾਲ। ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੀ ਹਾਂ ਜੀ।
ਸਭ ਕਦਮ ਦੇਖੋ ਰੰਗ ਪਮ ਪਮ ਅੱਜ ਐਸੇ ਗੀਤ ਗਾਇਆ ਕਰੋ ਕਭੀ ਖੁਸ਼ੀ ਕਭੀ ਗਮ ਕਰ ਰੰਗ ਪਮ ਪਮ ਹੱਸ ਔਰ ਹਸਾਇਆ ਕਰੋ ਉੱਠੇ ਸਭ ਕੇ ਕਦਮ ਦੇਖੋ ਰੰਗ ਪਮ ਪਮ ਅੱਜ ਐਸੇ ਗੀਤ ਗਾਇਆ ਕਰੋ
कभी खुशी कभी गम कर रम पम पम हंस और हंसाया करो दिन और वो प्यारी रातें याद हम हैं मुलाकातें
नहीं कोई गम मुझे नहीं है गिला जिंदगी की राह में मिला है जब से तू मुझे रे हमदम शबनम हम हैं
कभी खुशी कभी गम तारा रम पम पम हंसो और हंसाया करो
उठे सबके कदम देखो रम पम पम आज ऐसे गीत गाया करो कभी खुशी कभी गम तारा रम पम पम हंसो और हंसाया करो
प्यार के जहां मेरा जमंद जब हम
तुम हम बन गए हैं सनम बेधड़क तू मेरे घर आया करो कभी खुशी कभी गम तारा रम पम पम हंस और हंसाया करो
उठे सब सबके कदम देखो रम पम 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 आज ऐसे गीत गाया करो
कभी खुशी कभी गम तारा रम पम पम हंस और हंसाया करो उठे सबके कदम देखो रम पम पम आज ऐसे गीत गाया करो
कभी खुशी कभी गम तारा रम पम पम हंसो और हंसाया करो प्यारे दिन और वो प्यारी रातें याद हम है मुलाकातें
नहीं कोई गम मुझे नहीं है गिला जिंदगी की राह में मिला है जब से तू मेरे हमदम शबनम हम हैं और तू शोला बन जाया करो
कभी खुशी कभी गम तारा रम पम पम हंसो और हंसाया करो
उठे सबके कदम देखो रम पम पम आज ऐसे गीत गाया करो कभी खुशी कभी गम तारा रम पम पम हंस और हंसाया करो
ला 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 ला
ਬਾਤੋਂ ਬਾਤੋਂ ਮੈਂ ਮੂਵੀ ਦਾ ਗੀਤ ਜਿਹੜਾ ਉਹ ਸੁਣ ਰਹੇ ਸੀ ਜੀ ਸੋ ਮੈਂ ਤੇ ਅੱਜ ਦੇ ਦਿਨ ਨੂੰ ਖਾਸ ਬਣਾਉਣ ਲਈ ਟਿਪ ਦੇ ਦਿੱਤੀ ਹੈ ਕੀ ਲਓ ਜੀ ਇਹੀ ਤੇ ਹਸੋ ਹਸਾਇਆ ਕਰੋ ਸੋ ਜੀ ਹੱਸਦੇ ਹਸਾਉਂਦੇ ਰਹੋ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਇਹੀ ਫੰਡਾ ਹੈ ਜ਼ਿੰਦਗੀ ਦਾ ਪਰ ਕਈ ਵਾਰ ਏਦਾਂ ਵੀ ਹੋ ਜਾਂਦਾ ਵੀ ਅਸੀਂ ਬਾਕੀਆਂ ਨੂੰ ਖੁਸ਼ ਕਰਨ ਵਿੱਚ ਇੰਨੇ ਲੱਗ ਜਾਂਦੇ ਹਾਂ ਕਿ ਆਪਣੇ ਆਪ ਨੂੰ ਅਸੀਂ ਬਿਲਕੁਲ ਇਗਨੋਰ ਕਰ ਦਿੰਦੇ ਹਾਂ ਆਪਣੀਆਂ ਖੁਸ਼ੀਆਂ ਨੂੰ ਅਸੀਂ ਇਗਨੋਰ ਕਰ ਦਿੰਦੇ ਹਾਂ ਸੋ ਜੀ ਜਿੱਥੇ ਬਾਕੀਆਂ ਨੂੰ ਖੁਸ਼ ਰੱਖਣਾ ਉੱਥੇ ਆਪਣੀ ਖੁਸ਼ੀ ਵੀ ਜ਼ਰੂਰੀ ਹੈ ਕਿਉਂਕਿ ਬਾਕੀਆਂ ਨੂੰ ਅਸੀਂ ਖੁਸ਼ ਤਾਂ ਹੀ ਰੱਖ ਸਕਦੇ ਹਾਂ ਜੇ ਖੁਦ ਖੁਸ਼ੀਆਂ ਤੇ ਜੇ ਸਾਡੇ ਕੋਲ ਖੁਸ਼ੀ ਹੈ ਤਾਂ ਹੀ ਖੁਸ਼ੀਆਂ ਵੰਡ ਸਕਦੇ ਹਾਂ ਜੀ ਸੋ ਅਸੀਂ ਆਪਣੇ ਆਪ ਤੇ ਵੀ ਕਹਿੰਦੇ ਕਿ ਕੰਸਨਟ੍ਰੇਟ ਕਰਨਾ ਆਪਣੀਆਂ ਖੁਸ਼ੀਆਂ ਵੱਲ ਵੀ ਦੇਖਣਾ ਤੇ ਬਾਕੀਆਂ ਦੀਆਂ ਖੁਸ਼ੀਆਂ ਦਾ ਧਿਆਨ ਅਸੀਂ ਫੇਰ ਹੀ ਰੱਖ ਸਕਦੇ ਹਾਂ ਸੋ ਜੀ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜਿਹੜੇ ਲਿਸਨਰਸ ਆ ਉਹ ਜੁੜਨੇ ਸ਼ੁਰੂ ਹੋ ਗਏ ਨੇ ਸੋ ਤੁਹਾਡਾ ਸਭ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੇ ਸੁਖਦੀਪ ਸਿੰਘ ਮਲਦੂਰਾ ਤੋਂ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਗੁਰਜੀਤ ਸਿੰਘ ਚਾਹਲ ਮੈਲਬਨ ਤੋਂ ਤੇ ਜਸ ਹੁਣੀ ਆਸਟ੍ਰੇਲੀਆ ਤੋਂ ਤੇ ਇਹਦੇ ਨਾਲ ਨਾਲ ਈਮੇਲ ਦੇ ਜ਼ਰੀਏ ਵੀ ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸੋਮ ਸਾਡੇ ਨਾਲ ਜੁੜੇ ਨੇ ਜੀ ਤੇ ਕੁਲਵੀਰ ਸਿੰਘ ਹੁਣਾਂ ਨੇ ਵੀ ਜਿਹੜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਸੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਸਭ ਤੋਂ ਪਹਿਲਾਂ ਮੈਂ ਮੈਸੇਜਿਸ ਹੀ ਲੈ ਲੈਂਦੀ ਹਾਂ ਜੀ ਜਿੰਨੀ ਦੇਰ ਬਰਾੜ ਸਾਹਿਬ ਨਹੀਂ ਆਉਂਦੇ ਬਰਾੜ ਸਾਹਿਬ ਦੇ ਆਉਣ ਤੋਂ ਬਾਅਦ ਅਸੀਂ ਖਬਰਾਂ ਤੇ ਹੋਰ ਕਈ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਸੋ ਜੋ ਤੁਹਾਡੇ ਦਿਲ ਵਿੱਚ ਵੀ ਕੋਈ ਖਬਰ ਜਾਂ ਕੋਈ ਇਹੋ ਜਿਹੀ ਗੱਲ ਹੈ ਜਿਹੜੀ ਤੁਸੀਂ ਬਰਾੜ ਸਾਹਿਬ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ ਜਾਂ ਕੋਈ ਇਹੋ ਜਿਹਾ ਪ੍ਰਸ਼ਨ ਹੈ ਜਿਹੜਾ ਤੁਸੀਂ ਉਹਨਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਈਮੇਲ ਜਾਂ ਟੈਲੀਗ੍ਰਾਮ ਦੇ ਰਾਹੀਂ ਲਿਖ ਭੇਜੋ ਸੋ ਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਬੜਾ ਹੀ ਪਿਆਰੀ ਜਿਹੀ ਸਾਨੂੰ ਜਿਹੜਾ ਅੱਜ ਸਵੇਰ ਦੀ ਸ਼ੁਰੂਆਤ ਸਾਡੀ ਕੀਤੀ ਹੈ। ਬੜਾ ਪਿਆਰਾ ਜਿਹਾ ਬੁੱਕੇ ਭੇਜਿਆ ਉਹਨਾਂ ਨੇ ਗੁਲਾਬਾਂ ਦਾ, ਔਰ ਨਾਲ ਹੀ ਲਿਖਿਆ ਜੀ, ਸੁਬਹਾ ਸੁਬਹਾ ਜ਼ਿੰਦਗੀ ਕੀ ਸ਼ੁਰੂਆਤ ਹੋਤੀ ਹੈ, ਕਿਸੀ ਅਪਨੇ ਸੇ ਬਾਤ ਹੋ ਤੋ ਖਾਸ ਹੋਤੀ ਹੈ, ਹੰਸ ਕੇ ਪਿਆਰ ਸੇ ਅਪਨੋ ਕੋ ਸ਼ੁਭ ਦਿਨ ਬੋਲ ਦੋ, ਫਿਰ ਤੋ ਖੁਸ਼ੀ ਅਪਨੇ ਆਪ ਸਾਥ ਹੋਤੀ ਹੈ, ਸ਼ੁਭ ਦਿਨ। ਓਏ ਹੋਏ, ਵਾਹ ਜੀ ਵਾਹ, ਬਹੁਤ ਹੀ ਪਿਆਰਾ ਜਿਹਾ ਤੁਸੀਂ ਸ਼ੇਅਰ ਲਿਖਿਆ ਇਹਨਾਂ ਫੁੱਲਾਂ ਦੇ ਨਾਲ, ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਹੈ। ਮੇਰੀ ਤੇ ਜੀ ਜਿਹੜੀ ਸਵੇਰ ਦੀ ਸ਼ੁਰੂਆਤ ਹੈ ਸੱਚੀ ਬੜੀ ਵਧੀਆ ਹੋ ਰਹੀ ਹੈ ਤੁਹਾਡੇ ਸਾਰਿਆਂ ਦੇ ਮੈਸੇਜਿਸ ਦੇ ਨਾਲ, ਤੇ ਉਮੀਦ ਕਰਦੀ ਹਾਂ ਜੀ ਤੁਸੀਂ ਵੀ ਅੱਜ ਦੀ ਜਿਹੜੀ ਸਵੇਰ ਹੈ ਉਹਨੂੰ ਇੰਜੋਏ ਕਰ ਰਹੇ ਹੋਵੋਗੇ, ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਅੱਜ ਦਾ ਦਿਨ ਜਿਹੜਾ ਬੜੀਆਂ ਖੁਸ਼ੀਆਂ ਤੇ ਖੇੜੇ ਲੈ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਵੇ। ਸੋ ਇੰਨੀ ਪਿਆਰੀ ਸਵੇਰ ਦਾ ਮੈਸੇਜ ਇੰਨਾ ਪਿਆਰਾ ਕਰਨ ਦੇ ਲਈ ਦਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਜਿਹੜੀ ਸਾਂਝ ਤੁਸੀਂ ਪਾਈ ਰੱਖਣੀ ਹੈ। ਤੇ ਸੁਖਦੀਪ ਸਿੰਘ ਮਲਡੂਰਾ ਤੋਂ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ। ਗੁੱਡ ਮਾਰਨਿੰਗ ਸੁਖਦੀਪ ਜੀ, ਤੇ ਹੋਰ ਸੁਣਾਓ ਅੱਜ ਦੀ ਸਵੇਰ ਕਿਵੇਂ ਚੜੀ ਹੈ ਤੇ ਕਿਵੇਂ ਖਾਸ ਬਣਾ ਰਹੇ ਹੋ ਅੱਜ ਦੇ ਦਿਨ ਨੂੰ ਤੁਸੀਂ। ਹਰਮੀਤ ਸਿੰਘ ਛੰਨਾ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਹ ਹਮੇਸ਼ਾ ਦੀ ਤਰ੍ਹਾਂ ਬੱਬੂ ਤੇ ਧੀਰਾ ਦੇ ਨਾਲ ਆਪਣੇ ਦੋਸਤਾਂ ਦੇ ਨਾਲ ਕੋਬਰਾਮ ਤੋਂ ਪ੍ਰੋਗਰਾਮ ਜਿਹੜਾ ਲੈ ਰਹਾ ਉਹ ਸੁਣ ਰਹੇ ਨੇ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਲਿਸਨਰਸ ਨੂੰ, ਤੇ ਸਰਬਜੀਤ ਭਾਜੀ ਨੂੰ ਵੀ, ਤੇ ਮਿੰਟੂ ਭਾਜੀ ਅਜੇ ਤੱਕ ਪਹੁੰਚੇ ਨਹੀਂ ਪਰ ਤੁਹਾਡੀ ਸਤਿ ਸ੍ਰੀ ਅਕਾਲ ਉਹਨਾਂ ਤੱਕ ਪਹੁੰਚ ਗਈ ਹੋਣੀ ਮੈਨੂੰ ਲੱਗਦਾ, ਤੇ ਕਹਿ ਰਹੇ ਨੇ ਕਿ ਠੀਕ ਠਾਕ ਨੇ ਜੀ। ਸੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਸਾਰਿਆਂ ਵੱਲੋਂ ਸੁੱਖ ਸੁਨੇਹੇ ਪਹੁੰਚਦੇ ਨੇ, ਤੁਸੀਂ ਆਪਣੀ ਰਾਜੀ ਖੁਸ਼ੀ ਦੱਸ ਦਿੰਦੇ ਹੋ, ਤੇ ਕਹਿ ਰਹੇ ਨੇ ਜੀ ਕਿ ਜਿਹੜਾ ਦਿਨ ਹੈ ਅੱਜ ਦਾ ਉਹ ਬੜਾ ਵਧੀਆ ਸ਼ੁਰੂ ਹੋਇਆ ਹੈ ਪ੍ਰੋਗਰਾਮ ਦੇ ਵਿੱਚ, ਤੇ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਗੁੱਡੀ ਦਾ ਪਰੋਣਾ, ਤੇ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਪਿਆਰਾ ਜਿਹਾ ਗੀਤ ਅਸੀਂ ਜ਼ਰੂਰ ਚਲਾ ਦਾਂਗੇ। ਸੋ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਪਾਈ ਰੱਖਣੀ ਹੈ, ਤੇ ਨਾਲ ਇਹਨਾਂ ਨੇ ਦੋ ਜਿਹੜੇ ਵਿਚਾਰ ਭੇਜੇ ਆ ਉਹ ਵੀ ਮੈਂ ਸਾਂਝੇ ਕਰਾਂਗੀ। ਬਿਊਟੀਫੁਲ ਲਾਈਨਸ ਬਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੈਗੀਆਂ ਕਿ ਆਪਣੇ ਗਮ ਕੀ ਨੁਮਾਇਸ਼ ਨਾ ਕਰ, ਆਪਣੇ ਨਸੀਬ ਕੀ ਅਜ਼ਮਾਇਸ਼ ਨਾ ਕਰ, ਜੋ ਤੇਰਾ ਹੈ ਵੋ ਤੇਰੇ ਪਾਸ ਖੁਦ ਹੀ ਆਏਗਾ, ਉਸੇ ਪਾਣੇ ਕੀ ਹਰ ਰੋਜ਼ ਖਵਾਹਿਸ਼ ਨਾ ਕਰ, ਤਕਦੀਰ ਬਦਲ ਜਾਏਗੀ ਆਪਣੇ ਆਪ ਹੀ, ਉਹ ਬੰਦੇ ਮੁਸਕੁਰਾਨਾ ਸਿੱਖ ਲੈ, ਵਜ੍ਹਾ ਕੀ ਤਲਾਸ਼ ਨਾ ਕਰ। ਸੋ ਬਿਲਕੁਲ ਜੀ, ਮੁਸਕੁਰਾਉਣਾ ਹੀ ਜ਼ਿੰਦਗੀ ਹੈ, ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਮੁਸਕੁਰਾਉਂਦੇ ਰਹੀਏ ਤੇ ਕਿਸੇ ਦੀ ਮੁਸਕੁਰਾਹਟ ਦਾ ਸਬੱਬ ਬਣ ਜਾਏਗੀ ਜ਼ਿੰਦਗੀ ਦੀ, ਇਹੀ ਗੱਲ ਹੈ ਜੀ। ਸੋ ਉਸ ਤੋਂ ਬਾਅਦ ਇੱਕ ਮੈਸੇਜ ਇਹਨਾਂ ਨੇ ਹੋਰ ਲਿਖਿਆ ਹੈ ਕਿ ਦੁਸ਼ਮਣ ਬਣਾਉਣ ਲਈ ਜ਼ਰੂਰੀ ਨਹੀਂ ਕਿ ਕਿਸੇ ਨਾਲ ਲੜਿਆ ਜਾਏ, ਤੁਸੀਂ ਥੋੜੇ ਜਿਹੇ ਕਾਮਯਾਬ ਹੋ ਜਾਵੋ, ਦੁਸ਼ਮਣ ਖੁਦ ਬ ਖੁਦ ਮਿਲ ਜਾਣਗੇ। ਲਓ ਜੀ, ਇੱਕ ਇਹ ਵੀ ਨਜ਼ਰੀਆ ਇਹਨਾਂ ਨੇ ਜ਼ਿੰਦਗੀ ਦਾ ਪੇਸ਼ ਕੀਤਾ ਹੈ ਕਿ ਜਿੱਥੇ ਤੁਹਾਡੀ ਕਾਮਯਾਬੀ ਤੋਂ ਖੁਸ਼ ਹੁੰਦੇ ਨੇ ਲੋਕ, ਉੱਥੇ ਤੁਹਾਡੀ ਕਾਮਯਾਬੀ ਦੇ ਨਾਲ ਨਾਲ ਲੋਕ ਦੁਸ਼ਮਣ ਵੀ ਬਣ ਜਾਂਦੇ ਨੇ। ਸੋ ਜੀ, ਇਹ ਡਿਪੈਂਡ ਕਰਦਾ ਹੈ ਹਰ ਇੱਕ ਬੰਦੇ ਦੀ ਸੋਚ ਦੇ ਉੱਤੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਇਹਨਾਂ ਨੇ ਕਹੀ ਹੈ ਕਿ ਵਧੀਆ ਹੋ ਗਈ ਹੈ, ਸੋ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੇ ਸਾਂਝ ਤੁਸੀਂ ਬਣਾਈ ਰੱਖਣੀ ਹੈ, ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਬਰਾੜ ਸਾਹਿਬ ਵੀ ਜੁੜ ਗਏ ਨੇ। ਸੋ ਸਭ ਤੋਂ ਪਹਿਲਾਂ ਤੇ ਮੈਂ ਉਹਨਾਂ ਨੂੰ ਜੀਆਂ ਆਖਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਣੇ ਆ। ਤੇ ਸੁਖਪ੍ਰੀਤ ਜੀ, ਮਾੜੀ ਜੀ ਮੈਂ ਇੱਕ ਗੁਸਤਾਖੀ ਜਾਵਾਂਗਾ, ਉਹ ਜਿਹੜੀ ਹੁਣੇ ਤੁਸੀਂ ਈਮੇਲ ਪੜ੍ਹੀ ਆ ਜਿਹੜੇ ਜੀ ਗੁਰੂ ਗ੍ਰੰਥ ਸਾਹਿਬ ਚੋਂ ਖੂਬਸੂਰਤ ਲਾਈਨਾਂ ਦੀ ਗੱਲ, ਕਿਹਨਾਂ ਨੇ ਲਿਖੀ ਸੀ ਈਮੇਲ, ਪਲੀਜ਼ ਦੱਸੋਗੇ?
ਇਹ ਹਰਮੀਤ ਸਿੰਘ ਚੰਨਾ ਹੁਣਾਂ ਦਾ ਸੀ ਜੀ।
ਚੰਨਾ ਸਾਹਿਬ, ਮੈਂ ਮਾਫੀ ਚਾਹੁੰਦਾ ਪਰ ਪਲੀਜ਼ ਬੇਨਤੀ ਆ ਵੀ ਕੋਈ ਵੀ ਜੋ ਗੁਰਬਾਣੀ ਦੀ ਕੋਈ ਕੋਟ ਕਰਦਾ ਨਾ, ਕੱਲਾ ਮੈਂ ਚੰਨਾ ਸਾਹਿਬ ਨੂੰ ਨੀ ਕਹਿੰਦਾ, ਇਹ ਅਣਜਾਣਪਣੇ ਚ ਸਾਡੇ ਬਹੁਤ ਸਾਰੇ ਸੱਜਣ ਮਿੱਤਰੇ ਗਲਤੀਆਂ ਕਰ ਰਹੇ ਆ, ਤੇ ਪਲੀਜ਼ ਧਿਆਨ ਕਰ ਲਿਆ ਕਰੋ। ਅੱਜ ਕੱਲ ਤੁਸੀਂ ਸਰਚ ਕਰ ਸਕਦੇ ਹੋ ਵੀ ਗੁਰਬਾਣੀ ਦੇ ਨਾਂ ਦੇ ਉੱਤੇ ਤੁਹਾਨੂੰ ਕੀ ਪਰੋਸਿਆ ਜਾ ਰਿਹਾ, ਕੀ ਕਿਹਾ ਜਾ ਰਿਹਾ। ਇਹ ਮੈਸੇਜ ਨਾ ਪਿਛਲੇ ਕਾਫੀ ਚਿਰਾਂ ਤੋਂ ਇੱਕ ਦੂਜੇ ਨੂੰ ਫਲੋਟ ਹੋ ਰਿਹਾ, ਤੇ ਕੋਈ ਇਸ ਮੈਸੇਜ ਨੂੰ ਠੱਲ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਜਿਹੜੀ ਵਰਡਿੰਗ ਬੋਲੀ ਗਈ ਹੈ, ਜਿਹੜੀ ਵਰਡਿੰਗ ਕਹੀ ਗਈ ਹੈ, ਕੀ ਤੁਹਾਡਾ ਮਨ ਮੰਨਦਾ ਵੀ ਉਹ ਗੁਰਬਾਣੀ ਦੇ ਵਿੱਚੋਂ ਹੋ ਸਕਦੀਆਂ ਤੁਕਾਂ? ਗੁਰਬਾਣੀ ਦਾ ਕੀ ਉਹ ਲਹਿਜਾ ਹੈ ਲਿਖਣ ਦਾ? ਸੋ ਇਸ ਕਰਕੇ ਬੇਨਤੀ ਆ, ਦੇਖੋ ਦੇਖ ਹਰ ਬੰਦਾ ਠੀਕ ਆ, ਜਿਹੜੀ ਚੰਗੀ ਗੱਲ ਆ ਉਹ ਚੰਗੀ ਗੱਲ ਬਹੁਤ ਵਧੀਆ, ਉਹ ਚੰਗੇ ਵਿਚਾਰ ਚੰਗੇ ਆ, ਜ਼ਰੂਰੀ ਨਹੀਂ ਹੁੰਦਾ ਉਹ। ਚਲੋ ਜੇ ਗੁਰਬਾਣੀ ਦੇ ਵਿੱਚ ਦਰਜ ਨਹੀਂ ਹੈ, ਜੇ ਊਂ ਕਿਸੇ ਨੇ ਚੰਗੇ ਵਿਚਾਰ ਆ ਤਾਂ ਉਹ ਚੰਗੇ ਵਿਚਾਰਾਂ ਦੇ ਤੌਰ ਤੇ ਪੇਸ਼ ਕੀਤੇ ਜਾਣੇ ਚਾਹੀਦੇ ਆ। ਪਰ ਜੇ ਹੁਣ ਆਪਾਂ ਇਹੋ ਜਿਹੀਆਂ ਗੱਲਾਂ ਨੂੰ ਗੁਰਬਾਣੀ ਦਾ ਦਰਜਾ ਦੇਣ ਲੱਗ ਜਾਂਗੇ ਤਾਂ ਕਿਤੇ ਨਾ ਕਿਤੇ ਸਾਡੀ ਕੁਤਾਹੀ ਆ, ਕਿਤੇ ਨਾ ਕਿਤੇ ਗੁਰੂ ਦੀ ਜਿਹੜੀ ਸਾਡੇ ਗੁਰੂ ਨਾਲ ਅਸੀਂ ਇਹ ਬੇਇਨਸਾਫੀ ਕਰ ਰਹੇ ਹਾਂ, ਉਹਨਾਂ ਦੇ ਨਾਂ ਦੇ ਉੱਤੇ ਅਸੀਂ ਕੱਚ ਘੜ ਗੱਲਾਂ ਜਿਹੜੀਆਂ ਪਰੋਸ ਰਹੇ ਹਾਂ, ਭਾਵੇਂ ਉਹ ਗੱਲ ਪੂਰੀ ਜੈਨੂਨ ਆ, 100% ਸੱਚ ਆ, ਉਹੋ ਜਿਹਾ ਇਨਸਾਨ ਹੋਣਾ ਚਾਹੀਦਾ। ਤੇ ਗੁਰਬਾਣੀ ਦੇ ਵਿੱਚ ਵੀ ਇਹ ਗੱਲਾਂ ਹੈ, ਪਰ ਉਹ ਗੁਰਬਾਣੀ ਦੇ ਲਹਿਜੇ ਚ ਆ, ਉਹ ਗੁਰਬਾਣੀ ਦੇ ਲਹਿਜੇ ਚ ਆ, ਨਾ ਕਿ ਇਸ ਢੰਗ ਨਾਲ। ਸੋ ਜਿਹੜੀ ਇਹ ਸ਼ੇਰੋ ਸ਼ਾਇਰੀ ਆ, ਇਹ ਸਰਲ ਸ਼ੇਰੋ ਸ਼ਾਇਰੀ ਆ, ਪਲੀਜ ਬੇਨਤੀ ਹੈ ਸਾਰੇ ਉਹਨਾਂ ਸੱਜਣਾ ਮਿੱਤਰਾਂ ਨੂੰ, ਮੈਨੂੰ ਵੀ 100 ਵਾਰ ਇਹ ਮੈਸੇਜ ਆ ਚੁੱਕਿਆ ਹੋਊਗਾ ਤੇ ਮੈਂ ਤਾਂ ਹੈਰਾਨ ਆ ਵੀ ਇੱਕ ਦੋ ਨੇ ਆਪਦੀ ਫੇਸਬੁੱਕ ਦੇ ਉੱਤੇ ਹੈਡਰ ਲਾ ਰੱਖਿਆ ਵੀ ਗੁਰਬਾਣੀ ਦੀਆਂ ਖੂਬਸੂਰਤ ਲਾਈਨਾਂ ਲਿਖ ਕੇ ਤੇ ਸ਼ੇਅਰ ਲਿਖਿਆ ਹੋਇਆ। ਸੋ ਬੇਨਤੀ ਹੈ ਜੀ, ਗੁਰਬਾਣੀ ਨੂੰ ਜਾਣੋ, ਪੜ੍ਹੋ, ਗੋ ਥਰੂ ਹੋ ਸਕਦਾ ਜਿਹੜੀ ਚੀਜ਼ ਕਿਤੇ ਨਾ ਕਿਤੇ ਸਰਲ ਭਾਸ਼ਾ ਚ ਤੇ ਸਰਲ ਗੱਲ ਹੋਵੇ, ਪਰ ਇਹੋ ਜੇ ਸ਼ੇਰੋ ਸ਼ਾਇਰੀ ਗੁਰਬਾਣੀ ਦੇ ਵਿੱਚ ਕਿਤੇ ਵੀ ਦਰਜ ਨਹੀਂ ਹੈ। ਇਹ ਸਾਨੂੰ ਥੋੜਾ ਜਿਹਾ ਇਸ ਚੀਜ਼ ਬਾਰੇ ਸੋਚਣਾ ਵਿਚਾਰਨਾ ਪੈਣਾ। ਮੈਨੂੰ ਬੜੀ ਦੁੱਖ ਲੱਗਿਆ ਅੱਜ ਵੀ ਜਦੋਂ ਮੈਂ ਦੇਖਿਆ ਵੀ ਇਸ ਢੰਗ ਦੀ ਵੀ ਈਮੇਲ ਆਈ ਆ, ਤੇ ਮੈਨੂੰ ਵੀ ਬਹੁਤ ਸਾਰੀਆਂ ਆਉਂਦੀਆਂ ਸਾਰਾ ਦਿਨ, ਪਰ ਮੈਂ ਕੋਸ਼ਿਸ਼ ਹੁੰਦੀ ਹੈ ਕਿਤੇ ਕਹਿ ਨਹੀਂ ਪਾਇਆ ਹਜੇ ਤੱਕ ਇਸ ਗੱਲ ਨੂੰ, ਤੇ ਅੱਜ ਚਲੋ ਚੰਨਾ ਸਾਹਿਬ ਨੇ ਭੇਜੀ ਆ ਤੇ ਉਹ ਮੈਂ ਬਹਾਨਾ ਬਣ ਗਿਆ ਇਹਨੇ ਨਾਲ, ਚੱਲ ਸਾਰਿਆਂ ਨੂੰ ਅਵੇਅਰ ਕਰਨ ਦਾ ਬਹਾਨਾ ਬਣ ਗਿਆ। ਸੋ ਕਈ ਵਾਰੀ ਕੀ ਹੁੰਦਾ ਨਾ, ਅਸੀਂ ਸੋਚਦੇ ਨਹੀਂ, ਅਸੀਂ ਦੇਖਦੇ ਨਹੀਂ, ਅਸੀਂ ਦੇਖੋ ਦੇਖ ਅੱਗੇ ਤੋਰ ਦਿੰਦੇ ਆ। ਇਹਦਾ ਇੱਕ ਦੂਜਾ ਪੱਖ ਵੀ ਆ ਸੁਖਪ੍ਰੀਤ, ਇੱਕ ਪੱਖ ਤਾਂ ਇਹ ਆ ਵੀ ਦੇਖੋ ਇਹ ਸਰਲ ਭਾਸ਼ਾ ਜਿਹੜੀ ਜੇ ਸ਼ੇਅਰ ਲਿਖਿਆ, ਪਹਿਲੀ ਗੱਲ ਤਾਂ ਕਾਮਨ ਸੈਂਸ ਹੀ ਹੈ ਵੀ ਗੁਰਬਾਣੀ ਦੀ ਲੈਂਗੁਏਜ ਹੈ ਨੀ, ਗੁਰਬਾਣੀ ਦੀ ਭਾਸ਼ਾ ਹੈ ਨੀ। ਪਹਿਲੀ ਗੱਲ ਤਾਂ ਜਿਹਨੇ ਗੁਰਬਾਣੀ ਨਹੀਂ ਵੀ ਪੜ੍ਹੀ ਉਹ ਵੀ ਕਹਿ ਦੂਆ, ਰੋਕ ਦੂਆ। ਦੂਜੀ ਗੱਲ, ਕਈ ਵਾਰ ਉਲਟ ਵੀ ਹੋਈ ਆ ਗੱਲ, ਕਈ ਵਾਰੀ ਇਹ ਹੋਈ ਆ ਕਈਆਂ ਨੇ ਗੁਰਬਾਣੀ ਵਾਲਾ ਲਹਿਜਾ ਦੇ ਕੇ ਆਪਦੀਆਂ ਗੱਲਾਂ ਕਹਿਤੀਆਂ। ਪਿੱਛੇ ਜੇ ਇੱਕ ਪਹਿਲਾਂ ਵੀ ਕਈ ਵਾਰੀ ਸਾਡੇ ਉਹ ਇੱਕ ਸ਼ਾਇਰ ਆ ਜੀ ਗੱਗ ਸਾਹਿਬ, ਗੱਗ ਸਾਹਿਬ ਮੈਂ ਕਈ ਵਾਰੀ ਕਹਿ ਚੁੱਕਿਆ ਵੀ ਉਹਨਾਂ ਦੀ ਮੈਂ ਲੇਖਣੀ ਵਧੀਆ ਲੱਗਦੀ ਹੈ, ਮੈਨੂੰ ਵਧੀਆ ਲਿਖਦੇ ਆ, ਪਰ ਉਹ ਜਿੱਥੇ ਨਿੰਦਿਆ ਤੇ ਗੁਰਬਾਣੀ ਨੂੰ ਜਾਂ ਪੁੱਠਾ ਸਿੱਧਾ ਲਿਖਦੇ ਆ ਜਾਂ ਕਿਸੇ ਧਰਮਾਂ ਨੂੰ ਨਿੰਦਦੇ ਆ, ਮੈਂ ਸ਼ਰੇਆਮ ਮੈਂ ਉਹਨਾਂ ਨੂੰ ਮਾੜਾ ਕਹਿਣਾ, ਸ਼ਰੇਆਮ ਕਹਿਣਾ ਵੀ ਉਹ ਵਧੀਆ ਨਹੀਂ ਹੈਗਾ, ਉਹਨਾਂ ਲਈ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀ। ਜਿਹੜੀ ਉਸ ਬੰਦੇ ਚ ਕਲਾ ਜਾਂ ਜਿਹੜਾ ਉਸ ਬੰਦੇ ਚ ਇੱਕ ਜੁਰਤ ਆ, ਜੇ ਉਹ ਸੱਭਿਅਕ ਤਰੀਕੇ ਨਾਲ ਉਸ ਨੂੰ ਵਰਤੇ ਤਾਂ ਉਹ ਇੱਕ ਵਾਕਈ ਸਮਾਜ ਲਈ ਇੱਕ ਵਧੀਆ ਬੰਦਾ ਤੇ ਸਮਾਜ ਲਈ ਸੁਧਾਰ ਲਈ ਇੱਕ ਉਹ ਵਧੀਆ ਕਲਮ ਆ ਉਹਦੇ ਕੋਲੇ, ਇੱਕ ਹਥਿਆਰ ਆ। ਪਰ ਉਹ ਕੀ ਆ, ਉਹ ਕਈ ਰਾਹਾਂ ਚ ਗੁਰਬਾਣੀ ਜਾਂ ਧਰਮ ਨੂੰ ਨਿੰਦਿਆ ਜਾਂ ਇੱਕ ਹੋਰ ਧਰਮਾਂ ਨੂੰ ਨਿੰਦਿਆ ਦੇ ਵਿੱਚ ਪਿਆ ਹੋਇਆ, ਤੇ ਉਹ ਕਿਤੇ ਨਾ ਕਿਤੇ ਮੈਨੂੰ ਮਾੜੀ ਲੱਗਦੀ ਆ। ਮੈਂ ਸ਼ਰੇਆਮ ਉਹਨਾਂ ਦੇ ਮੂੰਹ ਤੇ ਵੀ ਕਹਿ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਤਾਂ ਉਹ ਚ ਕੁਝ ਨੂੰ ਗੁਰਬਾਣੀ ਰੂਪ ਚ ਲਿਖ ਕੇ ਲੋਕਾਂ ਤੱਕ ਭੇਜਿਆ ਤੇ ਬੜੀਆਂ ਗੱਲਾਂ ਨਾਰਮਲ ਤੇ ਉਹਨੂੰ ਰੂਪ ਗੁਰਬਾਣੀ ਦੇਤਾ, ਤੇ ਉਹ ਵੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਬੁਰਾ ਗੱਲ ਆ, ਮਾੜੀ ਗੱਲ ਆ। ਜੋ ਗੁਰਬਾਣੀ ਲਿਖੀ ਗਈ ਜਿਹੜਾ ਉਹਨੂੰ 1430 ਪੰਨਿਆਂ ਚ ਜਿੱਥੇ ਥਾਂ ਜਿਹੜੇ ਕਲਮ ਨੂੰ ਮਿਲ ਗਿਆ, ਉਹ ਕਿਸੇ ਕਾਰਨ ਮਿਲਿਆ, ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਪਿਛੋਕੜ, ਉਹਨਾਂ ਦੀਆਂ ਘਾਲਨਾਵਾਂ, ਉਹਨਾਂ ਦੇ ਉੱਤੇ ਰਹਿਨੁਮਾਈ, ਉਹਨਾਂ ਦੀ ਸੋਚ, ਉਹਨਾਂ ਦਾ ਕੱਦ ਕਾਠ ਹੀ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਉਹਨਾਂ ਨੂੰ ਦਰਜ ਕਰਾ ਗਿਆ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਚ ਮਾਫੀ ਚਾਹੁੰਦਾ ਵੀ ਮੇਰੇ ਦਿਲ ਦੁਖਿਆ ਥੋੜਾ ਜਿਹਾ, ਕੁਦਰਤੀ ਮੈਂ ਇਹ ਈਮੇਲ ਸੁਣ ਲਈ ਤਾਂ ਕਰਕੇ ਮੈਨੂੰ ਦਿਲ ਦੁਖਿਆ ਤੇ ਮੈਨੂੰ ਰਿਹਾ ਨਹੀਂ ਗਿਆ। ਪਰ ਮੈਂ ਬੇਨਤੀ ਵੀ ਹਰਮਨ ਰੇਡੀਓ ਦਾ ਸਰੋਤਾ, ਪਲੀਜ਼ ਇਹੋ ਜਿਹੀ ਗਲਤੀ ਨਾ ਕਰੋ। ਕੋਈ ਵੀ ਚੀਜ਼ ਸ਼ੇਅਰ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚੋ ਵੀ ਕੀ ਇਹ ਮੈਂ ਸ਼ੇਅਰ ਕਰਨ ਜਾ ਰਿਹਾ, ਕੀ ਮੈਂ ਆਪਦੇ ਅੱਖੀਂ ਦੇਖੀ, ਕੀ ਮੈਂ ਇਹਨੂੰ ਕੰਨੀ ਸੁਣਿਆ, ਜੇ ਕੰਨੀ ਸੁਣਿਆ ਤਾਂ ਉਹ ਕਿਹੜੇ ਬੰਦੇ ਦੇ ਸੁਣਿਆ, ਇਹ ਚ ਕਿੰਨੀ ਸੱਚਾਈ ਹੋ ਸਕਦੀ ਆ। ਇਹ ਨਾ ਹੋਵੇ ਕਈ ਵਾਰੀ ਅਸੀਂ ਦਵਾ ਦਵ ਸ਼ੇਅਰ ਕਰਨ ਵੀ ਆ ਚੰਗੀ ਚੀਜ਼ ਆ, ਮੈਂ ਇਹਦੇ ਚ ਵਡਿਆਈ ਲੈ ਲਾਂ ਤੇ ਅਸੀਂ ਕੁਛ ਬੁਰਾ ਫੈਲਾ ਰਹੇ ਹੋਈਏ, ਇਹ ਚੀਜ਼ਾਂ ਕੁਝ ਇੱਕ ਦੇਖਣ ਵਾਲੀਆਂ। ਸੋ ਮੈਨੂੰ ਲੱਗਦਾ ਵੀ ਜੇ ਮੈਂ ਕਿਸੇ ਨੂੰ ਹਰਟ ਹੋਈ ਹੋਵੇ ਗੱਲ ਤਾਂ ਮਾਫੀ ਚਾਹੁੰਦਾ, ਪਰ ਮੈਂ ਹਰਟ ਹੋਇਆ ਸੀ ਸੋ ਮੈਂ ਕਹਿਤਾ।
ਬਿਲਕੁਲ ਜੀ, ਸੋ ਹਰਮੀਤ ਸਿੰਘ ਚੰਨਾ ਹੁਣਾਂ ਨੇ ਵੀ ਜੀ ਮੈਸੇਜ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਸੌਰੀ ਭਾਜੀ ਨੋਟਡ ਇਨ ਫਿਊਚਰ। ਸੋ ਕਹਿੰਦੇ ਕਿ
ਤੁਸੀਂ ਚੰਨਾ ਸਾਹਿਬ ਬੜੇ ਸੁਲਝੇ ਇਨਸਾਨ ਹੋ, ਤੁਸੀਂ ਬੜੇ ਸੁਲਝੇ ਇਨਸਾਨ ਹੋ, ਉਮਰ ਭੋਗੀ ਹੋਈ ਆ ਤੇ ਮੈਨੂੰ ਪਤਾ ਵੀ ਇਹ ਕਈ ਵਾਰੀ ਕੀ ਹੁੰਦਾ ਬੰਦਾ ਥੋੜੀ ਜਿਹੀ ਗਹਿਰਾਈ ਚ ਨਹੀਂ ਜਾਂਦਾ, ਤੇ ਉਹ ਲਾਈਨਾਂ ਸੋਹਣੀਆਂ, ਲਾਈਨਾਂ ਨੀ ਮਾੜੀਆਂ ਲਿਖੀਆਂ, ਉਹਨਾਂ ਦੇ ਉਹਨਾਂ ਦਾ ਮਤਲਬ ਵਧੀਆ, ਪਰ ਉਹਨੂੰ ਗੁਰਬਾਣੀ ਦਾ ਦਰਜਾ ਦੇਣਾ ਜਾਂ ਗੁਰਬਾਣੀ ਦੇ ਨਾਂ ਹੇਠ ਪੇਸ਼ ਕਰਨਾ ਉਹ ਬਿਲਕੁਲ ਦੁੱਖ ਦੇਣ ਵਾਲੀ ਗੱਲ ਆ। ਸੋ ਇਹੀ ਮੇਰੀ ਗੱਲ ਸੀ, ਪਰ ਤੁਸੀਂ ਇਹ ਜਿਗਰਾ ਹੋਣਾ ਚਾਹੀਦਾ ਚੰਨਾ ਸਾਹਿਬ, ਦੇਖੋ ਕਦੇ ਵੀ ਇਹਨਾਂ ਚੀਜ਼ਾਂ ਦੇ ਗਿਲੇ ਨਹੀਂ ਮਨਾਉਣੇ ਚਾਹੀਦੇ। ਤੁਹਾਡੇ ਜ਼ਰੀਏ ਮੈਂ ਸਰੋਤਿਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਇੰਨਾ ਖੁੱਲ੍ਹ ਦਿਲੀ ਹੋਣੀ ਚਾਹੀਦੀ ਆ ਬੰਦੇ ਦੀ ਵੀ ਜੇ ਗਲਤੀ ਹੋ ਗਈ ਆ ਮੈਥੋਂ ਹੁੰਦੀ ਆ, ਮੈਂ ਸ਼ਰਿਆਂ ਮਾਫ਼ੀ ਮੰਗ ਲੈਣਾ। ਮੈਨੂੰ ਇੱਕ ਬੰਦਾ ਕਹਿੰਦਾ ਤੇਰਾ ਨਾਂ ਮਿੰਟੂ ਮਾਫ਼ੀ ਵਾਲਾ ਨਾ ਬਣ ਜੇ, ਕਿਤੇ ਤੂੰ ਸਾਰਾ ਦਿਨ ਹੀ ਮਾਫ਼ੀਆਂ ਮੰਗੀ ਜਾਂਦਾ, ਤੇ ਮੈਂ ਕਿਹਾ ਕੋਈ ਫਰਕ ਨਹੀਂ ਪੈਂਦਾ ਮੈਨੂੰ, ਕੋਈ ਫਰਕ ਨਹੀਂ ਪੈਂਦਾ, ਮੈਂ ਗਲਤੀਆਂ ਕਰਦਾ ਤਾਂ ਮਾਫ਼ੀਆਂ ਮੰਗਦਾ। ਫਿਰ ਕਹਿੰਦੇ ਤੂੰ ਫਿਰ ਬੰਦਾ ਕਹਦਾ, ਤੂੰ ਗਲਤੀਆਂ ਕਰੀ ਜਾਂਦਾ ਸਾਰਿਆਂ ਦਿਨ। ਮੈਂ ਕਿਹਾ ਜੀ ਬੰਦਾ ਸਾਰੇ ਹੀ ਕਰਦੇ ਇਨਸਾਨ, ਮੈਂ ਮੰਨ ਲੈਣਾ, ਹੋਰ ਕੋਈ ਮੰਨਦਾ ਨਹੀਂ ਹੋਇਆ, ਮੈਨੂੰ ਤਾਂ ਦੁਨੀਆਂ ਤੇ ਦੇਖਿਆ ਨਹੀਂ ਵੀ ਏਡਾ ਪਰਫੈਕਟ ਬੰਦਾ। ਜੇ ਕੋਈ ਪਰਫੈਕਟ ਬੰਦਾ ਤੇ ਉਹ ਸਾਡੇ ਗੁਰੂ ਬਣ ਜਾਂਦੇ, ਫਿਰ ਤਾਂ ਗੁਰੂ ਨਾਨਕ ਦੇਵ ਜੀ ਦੇ ਆਮ ਬੰਦੇ ਚ ਕੀ ਫਰਕ ਰਹੇਗਾ ਜੇ ਇੰਨੀ ਪਰਫੈਕਸ਼ਨ ਮੇਰੇ ਚ ਆ ਜੇ।
ਜੀ ਬਿਲਕੁਲ ਬਰਾੜ ਸਾਹਿਬ, ਸੋ ਇਨਸਾਨ ਗਲਤੀਆਂ ਦਾ ਪੁਤਲਾ ਜੀ। ਗਲਤੀ ਮੇਰੇ ਤੋਂ ਵੀ ਹੋਈ ਹੈ ਕਿ ਚਲੋ ਮੈਨੂੰ ਪੜ੍ਹਨ ਲੱਗੇ ਸੋਚ ਲੈਣਾ ਚਾਹੀਦਾ ਸੀਗਾ, ਪਰ ਮੈਨੂੰ ਇੱਦਾਂ ਲੱਗਾ ਕਿ ਉਹ ਜਿਹੜੀ ਅੱਗੇ ਸ਼ੇਅਰ ਲਿਖਿਆ ਹੋਇਆ ਜਾਂ ਉਹ ਜਿਹੜੀ ਗੱਲ ਲਿਖੀ ਹੋਈ ਹੈ ਉਹਦੇ ਵਿੱਚ ਕਹਿ ਲਓ ਵੀ ਕਿਤੇ ਨਾ ਕਿਤੇ ਉਹੀ ਸਾਡੀ ਗੁਰਬਾਣੀ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਹਾਂ ਖੁਸ਼ ਰਹੋ ਜਾਂ ਬਾਕੀਆਂ ਨੂੰ ਖੁਸ਼ ਰੱਖੋ, ਤੇ ਕਿਤੇ ਜਿਹੜੀਆਂ ਬਿਊਟੀਫੁਲ ਲਾਈਨਸ ਵਾਹਿਗੁਰੂ ਗ੍ਰੰਥ ਸਾਹਿਬ ਲਿਖਿਆ ਉਹਦੀ ਜਗ੍ਹਾ ਤੇ ਇਹ ਹੋ ਸਕਦਾ ਸੀ ਕਿ ਹਾਂ ਉਹਦੇ ਵਿੱਚ ਕੁਛ ਅਸੀਂ ਆਪਣੇ ਗੁਰੂਆਂ ਤੋਂ ਇਹ ਚੀਜ਼ਾਂ ਸਿੱਖੀਆਂ ਜਾਂ ਉਹਨਾਂ ਦਾ ਸਾਰੇ
ਬਹੁਤ ਵਧੀਆ ਵਿਚਾਰ ਜਾਂ ਕਹਿ ਸਕਦੇ ਹਾਂ ਵੀ ਸਾਨੂੰ ਸਾਡੇ ਗੁਰੂਆਂ ਨੇ ਵੀ ਇਹੋ ਜਿਹੀਆਂ ਗੱਲਾਂ ਦੀ ਸੇਧ ਦਿੱਤੀ ਆ।
ਸੇਧ ਦਿੱਤੀ ਆ, ਬਿਲਕੁਲ ਬਿਲਕੁਲ ਵਿਰਾਟ ਸਾਹਿਬ। ਸੋ ਵਿਰਾਟ ਸਾਹਿਬ ਅੱਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਪ੍ਰੋਗਰਾਮ, ਖਾਸ ਭਗਤ ਸਿੰਘ ਹੁਣਾਂ ਦੇ ਉੱਤੇ, ਉਹਨਾਂ ਦਾ ਜਨਮ ਦਿਨ ਹੈ ਜੀ ਅੱਜ 28 ਸਤੰਬਰ ਹੈ। ਸੋ 28 ਸਤੰਬਰ 2007 ਨੂੰ ਭਗਤ ਸਿੰਘ ਹੁਣਾਂ ਦਾ ਜਨਮ ਹੋਇਆ ਸੀ। ਜਿਵੇਂ ਅਸੀਂ ਜਾਣਦੇ ਹਾਂ ਕਿ ਕਿਸ਼ਨ ਸਿੰਘ ਜੀ ਉਹਨਾਂ ਦੇ ਪਿਤਾ ਸੀ ਤੇ ਵਿਦਿਆਪਤੀ ਮਾਤਾ ਸੀ, ਤੇ ਖਟਕੜ ਕਲਾਂ ਦੇ ਵਿੱਚ ਉਹ ਅੱਜ ਦੇ ਉਹਨਾਂ ਨੇ ਜਨਮ ਲਿਆ ਸੀ। ਸੋ ਇਹੋ ਜਿਹੇ ਲੋਕਾਂ ਦੀ ਗੱਲ ਕਰਨੀ ਬਣਦੀ ਹੈ, ਇਹੋ ਜਿਹੀ ਸ਼ਖਸੀਅਤਾਂ ਦੀ ਗੱਲ ਕਰਨੀ ਬਣਦੀ ਹੈ ਉਹੋ ਜਿਹੇ ਖਾਸ ਦਿਨ ਦੇ ਉੱਤੇ। ਔਰ ਬਿਲਕੁਲ ਅਸੀਂ, ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦਾ ਸ਼ਹੀਦੀ ਦਿਨ ਸੀ ਉਸ ਦਿਨ ਵੀ ਅਸੀਂ ਗੱਲਬਾਤ ਕੀਤੀ ਸੀ ਉਹਨਾਂ ਬਾਰੇ, ਤੇ ਇਹੀ ਗੱਲ ਆਉਂਦੀ ਹੈ ਕਿ ਅਸੀਂ ਸਿਰਫ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਨਾਮ ਲੈ ਕੇ ਇੱਕ ਆਪਣਾ ਪੱਲਾ ਝਾੜ ਲੈਂਦੇ ਹਾਂ, ਪਰ ਕਿਤੇ ਗੱਲ ਜਿਹੜੀ ਇਹ ਜ਼ਰੂਰ ਹੈ ਕਿ ਉਹਨਾਂ ਦੀ ਜਿਹੜੀਆਂ ਸੇਧਾਂ ਉਹਨਾਂ ਦੇ ਉੱਤੇ ਚੱਲ ਸਕੀਏ, ਉਹਨਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲ ਸਕੀਏ। ਸੋ ਉਹਨਾਂ ਬਾਰੇ ਗੱਲਬਾਤ ਕਰਦੇ ਹਾਂ ਅੱਜ ਬਰਾੜ ਸਾਹਿਬ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ।
ਦੇਖੋ, ਬਹੁਤ ਜ਼ਰੂਰੀ ਹੋ ਜਾਂਦਾ ਵੀ ਅਸੀਂ ਆਪਦੇ ਨਾਲ, ਮੈਂ 2-4 ਜਿਹੜੀਆਂ, ਕਿਉਂਕਿ ਮੇਰੀ ਆਦਤ ਆ, ਮੈਂ ਪਰਸਨਲ ਹੱਡ ਬੀਤੀਆਂ ਹੀ ਸ਼ੇਅਰ ਕਰਨੀਆਂ ਚਾਹੁੰਦਾ, ਕਿਉਂਕਿ ਮੈਨੂੰ ਲੱਗਦਾ ਵੀ ਉਹਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਸੱਚਾਈ ਜਾਂ ਉਹਦੇ ਤੇ ਮੈਂ ਪਹਿਰਾ ਦੇ ਸਕਦਾ ਉਸ ਗੱਲ ਦੇ ਉੱਤੇ। ਮੈਂ ਅੱਜ ਹਵਾ ਦੇ ਵਿੱਚ ਕੋਈ ਤੀਰ ਛੱਡ ਦਿਆਂ ਤੇ ਉਹਦੇ ਉਸ ਗੱਲ ਦੇ ਉੱਤੇ ਮੈਂ 4 ਦਿਨਾਂ ਨੂੰ ਕਹਿ ਦੂੰ ਵੀ ਮੈਂ ਤਾਂ ਸੁਣਿਆ ਸੀ, ਮੈਂ ਤਾਂ ਉਹ ਤੋਂ ਦੇਖਿਆ ਸੀ, ਇਹ ਹੋ ਸਕਦਾ ਤੇ ਮੈਂ ਪਹਿਰਾ ਨਹੀਂ ਦੇ ਪਾਊਂਗਾ। ਗੱਲ ਉਨੀ ਕੁ ਕੀਤੀ ਜਾਣੀ ਚਾਹੀਦੀ ਹੈ ਜਿੱਥੇ ਤੁਸੀਂ ਪਹਿਰਾ ਦੇ ਸਕੋ। ਸੋ ਭਗਤ ਸਿੰਘ ਹੋਰਾਂ ਦੇ ਮਾਮਲੇ ਦੇ ਵਿੱਚ ਮੈਂ ਆਪਣੀਆਂ 2 ਗੱਲਾਂ ਜ਼ਰੂਰ ਸਾਂਝੀਆਂ ਕਰਨਾ ਚਾਹਾਂਗਾ। ਇੱਕ ਤਾਂ ਇਹ ਹੈ ਵੀ ਭਗਤ ਸਿੰਘ ਹੋਰਾਂ ਦੇ ਮਾਮਲੇ 'ਚ ਮੈਂ ਪਿਛਲੇ ਵਾਰੀ ਸਟੇਟਸ ਵੀ ਪਾਇਆ ਸੀ, ਤੇ ਉਹ ਸਟੇਟਸ ਮੈਂ ਨਹੀਂ ਪਾਇਆ, ਅਸਲ 'ਚ ਉਹ ਸਟੇਟਸ ਸਾਡੇ ਦੁਬਈ ਵਾਲੇ ਖੀਵੇ ਬਾਈ ਨੇ ਪਾਇਆ ਸੀ ਕਈ ਸਾਲ ਪਹਿਲਾਂ। ਖੀਵਾ ਬਾਈ ਦੇ ਮਾਮਲੇ 'ਚ ਅਸੀਂ ਰੋਜ਼ ਹੀ ਗੱਲ ਕਰਦੇ ਹਾਂ, ਖੀਵਾ ਮਾਹੀ ਨਾਂ ਦੇ ਉੱਤੇ ਤੁਸੀਂ ਉਹਨਾਂ ਦੀ ਆਈ ਡੀ ਲੱਭ ਸਕਦੇ ਹੋ, ਤੇ ਉਹਨਾਂ ਦੇ ਜਿਹੜੇ ਸਟੇਟਸ ਹੁੰਦੇ ਨਾ ਉਹ ਬਹੁਤ ਕਰਾਰੇ ਤੇ ਤਿੱਖੇ ਕਟਾਕਸ਼ ਹੁੰਦੇ ਆ ਉਹਨਾਂ 'ਚ, ਦੇ ਵਿੱਚ ਉਹ ਬੜੀ ਹਲਕੀ ਜਿਹੀ ਭਾਸ਼ਾ 'ਚ ਤੇ ਹਲਕੀ ਜਿਹੀਆਂ ਗੱਲਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਜਾਂਦੇ ਆ। ਤੇ ਉਹਨਾਂ ਨੇ ਇੱਕ ਦਿਨ ਸਟੇਟਸ ਪਾਇਆ ਸੀ ਭਗਤ ਸਿੰਘ ਦੇ ਜਨਮ ਦਿਨ ਤੇ, ਲੈ ਵੀ ਕਹਿੰਦੇ ਭਗਤ ਸਿੰਘ ਤੈਨੂੰ ਜਨਮ ਦਿਨ ਦੀ ਲੱਖ ਲੱਖ ਹੋਵੇ ਵਧਾਈ, ਤੇ ਆਪਾਂ ਸਟੇਟਸ ਪਾ ਕੇ ਆਪਣਾ ਪੂਰਾ ਫਰਜ਼ ਦਿੱਤਾ ਕਰ ਦਿੱਤਾ ਪੂਰਾ, ਤੇ ਜੇ ਅਗਲੇ ਸਾਲ ਜਿਉਂਦੇ ਰਹੇ ਤੇ ਫਿਰ ਆਪਾਂ ਇੱਕ ਸਟੇਟਸ ਪਾ ਦਾਂਗੇ। ਸੋ ਸਾਡੀ ਜਿਹੜੀ ਸੱਚਾਈ ਇਹ ਆ ਵੀ ਅਸੀਂ ਭਗਤ ਸਿੰਘ ਦੀ ਸੋਚ ਤੇ ਇੱਥੇ ਲਿਮਿਟਡ ਹੋ ਕੇ ਰਹਿ ਗਏ ਆ, ਜਾਂ ਉਹਦੀ ਫੋਟੋ ਬਣਾ ਲਈ ਆ ਜਾਂ ਪਿਸਤੌਲਾ ਵਾਲਾ ਭਗਤ ਸਿੰਘ ਬਣਾ ਲਿਆ ਤੇ ਬਸ ਅਸੀਂ ਫੈਨ ਭਗਤ ਸਿੰਘ ਦੇ ਗਾਣਾ ਸੁਣ ਲਿਆ। ਪਰ ਜਿਹੜੀ ਹਰ ਬੰਦਾ ਇਹ ਕਹਿ ਦਿੰਦਾ ਵੀ ਭਗਤ ਸਿੰਘ ਇੱਕ ਸੋਚ ਸੀ ਜਾਂ ਭਗਤ ਸਿੰਘ ਸੋਚ ਆ, ਤਾਂ ਫਿਰ ਸੋਚ ਅਸੀਂ ਕਿੱਥੇ ਕਿੱਥੇ ਅਪਣਾਈ? ਸਾਨੂੰ ਪਹਿਲੀ ਗੱਲ ਤਾਂ ਇਹ ਪੜਤਾਲਣੀ ਪਊ ਵੀ ਅਸੀਂ ਭਗਤ ਸਿੰਘ ਵਾਲੀ ਸੋਚ ਕਿੱਥੇ ਕਿਵੇਂ ਤੇ ਕਦੋਂ ਅਪਣਾ ਲਈ। ਕੀ ਅਸੀਂ ਭਗਤ ਸਿੰਘ ਵਾਂਗੂ ਸਾਡੇ ਚੋਂ ਵਿਦਰੋਹ ਦੀ ਲਾਟ ਹੈ? ਅਸੀਂ ਆਪਦੇ ਸਾਹਮਣੇ ਜ਼ੁਲਮ ਹੁੰਦਾ ਸਦਾ ਦੇਖਦੇ ਹਾਂ, ਊਂ ਤਾਈਆਂ ਹੁੰਦਿਆਂ ਦੇ ਕੀ ਸਾਡੇ ਚ ਬੋਲਣ ਦੀ ਜ਼ਰੂਰਤ ਹੈ ਉਹਦੇ ਵਾਂਗੂ? ਕੀ ਅਸੀਂ ਕਿਤੇ ਹਾਕਮਾਂ ਦੇ ਖਿਲਾਫ਼ ਖੜੇ ਹੋਏ ਹਾਂ ਉਸ ਢੰਗ ਨਾਲ ਜਿਹੜੇ ਢੰਗ ਨਾਲ ਭਗਤ ਸਿੰਘ ਸੀ, ਜਾਂ ਇਕੱਲੇ ਰਜਾਈ 'ਚ ਬੈਠ ਕੇ ਫੇਸਬੁੱਕ ਤੇ ਸਟੇਟਸ ਪਾਏ ਆ, ਜਾਂ ਭਗਤ ਸਿੰਘ ਅਸੀਂ ਤੁਰੇ ਹਾਂ ਉਸ ਰਾਹਾਂ ਦੇ ਉੱਤੇ, ਜਾਂ ਅਸੀਂ ਭਗਤ ਸਿੰਘ ਵਾਂਗੂ ਜੇ ਗੱਲ ਕਰੀਏ ਤਾਂ ਕਿਤਾਬਾਂ ਦੀ ਗੱਲ ਆਉਂਦੀ ਆ। ਤਾਂ ਇੱਕੋ ਉਦਾਹਰਣ ਬਹੁਤ ਆ ਵੀ ਭਗਤ ਸਿੰਘ ਜਦੋਂ ਜਾ ਰਿਹਾ ਸੀ ਨਾ ਫਾਂਸੀ ਲਈ ਉਹਨੂੰ ਲਿਜਾ ਰਹੇ ਸੀ, ਤਾਂ ਉਦੋਂ ਵੀ ਉਹ ਲੈਣ ਦੀ ਜੀਵਨੀ ਪੜ ਰਿਹਾ ਸੀ, ਤਾਂ ਉਹਦੀ ਉਹਨਾਂ ਦੀ ਗੱਲ, ਇਹ ਗੱਲ ਆਮ ਦੁਨੀਆਂ ਦੇ ਹਰੇਕ ਭਗਤ ਸਿੰਘ ਦੇ ਫੈਨ ਨੇ ਪੜ੍ਹੀ ਹੋਣੀ ਆ ਵੀ ਉਹਨੇ ਇੱਕ ਕਾਗਜ਼ ਮੋੜਤਾ ਉਸ ਕਿਤਾਬ ਦਾ ਜਦੋਂ ਉਹਨੂੰ ਜੇਲਰ ਨੇ ਕਿਹਾ ਨਾ ਵੀ ਚੱਲ ਚੱਲੀਏ ਤੇ ਤੇਰਾ ਟਾਈਮ ਹੋ ਗਿਆ ਫਾਂਸੀ ਦਾ, ਤੇ ਕਹਿੰਦੇ ਉਹਨੇ ਕਿਤਾਬ ਦਾ ਪੰਨਾ ਮੋੜਤਾ, ਤਾਂ ਉਹਨੇ ਜਿਹੜਾ ਬੰਦਾ ਉਹਨੂੰ ਫਾਂਸੀ ਤੱਕ ਲਜਾਉਂਦਾ ਸੀ, ਉਹਨਾਂ ਨੇ ਪੁੱਛਿਆ ਭਗਤ ਸਿੰਘ ਨੂੰ ਵੀ ਤੂੰ ਪੰਨਾ ਕਿਉਂ ਮੋੜਿਆ, ਤੂੰ ਕਿਹੜਾ ਹੁਣ ਆ ਕੇ ਪੜ੍ਹਨਾ? ਕਹਿੰਦਾ ਨਹੀਂ, ਮੈਂ ਤਾਂ ਪੰਨਾ ਮੋੜਿਆ ਵੀ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਮੈਂ ਕਹਾਂ ਵੀ ਮੈਂ ਇੱਥੋਂ ਤੱਕ ਪੜ੍ਹਿਆ ਸੀ, ਇਹ ਦੁਗਾ ਤੁਸੀਂ ਪੜ੍ਹੋ। ਉਹ ਜਾਂਦਾ ਵੀ ਇਹ ਸੁਨੇਹਾ ਦੇ ਕੇ ਗਿਆ ਸੀ। ਪਰ ਅਸੀਂ ਕੀ ਭਗਤ ਸਿੰਘ ਦਾ ਕੀ ਚੀਜ਼ਾਂ ਅਪਣਾਈਆਂ? ਇਸ ਚੀਜ਼ ਦੇ ਉੱਤੇ ਸਾਨੂੰ ਭੋਗ ਪੜਤਾਲ ਕਰਨੀ ਚਾਹੀਦੀ ਆ। ਮੈਂ ਅਕਸਰ ਹਰੇਕ ਦੇ ਜਨਮ ਦਿਨ ਵੇਲੇ ਜਾਂ ਕਿਸੇ ਵੀ ਖਾਸ ਦਿਨ ਤੇ ਕਹਿਣਾ ਹੁੰਦਾ ਵੀ ਐਦ ਲਓ, ਕੋਈ ਵੀ ਐਦ ਲਓ ਵੀ ਮੈਂ ਅੱਜ ਭਗਤ ਸਿੰਘ ਦੇ ਜਨਮ ਦੇ ਉੱਤੇ ਆਹ ਐਦ ਲੈਣਾ ਜੀ, ਅਗਲੇ ਜਨਮ ਦਿਨ ਵੇਲੇ ਤੁਸੀਂ ਪੜਤਾਲ ਕਰੋ ਦੀ ਵੀ ਮੈਂ ਪਿਛਲੇ ਸਾਲ ਭਗਤ ਸਿੰਘ ਦੇ ਜਨਮ ਦਿਨ ਵੇਲੇ ਆਹ ਗੱਲ ਕਹੀ ਸੀ, ਤੇ ਉਹਨਾਂ ਚੋਂ ਮੈਂ ਕਿੰਨੇ ਕਿਤੇ ਖਰਾ ਉਤਰਿਆ ਜਾਂ ਕੀ ਕੀਤੀਆਂ। ਸੋ ਇਹ ਇੱਕ ਬਦਲਾਵ ਦਾ ਤਰੀਕਾ। ਦੂਜਾ ਮੇਰਾ ਜਿਹੜਾ ਤਜਰਬਾ ਭਗਤ ਸਿੰਘ ਦੇ ਮਾਮਲੇ 'ਚ ਇਹ ਹੈ ਜੀ ਵੀ ਮੈਂ ਉਹਨਾਂ ਦੇ ਪਿੰਡ ਗਿਆ 2009 ਦੀ ਗੱਲ ਆ, ਤੇ ਮੈਨੂੰ ਸੱਜਣਾ ਮਿੱਤਰਾਂ ਦਾ ਕੁਦਰਤੀ ਸੁਨੇਹਾ ਆ ਗਿਆ, ਕਹਿੰਦੇ ਯਾਰ ਸਾਡੇ ਫੰਕਸ਼ਨ ਆ ਤੇ ਉੱਥੇ ਆ ਕੇ ਜਾਇਓ ਤੇ ਨਾਲੇ ਇਸ ਬਹਾਨੇ ਭਗਤ ਸਿੰਘ ਦਾ ਪਿੰਡ ਦੇਖ ਜਾਓ। ਰੀਸ ਸੀ ਬਹੁਤ ਚਿਰ ਦੀ ਦੇਖਣ ਦੀ, ਤੇ ਚਲੋ ਜੀ ਮੈਂ ਤੇ ਭੁਪਿੰਦਰ ਪੰਨੀ ਵਾਲੀ ਆ, ਬੜੇ ਫੇਮਸ ਜਰਨਲਿਸਟ ਆ ਜੀ, ਅਸੀਂ ਦੋਨੋਂ ਜਾਣੇ ਉਹ ਪਿੰਡ ਦੇਖਣ ਗਏ ਜੀ, ਤੇ ਇੱਕ ਰਣਜੀਤ ਸਰਾਂ ਮੇਰੇ ਬੜੇ ਵਧੀਆ ਦੋਸਤ ਆ ਜੀ, ਹਾਈਕੂ ਦੇ ਬੜੇ ਵੱਡੇ ਲਿਖਾਰੀ ਆ, ਤੇ ਉਹ ਤਿੰਨੇ ਜਾਣੇ ਅਸੀਂ ਗਏ ਆ, ਤੇ ਅਸੀਂ ਜਦੋਂ ਉੱਥੇ ਦੇਖਿਆ ਭਗਤ ਸਿੰਘ ਦਾ ਘਰ ਦੇਖਿਆ, ਉਹਨਾਂ ਦੇ ਸਮਾਨ ਦੇਖਿਆ, ਉਥੋਂ ਦਾ ਵਧੀਆ ਬਣਾਇਆ, ਆਂਢ ਗੁਆਂਢ ਪਾਰਕ ਸਾਫ਼ ਸਫਾਈ ਦੇਖੀ, ਮਨ ਖੁਸ਼ ਹੋਇਆ, ਚੀਜ਼ਾਂ ਸੰਭਾਲੀਆਂ ਤੋਂ ਖੁਸ਼ ਹੋਇਆ। ਪਰ ਫੇਰ ਕਿਤੇ ਨਾ ਕਿਤੇ ਜੀ ਕੀਤਾ ਵੀ ਇਸ ਪਿੰਡ ਦੇ ਵਿਚ ਆ ਰਹੀ ਪੀੜੀ ਨਾਲ ਗੱਲਬਾਤ ਕੀਤੀ ਜਾਵੇ, ਇਸ ਪਿੰਡ ਦੀ ਨਵੀਂ ਪੀੜੀ ਨਾਲ ਗੱਲਬਾਤ ਕੀਤੀ ਜਾਵੇ ਵੀ ਉਹ ਪੀੜੀ ਕੀ ਕਰ ਰਹੀ ਆ, ਕੀ ਸੋਚਦੀ ਆ, ਭਗਤ ਸਿੰਘ ਬਾਰੇ ਉਹ ਕੀ ਸੋਚਦੀ ਆ। ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਅਸੀਂ ਕੁਦਰਤੀ ਇੱਕ ਨਾ ਛੋਟਾ ਜਿਹਾ ਬੱਚਾ ਸੀ, ਮਸਾਂ 8-10 ਸਾਲ ਦਾ ਹੋਣਾ, ਉਹ ਤਾਂ ਚਲੋ ਇਨੋਸੈਂਸ ਹੀ ਕਹਿ ਸਕਦੇ ਆ। ਪਹਿਲੀ ਗੱਲ ਤਾਂ ਇਹ ਵੀ ਮੈਨੂੰ ਨੌਜਵਾਨ ਲੱਭਣਾ ਔਖਾ ਹੋਇਆ ਉਸ ਪਿੰਡ ਦੇ ਵਿੱਚੋਂ, ਕਿਉਂਕਿ ਕਹਿੰਦੇ ਜੀ ਸਾਰੇ ਤਕਰੀਬਨ 12 ਨੂੰ ਨਿਕਲ ਗਏ, ਕੋਈ ਸ਼ਹਿਰਾਂ ਨੂੰ ਨਿਕਲ ਗਿਆ ਤੇ ਜਾਂ ਬਾਹਰਲੇ ਮੁਲਕਾਂ ਨੂੰ ਨਿਕਲ ਗਏ, ਤੇ ਉੱਥੇ ਜ਼ਿਆਦਾਤਰ ਨਾ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਰਹਿ ਰਹੇ ਆ ਉਸ ਪਿੰਡ ਦੇ ਵਿੱਚ, ਜਿਹੜੇ ਕਿ ਉੱਥੇ ਉਹਨਾਂ ਦੇ ਬੱਚੇ ਦੱਸ ਰਹੇ ਸੀ ਜਿਹੜੇ ਖੇਡਦੇ ਫਿਰਦੇ ਸੀ। ਤਾਂ ਮੈਂ ਇੱਕ ਬੱਚੇ ਨੂੰ ਸੱਦਿਆ ਕੋਲੇ, ਮੈਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਜਾਣਦਾ ਵੀ ਤੂੰ ਕਿੱਥੇ ਖੇਡ ਰਿਹਾ, ਪਾਰਕ ਤੇ ਆ, ਘਰ ਕਿਹਦਾ? ਉਹਨੇ ਜੀ ਜੇ ਜੀ ਭਾਸ਼ਾ, ਹੁਣ ਇੱਕ ਬੱਚੇ ਦੀ ਬਿਹਾਰ ਦਾ ਪਰਿਵਾਰ ਚ ਜੰਮਿਆ ਪਰ ਜੰਮਿਆ ਪੰਜਾਬ ਚ, ਬੱਚੇ ਦੀ ਜੇ ਜੀ ਭਾਸ਼ਾ ਹੁੰਦੀ ਉਹ ਜੀ ਭਾਸ਼ਾ ਚ ਕਿਹਾ ਵੀ ਭਗਤ ਸਿੰਘ ਦਾ ਪਿੰਡ ਆ ਇਹ, ਭਗਤ ਸਿੰਘ ਦਾ ਘਰ ਆ ਕਹਿੰਦਾ ਇਹ। ਤੇ ਮੈਂ ਆਖਿਆ ਵੀ ਤੂੰ ਜਾਣਦਾ ਭਗਤ ਸਿੰਘ ਕੀ ਕਰਦਾ ਹੁੰਦਾ ਸੀ, ਕੌਣ ਸੀ ਭਗਤ ਸਿੰਘ? ਉਹ ਆਦਾ ਮੈਂ ਕਿਹਾ ਕੀ ਕਰਦਾ ਹੁੰਦਾ ਸੀ? ਕਹਿੰਦਾ ਦਿਹਾੜੀ ਕਰਦਾ ਹੁੰਦਾ ਸੀ। ਮੈਂ ਕਿਹਾ ਕਿੱਥੇ? ਕਹਿੰਦਾ ਪੱਠੇ ਤੇ। ਕਹਿੰਦਾ ਪੱਠੇ ਤੇ, ਇਹ ਸ਼ਬਦਾਵਲੀ ਮੇਰੇ ਕੋਲੇ ਰਿਕਾਰਡ ਆ ਜੀ। ਤੇ ਮੈਨੂੰ ਬੜੀ ਦੁੱਖ ਲੱਗਿਆ। ਚਲੋ ਫਿਰ ਮੈਨੂੰ ਐ ਲੱਗਿਆ ਵੀ ਇਹ ਬਾਹਰ ਦਾ ਜੰਮਪਲ ਬੱਚਾ, ਛੋਟਾ ਬੱਚਾ, ਹੋ ਸਕਦਾ ਵੀ ਉਹ ਗੱਲ ਨਹੀਂ ਹੈ, ਆਪਾਂ ਹੋਰ ਨੌਜਵਾਨ ਲੱਭੀਏ। ਪਰ ਮੈਂ ਬਹੁਤ ਸਾਰੇ ਨੌਜਵਾਨ ਦੇਖੇ ਤਾਂ ਉਹ ਨੌਜਵਾਨਾਂ ਦੇ ਵਿੱਚ ਵੀ ਇਕੱਲਾ ਇੱਕ ਜੋਸ਼ ਸੀ, ਤੇ ਉਸ ਤੋਂ ਵੱਧ ਕੇ ਭਗਤ ਸਿੰਘ ਬਾਰੇ ਉਹਨਾਂ ਨੂੰ ਕੁਛ ਨਹੀਂ ਪਤਾ ਸੀ। ਜੋਸ਼ ਸੀ ਵੀ ਸਾਡੇ ਵਧਿਆ ਸੀ ਉਸ ਪਿੰਡ ਨੇ, ਅਸੀਂ ਐਂ ਕਰਦੇ ਸੀ, ਵੋ ਕਰਦੇ ਹਾਂ, ਪਰ ਇਹ ਨਹੀਂ ਮਤਲਬ ਸੀ ਵੀ ਭਗਤ ਸਿੰਘ ਦਾ ਸੋਇਆ ਕੀ ਸੀ, ਭਗਤ ਸਿੰਘ ਕੀ ਚਾਹੁੰਦੇ ਸੀ। ਮੈਂ ਉਹਨਾਂ ਨੂੰ ਇੱਕ ਦੋ ਨੂੰ ਪੁੱਛਿਆ ਵੀ ਜਿਹੜੀਆਂ ਲਾਇਬ੍ਰੇਰੀ ਬਣੀ ਆ, ਇਸ ਲਾਇਬ੍ਰੇਰੀ ਚ ਕਿਤੇ ਗਏ ਇੰਨਾ ਟਾਈਮ, ਕਿਤੇ ਆ ਸ਼ਬਦਾਵਲੀ ਜਿਹੜੀ ਸੁਣਨ ਨੂੰ ਮਿਲੀ? ਸੋ ਸੱਚਾਈ ਇਹ ਆ ਜੀ, ਜਿਹੜੀ ਮੈਂ ਆਪਦੇ ਅੱਖੀਂ ਦੇਖੀ ਆ, ਤੇ ਮੈਂ ਉਹ ਵੀਡੀਓ ਵੀ ਸਾਂਭ ਕੇ ਰੱਖੀ ਹੋਈ ਆ ਜਿਹਦੇ ਵਿੱਚ ਉਹ ਬੱਚਾ ਇਹ ਕਹਿ ਰਿਹਾ
ਜੀ। ਜੀ ਵੈਸੇ ਹੈਰਾਨ ਕਰਨ ਦੇਣ ਵਾਲੀ ਗੱਲ ਹੈ ਬਿਲਕੁਲ ਬਰਾੜ ਸਾਹਿਬ, ਕਿ ਭਗਤ ਸਿੰਘ ਦੇ ਪਿੰਡ ਦੇ ਵਿੱਚ ਜੇ ਕਿਸੇ ਬੱਚੇ ਨੇ ਇੰਨੀ ਗੱਲ ਕਹੀ ਹੈ ਤੇ। ਪਰ ਉਹ ਕਮੀ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਹੁੰਦੀ ਹੈ, ਉਸ ਅਵੇਅਰਨੈਸ ਦੀ, ਉਸ ਜਾਗਰਿਤੀ ਦੀ ਲੋੜ ਸਾਨੂੰ ਹੀ ਕਰਨੀ ਪੈਣੀ ਹੈ, ਉਹ ਚੀਜ਼ ਜੋ ਵੀ ਹੈ। ਸੋ ਸੰਦੀਪ ਰਾਏ ਹੁਣੀ ਵੀ ਜੁੜੇ ਆ ਜੀ, ਤੇ ਕਹਿ ਰਹੇ ਨੇ ਸਲਾਮ ਹੈ ਮਿੰਟੂ ਜੀ ਤੁਹਾਨੂੰ, ਤੇ ਇਹਨਾਂ ਨੇ ਸੌਂਗ ਇੱਕ ਸੁਣਨ ਦੀ ਫਰਮਾਇਸ਼ ਕੀਤੀ ਹੈ ਭਗਤ ਸਿੰਘ ਲਿਖਦਾ, ਸਿੰਗਰ ਮੀਤ ਨਿਮਾਨ ਦੀ ਆਵਾਜ਼ ਦੇ ਵਿੱਚ। ਸੋ ਜੀ ਜ਼ਰੂਰ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ ਲਾਉਣ ਦੀ। ਤੇ ਪ੍ਰੋਗਰਾਮ ਦੇ ਵਿੱਚ ਸਰੋਤੇ ਹੋਰ ਵੀ ਜੁੜ ਰਹੇ ਨੇ ਬਰਾੜ ਸਾਹਿਬ, ਤੇ ਅਮਰੀਕ ਸਿੰਘ ਹੁਣਾਂ ਨੇ ਇੱਕ ਮੈਸੇਜ ਭੇਜਿਆ ਤੁਹਾਡੇ ਲਈ
ਜੀ। ਜੀ
ਹੈਲੋ ਜੀ।
ਹਾਂਜੀ ਹਾਂਜੀ
ਜੀ, ਪੁੱਛ ਰਹੇ ਨੇ ਕਿ ਸਤਿ ਸ੍ਰੀ ਅਕਾਲ ਮਿੰਟੂ ਜੀ, ਉਹਨਾਂ ਨੇ ਇਹ ਪੁੱਛਿਆ ਕਿ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ 2017 ਦੇ ਵਿੱਚ ਜਿਹੜਾ ਚੀਫ ਮਿਨਿਸਟਰ ਹੈ ਉਹ ਕੌਣ ਹੋਏਗਾ? ਸੋ ਇਹਨਾਂ ਨੇ ਜੀ ਲਓ ਜੀ ਤੁਹਾਨੂੰ ਭਵਿੱਖਬਾਣੀ ਕਰਨ ਲਈ ਕਹਿ ਦਿੱਤਾ ਬਰਾੜ ਸਾਹਿਬ, ਮੈਨੂੰ ਪਤਾ ਨਹੀਂ ਸੀ ਵੀ ਤੁਸੀਂ ਇਹ ਵੀ ਕੰਮ ਕਰਦੇ ਹੋ।
ਦੇਖੋ ਸਭ ਤੋਂ ਪੱਡੀ ਗੱਲ ਤਾਂ ਜਿਹੜੀ ਜਿਹਦੇ ਤੇ ਮੈਂ ਪੱਕਾ ਕਹਿ ਸਕਦਾ, ਜਿਹਦੇ ਤੇ 100% ਜਿਹੜੀ ਸੱਚਾਈ ਹੋ ਸਕਦੀ ਆ, ਸਭ ਤੋਂ ਪਹਿਲਾਂ ਤਾਂ ਮੈਂ ਉਹ ਦੱਸਦਾ ਵੀ ਦੇਖੋ ਮੈਂ ਤਾਂ ਨਹੀਂ ਹੋਊਂਗਾ, ਮੇਰਾ ਕੋਈ ਵਿਚਾਰ ਨਹੀਂ। ਸੋ ਇਹਦੇ ਚ 100% ਸੱਚਾਈ ਹੈ, ਠੀਕ ਹੈ ਜੀ। ਤੇ ਜਿਹੜੀ ਦੂਜੀ ਗੱਲ ਰਹੇਗੀ, ਦੂਜੀ ਮੈਂ ਵੀ ਉਹਨਾਂ ਲੋਕਾਂ ਚ ਆ ਜੀ, ਉਹਨਾਂ ਸੱਜਣਾ ਮਿੱਤਰਾਂ ਚ ਆ ਜਿਹੜੇ ਬਦਲਾਅ ਚਾਹੁੰਦੇ ਆ ਤੇ ਸੰਘਰਸ਼ ਦੇ ਵਿੱਚ ਆਪਦਾ ਸਹਿਯੋਗ ਦੇ ਰਹੇ ਆ, ਜਿਹੇ ਜੀ ਚੀਜ਼ ਜੋਗੇ ਆ, ਜੇ ਕੋਈ ਕਲਮ ਚਲਾਉਣ ਜੋਗਾ ਕਲਮ ਜ਼ਰੀਏ ਦੇ ਰਿਹਾ, ਜੇ ਕੋਈ ਬੋਲਣ ਜੋਗਾ ਬੋਲਣ ਜੋਗੇ ਦੇ ਰਿਹਾ, ਜਿਹੜੇ ਸਾਡੇ ਮਿੱਤਰ ਪਿਆਰੇ ਵਿਦੇਸ਼ਾਂ ਚ ਬੈਠੇ ਆ ਉਹ ਜਾਗਰੂਕ ਕਰਕੇ ਦੇ ਰਹੇ ਆ। ਸੋ ਬਦਲਾਵ ਆਉਣਾ ਤਾਂ ਲਾਜ਼ਮੀ ਆ, ਬਦਲਾਵ ਆਉਣ ਵਾਲੇ ਪਾਸੇ ਤਾਂ ਚੱਲ ਚੁੱਕੇ ਆ ਅਸੀਂ, ਇਹ ਤਾਂ ਗੱਲ ਮੰਨਣੀ ਆ। ਹੁਣ ਜਿਹੜੀ ਗੱਲ ਆ ਜਾਂਦੀ ਹੈ ਸੀਐਮ ਦੇ ਮਾਮਲੇ ਦੇ ਵਿੱਚ, ਸੀਐਮ ਦੇ ਮਾਮਲੇ ਚ ਹਜੇ ਤੱਕ ਜਿਹੜੀ ਮੇਰੀ ਸੋਚ ਇਹ ਆ ਵੀ ਜਿਹੜੀਆਂ ਪੰਜਾਬ ਦੇ ਇਲੈਕਸ਼ਨਾਂ ਤੋਂ ਬਾਅਦ ਇੱਕ ਵਾਰੀ ਬਹੁਤ ਜ਼ਿਆਦਾ ਦੁਚਿੱਤੀ ਬਣੂਗੀ, ਉਹ ਸੀਐਮ ਵਾਲਾ ਸਟੈਪ ਤਾਂ ਉਦੋਂ ਅਗਲਾ, ਮੇਰੇ ਹਿਸਾਬ ਨਾਲ ਹਜੇ ਤੱਕ ਜਿਹੜੀ ਪਿਓਰ ਬਹੁਮਤ ਵਾਲੇ ਪਾਸੇ ਨੀ ਕੋਈ ਪਾਰਟੀ ਜਾ ਰਹੀ, ਕੋਈ ਦਿਖਾਈ ਦੇ ਰਹੀ। ਭਾਵੇਂ ਅਸੀਂ ਕਈ ਵਾਰੀ ਨਾ ਦੁਸ਼ਮਣ ਨੂੰ ਕਮਜ਼ੋਰ ਸਮਝ ਕੇ ਜਾਂ ਇੱਕ ਦੂਜੇ ਨੂੰ ਇਹ ਸਮਝ ਰਹੀਆਂ ਪਾਰਟੀਆਂ, ਆਮ ਆਦਮੀ ਕਹਿ ਰਿਹਾ ਵੀ ਅਸੀਂ 100 ਸੀਟਾਂ ਲੈ ਜਾਂਗੇ, ਸੁਖਬੀਰ ਹੋਰੇ ਕਹਿੰਦੇ ਵੀ ਅਸੀਂ ਇੰਨੀਆਂ ਸੀਟਾਂ ਲੈ ਜਾਂਗੇ, ਪਰ ਜਿਹੜੀਆਂ ਅੰਦਰ ਕੀਆਂ ਬਾਤਾਂ ਮੈਂ ਕਈ ਵਾਰੀ ਦੱਸਿਆ ਵੀ ਮੈਨੂੰ ਜਿਹੜੀਆਂ ਮੈਂ ਆਪਦੇ ਤਾਂ ਪੱਧਰ ਤੇ ਰਿਪੋਰਟਸ ਲੈਣਾ, ਉਸ ਰਿਪੋਰਟਸ ਦੇ ਪੱਧਰ ਤੇ ਹਜੇ ਤੱਕ ਪੂਰਨ ਬਹੁਮਤ ਕਿਸੇ ਪਾਰਟੀ ਨੂੰ ਨਹੀਂ ਆ ਰਿਹਾ, ਤੇ ਉਹ ਉਸ ਕੰਡੀਸ਼ਨ ਦੇ ਵਿੱਚ ਸੀਐਮ ਬਾਰੇ ਸੋਚਣਾ ਤਾਂ ਬਾਅਦ ਦੀ ਗੱਲ ਆ। ਦੂਜੀ ਗੱਲ ਜਿਹੜੇ ਜੇ ਮੰਨ ਲਓ ਸੀਐਮ ਜੇ ਕਿਸੇ ਵੀ ਪਾਰਟੀ ਦਾ ਬਹੁਮਤ ਆਉਂਦਾ, ਜੇ ਤਾਂ ਹੁਣ ਆ ਗਿਆ ਅਕਾਲੀਆਂ ਕੋਲੇ ਬਹੁਮਤ, ਤਾਂ ਮੈਂ ਗਰੰਟੀ ਕਰਦਾ ਜੀ ਅਕਾਲੀਆਂ ਕੋਲੇ ਬਹੁਮਤ ਆਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨਹੀਂ ਹੋਣਗੇ। ਇਹ ਮੇਰੇ ਤੋਂ ਲਿਖਾ ਲਓ, ਅੱਜ ਲਿਖਾ ਲਓ। ਜਿਹੜਾ ਹੀ ਭੂਮਿਕਾ ਅੱਜ ਬੰਨੀ ਜਾ ਰਹੀ ਹੈ, ਜਿਹੋ ਜਿਹਾ ਮਾਹੌਲ ਹੁਣ ਬਣਦਾ ਜਾ ਰਿਹਾ ਵੀ ਪ੍ਰਕਾਸ਼ ਸਿੰਘ ਬਾਦਲ ਹਰ ਮਹੀਨੇ ਬਾਅਦ, ਦੋ ਮਹੀਨੇ ਬਾਅਦ ਉਹਨਾਂ ਨੂੰ ਰੈਸਟ ਦੀ ਸਲਾਹ ਦਿੱਤੀ ਜਾਂਦੀ ਆ, ਉਹਨਾਂ ਦਾ ਸਰੀਰ ਨੂੰ ਕੋਈ ਬਿਮਾਰੀ ਨਹੀਂ ਹੈ, ਉਹ ਸਰੀਰ ਥੱਕ ਚੁੱਕਿਆ, 90 ਸਾਲ ਦੀ ਏਜ ਦੇ ਵਿੱਚ ਆ ਕੇ ਇੰਨਾ ਸੀਐਮ ਪੱਧਰ ਦਾ ਪ੍ਰੈਸ਼ਰ ਨਹੀਂ ਚੱਲਿਆ ਜਾ ਸਕਦਾ। ਸੋ ਇਹ ਮੈਂ ਗਰੰਟੀ ਨਾਲ ਕਹਿ ਸਕਦਾ ਵੀ ਜੇ ਅਕਾਲੀ ਦਲ ਆਉਂਦਾ ਤਾਂ ਉਹ ਚ ਪ੍ਰਕਾਸ਼ ਸਿੰਘ ਬਾਦਲ ਸੀਐਮ ਨਹੀਂ ਹੋਊਗਾ, ਜੇ ਫਿਰ ਉਹ ਨਹੀਂ ਹੋਊਗਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਕੌਣ ਹੋਊਗਾ, ਠੀਕ ਹੈ ਨਾ ਜੀ। ਸੋ ਅਕਾਲੀ ਦਲ ਦੀ ਸਮੀਖਿਆ ਤਾਂ ਇਹ ਆ, ਜਿਹਦੇ ਚਾਂਸਿਸ ਅੱਜ ਦੀ ਘੜੀ ਦੂਜੀਆਂ ਪਾਰਟੀਆਂ ਦੇ ਮਾਮਲੇ ਚ ਤਾਂ ਜ਼ੀਰੋ ਆ, ਪਰ ਜਿੰਨਾ ਕੁ ਮੈਂ ਸਮੀਖਿਆ ਕੀਤੀ ਆ ਜਾਂ ਜਿੰਨਾ ਕੁ ਜ਼ਮੀਨੀ ਗੱਲ ਆ, ਤਾਂ ਉਹ ਮੁਨਕਰ ਨਹੀਂ ਹੈ, ਉਹ ਨੇੜੇ ਲੱਗਣਗੇ ਦੋਨੇ ਭਾਜਪਾ ਤੇ ਉਹ ਰਲ ਕੇ ਨੇੜੇ ਜਾ ਸਕਦੇ ਆ, ਉਹਨਾਂ ਦੀ ਇਹ ਪੋਜੀਸ਼ਨ ਅੱਜ ਹੈਗੀ ਆ, ਕਿਉਂਕਿ ਪਿੱਛੇ ਜੇ ਡੋਲ ਗਈ ਸੀ ਜਮਾਂ ਪੋਜੀਸ਼ਨ, ਦੁਬਾਰੇ ਉਹਨਾਂ ਨੇ ਕੰਮ ਬੈਕ ਕਰਕੇ ਇੱਥੇ ਜੇ ਪੋਜੀਸ਼ਨ ਕੀਤੀ ਆ, ਕਿਉਂਕਿ ਜਿਹੜਾ ਪੈਸਾ ਲੋਕਾਂ ਨੂੰ ਤੁਰਤ ਉਹ ਡੋਲੂ ਵੋਟਰਾਂ ਦੇ ਦਿਮਾਗ ਹਿਲਾ ਦਿੰਦਾ, ਉਹਨੇ ਬਹੁਤ ਕੀਤਾ, ਜਿਹੜੇ ਲੋਕਾਂ ਨੂੰ ਹੁਣ ਗੱਫੇ ਵੰਡੇ ਜਾ ਰਹੇ ਆ ਉਹਨੇ ਬਹੁਤ ਕੁਛ ਕੀਤਾ। ਨਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਇਲੈਕਸ਼ਨ ਲੜੇ ਜਾਣਗੇ, ਪਰ ਉਦੋਂ ਬਾਅਦ ਜਿਹੜੀ ਸਿਹਤ ਦਾ ਹਵਾਲਾ ਦੇ ਕੇ ਕੁਛ ਵੀ ਹਵਾਲਾ ਦੇ ਕੇ ਤੇ ਉਹ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਹੀ ਲਾਇਆ ਜਾਊਗਾ ਜੇ ਇਹ ਸਿਚੁਏਸ਼ਨ ਬਣਦੀ ਆ। ਜੇ ਆਉਂਦੀ ਆ ਕਾਂਗਰਸ ਤਾਂ ਦੇ ਵਿੱਚ ਤਾਂ ਉਹਨੇ ਜਦੋਂ ਫੇਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ, ਪਰ ਇਹ ਇੱਕ ਸੁਪਨੇ ਵਾਂਗੂ ਲੱਗਦਾ ਕਿਉਂਕਿ ਹਜੇ ਤੱਕ ਕਾਂਗਰਸ ਦੀ ਕੋਈ ਵੀ ਇਹੋ ਜਿਹੀ ਪੋਜੀਸ਼ਨ ਨਹੀਂ ਦਿਖਦੀ ਜਿਹੜੀ ਕਿ ਕਲੀਅਰ ਕੱਟ ਸੀਐਮ ਦਾ ਫੇਸ ਦਿਖਾ ਰਹੀ ਹੋਵੇ। ਤੇ ਫਿਰ ਤੀਜੀ ਧਿਰ ਆ ਜਾਂਦੀ ਹੈ ਜੀ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਡਿਕਲੇਅਰ ਕੀਤਾ ਹੋਇਆ ਵੀ ਜਿਹੜਾ ਸਾਡੇ MLA ਚੁਣਨਗੇ ਬੰਦਾ ਅਸੀਂ ਉਹਨੂੰ ਬਣਾਵਾਂਗੇ, MLA ਜਿੱਤ ਕੇ ਆਉਣ ਤੇ ਉਹ ਬੰਦਾ ਚੁਣਨ ਤੇ ਫਿਰ ਅਸੀਂ ਉਹਨੂੰ ਬਣਾਵਾਂਗੇ। ਪਰ ਇਹਦੇ ਵਿੱਚ ਮੈਨੂੰ 100% ਜਿਹੜੀ ਸੱਚਾਈ ਨਹੀਂ ਲੱਗ ਰਹੀ, ਕਿਤੇ ਨਾ ਕਿਤੇ ਮੈਨੂੰ ਸ਼ੰਕਾ ਆਉਂਦੀ ਆ ਵੀ ਉਹਦੇ ਲਈ ਕੋਈ ਜ਼ਰੂਰੀ ਨਹੀਂ ਵੀ ਇਕੱਲੇ MLA ਚੁਣਨ ਤੋਂ ਬਾਅਦ ਹੀ ਬੰਦਾ ਆਊਗਾ, ਉਹਦੇ ਚ ਉਹ ਆਪਣਾ ਵੀ ਦਿੱਲੀ ਦਾ ਜਿਹੜਾ ਕੰਟਰੋਲ ਰੂਮ ਆ ਉਹ ਵੀ ਆਪਦੇ ਢੰਗ ਨਾਲ ਵੀ ਜ਼ਰੂਰ ਆਪਦਾ ਪੱਖ ਵੀ ਦੇਖਣਗੇ ਵੀ ਕਿਹਨੂੰ ਬਣਾਇਆ ਜਾਣਾ ਚਾਹੀਦਾ, ਭਗਵੰਤ ਮਾਨ, ਫੂਲਕਾ ਸਾਹਿਬ, ਜਾਂ ਖੁਦ ਕੇਜਰੀਵਾਲ ਦਾ ਨਾਂ ਲਿਆ ਜਾਂਦਾ ਜਾਂ ਖਹਿਰੇ ਦਾ ਨਾਂ ਲੈਂਦੇ ਆ, ਇਹ ਜਿਹੜੇ ਨਾਂ ਲਏ ਜਾਂਦੇ ਆ ਇਹਨਾਂ ਦੇ ਵਿੱਚ ਮੇਰੇ ਹਿਸਾਬ ਨਾਲ ਦੇਖੋ ਜੇ ਸੁਖਪਾਲ ਖਹਿਰੇ ਦੀ ਗੱਲ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਧਾ ਕਰਨਗੇ। ਵਿੱਚ 3-4 ਵਾਰੀ ਕੋਸ਼ਿਸ਼ ਹੋਈ ਆ ਵੀ ਉਹਨਾਂ ਨੂੰ ਸੀਐਮ ਪੱਧਰ ਦੀ ਲੈਵਲ ਤੇ ਲੈ ਕੇ ਆਂਦਾ ਜਾਵੇ ਜਾਂ ਉਸ ਢੰਗ ਨਾਲ ਪੇਸ਼ ਕੀਤਾ ਜਾਵੇ, ਪਰ ਕਿਤੇ ਨਾ ਕਿਤੇ ਦੁਨੀਆਂ ਦੇ ਵਿੱਚ ਫੂਲਕਾ ਸਾਹਿਬ ਦੇ ਮਾਮਲੇ ਚ ਇੱਛਾ ਹੈ, ਦੁਨੀਆਂ ਦੇ ਵਿੱਚ ਇਹ ਚਾਹਣਾ ਹੈ, ਪਰ ਫੂਲਕਾ ਸਾਹਿਬ ਕਈ ਵਾਰੀ ਉਸ ਲੈਵਲ ਤੋਂ ਥੱਲੇ ਦੀ ਗੱਲ ਕਰ ਗਏ ਆ ਜਾਂ ਉਸ ਲੈਵਲ ਤੇ ਬਾਰੇ ਨਹੀਂ ਖੜਦੇ, ਉਸ ਲੈਵਲ ਵਰਗਾ ਉਹਨਾਂ ਦਾ ਵਤੀਰਾ ਨਹੀਂ ਹੁੰਦਾ, ਕਿਤੇ ਨਾ ਕਿਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੈਕ ਐਂਡ ਤੇ ਚਲਾ ਜਾਣਾ ਜਾਂ ਅੰਡਰਗਰਾਊਂਡ ਹੋ ਜਾਣਾ ਕੁਛ ਦਿਨਾਂ ਲਈ, ਕਿਸੇ ਗੱਲ ਤੇ ਨਾਰਾਜ਼ਗੀ ਜ਼ਾਹਿਰ ਕਰ ਦੇਣੀਆਂ, ਇਹ ਚੀਜ਼ਾਂ ਤੋਂ ਉਹਨਾਂ ਨੂੰ ਉੱਠਣਾ ਪਊਗਾ। ਪਰ ਅੱਜ ਦੀ ਘੜੀ ਉਹਨਾਂ ਦਾ ਕੱਦ ਕਾਠ, ਉਹਨਾਂ ਦੀ ਉਮਰ, ਉਹਨਾਂ ਦੀ ਸੋਚ ਮੁਤਾਬਕ ਉਹ ਕਾਫੀ ਨੇੜੇ ਆ, ਉਹਨਾਂ ਦੇ ਨਾਂ ਤੇ ਗੁਣੀਆਂ ਪੈ ਸਕਦਾ, ਪਰ ਉਹਨਾਂ ਨੂੰ ਥੋੜਾ ਜਿਹਾ ਹਜੇ ਆਪਦਾ ਲੈਵਲ ਆ ਜਿਹੜਾ ਉਸ ਪੱਧਰ ਦਾ ਕਰਨਾ ਪੈਣਾ ਸੀਐਮ ਪੱਧਰ ਦਾ। ਭਗਵੰਤ ਮਾਨ ਹੋਰਾਂ ਦੇ ਮਾਮਲੇ ਚ ਇਹ ਹੈ ਜੀ ਵੀ ਭਗਵੰਤ ਮਾਨ ਇੱਕ ਸਟਾਰ ਪ੍ਰਚਾਰਕ ਆ, ਲੋਕਾਂ ਨੂੰ ਸਭ ਤੋਂ ਵੱਧ ਉਸ ਬੰਦੇ ਨੇ ਜੋੜਿਆ, ਪਰ ਸੀਐਮ ਪੱਧਰ ਤੇ ਉਹਨੂੰ ਬੁੱਧੀਜੀਵੀ ਵਰਗ ਤੋਂ ਲਾ ਕੇ ਆਮ ਲੋਕ ਜਿਹੜੇ ਨੂੰ ਛੱਡ ਕੇ ਉਹਨਾਂ ਨੂੰ ਸੀਐਮ ਪੱਧਰ ਉਹਦੇ ਚ ਨਹੀਂ ਦੇਖਿਆ ਜਾ ਰਿਹਾ ਹਜੇ ਤੱਕ ਵੀ ਸੀਐਮ ਪੱਧਰ ਹੈ। ਉਹ ਮੈਂ ਪਿਛਲੇ 2 ਵਾਰੀ ਚ ਦੇਖੀਏ ਤਾਂ ਉਹਨਾਂ ਦਾ ਟੈਂਪਰ ਅਸੀਂ ਦੇਖਿਆ, ਲੂਜ਼ ਹੁੰਦਾ ਦੇਖਿਆ ਟੈਂਪਰ, ਇਹੀ ਫੂਲਕਾ ਸਾਹਿਬ ਨਾਲ ਵੀ ਹੋਈ ਹੈ ਵੀ ਉਹਨਾਂ ਦਾ ਵੀ ਟੈਂਪਰ ਲੂਜ਼ ਹੁੰਦਾ ਦੇਖਿਆ। ਟੈਂਪਰ ਚਾਹੀਦਾ, ਬਹੁਤ ਜ਼ਿਆਦਾ ਟੈਂਪਰ ਚਾਹੀਦਾ ਇੱਕ ਸੀਐਮ ਕੋਲੇ, ਤਾਂ ਉਹ ਚੀਜ਼ ਹਜੇ ਦਿਖਾਈ ਨਹੀਂ ਦੇ ਰਹੀ। ਸੋ ਹੋ ਸਕਦਾ ਜੀ ਆਉਣ ਵਾਲੇ ਦਿਨਾਂ ਚ ਗੁਣੀਆਂ ਕਿਤੇ ਮਰਜ਼ੀ ਪੈ ਜੇ, ਪਰ ਅੱਜ ਦੀ ਘੜੀ ਹਜੇ ਤੱਕ ਖਿਚੜੀ ਤੇ ਰੁਕੀ ਹੋਈ ਆ।
ਮੈਨੂੰ ਲੱਗਦਾ ਕਿ ਅਮਰੀਕ ਸਿੰਘ ਹੁਣਾਂ ਨੂੰ ਉਹਨਾਂ ਦਾ ਜਵਾਬ ਜਿਹੜਾ ਉਹ ਮਿਲ ਗਿਆ ਹੋਣਾ। ਬਰਾੜ ਸਾਹਿਬ ਤੇ ਸਰੋਤੇ ਸਾਡੇ ਨਾਲ ਲਗਾਤਾਰ ਜੁੜ ਰਹੇ ਨੇ, ਪਰ ਉਹਨਾਂ ਵਿੱਚੋਂ ਕੁਝ ਇੱਕ ਦੇ ਮੈਸੇਜਸ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦੀ ਹਾਂ ਜੀ। ਐਸ ਪੀ ਸਿੰਘ ਹੁਣੇ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਦ ਨਿਊਜ਼ ਅਬਾਊਟ ਭਗਤ ਸਿੰਘ ਜੀ ਪਿੰਡ ਇਜ਼ ਰੀਅਲੀ ਵੈਰੀ ਸੈਡ, ਜਿਹੜੀ ਤੁਸੀਂ ਖ਼ਬਰ ਸਾਂਝੀ ਕੀਤੀ ਸੀ ਕਿ ਉੱਥੇ ਬੱਚਿਆਂ ਨੂੰ ਨਹੀਂ ਪਤਾ ਸੀ ਉਹਦੇ ਬਾਰੇ, ਉਹਦੇ ਬਾਰੇ ਇਹਨਾਂ ਨੇ ਬੜੀ ਪਰੇਸ਼ਾਨੀ ਜ਼ਾਹਿਰ ਕੀਤੀ ਹੈ ਤੇ ਕਹਿ ਰਹੇ ਨੇ ਕਿ ਇਟਸ ਐਨ ਹਾਰਡ ਫੈਕਟ, ਵਾਹਿਗੁਰੂ ਜੀ ਮੇਹਰ ਕਰਨ। ਸੁਖੀ ਲੁਧਿਆਣਵੀ ਸੀ ਜੀ ਐਡੀਲੇਟ ਤੋਂ
ਜੀ। ਜੀ ਮਿਹਰਬਾਨੀ ਜੀ।
ਜੀ ਤੇ ਪਿੰਦਰ ਬਰਾੜ ਹੁਣੀ ਵੀ ਜੁੜੇ ਨੇ ਤੇ ਇਸੇ ਰਿਗਾਰਡਿੰਗ ਉਹਨਾਂ ਨੇ ਗੱਲ ਕੀਤੀ ਹੈ ਭਗਤ ਸਿੰਘ ਹੁਣਾਂ ਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਭਗਤ ਸਿੰਘ ਜੀ ਦੀ ਗੱਲ ਚੱਲ ਰਹੀ ਹੈ ਬਹੁਤ ਅਫਸੋਸ ਹੈ ਕਿ ਜੀ ਅੱਜ ਦੇ ਭਗਤ ਸਿੰਘ ਤਾਂ ਬਸ ਵੱਡੀਆਂ ਕਾਰਾਂ ਤੇ ਪੋਸਟਰ ਲਗਵਾਉਣ ਜੋਗੇ ਰਹਿ ਗਏ ਜਾਂ ਫਿਰ ਬੁਲੇਟ ਮੋਟਰਸਾਈਕਲ ਤੇ ਪਟਾਕੇ ਮਾਰਦੇ ਨਜ਼ਰ ਆਉਂਦੇ ਨੇ ਸੋ ਪਿੰਦਰ ਪਾਲ ਹੁਣਾਂ ਨੇ ਇਸ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਉਹ ਜ਼ਾਹਿਰ ਕੀਤੀ ਹੈ ਜੀ ਕਿ ਅੱਜ ਦਾ ਜਿਹੜਾ ਨੌਜਵਾਨ ਵਰਗ ਹੈ ਉਹ ਕਿਸ ਪਾਸੇ ਤੁਰਿਆ ਹੋਇਆ ਹੈ ਜਾਂ ਜਿਹੜੀ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਕੋਈ ਸੇਧ ਨਹੀਂ ਲੈ ਰਹੀ
ਜੀ ਬਿਲਕੁਲ ਸੁਖਪ੍ਰੀਤ ਜੀ ਤੇ ਮੈਨੂੰ ਲੱਗਦਾ ਆਪਾਂ ਥੋੜੀਆਂ ਬਹੁਤ ਅੱਜ ਖਬਰਾਂ ਵੀ ਕਰ ਲਈਏ
ਜ਼ਰੂਰ ਬਰਾੜ ਸਾਹਿਬ ਖਬਰਾਂ ਦੇ ਵਿੱਚ ਤੇ ਅੱਜ ਕੱਲ ਜਿਹੜਾ ਪਾਕਿਸਤਾਨ ਜਿਹੜਾ ਸੀਆਂ ਦੇ ਵਿੱਚ ਛਾਇਆ ਕੋਈ ਨਾ ਕੋਈ ਖਬਰ ਪਾਕਿਸਤਾਨ ਦੀ ਔਰ ਜਿਹੜੀ ਭਾਰਤ ਦੇ ਵਿਗੜਦੇ ਸੁਰਖੀਆਂ ਦੇ ਵਿੱਚ ਹੁੰਦੀ ਹੈ ਸੋ ਬਰਾੜ ਸਾਹਿਬ ਜਿਹੜੀ ਮੇਨ ਖਬਰ ਅੱਜ ਦੀ ਆ ਰਹੀ ਹੈ ਕਿ ਨਵੇਂ ਸਬੂਤਾਂ ਨਾਲ ਬੇਨਕਾਬ ਹੋਇਆ ਪਾਕਿਸਤਾਨ ਇਹੋ ਜਿਹੇ ਕਿਹੜੇ ਸਬੂਤ ਨੇ ਜਿਨ੍ਹੇ ਬੇਨਕਾਬ ਕੀਤਾ ਪਾਕਿਸਤਾਨ ਇੱਕ ਵਾਰੀ ਫੇਰ ਤੋਂ
ਸਬੂਤਾਂ ਹਰ ਰੋਜ਼ ਹੀ ਵੱਖਰੇ ਵੱਖਰੇ ਪੇਸ਼ ਕੀਤੇ ਜਾਂਦੇ ਆ ਪਰ ਨਾ ਹੁਣ ਅੱਜ ਤੱਕ ਟੀਵੀ ਦੇ ਉੱਤੇ ਇੰਟਰਵਿਊ ਸੀ ਐਕਸਕਲੂਸਿਵ ਇੰਟਰਵਿਊ ਕੁਦਰਤੀ ਮੈਨੂੰ ਉਹ ਅੱਜ ਸੁਬਹਾ ਸੁਬਹਾ ਟੀਵੀ ਆਨ ਕੀਤਾ ਤੇ ਆਉਂਦੀ ਸੁਣ ਲਈ ਤਾਂ ਬੜੀ ਧੜੱਲੇਦਾਰ ਇੰਟਰਵਿਊ ਆ ਜੀ ਦੇਖਣ ਵਾਲੀ ਇੰਟਰਵਿਊ ਆ ਤੇ ਐਂਕਰ ਨੇ ਵੀ ਬੜਾ ਵਧੀਆ ਉਹਨਾਂ ਨਾਲ ਸਵਾਲ ਜਵਾਬ ਕੀਤਾ ਤੇ ਪਰਵੇਜ਼ ਮੁਸ਼ਰਫ ਨੇ ਵੀ ਆਪਦੀ ਆਦਤ ਮੁਤਾਬਕ ਆਪਦੇ ਲੈਵਲ ਮੁਤਾਬਕ ਗੱਲਾਂ ਕੀਤੀਆਂ ਸੋ ਉਸ ਮੁਤਾਬਕ ਉਹਨੇ ਸਿੱਧਾ ਪੰਜਾਬੀ ਚ ਇਹ ਗੱਲਾਂ ਕਹੀਆਂ ਵੀ ਅੱਗੇ ਵਾਲੀਆਂ ਗੱਲਾਂ ਜਗਈਆਂ ਵੀ ਜਦੋਂ ਪਾਕਿਸਤਾਨ ਕੋਲ ਉਹ ਚੀਜ਼ਾਂ ਨਹੀਂ ਸੀ ਹੁਣ ਅਸੀਂ ਪਾਕਿਸਤਾਨ ਐਡਾ ਵੀ ਛੋਟਾ ਮੁਲਕ ਨਹੀਂ ਹੈ ਵੀ ਤੁਸੀਂ ਸਾਡੇ ਨਾਲ ਭੂਟਾਨ ਤੇ ਨੇਪਾਲ ਵਾਂਗੂ ਟ੍ਰੀਟ ਕਰੋ ਪਾਕਿਸਤਾਨ ਕੋਲ 22 ਕਰੋੜ ਆਬਾਦੀ ਆ ਤੇ ਪਾਕਿਸਤਾਨ ਪੂਰਾ ਸੰਪੰਨ ਆ ਤੇ ਜੇ ਤੁਸੀਂ ਜੰਗ ਹੀ ਲੜਨਾ ਚਾਹੁੰਦੇ ਤੇ ਆ ਜਾਓ ਸਾਹਮਣੇ ਫਿਰ ਦੇਖਦੇ ਆ ਸਿੱਧਾ ਇੱਥੋਂ ਤੱਕ ਉਹਨਾਂ ਨੇ ਚੈਲੰਜ ਕੀਤਾ ਦੂਜੇ ਪਾਸੇ ਉਹਨਾਂ ਨੇ ਸਿੱਧਮ ਸਿੱਧਾ ਦੋਸ਼ ਨਰਿੰਦਰ ਮੋਦੀ ਤੇ ਲਾਇਆ ਕਹਿੰਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਲੈਵਲ ਦਾ ਬੰਦਾ ਨਹੀਂ ਹੈ ਕਹਿੰਦਾ ਮੈਂ ਬੀਜੇਪੀ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੂੰ ਤੇ ਕਾਂਗਰਸ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਜ਼ਾ ਹੀ ਸਜਦਾ ਕਰਦਾ ਰਹਾਂਗਾ ਉਹਨਾਂ ਨੇ ਸਹੀ ਕੋਸ਼ਿਸ਼ ਵੀ ਕੀਤੀ ਤੇ ਸਾਡਾ ਮਸਲਾ ਵੀ ਹੱਲ ਹੋਇਆ ਸੀ ਤੇ ਇਹ ਬੰਦਾ ਕਹਿੰਦਾ ਡਰਾਮੇਬਾਜ਼ੀ ਜ਼ਿਆਦਾ ਕਰ ਰਿਹਾ ਜੇ ਕਹਿੰਦਾ ਉਹ ਜਨਮ ਦਿਨਾਂ ਤੇ ਜਾਣਾ ਆਉਣਾ ਛੱਡ ਕੇ ਤੇ ਜੇ ਲੌਜਿਕ ਦੀਆਂ ਗੱਲਾਂ ਕਰੇ ਤੇ ਲੌਜਿਕ ਢੰਗ ਨਾਲ ਕਰਦਾ ਤਾਂ ਅੱਜ ਨੂੰ ਨੇੜੇ ਲੱਗ ਜਾਂਦਾ ਤੇ ਉਹਨਾਂ ਨੇ ਸਿਰ ਕੇ ਪੂਰਾ ਜ਼ੋਰ ਲਾ ਕੇ ਨਰਿੰਦਰ ਮੋਦੀ ਨੂੰ ਪੂਰਾ ਭੰਡਿਆ ਤੇ ਕਹਿੰਦੇ ਜੇ ਜੰਗ ਲੱਗਦੀ ਆ ਤਾਂ ਇਹ ਸਾਰਾ ਦਾ ਦੋਸ਼ ਆ ਜਿਹੜਾ ਨਰਿੰਦਰ ਮੋਦੀ ਦੇ ਉੱਤੇ ਆਊਗਾ ਤੇ ਉਹ ਜੰਗ ਦਾ ਜਿਹੜਾ ਤਬਾਹੀ ਆ ਕਹਿੰਦਾ ਮੈਂ ਇੱਕ ਫੌਜੀ ਹੋਣ ਦੇ ਨਾਤੇ ਮੈਂ ਮਹਿਸੂਸ ਕਰ ਸਕਦਾ ਵੀ ਕਿੰਨੀ ਕੁ ਤਬਾਹੀ ਹੋਊਗੀ ਤੇ ਉਹਨੇ ਸ਼ਰੇ ਆਮ ਜਿਹੜਾ ਦੋਸ਼ ਆ ਉਹ ਇਸ ਗੱਲ ਦੇ ਉੱਤੇ ਲਾਇਆ ਵੀ ਜਿਹੜਾ ਇੱਕ ਤਰਫਾ ਫੈਸਲਾ ਹੋ ਰਿਹਾ ਤੇ ਹਰ ਵਾਰ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਜਿਹੜੇ 80 ਬੰਦੇ ਕਸ਼ਮੀਰ ਚ ਮਾਰੇ ਆ ਉਹ 80 ਬੰਦਿਆਂ ਦਾ ਜਵਾਬ ਦਿਓ ਕਿਉਂ ਮਾਰੇ ਆ ਸੋ ਕਾਫੀ ਜਿਹੜੀ ਇਹ ਪਾਕਿਸਤਾਨ ਨਾਲ ਗੁੰਝਲਦੀ ਜਾ ਰਹੀ ਹੈ ਗੱਲ ਤੇ ਸਿੰਧ ਜਿਹੜੀ ਨਦੀ ਦੇ ਸਮਝੌਤੇ ਦੀ ਗੱਲ ਆਉਂਦੀ ਆ ਤੇ ਉਹਦੇ ਤੇ ਵੀ ਪਾਕਿਸਤਾਨ ਨੇ ਅੱਜ ਵਾਰਨਿੰਗ ਇਸ਼ੂ ਕੀਤੀ ਆ ਵੀ ਸਮਝੌਤਾ ਤੁਸੀਂ ਤੋੜ ਕੇ ਤਾਂ ਦਿਖਾਓ ਤੇ ਜੰਗ ਦਾ ਐਲਾਨ ਮੰਨੂਗਾ ਇਸ ਚੀਜ਼ ਨੂੰ ਪਾਕਿਸਤਾਨ ਤੇ ਗੁਜਰਾਤ ਦੇ ਏਰੀਏ ਦੇ ਵਿੱਚ ਪੂਰਬੀ ਜਿਹੜੀ ਸੀਮਾ ਲੱਗਦੀ ਆ ਏਅਰਫੋਰਸ ਤੇ ਪਾਕਿਸਤਾਨ ਏਅਰਫੋਰਸ ਨੇ ਤੇ ਪਾਕਿਸਤਾਨ ਦੀ ਜਿਹੜੀ ਥਲ ਸੈਨਾ ਨੇ ਰਲ ਕੇ ਉੱਥੇ ਜੰਗੀ ਮਸ਼ਕਾਂ ਜਿਹਨੂੰ ਜੰਗੀ ਤਿਆਰੀ ਕਿਹਾ ਜਾਂਦਾ ਉਹ ਕੱਢੀਆਂ ਗਈਆਂ ਸਾਰੇ ਬਾਰਡਰ ਦੇ ਉੱਤੇ ਹਿਲਚੁਲ ਬਹੁਤ ਜ਼ਿਆਦਾ ਦਿਖਾਈ ਦਿੱਤੀ ਆ ਫੌਜ ਦੀ ਸੋ ਮਾਹੌਲ ਆ ਜਿਹੜਾ ਉਹ ਗਰਮਾਉਂਦਾ ਜਾ ਰਿਹਾ ਜੀ ਮਾਹੌਲ ਦੇ ਵਿੱਚ ਕਿਤੇ ਵੀ ਨਰਮੀ ਜਾਂ ਉਹ ਇਹੋ ਜਿਹਾ ਕੁਛ ਦਿਖਾਈ ਨਹੀਂ ਦੇ ਰਿਹਾ ਜਿਹਦੇ ਤੋਂ ਜੰਗ ਟਾਲਣ ਦੀਆਂ ਗੱਲਾਂ ਹੋਣ ਪਰ ਮੇਰਾ ਮੰਨਣਾ ਹਜੇ ਵੀ ਹੈ ਵੀ ਜੰਗ ਐਡੀ ਛੇਤੀ ਨਹੀਂ ਲੱਗਦੀ ਜੰਗ ਲੌਂਗਣ ਤੋਂ ਪਹਿਲਾਂ ਜਿਹੜੇ ਜੰਗ ਲਾਉਣ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਵੀ ਬਹੁਤ ਸਾਰੇ ਸੂਈ ਦੇ ਨੱਕਿਆਂ ਵਿੱਚ ਦੀ ਲੰਘਣਾ ਪੈਂਦਾ ਸੋ ਹਜੇ ਇਹ ਕਈ ਵਾਰ ਕੀ ਹੁੰਦਾ ਦਬਾਅ ਵਧਾ ਪ੍ਰੈਸ਼ਰ ਵਧਾਉਣਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਲਈ ਇਹ ਕੰਮ ਕੀਤੇ ਜਾ ਰਹੇ ਆ ਤੇ ਜਿਹੜਾ ਸਿੰਧੂ ਜਲ ਸਮਝੌਤੇ ਦੀਆਂ ਗੱਲਾਂ ਕੀਆਂ ਜਾ ਰਹੀਆਂ ਵੀ ਉਹਦਾ ਕਿਉਂ ਕੀਤਾ ਜਾਵੇ ਤਾਂ ਪਾਕਿਸਤਾਨ ਨੇ ਸਿੱਧਾ ਕਿਹਾ ਜੀ ਵੀ ਕਿਉਂ ਕੀਤਾ ਜਾਵੇ ਜਿਹੜਾ ਹੋਇਆ ਜਿਹੜਾ ਚੱਲੀ ਜਾਂਦਾ ਉਹੀ ਰਹੂਗਾ ਤੇ ਜੇ ਤੁਸੀਂ ਭੁਲੇਖੇ ਚੋਂ ਵੀ ਸਾਨੂੰ ਤੁਸੀਂ ਭੁੱਖੇ ਧਿਆਏ ਮਾਰ ਦਿਓਗੇ ਪਾਣੀ ਬਿਨਾਂ ਤਾਂ ਫਿਰ ਕਹਿੰਦੇ ਐਡੇ ਸੌਖੇ ਅਸੀਂ ਵੀ ਨਹੀਂ ਮਰਦੇ ਉਹਨਾਂ ਨੇ ਸਿੱਧਾ ਅੱਜ ਟੀਵੀ ਦੇ ਉੱਤੇ ਵੀ ਜਿਹੜਾ ਚੈਲੰਜ ਕੀਤਾ ਤੇ ਇਹ ਇੱਕ ਇਹਦੇ ਵਿੱਚ ਸੱਚਾਈ ਵੀ ਹੈ ਵੀ ਜਦੋਂ ਇੰਟਰਨੈਟ ਪੱਧਰ ਦੇ ਉੱਤੇ ਉਹਨੂੰ ਸਾਰੀ ਦੁਨੀਆ ਪ੍ਰਾਪਤ ਆ ਤਾਂ ਸਾਰੀ ਦੁਨੀਆਂ ਅੱਜ ਭਾਰਤ ਦੇ ਨਾਲ ਖੜੀ ਆ ਤੇ ਜੇ ਉਹ ਕੋਈ ਸਮਝੌਤੇ ਦੇ ਤਹਿਤ ਤੋੜ ਕੇ ਤੇ ਉਹਨੂੰ ਇੰਟਰਨੈਸ਼ਨਲ ਪੱਧਰ ਤੇ ਆਪਦਾ ਕੱਦ ਛੋਟਾ ਨਹੀਂ ਕਰਨਾ ਚਾਹੂਗਾ ਸੋ ਮੈਨੂੰ ਨਹੀਂ ਲੱਗਦਾ ਵੀ ਸਿੰਧੂ ਜਲ ਸਮਝੌਤੇ ਤਹਿਤ ਇੰਡੀਆ ਕੋਈ ਕਦਮ ਚੱਕੂਗਾ ਪਹਿਲੀ ਗੱਲ ਤਾਂ ਕਦਮ ਚੱਕਣ ਦੇ ਕਾਬਲ ਹੀ ਹੈ ਨਹੀਂ ਪਾਣੀ ਨੂੰ ਕਿਵੇਂ ਰੋਕ ਲੂਗਾ ਕੱਲ ਵੀ ਮੈਂ ਇਹ ਗੱਲ ਕਹੀ ਵੀ ਇੰਨਾ ਪਾਣੀ ਜਿਹੜਾ ਉਹਨੂੰ ਰੋਕਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਜਾਂ ਇਹ ਓਵਰਨਾਈਟ ਨਹੀਂ ਰੁਕਦਾ, ਉਹਦੇ ਲਈ ਬਹੁਤ ਸਾਰਾ ਸਿਸਟਮ ਕ੍ਰੀਏਟ ਕਰਨਾ ਪਊਗਾ। ਫੇਰ ਵੀ ਕਿਤੇ ਜਾ ਕੇ 20 30 40 50% ਪਾਣੀ ਰੋਕ ਲੈਣਗੇ, 100% ਪਾਣੀ ਨਹੀਂ ਰੁਕੂਗਾ। ਇਹ ਇਹ ਕੁਦਰਤ ਦੇ ਬਹਾਨਾ, ਇਹਨੂੰ ਕੁਦਰਤ ਦੇ ਨਾਲ ਨਹੀਂ ਖਿਲਵਾੜ ਕੀਤਾ ਸਕਦਾ। ਸੋ ਇਹ ਤਾਂ ਇੱਕ ਗਿੱਦੜ ਭਵਕੀ ਜਿਹਨੂੰ ਕਹਿ ਸਕਦੇ ਹਾਂ ਜਾਂ ਹਵਾਈ ਕਿਲੇ ਆ, ਹਵਾਈ ਫਾਇਰ ਆ, ਉਹ ਚੀਜ਼ਾਂ ਕਰ ਰਿਹਾ। ਪਰ ਕੁੱਲ ਮਿਲਾ ਕੇ ਜਿਹੜੇ ਆਮ ਲੋਕਾਂ ਲਈ ਜਿਹੜੇ ਹਾਲਾਤ ਆ ਉਹ ਕੋਈ ਬਾਹਲੇ ਚੰਗੇ ਨਹੀਂ ਹੋ ਰਹੇ। ਜਿਵੇਂ ਜਿਵੇਂ ਦੋਨੇ ਲੀਡਰਾਂ ਦੀ ਤੇਜ਼ ਸਵਾਲ ਜਵਾਬ ਹੋ ਰਿਹਾ ਉਵੇਂ ਉਵੇਂ ਕਿਤੇ ਨਾ ਕਿਤੇ ਆਮ ਲੋਕਾਂ ਲਈ ਇਹ ਮਾੜਾ। ਪਰ ਮਸੂਦ ਅਜ਼ਹਰ ਲਈ ਜਿਹੜਾ ਇਹ ਅੱਜ ਆਈ ਹੈ ਜੀ ਖ਼ਬਰ ਵੀ ਉਹਨੂੰ ਛੇਤੀ ਇੱਕ ਮੰਤਰੀ ਜਿਹੜਾ ਅੱਤਵਾਦੀ ਐਲਾਨਿਆ ਜਾ ਰਿਹਾ, ਇਹ ਅੱਜ ਤੋਂ ਕਈ ਦਿਨ ਪਹਿਲਾਂ ਹੀ ਐਲਾਨਿਆ ਜਾ ਚੁੱਕਿਆ ਸੀਗਾ। ਪਰ ਚੀਨ ਐਲਾਨ ਦੇ ਚੀਨ ਦਾ ਇਹਦੇ ਵਿੱਚ ਇੱਕੋ ਇੱਕ ਮਕਸਦ ਸੀ ਵੀ ਉਹ ਭਾਰਤ ਨੂੰ ਤਕੜਾ ਹੋਣ ਦਾ ਨਹੀਂ ਦੇਖ ਸਕਦਾ। ਭਾਰਤ ਦੀ ਜਿੱਤ ਕਿਸੇ ਵੀ ਚੀਜ਼ ਚ, ਚਾਹੇ ਉਹ ਡਿਪਲੋਮੈਟਿਕ ਪੱਧਰ ਦੀ ਜਿੱਤ ਹੋਵੇ, ਕੂਟਨੀਤਿਕ ਜਿੱਤ ਹੋਵੇ, ਕਿਸੇ ਜਿਹੀ ਵੀ ਜਿੱਤ ਹੋਵੇ, ਉਹਨੂੰ ਜਿੱਤ ਨੂੰ ਉਹ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਚੀਨ ਨੇ ਉਹਦੀ ਵਿਰੋਧਤਾ ਕੀਤੀ ਸੀ। ਪਰ ਹੁਣ 31 ਸਤੰਬਰ ਤੱਕ ਜਿਹੜਾ ਟਾਈਮ ਦਿੱਤਾ ਹੋਇਆ ਚੀਨ ਨੂੰ ਵੀ ਉਹ ਦੁਬਾਰਾ ਉਸ ਨੂੰ ਵਿਰੋਧ ਕਰਦਾ ਕਿ ਨਹੀਂ ਕਰਦਾ, ਜੇ 3 ਦਿਨ ਬਾਕੀ ਹੈ ਜੀ, ਇਹ 3 ਦਿਨਾਂ ਦੇ ਵਿੱਚ ਉਹਨੇ ਨਹੀਂ ਵਿਰੋਧਤਾ ਕੀਤੀ ਤਾਂ ਅਜ਼ਹਰ ਮਸੂਦ ਨੂੰ ਜਿਹੜਾ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਜਾਊਗਾ। ਤੇ ਜੇ ਕੌਮਾਂਤਰੀ ਅੱਤਵਾਦੀ ਐਲਾਨ ਦਿੱਤਾ ਜਾਂਦਾ ਤਾਂ ਜਿਵੇਂ ਲਦਾਇਣ ਨੂੰ ਉਹਨਾਂ ਦੇ ਮੁਲਕ ਚ ਵੜ ਕੇ ਅਮਰੀਕਾ ਪਾਕਿਸਤਾਨ ਦੇ ਵਿੱਚ ਜਾ ਕੇ ਉਹਨੂੰ ਮਾਰਿਆ, ਤਾਂ ਇਹੋ ਜਿਹੀ ਨੌਬਤ ਕਾਰਵਾਈ ਵੀ ਕੀਤੀ ਜਾ ਸਕਦੀ ਆ। ਇਹ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਉਹਨੂੰ ਜੰਗ ਨਹੀਂ ਮੰਨਿਆ ਜਾਊਗਾ, ਉਹਨੂੰ ਇੱਕ ਦੂਜੇ ਮੁਲਕ ਦੇ ਉੱਤੇ ਜਿਹੜਾ ਅਟੈਕ ਨਹੀਂ ਮੰਨਿਆ ਜਾਊਗਾ। ਸੋ ਇਸ ਲਈ ਬਹੁਤ ਜਦੋਜਹਿਦ ਭਾਰਤ ਦਾਊਦ ਇਬਰਾਹਿਮ ਲਈ ਵੀ ਕਰ ਰਿਹਾ, ਉਹ ਨਹੀਂ ਕਾਮਯਾਬ ਮਿਲੀ। ਪਰ ਅਜ਼ਹਰ ਮਸੂਦ ਲਈ ਛੇਤੀ ਲੱਗਦਾ ਤਿੰਨ ਦਿਨਾਂ ਦੇ ਵਿੱਚ ਜਿਹੜਾ ਪਤਾ ਲੱਗ ਜਾਣਾ
ਜੀ। ਵਿਰਾਟ ਸਾਹਿਬ ਇੱਕ ਹੋਰ ਜਿਹੜੀ ਖਬਰ ਦਿਖ ਰਹੀ ਹੈ ਮੈਨੂੰ ਉਹਦੇ ਵਿੱਚ ਹੈ ਜੀ ਕਿ ਜਸਟਿਸ ਕਾਟਜ਼ੂ ਦਾ ਇੱਕ ਜਿਹੜਾ ਵਿਵਾਦਿਤ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਕਸ਼ਮੀਰ ਦੇ ਨਾਲ ਨਾਲ ਬਿਹਾਰ ਵੀ ਲੈਣਾ ਪਊਗਾ, ਇਹਦੇ ਬਾਰੇ ਕੀ ਕਹੋਗੇ?
ਬਿਲਕੁਲ ਜੀ, ਕਾਟਜ਼ੂ ਬਾਰੇ ਅਸੀਂ ਅਕਸਰ ਹੀ ਗੱਲ ਕਰਦੇ ਹੁੰਦੇ ਹਾਂ ਵੀ ਉਹਨਾਂ ਦੀ ਕਦੇ ਵੀ ਅੱਜ ਤੱਕ ਮੈਨੂੰ ਕੋਈ ਵੀ ਸਿੰਗਲ ਇਹ ਜਿਹਾ ਬਿਆਨ ਨਹੀਂ ਆਇਆ ਜਿਹਦੇ ਉੱਤੇ ਵਿਚਾਰ ਕੀਤੀ ਜਾ ਸਕੇ। ਜੋ ਵੀ ਉਹਨਾਂ ਨੇ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਉਹਨਾਂ ਨੇ ਇਸ ਤੇ ਸਿਰਫ ਅਟੈਂਸ਼ਨ ਸੀਕਰ ਹੋਣ ਦੀ ਜਿਹੜੀ ਆਪਦੀ ਦੱਸੀ ਆ। ਕਈ ਵਾਰ ਮਨ ਚ ਸ਼ੰਕਾ ਆਉਂਦੀ ਆ ਵੀ ਇਹ ਬੰਦਾ ਜੁਡੀਸ਼ਲੀ ਦੇ ਅੱਡੇ ਉੱਚੇ ਅਹੁਦੇ ਤੇ ਕਿਵੇਂ ਪਹੁੰਚ ਗਿਆ, ਇਹੋ ਜਿਹੀ ਸੋਚ ਦਾ ਮਾਲਕ ਜੁਡੀਸ਼ਲੀ ਦੇ ਵਿੱਚ ਰਿਟਾਇਰ ਹੋਇਆ ਇੰਨੀ ਜੋਬ ਕਰਨ ਤੋਂ ਬਾਅਦ, ਤੇ ਉਹ ਇਨਸਾਨ ਹੁਣ ਬੈਠਾ ਜਿਹੋ ਜਿਹੀਆਂ ਗੱਲਾਂ ਲਿਖ ਰਿਹਾ ਜਾਂ ਜਿਹੋ ਜਿਹੀਆਂ ਗੱਲਾਂ ਕਰ ਰਿਹਾ ਉਹਨਾਂ ਗੱਲਾਂ ਦੇ ਵਿੱਚ ਕਦੇ ਵੀ ਕੋਈ ਦਮ ਨਹੀਂ ਹੁੰਦਾ। ਪਰ ਮੈਨੂੰ ਇਸ ਚੀਜ਼ ਤੇ ਆਉਂਦੀ ਆ ਵੀ ਸਾਡੇ ਅਖਬਾਰਾਂ ਨੂੰ, ਸਾਡੇ ਟੀਵੀਆਂ ਨੂੰ ਜਾਂ ਸਾਡੇ ਰੇਡੀਓ ਨੂੰ ਇਹਨਾਂ ਚੀਜ਼ਾਂ ਨੂੰ ਬਾਹਲੀ ਤਰਜੀਹ ਨਹੀਂ ਦੇਣੀ ਚਾਹੀਦੀ, ਕਿਉਂਕਿ ਜਿਹੜੀ ਉਹ ਗੱਲ ਕਰਦਾ ਜਾਂ ਜੇ ਜੀ ਗੱਲ ਲਿਖਦਾ ਫਿਰ ਜਦੋਂ ਉਹਦੇ ਤੇ ਸਖਤੀ ਹੁੰਦੀ ਹੈ ਫਿਰ ਅੱਧੇ ਘੰਟੇ ਬਾਅਦ ਆਹਦਾ ਮੈਂ ਤਾਂ ਮਜ਼ਾਕ ਕੀਤਾ ਸੀ। ਸੋ ਉਹ ਕੱਲ ਜਿਹੜਾ ਮਜ਼ਾਕ ਉਹਨੇ ਉਹਦਾ ਮਜ਼ਾਕ ਏਡਾ ਕੁ ਭੈੜਾ ਸੀ, ਇੱਕ ਪਾਸੇ ਤਾਂ ਸ਼ਹੀਦਾਂ ਨਾਲ ਜਿਹੜਾ ਖਿਲਵਾੜ ਸੀ ਵੀ ਜਿਹੜੇ ਜੰਗੀ ਸ਼ਹੀਦ ਹੋ ਰਹੇ ਆ ਜਾਂ ਬਿਨਾਂ ਆਣਾ ਲਾਣੀ ਜੰਗ ਨਾਲ ਮਾਰੇ ਜਾ ਰਹੇ ਆ ਉਹਨਾਂ ਦੀ ਬੇਇੱਜ਼ਤੀ ਸੀ, ਤੇ ਦੂਜੇ ਪਾਸੇ ਸਾਰੇ ਬਿਹਾਰ ਨੂੰ ਵੀ ਉਹਨੇ ਛੋਟਾ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਜਿਹੜਾ ਬਿਹਾਰ ਸੂਬਾ ਉਹ ਸਾਡੇ ਤੇ ਬੋਝ ਆ ਤੇ ਅਸਾਂ ਨੂੰ ਦੇਣ ਨੂੰ ਤਿਆਰ ਆ ਵੀ ਲੈ ਲਓ ਸਾਡੇ ਤੋਂ ਕੋਈ ਵੀ ਲੈ ਲਓ, ਇਹ ਜੀ ਉਹਨਾਂ ਨੇ ਜਿਹੜੀ ਉਹਨਾਂ ਦੀ ਭਾਸ਼ਾ ਸੀ ਉਹਦੇ ਵਿੱਚ
ਜੀ। ਜੀ ਵਿਰਾਟ ਸਾਹਿਬ, ਤੇ ਇੱਕ ਹੋਰ ਬੜੀ ਨਿਰਾਸ਼ਾਜਨਕ ਖਬਰ ਆ ਰਹੀ ਹੈ ਕਿ ਇੱਕ ਸਾਬਕਾ ਡਾਇਰੈਕਟਰ ਜਨਰਲ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ। ਸੋ ਖੁਦਕੁਸ਼ੀਆਂ ਦੇ ਮਾਮਲੇ ਆਪਣੇ ਭਾਰਤ ਜਾਂ ਪੰਜਾਬ ਦੀ ਗੱਲ ਕਰੀਏ ਤਾਂ ਹਮੇਸ਼ਾ ਆਉਂਦੇ ਰਹਿੰਦੇ ਨੇ, ਪਰ ਇਸ ਗਰੀਬੀ ਦੇ ਦੁੱਖੋਂ ਸਤਾਏ ਹੋਏ ਕਿਸਾਨਾਂ ਦੀ ਖੁਦਕੁਸ਼ੀਆਂ ਕਰਨ ਦੀਆਂ ਗੱਲਾਂ ਤੇ ਸੁਣਦੇ ਰਹੀਦਾ ਸੀ, ਪਰ ਇਹ ਸਾਬਕਾ ਡਾਇਰੈਕਟਰ ਜਨਰਲ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ, ਇਹਦੇ ਬਾਰੇ ਕੀ ਕਹੋਗੇ?
ਦੇਖੋ ਜੀ, ਇਹ ਬਹੁਤ ਹੀ ਹਲੂਣਾ ਦੇਣ ਵਾਲੀ ਇੱਕ ਖਬਰ ਆ। ਜਿਹਨੇ ਇਸ ਖਬਰ ਦੇ ਉੱਤੇ ਜਿਹਨੂੰ ਸਾਰਿਆਂ ਨੂੰ ਪਤਾ ਇਸ ਖਬਰ ਦਾ, ਉਹ ਖਬਰ ਸੁਣ ਕੇ ਇੱਕ ਵਾਰੀ ਬੰਦੇ ਦੇ ਰੌਂਗਟੇ ਖੜੇ ਹੋ ਜਾਂਦੇ ਆ ਜੀ। ਸਿਰਫ 1.5 ਤੋਂ 2 ਮਹੀਨਿਆਂ ਦੇ ਵਕਫੇ ਦੇ ਵਿੱਚ ਪਰਿਵਾਰ ਦੇ 4 ਜੀ ਖੁਦਕੁਸ਼ੀ ਕਰ ਗਏ ਆ ਜੀ। ਤੇ ਖੁਦਕੁਸ਼ੀ ਕਰਨ ਦਾ ਜਿਹੜਾ ਕਾਰਨ ਹੈ ਜੀ, ਇਹ ਬੀ ਕੇ ਬਾਂਸਲ ਆ ਜਿਹੜੇ ਇਹ ਡਾਇਰੈਕਟਰ ਜਨਰਲ ਸਨ ਜਾਂ ਇੱਕ ਡਿਪਾਰਟਮੈਂਟ ਦੇ ਵਿੱਚ, ਤੇ ਉਹਨਾਂ ਦੇ ਤੇ ਦੋਸ਼ ਲੱਗਿਆ ਜੀ, ਕਿਸੇ ਨੇ ਦੋਸ਼ ਲਾਇਆ ਵੀ ਉਹਨਾਂ ਨੇ 9 ਲੱਖ ਰੁਪਇਆ ਰਿਸ਼ਵਤ ਲਈ, ਤੇ ਇਸ ਰਿਸ਼ਵਤ ਦੇ ਵਿੱਚੋਂ ਜੁਲਾਈ ਮਹੀਨੇ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਜਦੋਂ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨਾਂ ਦੇ ਅਰੈਸਟ ਹੋਣ ਦੇ 3 ਦਿਨ ਬਾਅਦ ਉਹਨਾਂ ਦੀ ਘਰਵਾਲੀ ਤੇ ਉਹਨਾਂ ਦੀ ਕੁੜੀ ਨੇ ਸ਼ਰਮ ਦੇ ਨਾਂ ਝਲਦੇ ਹੋਏ, ਪਹਿਲਾਂ ਉਹ ਬਾਹਰ ਨਹੀਂ ਨਿਕਲੀਆਂ ਆਪਦੇ ਫਲੈਟ ਚੋਂ ਵੀ ਸਾਡੇ ਤੇ ਦੋਸ਼ ਲੱਗੇ ਆ, ਤੇ ਉਹ ਉਹਨਾਂ ਨੇ ਦੋਨਾਂ ਨੇ ਸੁਸਾਈਡ ਕਰ ਲਿਆ ਕਮਰਿਆਂ ਦੇ ਵਿੱਚ, ਆਪੋ ਆਪਣੇ ਕਮਰਿਆਂ ਦੇ ਵਿੱਚ ਇੱਕੋ ਟਾਈਮ ਦੇ ਉੱਤੇ। ਤੇ 1.5 ਮਹੀਨੇ ਬਾਅਦ ਬੀ ਕੇ ਬਾਂਸਲ ਨੂੰ ਜਿਹੜੀ ਜਮਾਨਤ ਮਿਲੀ ਸੀਗੀ ਪਰਸੋਂ, ਤੇ ਜਮਾਨਤ ਦੇ ਵਿੱਚ ਬਾਹਰ ਆਏ ਤੇ ਜਮਾਨਤ ਤੇ ਬਾਹਰ ਆ ਕੇ ਉਹਨਾਂ ਨੇ ਜਿਹੜੀ ਆਪਦੇ ਕੇਸ ਦੀ ਪੈਰਵਾਈ ਕਰਨੀ ਸੀ, ਪਰ ਦੂਜੀ ਰਾਤ ਹੀ ਸੇਮ ਹੀ ਥਾਂ ਦੇ ਉੱਤੇ ਉਸੇ ਘਰ ਦੇ ਵਿੱਚ ਜਿੱਥੇ ਪਿਓ ਲਟਕਿਆ ਸੀ, ਜਿੱਥੇ ਮਾਂ ਲਟਕੀ ਸੀ ਉੱਥੇ ਪਿਓ ਲਟਕ ਗਿਆ, ਜਿੱਥੇ ਧੀ ਲਟਕੀ ਸੀ ਉੱਥੇ ਪੁੱਤਰ ਲਟਕ ਗਿਆ, ਤਾਂ ਦੋਨਾਂ ਪਿਓ ਪੁੱਤਾਂ ਨੇ ਵੀ ਸੁਸਾਈਡ ਕਰ ਲਿਆ। ਸੋ ਕਾਫੀ ਦੁੱਖ ਦਾ ਹੀ ਖਬਰ ਆ ਜੀ, ਪਰ ਜਿਹੜੀ ਇਹਦੀ ਮਗਰਲੀ ਸੱਚਾਈ ਆ ਉਹ ਕੀ ਆ, ਕੀ ਸੱਚਮੁੱਚ ਹੀ ਉਹਨਾਂ ਨੇ 9 ਲੱਖ ਲਿਆ ਸੀ ਜਾਂ ਉਹਨਾਂ ਦੇ ਉੱਤੇ ਇਹ ਦੋਸ਼ ਲੱਗਿਆ, ਕੀ ਉਹ 9 ਲੱਖ ਲੈਣ ਦੀ ਨਮੋਸ਼ੀ ਸੀ ਜਾਂ ਉਹਨਾਂ ਦੇ ਦੋਸ਼ ਲੱਗਣ ਦੀ ਜਿਹੜੀ ਉਹ ਨਹੀਂ ਚੱਲ ਸਕੇ ਟੈਂਪਰ ਨੂੰ ਨਹੀਂ ਚੱਲ ਸਕੇ ਉਹ ਸੀ। ਸੋ ਕੁੱਲ ਮਿਲਾ ਕੇ ਇੱਕ ਇਹੋ ਜਿਹਾ ਪਰਿਵਾਰ, ਇਹੋ ਜਿਹੇ ਉੱਚੋਦੇ ਤੇ ਪਹੁੰਚਿਆ ਹੋਇਆ ਆਫਿਸਰ ਦਾ ਸਾਰਾ ਪਰਿਵਾਰ ਇਹੋ ਜਿਹਾ ਸਟੈਪ ਚੱਕਦਾ ਤਾਂ ਕਿਤੇ ਨਾ ਕਿਤੇ ਕਾਫੀ ਹਲੂਣਾ ਦੇਣ ਵਾਲੀ ਚੀਜ਼ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਸੱਚੀ ਹੈ ਜਿਹੜੀ ਸਾਹਮਣੇ ਆ ਜਾਣੀ ਹੈ ਜੀ, ਵੀ ਕੌਣ ਦੋਸ਼ੀ ਸੀ ਇਸ ਦੇ ਵਿੱਚ। ਪਰ ਪਿਛਲੇ 3-4 ਦਿਨਾਂ ਦੇ ਵਿੱਚ ਬੜੀਆਂ ਦੁੱਖਦਾਈ ਖਬਰਾਂ ਸੁਣਨ ਨੂੰ ਮਿਲੀਆਂ ਜੀ, ਚਾਹੇ ਉਹ ਫਰੀਦਕੋਟ ਦੇ ਵਿੱਚ ਇੱਕ ਪੂਰੇ ਦੇ ਪੂਰੇ ਪਰਿਵਾਰ ਨੇ ਨਹਿਰ ਛਾਲ ਮਾਰਤੀ, ਇੱਕ ਨੇ ਪਰਿਵਾਰ ਨੇ ਪਿਛਲੇ ਦਿਨ ਸਾਰਿਆਂ ਨੇ ਜ਼ਹਿਰ ਪੀ ਲਿਆ ਸੀ। ਇਹ ਚੀਜ਼ਾਂ ਬਹੁਤ ਹੀ ਜਿਹੜੀਆਂ ਦੁੱਖਦਾਈ ਖਬਰਾਂ ਆਉਂਦੀਆਂ ਤੇ ਜਿਹੜੀਆਂ ਹੁਣ ਪਿਛਲੇ ਦਿਨਾਂ ਤੋਂ ਇੱਕ ਚਿੱਟੇ ਦਿਨ ਔਰਤਾਂ ਨਾਲ ਜਿਹੜੀ ਬਦਸਲੂਕੀ ਕੀਤੀ ਜਾਂਦੀ ਆ ਉਹ ਵੀ ਕਿਤੇ ਨਾ ਕਿਤੇ ਦਿਲ ਦਿਖਾ ਰਹੀ ਆ। ਭਾਵੇਂ ਜਗਰਾਉਣ ਦੀ ਖਬਰ ਨੇ ਬਹੁਤ ਲੋਕਾਂ ਨੂੰ ਹਲੂਣਾ ਦਿੱਤਾ ਤੇ ਹੁਣ ਅੱਜ ਇੱਕ ਹੋਰ ਜਿਹੜੀ ਖਬਰ ਲੱਗੀ ਆ ਵੀ ਚਿੱਟੇ ਦਿਨ ਬੱਸ ਸਟੈਂਡ ਦੇ ਉੱਤੇ ਵੀ ਔਰਤ ਦਾ ਨਾਲ ਜਿਹੜੀ ਬੇਇੱਜ਼ਤੀ ਦੀ ਕੋਈ ਕੀਤੀ। ਪਰ ਉਹਦੇ ਚ ਜਿਹੜੀ ਜਦੋਂ ਪਿਛਲੋਂ ਪੜਤਾਲਦੇ ਆ, ਜਦ ਖਬਰ ਨੂੰ ਪੜਤਾਲਦੇ ਆ ਤਾਂ ਉਹਦੇ ਚ ਕੁਛ ਨਾ ਕੁਛ ਹੋਰ ਗੱਲਾਂ ਨਿਕਲ ਕੇ ਆ ਜਾਂਦੀਆਂ। ਜਿਵੇਂ ਹੁਣ ਇਸ ਖਬਰ ਦੇ ਵਿੱਚ, ਅੱਜ ਦੀ ਖਬਰ ਦੇ ਵਿੱਚ ਇਹ ਨਿਕਲ ਕੇ ਆ ਰਿਹਾ ਵੀ ਉਸ ਔਰਤ ਦੇ ਭਰਾਵਾਂ ਨੇ ਜਾਂ ਪਰਿਵਾਰ ਨੇ ਕਿਸੇ ਹੋਰ ਪਰਿਵਾਰ ਦੀ ਔਰਤ ਨਾਲ ਜਬਰ ਜਨਾਹ ਕੀਤਾ ਸੀ ਤੇ ਉਸ ਜਬਰ ਜਨਾਹ ਲਈ ਉਹਨਾਂ ਨੇ ਬਹੁਤ ਅਪੀਲਾਂ ਦਲੀਲਾਂ ਕੀਤੀਆਂ ਤੇ ਕਿਤੋਂ ਵੀ ਉਹਨਾਂ ਨੂੰ ਸਰਕਾਰੀ ਹਮਾਇਤ ਨਹੀਂ ਮਿਲੀ, ਕੋਈ ਵੀ ਕੇਸ ਹੋਰ ਨਹੀਂ ਹੋਇਆ ਤੇ ਉਹਨਾਂ ਨੇ ਬਦਲਾ ਲੈਣ ਵਾਲਾ ਫਿਰ ਆਪੇ ਬਦਲਾ ਲੈਣ ਦੀ ਨੀਅਤ ਨਾਲ ਇਹ ਕੁਛ ਕੀਤਾ। ਹੁਣ ਦੁੱਖ ਇਸ ਗੱਲ ਦਾ ਆਉਂਦਾ ਜੀ ਵੀ ਮੁਸ਼ਟੰਡਿਆਂ ਨੇ ਕੀਤੀ ਤਾਂ ਉਹਨਾਂ ਦੇ ਪਰਿਵਾਰ ਦੀ ਔਰਤ ਦਾ ਕੀ ਕਸੂਰ ਸੀ, ਤਾਂ ਉਹ ਔਰਤ ਦੋਨੇ ਥਾਵਾਂ ਤੇ ਔਰਤ ਪਿਸੀ ਗਿਆ, ਚਾਹੇ ਦੋਨਾਂ ਪਰਿਵਾਰਾਂ ਦੇ ਵਿੱਚ ਬੰਦਿਆਂ ਨੇ ਇੱਕ ਨੇ ਗਲਤੀ ਪਹਿਲਾਂ ਗਲਤੀ ਦੁਹਰਾਈ ਤਾਂ ਔਰਤ ਵਿਚਾਲੇ ਇਹਦੇ ਵਿੱਚ ਆ ਗਈ ਆ। ਸੋ ਇਹ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਜਿਹੜਾ ਰਾਜਕਾਜ ਦੇ ਵਿੱਚ ਇਹ ਕਮੀਆਂ ਜਿੱਥੇ ਇਨਸਾਫ਼ ਨਹੀਂ ਮਿਲਦਾ ਜਾਂ ਪੈਸੇ ਜ਼ੋਰ ਤੇ ਮਿਲਦਾ ਜਾਂ ਸਿਫਾਰਿਸ਼ਾਂ ਦੇ ਜ਼ੋਰ ਤੇ ਮਿਲਦਾ ਉੱਥੇ ਕੁਛ ਹੁੰਦਾ, ਇਹ ਰਾਮ ਰਾਸ਼ੀਆਂ ਨਹੀਂ ਹੈ ਜੀ, ਕਿੰਨੇ ਮਾੜੇ ਰਾਜਕਾਨੀਆਂ।
ਖਬਰਾਂ ਜਿਹੜੀਆਂ ਉਹ ਦਿਲ ਦਿਖਾ ਜਾਂਦੀਆਂ ਜਦੋਂ ਵੀ ਸਾਨੂੰ ਪੰਜਾਬ ਜਾਂ ਬਾਹਰ ਕੋਈ ਖਬਰ ਮਿਲਦੀ ਹੈ।
ਬਸ ਜੀ ਖਬਰਾਂ ਤਾਂ ਇੱਕ ਤਾਂ 2 ਤਰੀਕ ਨੂੰ ਜਿਹੜਾ ਮਰੇਜ ਦੇ ਵਿੱਚ ਲੱਗਾ ਪ੍ਰਬੰਧਕਾਂ ਬਣੀਓ ਤੇ ਜੇ ਸਿੰਘ ਹੋਰਾਂ ਬਣੀਓ ਸੂਚਨਾ ਆਈ ਹੈ ਜੀ, ਉਹ ਕਹਿੰਦੇ ਆ ਜੀ ਵੀ ਜਿਹੜਾ ਮੇਲੇ ਵਾਲੇ ਦਿਨ ਨਾ ਜਿੱਥੇ ਪਰ ਮੇਲੇ ਵਾਲੇ ਦਿਨ ਮੌਸਮ ਬਹੁਤ ਵਧੀਆ ਹੋ ਜਾਣਾ, ਪਰ ਮੌਸਮ ਦੇ ਵਿੱਚ ਜਿਹੜੀ ਇੱਕੋ ਹੀ ਵਾਰਨਿੰਗ ਦਿੱਤੀ ਗਈ ਹੈ ਲੇਟ ਆਵਰਸ, ਸੋ ਪ੍ਰਬੰਧਕਾਂ ਨੇ ਬੇਨਤੀ ਮੇਲ ਦੱਸ ਕੇ ਤੇ 5 ਵਜੇ ਤੱਕ ਆਪਾਂ ਫਿਨਿਸ਼ ਕਰ ਦੇਣਾ ਕਿਉਂਕਿ 5 ਵਜੇ ਤੋਂ ਬਾਅਦ ਮੌਸਮ ਆ ਜਿਹੜਾ ਉਹ ਖਰਾਬ ਹੋ ਜਾਣਾ। ਸੋ ਸਾਰਿਆਂ ਨੂੰ ਬੇਨਤੀ ਆ, ਆਮ ਨਾਰਮਲ ਮੇਲੇ ਚ ਲੋਕ 2-3 ਵਜੇ ਪਹੁੰਚਦੇ ਆ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਬੇਨਤੀ ਕੀਤੀ ਹੈ ਵੀ ਮੇਲੇ ਦੇ 10-11 ਵਜੇ ਹੀ ਪਹੁੰਚ ਕੇ ਜਿਹੜਾ ਬਣਤਾ ਜਾਵੇ। ਤੇ ਦੂਜਾ ਜੀ ਇੱਕ ਜਿਹੜਾ ਬੜੀ ਖੇਡ ਦਾ ਉਹ ਦੂਜਾ ਹੋ ਰਿਹਾ ਜੀ ਐਡਲੇਡ ਦੇ ਵਿੱਚ ਅਗਲੇ ਵੀਕਐਂਡ ਤੇ 1-2 ਤੋਂ 9 ਵਾਲੇ ਵੀਕਐਂਡ ਦੇ ਉੱਤੇ, ਜਾਣੀ ਕਿ ਮੈਂ ਦੋਨਾਂ ਵੀਕਐਂਡ ਦੀ ਗੱਲ ਕਰ ਰਿਹਾ। ਮਰੇ ਬ੍ਰਿਜ ਦੇ ਵਿੱਚ 2 ਤਰੀਕ ਨੂੰ ਹੋ ਰਿਹਾ ਤੇ ਉੱਥੇ 9 ਤਰੀਕ ਨੂੰ ਜਿਹੜਾ ਮੇਲਾ ਕਰਾਇਆ ਜਾ ਰਿਹਾ ਖੇਡ ਮੇਲਾ, ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਟੀਮਾਂ ਆ ਰਹੀਆਂ ਜੀ ਤੇ ਬੜੇ ਵੱਡੇ ਵਧੀਆ ਢੰਗ ਨਾਲ ਕੀਤਾ ਜਾ ਰਿਹਾ। ਤੇ ਮੈਨੂੰ ਕੱਲ ਹੀ ਪਤਾ ਲੱਗਿਆ ਵੀ ਸਰਬਜੀਤ ਚੀਮਾ ਵੀ ਉਸ ਦੇ ਵਿੱਚ ਕਰ ਰਹੇ ਜ਼ਰੂਰ, ਜਿਹੜੇ ਵੀਕਐਂਡ ਆ ਉਹਨਾਂ ਦਾ ਲੁਤਫ ਦੇ ਰੂਪ ਚ ਖੇਡ ਮੇਲਿਆਂ ਦੇ ਰੂਪ ਚ ਜਿਹੜੇ ਇਹੋ ਜਿਹੇ ਮੇਲੇ ਲੱਗਦੇ, ਇੱਕ ਤਾਂ ਕਈ ਵਾਰੀ ਦੋਸ਼ ਤਾਂ ਸਾਡੇ ਵਰਗਿਆਂ ਦੇ ਲੱਗਦੇ ਵੀ ਕੁਝ ਇੱਕ ਲੀਡਰ ਲੋਕ ਹੁੰਦੇ ਆ, ਕੁਝ ਲੋਕ ਚੱਦਰ ਵਾਲੇ ਹੁੰਦੇ ਆ ਤੇ ਉਹ ਆਪਣੀ ਹੋਂਦ ਦਰਸਾਉਣ ਲਈ ਇਹੋ ਜਿਹੇ ਮੇਲੇ ਲਾਉਂਦੇ ਆ। ਚਲੋ ਜੀ ਮੰਨ ਲੈਣੇ ਆ ਇਹ ਦੋਸ਼ ਆ, ਇਹ ਦੋਸ਼ ਨੂੰ ਵੀ ਮੰਨਣਾ ਪੈਣਾ ਵੀ ਇਹਦੇ ਚ ਵੀ ਹੋ ਸਕਦਾ ਸੱਚਾਈ, ਪਰ ਅਸਲੀ ਮੇਲੇ ਦਾ ਜਿਹੜਾ ਮਕਸਦ ਉਹ ਇਹ ਹੁੰਦਾ ਵੀ ਜਿਹੜਾ ਤੁਹਾਡਾ ਵਿਰਸਾ ਵਿਰਾਸਤ ਤੁਹਾਡੀ ਜਿਹੜੀ ਖੇਡਾਂ ਤੁਹਾਡਾ ਕਲਚਰ ਆ ਉਹ ਆਉਣ ਵਾਲੀ ਜਨਰੇਸ਼ਨ ਨੂੰ ਕਿਵੇਂ ਪਾਸ ਕਰਨਾ, ਤੇ ਇੱਕ ਜਿਹੜੀ ਸਟ੍ਰੈਸ ਦੀ ਜਿਹੜੀ ਲਾਈਫ ਆ ਵਿਦੇਸ਼ ਦੇ ਵਿੱਚ ਉਸ ਲਾਈਫ ਦੇ ਵਿੱਚ ਕੁਝ ਪਲ ਸ਼ਾਂਤੀ ਦੇ ਹੱਸਣ ਖੇਡਣ ਦੇ ਇੱਕ ਦੂਜੇ ਨੂੰ ਮਿਲਣ ਮਿਲਾਉਣ ਦੇ ਕਿਵੇਂ ਕੱਢੇ ਜਾਣੇ ਚਾਹੀਦੇ ਆ। ਸੋ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਇਹਨਾਂ ਮੇਲਿਆਂ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਇਆ ਕਰੋ, ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਇਆ ਕਰੋ ਤਾਂ ਕਿ ਉਹਨਾਂ ਦੇ ਵਿੱਚ ਆਪਾਂ ਉਹਨਾਂ ਨੂੰ ਅਗਲੇ ਸੰਸਕਾਰ ਜਿਹੜੇ ਟਰਾਂਸਪਲਾਂਟ ਕਰ ਸਕੀਏ ਜਾਂ ਉਹਨਾਂ ਦੇ ਵਿੱਚ ਤੋਰ ਸਕੀਏ ਅੱਗੇ, ਉਹਨਾਂ ਦੀ ਰਗਾਂ ਚ ਉਹ ਖੂਨ ਅੱਗੇ ਤੋਰ ਸਕੀਏ ਜਿਹੜਾ ਕਿ ਜ਼ਰੂਰੀ ਆ, ਆਉਣ ਵਾਲੇ ਸਮੇਂ ਸਾਂਭਣ ਲਈ ਜ਼ਰੂਰੀ ਆ। ਸੋ ਇਹ ਦੋਨੇ ਸੂਚਨਾਵਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੇ ਅੱਜ ਮੈਨੂੰ ਲੱਗਦਾ ਬੋਲਦੇ ਹੋਏ 1-2 ਗਲਤੀਆਂ ਵੀ ਕਰ ਗਿਆ ਤੇ ਉਹਦੇ ਲਈ ਮਾਫੀ ਆ ਜੀ। ਮਾਫੀ ਮੰਗਣ ਦੇ ਵਿੱਚ ਮੈਨੂੰ ਕੋਈ ਝਿਜਕ ਨਹੀਂ ਕਿਉਂਕਿ ਮੈਂ ਵੀ ਇੱਕ ਦੁਨਿਆਵੀ ਇਨਸਾਨ ਆ ਜੀ, ਤੇ ਇੱਕ ਜਾਂਦਾ ਜਾਂਦਾ ਸੁਨੇਹਾ, ਅਮਰੀਕ ਸਿੰਘ ਬਾਸੀ ਗਲਾਸਗੋ ਇੰਗਲੈਂਡ ਤੋਂ ਸਾਨੂੰ ਹੁਣੇ ਹੁਣ ਫੋਨ ਆਇਆ ਸੀ ਉਹਨਾਂ ਦਾ ਤੇ ਬੜੇ ਪਿਆਰ ਨਾਲ ਉਹਨਾਂ ਨੇ ਦੱਸਿਆ ਜੀ ਅਸੀਂ ਕਹਿੰਦੇ ਚਾਹੇ ਕੁਛ ਵੀ ਹੋ ਜਾਏ ਤੁਹਾਡੇ ਪ੍ਰੋਗਰਾਮ ਸੁਣ ਕੇ ਪੈਨੇ ਆ ਤੇ ਗਲਾਸਗੋ ਦੀਆਂ ਜਿਹੜੀਆਂ ਪਹਾੜੀਆਂ ਦੇ ਵਿੱਚ ਰੇਡੀਓ ਦੀ ਗੂੰਜ ਹਰਮਨ ਰੇਡੀਓ ਗੂੰਜਦਾ ਜੀ ਸੋ ਬੜਾ ਚੰਗਾ ਲੱਗਦਾ ਤੇ ਬਹੁਤ ਬਹੁਤ ਧੰਨਵਾਦ ਆ ਜੀ ਸਰਦਾਰ ਅਮਰੀਕ ਸਿੰਘ ਬਾਸੀ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਜਿਹੜੇ ਕਿ ਇੰਨਾ ਪਿਆਰ ਬਖਸ਼ਦੇ ਆ
ਜੀ ਬਰਾੜ ਸਾਹਿਬ ਤੇ ਅੱਜ ਦੇ ਮੌਸਮ ਦੇ ਬਾਰੇ ਵੀ ਥੋੜਾ ਜਿਹਾ ਆਗਾਹ ਕਰਨਾ ਜ਼ਰੂਰੀ ਬਣਦਾ ਸਰੋਤਿਆਂ ਨੂੰ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਬੜਾ ਹੀ ਜਿਹੜਾ ਅੱਜ ਐਡੀਲੇਡ ਦੇ ਵਿੱਚ ਮੌਸਮ ਬਹੁਤ ਖਰਾਬ ਰਹੇਗਾ ਤੇ ਇਸ ਤੂਫਾਨ ਦੇ ਆਸਾਰ ਬੜੇ ਹੋਏ ਨੇ ਸੋ ਦੇਖ ਲਓ ਹੁਣ ਬਾਹਰ ਦੇਖੀਏ ਤੇ ਲੱਗਦਾ ਹੀ ਨਹੀਂ ਇੰਨੀ ਸੋਹਣੀ ਧੁੱਪ ਚੜੀ ਹੋਈ ਹੈ ਕਿ ਹੋਰ 2-4 ਘੰਟਿਆਂ ਨੂੰ ਬਾਰਿਸ਼ ਹੋਏਗੀ ਜਾਂ ਤੂਫਾਨ ਦੇ ਆਸਾਰ ਬਣਨਗੇ ਪਰ ਕੁਦਰਤ ਦੇ ਰੰਗ ਨੇ ਜੀ ਸੋ ਐਡੀਲੇਡ ਵਾਸੀਆਂ ਦੇ ਨਾਲ ਬਰਾੜ ਸਾਹਿਬ ਤੁਸੀਂ ਵੀ ਬਾਹਰ ਕੰਮ ਕਰਦੇ ਜਾਣਾ ਹੁੰਦਾ ਸੋ ਆਪਣਾ ਧਿਆਨ ਰੱਖਿਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਸੋ ਇਸੀ ਬਰਾੜ ਸਾਹਿਬ ਸਾਡੇ ਨਾਲ ਖਬਰਾਂ ਦੀ ਸਾਂਝ ਪਾਈ ਇਹਨਾਂ ਨੇ ਔਰ ਬਾਕੀ ਵੀ ਗੱਲਾਂ ਬਾਤਾਂ ਕੀਤੀਆਂ ਕਈ ਲਿਸਨਰਸ ਮੈਨੂੰ ਮੈਸੇਜਿਸ ਆ ਰਹੇ ਨੇ ਉਹ ਮੈਸੇਜਿਸ ਜਿਹੜੇ ਮੈਂ ਪ੍ਰੋਗਰਾਮ ਦੇ ਦੌਰਾਨ ਨਹੀਂ ਲੈ ਸਕੀ ਕਿਉਂਕਿ ਖਬਰਾਂ ਚੱਲ ਰਹੀਆਂ ਸੀ ਉਹ ਸਾਰਿਆਂ ਦੇ ਮੈਸੇਜਿਸ ਵੀ ਜਿਹੜੇ ਅਸੀਂ ਲੈਣੇ ਨੇ ਤੇ ਨਾਲ ਗੀਤ ਸੰਗੀਤ ਵੀ ਹੋਣਾ ਤੇ ਅੱਜ ਖਾਸ ਮੁਲਾਕਾਤ ਅਸੀਂ ਕਰਨੀ ਹੈ ਸਰਦਾਰ ਸਰੂਪ ਸਿੰਘ ਚੋਹਲ ਹੁਣਾਂ ਨਾਲ ਜੋ ਐਡੀਲੇਡ ਦੀ ਇੱਕ ਬੜੀ ਮਸ਼ਹੂਰ ਇੱਕ ਖਾਸ ਸ਼ਖਸੀਅਤ ਨੇ ਸੋ ਉਹਨਾਂ ਦੇ ਨਾਲ ਅਸੀਂ ਸਾਂਝਾ ਕਰਨਾ ਜੀ ਉਹਨਾਂ ਦਾ ਗੱਡੇ ਤੋਂ ਗੱਡੀ ਤੱਕ ਦਾ ਸਫ਼ਰ ਤੇ ਇੱਕ ਹੋਰ ਇੰਟਰਵਿਊ ਜਿਹੜੀ ਅਮਰਦੀਪ ਹੁਣਾਂ ਨੇ ਕੀਤੀ ਹੋਈ ਹੈ ਮੈਲਬਨ ਵਿਖੇ ਕੁਲਦੀਪ ਕੌਰ ਹੁਣਾਂ ਨਾਲ ਉਹ ਵੀ ਪ੍ਰੋਗਰਾਮ ਦੌਰਾਨ ਸਾਂਝੀ ਕਰਨੀ ਹੈ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਹੈ ਮੈਂ ਬਹੁਤ ਜਲਦੀ ਫਿਰ ਹਾਜ਼ਰ ਹੁੰਦੀ ਹਾਂ ਜੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਰੇਡੀਓ ਦੀਆਂ ਖੂਬਸੂਰਤ ਲਹਿਰਾਂ ਤੁਹਾਡੇ ਤੱਕ ਪੁੱਜਦਾ ਕਰਨ ਲਈ ਸਾਨੂੰ ਨਿੱਘਾ ਸਹਿਯੋਗ ਦੇ ਰਹੇ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ ਬਲੈਕ ਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਭਗਤ ਸਿੰਘ ਪੜ੍ਹਦਾ ਵੀ ਸੀ ਤਿੱਖੇ ਹਥਿਆਰ ਕਲਮ ਦੇ ਵਾਰ ਜ਼ੁਲਮ ਤੇ ਕਰਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਕੁੱਝ ਸੀ ਰਾਜ ਨਿਆਉਂਦੀ ਬਾਜੀਏ ਉਦੂਰ ਟੋਲੀ ਲਾਹੌਰੂ ਪੜ੍ਹ ਕੇ ਡਿਗਰੀਆਂ ਕਰਕੇ ਤੇ ਸਮਝੀ ਬੋਲੀ ਗੋਰੇ ਦੀ ਬੜਾ ਸੀ ਗਿਆਨ ਸੀ ਰੱਖਦਾ ਧਿਆਨ ਰਮਜ ਨੂੰ ਫੜਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਭਗਤ ਸਿੰਘ ਪੜ੍ਹਦਾ ਵੀ ਸੀ ਭਗਤ ਸਿੰਘ ਏਦਾਂ ਤਾਂ ਨਹੀਂ ਸੀ ਉਹ ਚਿੱਤਰ ਬਣਾ ਤੇ ਭੁਲੇਖੇ ਪਾਤੇ ਭਗਤ ਸਿੰਘ ਏਦਾਂ ਤਾਂ ਨਹੀਂ ਸੀ ਵੇਖ ਕੇ ਦੌਰ ਸੀ ਕਰਦਾ ਗੌਰ ਤੇ ਕੱਲ ਨੂੰ ਜਰਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਸਿੰਘ ਪੜ੍ਹਦਾ ਵੀ ਸੀ ਭਗਤ ਸਿੰਘ ਪੜ੍ਹਦਾ ਵੀ ਸੀ ਭਗਤ ਸਿੰਘ ਬਣਿਆ ਜਾਣਾ ਨਹੀਂ ਭਗਤ ਦੀ ਸੋਚ ਤੇ ਭੁੱਲ ਗਏ ਲੋਕ ਭਗਤ ਸਿੰਘ ਬਣਿਆ ਜਾਣਾ ਨਹੀਂ ਹੱਪਾ ਪਹਿਰਾਵੇ ਨਾ ਕਰੋ ਦਿਖਾਵੇ ਦੇਸ਼ ਲਈ ਮਰਦਾ ਵੀ ਸੀ ਕਿਤਾਬਾਂ ਚੁੱਕੋ ਭਗਤ ਜੇ ਭਗਤ ਸਿੰਘ ਦੀ ਨਖਰੋ ਤਮਾਸ਼ੇ ਬਣਾ ਲਏ ਹਾਸੇ ਦੇ ਬਿਨ ਸਰਦਾ ਵੀ ਸੀ
ਜੀ। ਇਹ ਗੀਤ ਜਿਹੜਾ ਡੈਡੀਕੇਟ ਕੀਤਾ ਸੀ ਭਗਤ ਸਿੰਘ ਹੁਣਾਂ ਨੂੰ ਉਹਨਾਂ ਦੇ ਜਨਮ ਦਿਨ ਤੇ ਸੰਦੀਪ ਰਾਏ ਹੁਣਾਂ ਨੇ ਅਸੀਂ ਸਾਰਿਆਂ ਨੇ ਸੁਣਿਆ। ਬੜਾ ਹੀ ਪਿਆਰਾ ਜਿਹਾ ਗੀਤ ਔਰ ਬੜੇ ਹੀ ਵੱਖਰੇ ਅੰਦਾਜ਼ ਦੇ ਨਾਲ ਔਰ ਬੜੇ ਵੱਖਰੇ ਵਿਚਾਰਾਂ ਦੇ ਨਾਲ ਇਸ ਨੂੰ ਗਾਇਆ ਜੀ ਮੀਤ ਨਿਮਾਨ ਹੁਣਾਂ ਨੇ। ਸੋ ਪ੍ਰੋਗਰਾਮ ਦੇ ਵਿੱਚ ਜੀ ਅਸੀਂ ਮੈਂ ਹੁਣ ਵਿਹਲਾ ਹੋ ਗਿਆ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਲੈਣ ਦਾ। ਸੋ ਇੱਕ ਵਾਰੀ ਫਿਰ ਤੋਂ ਮਾਫ਼ੀ ਚਾਹੁੰਦੀ ਹਾਂ ਕਿ ਦੇਰ ਹੋ ਗਈ ਕਿਉਂਕਿ ਗੱਲਬਾਤ ਕਰ ਰਹੀ ਸੀ ਬਰਾੜ ਸਾਹਿਬ ਹੁਣਾਂ ਨਾਲ। ਸੋ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਜੀ ਸੋਨੂ ਪੰਨੂ ਹੁਣਾਂ ਨੇ ਬੜੀ ਦੇਰ ਤੋਂ, ਸਤਿ ਸ੍ਰੀ ਅਕਾਲ ਬੁਲਾਈ ਹੈ ਜੀ। ਤੇ ਨਾਲ ਹੀ ਇਹਨਾਂ ਨੇ ਇੱਕ ਬੜਾ ਪਿਆਰਾ ਵਿਚਾਰ ਭੇਜਿਆ, ਕਹਿੰਦੇ ਕਿ ਕਿਸੇ ਨੂੰ ਕੀ ਦੇਣਾ ਹੈ, ਕਿੰਨਾ ਦੇਣਾ ਹੈ, ਕਦੋਂ ਦੇਣਾ ਹੈ, ਕਿਵੇਂ ਦੇਣਾ ਹੈ, ਇਹ ਫੈਸਲੇ ਪਰਮਾਤਮਾ ਨੇ ਆਪਣੇ ਕੋਲ ਰੱਖੇ ਹੋਏ ਨੇ। ਬਿਲਕੁਲ ਜੀ, ਜੇ ਅਸੀਂ ਉਸ ਪਰਮਾਤਮਾ ਨੂੰ ਆਪਣੇ ਮਾਂ ਬਾਪ ਵਾਂਗ ਦੇਖੀਏ ਤੇ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਸਾਡੇ ਮਾਂ ਬਾਪ ਨੂੰ ਕਿ ਉਮਰ ਦੇ ਅਕੋਰਡਿੰਗਲੀ ਕਿਵੇਂ ਬੱਚੇ ਨੂੰ ਖਿਡੌਣੇ ਦੇਣੇ, ਕਦੋਂ ਉਹਨਾਂ ਨੂੰ ਕਿਤਾਬਾਂ ਲੈ ਕੇ ਦੇਣੀਆਂ, ਕਦੋਂ ਕਾਰਾਂ ਤੇ ਕਦੋਂ ਸਕੂਟਰ ਲੈ ਕੇ ਦੇਣੇ ਆ। ਸੋ ਇਸੇ ਤਰ੍ਹਾਂ ਪਰਮਾਤਮਾ ਨੂੰ ਪਤਾ ਹੁੰਦਾ ਕਿ ਸਾਨੂੰ ਕਦੋਂ ਕਿੰਨਾ ਤੇ ਕਿਵੇਂ ਦੇਣਾ। ਸੋ ਇਹ ਫੈਸਲਾ ਜੇ ਪਰਮਾਤਮਾ ਤੇ ਛੱਡ ਦੇਈਏ ਤੇ ਹਮੇਸ਼ਾ ਸੁਖੀ ਵਸਾਂਗੇ। ਇਸ ਨੂੰ ਹੀ ਜੀ ਭਾਣਾ ਮੰਨਣਾ ਕਹਿੰਦੇ ਨੇ। ਸੋ ਉਸਤੇ ਉਸਦੀ ਰਜ਼ਾ ਵਿੱਚ ਰਹੀਏ ਤੇ ਉਹਦਾ ਭਾਣਾ ਮੰਨਦੇ ਰਹੀਏ। ਤੇ ਸਾਡੇ ਨਾਲ ਸੁਖਵਿੰਦਰ ਸੋਨ ਹੁਣੀ ਵੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ। ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਸਿੰਘ ਕੁਲਵੀਰ ਹੁਣੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੁਲਵੀਰ ਜੀ ਵੀ ਸਾਰਿਆਂ ਨੂੰ। ਤੇ ਕਹਿੰਦੇ ਕਿ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ। ਸੋ ਜੀ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਇਹਨਾਂ ਨੇ ਲਿਖਿਆ ਜੀ ਪਾਣੀ ਪੀਣ ਦਾ ਸਹੀ ਵਕਤ ਜਿਹੜਾ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ, 3 ਗਲਾਸ ਇਹਨਾਂ ਨੇ ਕਿਹਾ ਕਿ ਜੀ ਸਵੇਰੇ ਉੱਠਣ ਤੋਂ ਪਹਿਲਾਂ ਇਹ ਤੁਹਾਡੀ ਅੰਦਰੂਨੀ ਊਰਜਾ ਨੂੰ ਐਕਟੀਵੇਟ ਰੱਖਦਾ ਹੈ ਤੇ 1 ਗਲਾਸ ਨਹਾਉਣ ਤੋਂ ਬਾਅਦ ਇਹ ਬਲੱਡ ਪ੍ਰੈਸ਼ਰ ਦਾ ਖਾਤਮਾ ਕਰਦਾ ਹੈ ਤੇ 2 ਗਲਾਸ ਰੋਟੀ ਖਾਣ ਤੋਂ ਪਹਿਲਾਂ ਤੇ 1/2 ਘੰਟਾ ਬਾਅਦ ਇਹ ਹਾਜ਼ਮੇ ਨੂੰ ਸਹੀ ਰੱਖਦੇ ਨੇ ਜੀ ਤੇ 1/2 ਘੰਟਾ ਸੌਣ ਤੋਂ ਪਹਿਲਾਂ ਇਹ ਹਾਰਟ ਅਟੈਕ ਤੋਂ ਬਚਾਉਂਦੇ ਨੇ। ਸੋ ਜੀ ਲਓ ਜੀ ਕਿੰਨੇ ਪਿਆਰੇ ਪਿਆਰੇ ਨੁਸਖੇ, ਛੋਟੇ ਛੋਟੇ ਨੁਸਖੇ ਜਿਹੜੇ ਤੁਹਾਡੀ ਸਿਹਤ ਨੂੰ ਹਮੇਸ਼ਾ ਠੀਕ ਰੱਖ ਸਕਦੇ ਨੇ। ਸੋ ਇਹ ਅਸੀਂ ਜ਼ਿੰਦਗੀ ਚ ਅਪਣਾ ਲਈਏ ਤੇ ਬੜੀ ਵੱਡੀ ਗੱਲ ਹੈ ਸਾਡੇ ਲਈ। ਸੋ ਕੁਲਵੀਰ ਜੀ ਬੜਾ ਬੜਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਸਾਰੇ ਨੁਸਖੇ ਸਾਡੇ ਨਾਲ ਸਾਂਝੇ ਕਰਨ ਦੇ ਲਈ ਤੇ ਕੋਸ਼ਿਸ਼ ਕਰਾਂਗੇ ਜੀ। ਮੈਂ ਖੁਦ ਕਹਿੰਦੀ ਹਾਂ ਕਿ ਮੈਂ ਕੋਸ਼ਿਸ਼ ਕਰੂੰਗੀ ਇਹ ਨੁਸਖਿਆਂ ਨੂੰ ਅਪਣਾਉਣ ਦੀ, ਕਿਉਂਕਿ ਕਈ ਵਾਰ ਜੀ ਦੌੜ ਭੱਜ ਦੇ ਵਿੱਚ ਇਹ ਗੱਲਾਂ ਇੱਕ ਦੋ ਦਿਨ ਕਰ ਲਈ ਦੀਆਂ ਫਿਰ ਭੁੱਲ ਜਾਂਦੀਆਂ ਨੇ। ਪਰ ਇੱਕ ਗੱਲ ਤੇ ਹੈ ਜੇ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਨੂੰ ਤੁਸੀਂ 21 ਦਿਨ ਤੱਕ ਯਾਨੀ 3 ਹਫ਼ਤੇ ਤੱਕ ਲਗਾਤਾਰ ਕਰ ਲਓ ਤੇ ਉਹ ਫਿਰ ਤੁਹਾਡੀ ਆਦਤ ਬਣ ਜਾਂਦੀ ਹੈ। ਸੋ ਇਹਨਾਂ ਦੇ ਵਿੱਚੋਂ ਜੇ ਇਹਨਾਂ ਨੇ 4 ਗੱਲਾਂ ਲਿਖੀਆਂ ਨੇ ਕਿ ਸਵੇਰੇ ਉੱਠਣ ਤੋਂ ਪਹਿਲਾਂ, ਨਹਾਉਣ ਤੋਂ ਬਾਅਦ, ਜਾਂ ਰੋਟੀ ਖਾਣ ਤੋਂ ਪਹਿਲਾਂ, ਜਾਂ ਸੌਣ ਤੋਂ ਪਹਿਲਾਂ, ਤੇ ਇਹਨਾਂ ਦੇ ਵਿੱਚੋਂ ਜੇ ਅਸੀਂ 2 ਵੀ ਕਰ ਲਈਏ ਤੇ ਮੈਨੂੰ ਲੱਗਦਾ ਸਿਹਤ ਦੇ ਵਿੱਚ ਕਾਫ਼ੀ ਫਰਕ ਪੈ ਸਕਦਾ ਜੀ ਸਾਡੀ। ਸੋ ਮਨਦੀਪ ਹੁਣੀ ਵੀ ਜੁੜੇ ਨੇ ਜੀ ਈਮੇਲ ਦੇ ਜਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਜੀ ਤੇ ਕਹਿ ਰਹੇ ਕਿ ਮੈਂ ਅਮਨਦੀਪ ਅਥਵਾਲ ਜਿਹੜੇ ਹੈਗੇ ਇਹ ਰਾਜਸਥਾਨ ਤੋਂ ਸਾਨੂੰ ਸੁਣਨੇ ਨੇ ਤੇ ਰਾਜਸਥਾਨ ਤੋਂ ਇਹਨਾਂ ਨੇ ਸਾਨੂੰ ਇਹ ਮੈਸੇਜ ਭੇਜਿਆ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਰਾਜਸਥਾਨ ਚ ਇਸ ਵੇਲੇ ਅਜੇ ਚੰਗੀ ਸਵੇਰ ਹੋਣੀ ਆ, ਤੁਸੀਂ ਸਵੇਰੇ ਸਵੇਰੇ ਉੱਠ ਕੇ ਸਾਡੇ ਨਾਲ ਸਾਂਝ ਪਾਈ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਐਸਪੀ ਸਿੰਘ ਜੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਨੇ ਕਿ ਦਾ ਨਿਊਜ਼ ਇਹਨਾਂ ਨੇ ਜਿਹੜੀ ਗੱਲ ਕੀਤੀ ਸੀਗੀ ਕਿ ਭਗਤ ਸਿੰਘ ਜੀ ਦੇ ਪਿੰਡ ਬਾਰੇ, ਉਹ ਜਿਹੜੀ ਬਰਾੜ ਸਾਹਿਬ ਨੇ ਇਹ ਮੈਸੇਜ ਮੈਂ ਆਲਰੇਡੀ ਲੈ ਲਿਆ ਹੋਇਆ। ਸੋ ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਸੁਨੀਲ ਮਾਹੀ ਹੁਣੇ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ ਜੀ। ਕਹਿੰਦੇ 28 ਸਤੰਬਰ 2007 ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਹੋਇਆ ਸੀ। ਮੈਨੂੰ ਗਰਵ ਹੈ ਕਿ ਮੇਰੇ ਗ੍ਰੇਟ ਗ੍ਰੈਂਡ ਪੇਰੈਂਟਸ ਦਾ ਪਿੰਡ ਵੀ ਖਟਕਰ ਕਲਾ ਹੈ ਤੇ ਖਟਕਰ ਕਲਾ ਵਿਚ ਬੈਠੇ ਕੁਝ ਮੇਰੇ ਰਿਸ਼ਤੇਦਾਰ ਤੁਹਾਡੇ ਪ੍ਰੋਗਰਾਮ ਸੁਣ ਰਹੇ ਆ। ਇਨਕਲਾਬ ਜ਼ਿੰਦਾਬਾਦ ਜੀ। ਕਹਿੰਦੇ ਮੇਰੀ ਰਿਕੁਐਸਟ ਹੈ ਜੀ ਕਿ ਖਟਕਰ ਕਲਾਂ ਦੇ ਵਾਸੀਆਂ ਦੇ ਨਾਮ ਇੱਕ ਸੌਂਗ ਪਲੇ ਕਰ ਦੋ ਯਾਰ, ਮੈਂ ਉਥੋਂ ਦਾ ਜਿੱਥੇ ਜੰਮਿਆ ਭਗਤ ਸਿੰਘ ਸਰਦਾਰ। ਵਾਹ ਜੀ ਵਾਹ, ਬਹੁਤ ਹੀ ਪਿਆਰਾ ਜਿਹਾ ਗੀਤ ਹੈਗਾ ਜਿਹੜਾ, ਔਰ ਜ਼ਰੂਰ ਹੀ ਅਸੀਂ ਖਟਕਰ ਕਲਾਂ ਦੇ ਵਾਸੀਆਂ ਦੇ ਨਾਮ ਇਹ ਗੀਤ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਸੁਨੀਲ ਮਾਹੀ ਜੀ ਤੁਹਾਡੀ ਫਰਮਾਇਸ਼ ਤੇ ਇਹ ਗੀਤ ਤੁਹਾਡੇ ਲਈ ਵੀ, ਤੇ ਅਸੀਂ ਸਾਰੇ ਇਹਨਾਂ ਨੂੰ ਰਲ ਬੈਠ ਕੇ ਇਸ ਗੀਤ ਨੂੰ ਇੰਜੋਏ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਹ ਇੰਨੀਆਂ ਪਿਆਰੀਆਂ ਜਿਹੜੀਆਂ ਸਾਡੇ ਨਾਲ ਆਪਣੇ ਵਿਚਾਰ ਜਾਂ ਯਾਦਾਂ ਸਾਂਝੀਆਂ ਕਰਨ ਦੇ ਲਈ ਤੁਹਾਡਾ ਸ਼ੁਕਰੀਆ। ਸਤਦੇਵ ਪੰਜੇਤਾ ਹੁਣੀ ਵੀ ਜੁੜ ਗਏ ਨੇ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰਸ ਨੂੰ ਤੇ ਇਹਨਾਂ ਨੇ ਗੀਤ ਸੁਣਨ ਦੀ ਕਿਹਾ ਕਿ ਪਲੀਜ਼ ਸੇ ਐਨੀ ਸੌਂਗ ਯੂ ਲਾਈਕ ਲੋ ਜੀ ਇਹਨਾਂ ਨੇ ਗੱਲ ਮੇਰੇ ਤੇ ਛੱਡ ਦਿੱਤੀ ਹੈ ਤੇ ਸਤਦੇਵ ਜੀ ਜ਼ਰੂਰ ਇੱਕ ਪਿਆਰਾ ਜਿਹਾ ਗੀਤ ਮੈਂ ਆਪਣੀ ਪਸੰਦ ਦਾ ਪ੍ਰੋਗਰਾਮ ਦੇ ਵਿੱਚ ਅੱਗੇ ਚਲਾ ਦਾਂਗੀ ਵੈਸੇ ਤੇ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਵੀ ਮੈਂ ਆਪਣਾ ਇੱਕ ਫੇਵਰੇਟ ਗੀਤ ਜਿਹੜਾ ਚਲਾ ਚੁੱਕੀ ਹਾਂ ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਇਸੇ ਤਰ੍ਹਾਂ ਸਾਂਝ ਜਿਹੜੀ ਹੈ ਪਾਈ ਰੱਖਣੀ ਹੈ ਸੋ ਰਿੱਕੀ ਹੁਣੀ ਵੀ ਜੁੜੇ ਨੇ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਨੇ ਜੀ ਬਰਾੜ ਸਾਹਿਬ ਦੇ ਨਾਲ ਗੱਲ ਕਰਨੀ ਸੀ ਕਿ ਕਹਿੰਦੇ ਸੀ ਕਿ ਇਹਨਾਂ ਨੇ ਲਿਖਿਆ ਕਿ ਕਹਿੰਦੇ ਅਬਦੁਲ ਕਲਾਮ ਜੀ ਨੇ ਕਾਫੀ ਕੰਮ ਕੀਤਾ ਪਿੰਡ ਤੇ ਅਸੀਂ ਭਗਤ ਸਿੰਘ ਉਹਨਾਂ ਦੇ ਪਿੰਡ ਬਾਰੇ ਗੱਲ ਕਰ ਰਹੇ ਸੀ ਤੇ ਉਹਦੇ ਰਿਗਾਰਡਿੰਗ ਇਹਨਾਂ ਨੇ ਭਾਜੀ ਨੂੰ ਸਵਾਲ ਪੁੱਛਿਆ ਸੀ ਸੋ ਉਸ ਤੋਂ ਬਾਅਦ ਜੀ ਸਾਡੇ ਨਾਲ ਜੁੜੇ ਨੇ ਤਰਸੇਮ ਰਟੋਲ ਪਰਥ ਤੋਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਹੈ ਜੀ ਧੰਨਵਾਦ ਸੋ ਧੰਨਵਾਦ ਤੁਹਾਡਾ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੇ ਮੇਰੀਆਂ ਗੱਲਾਂ ਦੇ ਵਿੱਚ ਹੁੰਗਾਰੇ ਭਰਨ ਦੇ ਲਈ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਗੱਲਾਂ ਬਾਤਾਂ ਦਾ ਤਾਂ ਹੀ ਮਜ਼ਾ ਆਉਂਦਾ ਜਦੋਂ ਤੁਸੀਂ ਹੁੰਗਾਰੇ ਭਰਦੇ ਹੋ ਔਰ ਤੁਸੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦਿਲ ਖੋਲ ਕੇ ਸਾਥ ਦਿੰਦੇ ਹੋ ਜੀ ਪ੍ਰੋਗਰਾਮ ਨੂੰ ਹੋਰ ਸੋਹਣਾ ਬਣਾਉਣ ਦੇ ਲਈ ਤੇ ਉਸ ਤੋਂ ਬਾਅਦ ਜੀ ਸਾਡੇ ਨਾਲ ਰਮਨਜੀਤ ਸਿੰਘ ਜੰਦੋਰੀਆ ਟੈਲੀਗ੍ਰਾਮ ਰਾਹੀਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ ਲਿਖਿਆ ਜੀ ਇਹਨਾਂ ਨੇ ਕਿ ਸੰਸਕਾਰ ਔਰ ਸੰਸਕ੍ਰਿਤੀ ਕੀ ਸ਼ਾਨ ਮਿਲੇ ਐਸੇ ਹਿੰਦੂ ਮੁਸਲਿਮ ਔਰ ਹਿੰਦੁਸਤਾਨ ਮਿਲੇ ਐਸੇ ਹਮ ਮਿਲਜੁਲ ਕੇ ਰਹੇ ਐਸੇ ਕਿ ਮੰਦਿਰ ਮੇਂ ਅੱਲਾ ਔਰ ਮਸਜਿਦ ਮੇਂ ਰਾਮ ਮਿਲੇ ਜੈਸੇ ਬਹੁਤ ਖੂਬ ਬੜੀਆਂ ਹੀ ਪਿਆਰੀਆਂ ਸਤਰਾਂ ਤੁਸੀਂ ਕਹੀਆਂ ਨੇ ਜੀ ਔਰ ਖਾਸ ਕਰ ਅੱਜ ਦਾ ਜੋ ਮਾਹੌਲ ਭਾਰਤ ਦੇ ਵਿੱਚ ਬਣਿਆ ਹੈ ਉਹਦੇ ਲਈ ਇਹੋ ਜਿਹੇ ਵਿਚਾਰਾਂ ਦੀ ਬੜੀ ਜ਼ਰੂਰਤ ਹੈ ਬਿਲਕੁਲ ਜੀ ਸ਼ੁਰੂ ਤੋਂ ਅਸੀਂ ਆਪਣੇ ਬਚਪਨ ਤੋਂ ਇਹ ਗੱਲ ਸੁਣਦੇ ਆ ਰਹੇ ਕਿ ਹਿੰਦੂ ਮੁਸਲਿਮ ਭਾਈ ਭਾਈ ਹੈ ਨਾ ਔਰ ਸਾਰੇ ਜਿੰਨੀਆਂ ਵੀ ਉੱਥੇ ਧਰਮ ਹੈਗੇ ਆ ਜਿੰਨੀਆਂ ਵੀ ਜਾਤਾਂ ਸਾਰੀਆਂ ਮਿਲਜੁਲ ਕੇ ਰਹਿੰਦਾ ਔਰ ਸਾਰੇ ਜਹਾਂ ਸੇ ਅੱਛਾ ਹਿੰਦੂ ਸਿਤਾ ਹਮਾਰਾ ਔਰ ਇਹ ਗੱਲਾਂ ਅਸੀਂ ਸੁਣਦੇ ਆਏ ਆ ਗਾਉਂਦੇ ਆਏ ਆ ਔਰ ਰੱਬ ਕਰੇ ਉਸ ਹਿੰਦੁਸਤਾਨ ਤੋਂ ਹਮੇਸ਼ਾ ਸਾਨੂੰ ਠੰਡੀਆਂ ਹਵਾਵਾਂ ਜਿਹੜੀਆਂ ਬਾਹਰ ਬੈਠਿਆਂ ਨੂੰ ਆਉਂਦੀਆਂ ਰਹਿਣ ਉੱਥੋਂ ਦੀਆਂ ਖੁਸ਼ੀਆਂ ਵਾਲੀਆਂ ਖਬਰਾਂ ਹੀ ਮਿਲਣ ਕਿਉਂਕਿ ਉਹ ਇੱਕ ਤਰ੍ਹਾਂ ਕਹਿ ਲਓ ਜੀ ਸਾਡਾ ਪੇਕਾ ਘਰ ਹੈ ਤੇ ਅਸੀਂ ਸਹੁਰਿਆਂ ਦੇ ਬੈਠੇ ਹੋਏ ਹਾਂ ਸੋ ਪੇਕਿਆਂ ਵੱਲੋਂ ਆਉਂਦੀਆਂ ਜਿਹੜੀਆਂ ਖਬਰਾਂ ਉਹ ਹਮੇਸ਼ਾ ਖੁਸ਼ੀ ਵਾਲੀਆਂ ਖਬਰਾਂ ਹੀ ਚੰਗੀਆਂ ਲੱਗਦੀਆਂ ਨੇ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ ਤੇ ਜੇ ਇਹਨਾਂ ਨੇ ਵੀ ਇੱਕ ਜਿਹੜੀ ਪ੍ਰਸ਼ਨ ਸੀ ਉਹ ਬਰਾੜ ਸਾਹਿਬ ਦੇ ਨਾਲ ਇਹਨਾਂ ਨੇ ਸਾਂਝਾ ਕਰਨਾ ਸੀ ਬਰਾੜ ਸਾਹਿਬ ਪਰ ਹੈ ਨਹੀਂ ਉਮੀਦ ਕਰਦੀ ਆ ਕਿ ਬਰਾੜ ਸਾਹਿਬ ਆਉਣ ਵਾਲੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਇਸ ਕੁਸਚਨ ਦਾ ਆਨਸਰ ਦੇ ਸਕਣ ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਸ਼ੁਕਰੀਆ ਰਾਜੀ ਪੰਗੂ ਸਿੰਘਾਪੁਰ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਹਰਮਨ ਪਰਿਵਾਰ ਨੂੰ ਤੇ ਪੁੱਛ ਰਹੇ ਨੇ ਕੀ ਹਾਲ ਚਾਲ ਨੇ ਆਪ ਸਭ ਦੇ ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਹੈ ਸੋ ਬਿਲਕੁਲ ਠੀਕ ਠਾਕ ਆ ਰਾਜੀ ਖੁਸ਼ੀ ਪੰਗੂ ਸਾਹਿਬ ਅਸੀਂ ਔਰ ਉਮੀਦ ਕਰਦੇ ਆ ਤੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਵਸਦੇ ਰਹੋ ਸੋ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੇ ਇਸੇ ਤਰ੍ਹਾਂ ਹੁੰਗਾਰਾ ਜਿਹੜਾ ਤੁਸੀਂ ਪ੍ਰੋਗਰਾਮ ਦੇ ਵਿੱਚ ਭਰਦੇ ਰਹੋ ਇਹਨਾਂ ਨੇ ਜੀ ਸਤਨਾਮ ਗਿੱਲ ਮੈਲਬਨ ਤੋਂ ਇਹਨਾਂ ਨੇ ਮੈਨੂੰ ਲੱਗਦਾ ਮੈਂ ਕਿਤੇ ਗਲਤ ਬੋਲ ਗਈ ਇਹਨਾਂ ਨੇ ਲਿਖਿਆ ਕਿ ਸਿਸਟਰ ਨੋਟ 2007 1907 ਸੋ ਮਾਫੀ ਚਾਹੁੰਦੀ ਹਾਂ ਜੀ ਮੈਨੂੰ ਲੱਗਦਾ ਮੈਂ ਕਿਤੇ ਗਲਤੀ ਨਾਲ 1907 ਦੀ ਜਗ੍ਹਾ ਤੇ ਜਿਹੜਾ ਭਗਤ ਸਿੰਘ ਦਾ ਜਨਮ ਉਹ 2007 ਬੋਲ ਰਹੀ ਹੋਵਾਂਗੀ ਸੋ ਉਹਦੇ ਲਈ ਮੈਂ ਬਿਲਕੁਲ ਮਾਫੀ ਦੀ ਜਾਚਕ ਹਾਂ ਸੋ ਮਾਫ਼ ਕਰਨਾ ਮੈਂ ਦੁਬਾਰਾ ਇੱਕ ਵਾਰੀ ਫੇਰ ਬੋਲ ਦਿੰਦੀ ਹਾਂ ਕਿ ਜੀ ਭਗਤ ਸਿੰਘ ਦਾ ਜਨਮ ਜਿਹੜਾ 28 ਸਤੰਬਰ 1907 ਨੂੰ ਖਟਕਰ ਕਲਾਂ ਵਿਖੇ ਹੋਇਆ ਸੀ ਪਰ ਧਿਆਨ ਦਿਵਾਉਣ ਲਈ ਸਤਨਾਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੀ ਹਾਂ ਜੀ ਅੱਗੇ ਤੋਂ ਵੀ ਮੇਰੀਆਂ ਗਲਤੀਆਂ ਖਾਮੀਆਂ ਵੱਲ ਤੁਸੀਂ ਮੇਰਾ ਇਸੇ ਤਰ੍ਹਾਂ ਧਿਆਨ ਦਿਵਾਉਂਦੇ ਰਹੋਗੇ ਤੇ ਕੋਸ਼ਿਸ਼ ਕਰਾਂਗੀ ਕਿ ਆਪਣੇ ਆਪ ਦੇ ਵਿੱਚ ਵੀ ਮੈਂ ਜਿਹੜੀ ਇੰਪਰੂਵਮੈਂਟ ਕਰ ਸਕਾਂ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋਨੂੰ ਨਸਰ ਹੁਣੀ ਜੁੜੇ ਨੇ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪਲੀਜ਼ ਸਭ ਨੂੰ ਰਿਕੁਐਸਟ ਆ ਕਿ ਆਪਣੀ NRI ਵੋਟ ਜ਼ਰੂਰ ਬਣਾਓ ਪੰਜਾਬ ਨੂੰ ਚੇਂਜ ਕਰਨ ਚ ਇਹ ਬਹੁਤ ਹੈਲਪ ਕਰੇਗੀ ਸੋ ਲਓ ਜੀ ਤੁਹਾਡਾ ਸੁਨੇਹਾ ਜਿਹੜਾ ਮੈਂ ਸਾਰੇ ਲਿਸਨਰਸ ਨੂੰ ਦੇ ਦਿੱਤਾ ਤੇ ਮੈਂ ਆਪ ਵੀ ਕੋਸ਼ਿਸ਼ ਕਰਾਂਗੀ ਕਿ ਬਿਲਕੁਲ ਜੀ NRI ਵੋਟ ਜਿਹੜੀ ਜ਼ਰੂਰ ਬਣਾਓ ਤੇ ਇਹਦੇ ਬਾਰੇ ਅਸੀਂ ਬਰਾੜ ਸਾਹਿਬ ਨੂੰ ਵੀ ਕਵਾਂਗੇ ਕਿ ਕਿਸੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਤੇ ਬੜਾ ਹੀ ਇੱਕ ਸੈਂਸਿਟਿਵ ਇਸ਼ੂ ਜਿਹੜਾ ਤੁਸੀਂ ਛੋਇਆ ਹੈ ਸੋਨੂੰ ਜੀ ਸੋ ਪ੍ਰੋਗਰਾਮ ਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਵੀ ਧਿਆਨ ਦਵਾਇਆ ਮੇਰਾ, ਕਹਿੰਦੇ ਕਿ ਸਰਦਾਰ ਭਗਤ ਸਿੰਘ ਜੀ ਦਾ ਜਨਮ ਜਿਹੜਾ ਬੰਗਾ ਨਾ ਉਹ ਪਾਕਿਸਤਾਨ ਵਿਚ ਹੋਇਆ ਸੀ, ਬਿਲਕੁਲ ਜੀ ਪਾਕਿਸਤਾਨ ਦੇ ਵਿਚ ਉਹਨਾਂ ਦਾ ਜਨਮ ਹੋਇਆ ਸੀ, ਤੇ ਇਹ ਧਿਆਨ ਮੇਰਾ ਦਲਜੀਤ ਸਿੰਘ ਹੁਣਾਂ ਨੇ ਦਵਾਇਆ। ਅੱਜ ਬਰਾੜ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਗਲਤੀਆਂ ਤੇ ਗਲਤੀਆਂ ਹੋ ਰਹੀਆਂ ਨੇ ਪ੍ਰੋਗਰਾਮ ਦੇ ਵਿਚ, ਸੋ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਜੀ। ਇੱਕ ਵਾਰ ਫਿਰ ਮੈਨੂੰ ਲੱਗਦਾ ਕਿ ਮੈਂ ਵੀ ਜਿਸ ਤਰ੍ਹਾਂ ਬਰਾੜ ਸਾਹਿਬ ਨੇ ਕਿਹਾ ਕਿ ਮਿੰਟੂ ਮਾਫ਼ੀਆਂ ਵਾਲਾ ਹੋ ਜਾਣਾ, ਕਿਤੇ ਮੈਂ ਵੀ ਸੁਖਪ੍ਰੀਤ ਮਾਫ਼ੀਆਂ ਵਾਲੀ ਹੋ ਕੇ ਬਣ ਕੇ ਰਹਿ ਜਾਣਾ ਅੱਜ। ਸੋ ਇੱਕ ਵਾਰ ਫਿਰ ਜੇ ਕਿਤੇ ਕੋਈ ਗਲਤੀ ਹੋ ਗਈ ਹੋਵੇ ਤੇ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ ਆਪਣੇ ਸਰੋਤਿਆਂ ਤੋਂ। ਪਰ ਮੈਨੂੰ ਬੜਾ ਚੰਗਾ ਲੱਗਦਾ ਹੈ ਜੀ ਜਦੋਂ ਤੁਸੀਂ ਥੋੜਾ ਜਿਹਾ ਧਿਆਨ ਦਵਾਉਂਦੇ ਹੋ ਤੇ ਇੱਦਾਂ ਲੱਗਦਾ ਕਿ ਜਿੱਦਾਂ ਵੱਡੇ ਬੈਠੇ ਘੂਰੀ ਵੱਟ ਰਹੇ ਹੋਣ, ਸੋ ਮੈਨੂੰ ਬੜਾ ਹੀ ਵਧੀਆ ਲੱਗਦਾ ਹੈ ਜੀ। ਸੋ ਸਾਡੀਆਂ ਜਿਹੜੀਆਂ ਗਲਤੀਆਂ ਖਾਮੀਆਂ ਉਹਦੇ ਵੱਲ ਸਾਡਾ ਧਿਆਨ ਤੁਸੀਂ ਇਸੇ ਤਰ੍ਹਾਂ ਦਵਾਉਂਦੇ ਰਹੋ, ਬੜਾ ਵਧੀਆ ਲੱਗਦਾ ਤੇ ਕੋਸ਼ਿਸ਼ ਕਰਦੀ ਰਹਾਂਗੀ ਕਿ ਅੱਗੇ ਤੋਂ ਜਿਹੜੀਆਂ ਉਹਨਾਂ ਗਲਤੀਆਂ ਨੂੰ ਸੁਧਾਰ ਸਕਾਂ। ਵਿਕਰਮਜੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰਿਆਂ ਨੂੰ, ਤੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ। ਸੁਰਿੰਦਰ ਕੌਰ ਹੁਣੀ ਵੀ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ, ਤੇ ਸੁਰਿੰਦਰ ਜੀ ਸਾਡੇ ਵੱਲੋਂ ਵੀ ਤੁਹਾਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਜੀ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਤੇ ਅੱਜ ਦੀ ਜਿਹੜੀ ਸਵੇਰ ਹੈ ਉਹਨੂੰ ਮਾਣ ਰਹੇ ਹੋਵੋਗੇ। ਸਨੀ ਸਿੰਘ ਵੀ ਸਾਡੇ ਨਾਲ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਿ ਕਹਿ ਰਹੇ ਨੇ ਜੀ ਕਿੱਦਾਂ ਜੀ, ਗੁੱਡ ਮਾਰਨਿੰਗ ਸਾਰੇ ਹਰਮਨ ਪਰਿਵਾਰ ਨੂੰ, ਸਾਰੇ ਕਿਸ ਤਰ੍ਹਾਂ, ਇਹਨਾਂ ਨੇ ਹਾਲ ਚਾਲ ਪੁੱਛਿਆ ਸਾਰਿਆਂ ਦਾ ਜੀ। ਬਿਲਕੁਲ ਠੀਕ ਆ ਮੈਂ ਤੇ ਮੇਰਾ, ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵੀ ਰਾਜੀ ਖੁਸ਼ੀ ਹੋਵੋਗੇ। ਤੇ ਇਹਨਾਂ ਨੇ ਜੀ ਇੱਕ ਬੜਾ ਹਲਕਾ ਫੁਲਕਾ ਜਿਹਾ ਮਾਹੌਲ ਕਰਨ ਲਈ ਇੱਕ ਭੇਜਿਆ ਇੱਕ ਮੈਸੇਜ ਲਿਖਿਆ, ਕਹਿੰਦੇ ਕਿ ਜੇ ਪਿੰਡ ਦੀਆਂ ਬੁੜੀਆਂ ਫੇਸਬੁੱਕ ਚਲਾਉਣ ਲੱਗ ਜਾਣ ਤਾਂ ਸਟੇਟਸ ਇਹੋ ਜਿਹੇ ਹੋਣਗੇ, ਆਈ ਐਮ ਗੋਇੰਗ ਟੂ ਲੰਬੜਦਾਰਾਂ ਦੀ ਮੱਝ ਬਿਮਾਰ ਹੋ ਗਈ, ਗੋਇੰਗ ਟੂ ਸ਼ਮਸ਼ਾਨ ਘਾਟ ਤਾਰੀ ਦਾ ਬੁੜਾ ਚੜਾਈ ਕਰ ਗਿਆ, ਇੰਜੋਇੰਗ ਦਾ ਜਲੇਬੀਆਂ ਫੌਜੀ ਦੇ ਘਰੇ ਪੋਤਾ ਹੋਇਆ, ਤੇ ਸਰਚਿੰਗ ਕਾਲੇ ਹੁਣਾਂ ਦੀ ਨੂੰਹ ਭੱਜ ਗਈ। ਬਹੁਤ ਖੂਬ ਜੀ, ਬੜਾ ਵਧੀਆ, ਦੇਖ ਲੋ ਆਪਣੀ ਸੋਚ ਹੈ, ਦੇਖੋ ਹੈ ਨਾ ਕਿੱਥੇ ਤੱਕ ਲੈ ਗਿਆ ਕਿ ਜੇ ਫੇਸਬੁੱਕ ਨੂੰ ਪਿੰਡ ਦੀਆਂ ਬੁੜੀਆਂ ਚਲਾਉਣ ਲੱਗ ਜਾਣ ਤੇ ਉਹ ਕਿਵੇਂ ਚਲਾਉਣਗੀਆਂ। ਸੋ ਬੜੇ ਪਿਆਰੇ ਮੈਸੇਜਸ ਕੀਤੇ ਆ ਤੁਸੀਂ। ਸੋ ਕਈ ਵਾਰੀ ਏਦਾਂ ਹੁੰਦਾ ਕਿ ਕਈ ਵਾਰੀ ਬੈਠਿਆਂ ਬੈਠਿਆਂ ਦੇ ਦਿਲ ਚ ਦਿਮਾਗ ਚ ਗੱਲ ਆ ਜਾਂਦੀ ਹੈ ਕਿ ਜੇ ਇਹ ਚੀਜ਼ ਉਹ ਕਰਨ ਤੇ ਫੇਰ ਕਿੱਦਾਂ ਦਾ ਹੋਏਗਾ। ਜਿੱਦਾਂ ਜਦੋਂ ਮੈਂ ਆਪਣੀ ਯੂਨੀਵਰਸਿਟੀ ਚ ਪੜ੍ਹਦੀ ਹੁੰਦੀ ਸੀ ਤੇ ਮੇਰੇ ਦਿਮਾਗ ਚ ਇਹ ਚੱਲਦਾ ਹੁੰਦਾ ਸੀ ਜਿਹੜੇ ਨਵੇਂ ਗੀਤ ਆਉਂਦੇ ਹੁੰਦੇ ਸੀਗੇ ਕਿ ਇਹਨਾਂ ਨੂੰ ਜੇ ਪੁਰਾਣੇ ਜਿਹੜੇ ਸਿੰਗਰਸ ਆ ਉਹ ਗਾਉਣਗੇ ਤੇ ਉਹ ਕਿੱਦਾਂ ਗਾਉਣਗੇ। ਲਓ ਜੀ ਹੁਣ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰ ਦਿੰਨੀ ਆ। ਉਹ ਗੀਤ ਹੁੰਦਾ ਸੀ ਜੀ ਉਦੋਂ ਇੱਕ ਪਹਿਲਾਂ ਜਿਹਾ ਗੀਤ ਆਇਆ ਸੀ ਡਰ ਮੂਵੀ ਦਾ ਹਨਾ, ਜਾਦੂ ਤੇਰੀ ਨਜ਼ਰ ਖੁਸ਼ਬੂ ਤੇਰਾ ਬਦਨ, ਤੂੰ ਹਾਂ ਕਰ ਯਾ ਨਾ ਕਰ ਤੂੰ ਹੈ ਮੇਰੀ ਕਿਰਨ। ਤੇ ਇਹ ਗੀਤ ਨੂੰ ਹੁਣ ਜੇ ਕਿਤੇ ਸ਼ਮਸ਼ਾਦ ਬੇਗਮ ਹੁਣੀ ਗਾਉਂਦੇ ਨਾ ਆਪਣੇ ਜ਼ਮਾਨੇ ਦੇ ਵਿੱਚ, ਗੀਤਾ ਦੱਤ ਹੁਣੀ ਗਾਉਂਦੇ ਤੇ ਉਹਨਾਂ ਨੇ ਇੱਦਾਂ ਗਾਉਣਾ ਸੀਗਾ, ਜਾਦੂ ਤੇਰੀ ਨਜ਼ਰ ਖੁਸ਼ਬੂ ਤੇਰਾ ਬਦਨ, ਤੂੰ ਹਾਂ ਕਰ ਯਾ ਨਾ ਕਰ ਤੂੰ ਹਾਂ ਕਰ ਯਾ ਨਾ ਕਰ ਤੂੰ ਹੈ ਮੇਰੀ ਕਿਰਨ, ਹਾਂ ਹਾਂ ਮੇਰੀ ਕਿਰਨ, ਜਾਦੂ ਤੇਰੀ ਨਜ਼ਰ। ਸੋ ਇਹ ਜੀ ਖੁਰਾਫਾਤੀ ਦਿਮਾਗ ਜਿਹੜੇ ਚੱਲਦਾ ਰਹਿੰਦਾ ਇਸੇ ਤਰ੍ਹਾਂ ਕਿ ਇਸ ਚੀਜ਼ ਨੂੰ ਕੋਈ ਕਰੇਗਾ ਤੇ ਕਿੱਦਾਂ ਕਰੇਗਾ, ਕੋਈ ਕਰੇਗਾ ਤੇ ਕਿੱਦਾਂ ਕਰੇਗਾ। ਸੋ ਤੁਹਾਡੇ ਦਿਮਾਗ ਵਿੱਚ ਵੀ ਕੋਈ ਇਹੋ ਜਿਹੀ ਜੇ ਗੱਲ ਹੈ, ਇਹੋ ਜਿਹੀ ਕੋਈ ਸ਼ਰਾਰਤ ਸੁੱਝਦੀ ਹੈ ਤੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਸੋ ਸਨੀ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਪਿਆਰਾ ਜਿਹਾ ਜਿਹੜਾ ਹਲਕਾ ਫੁਲਕਾ ਜਿਹਾ ਚੁਟਕਲਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜਸ ਆਸਟ੍ਰੇਲੀਆ ਹੁਣਿਆਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਕਿ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ। ਤੇ ਇਹਨਾਂ ਨੇ ਵੀ ਮਿੰਟੂ ਬਰਾੜ ਹੁਣਾਂ ਨੂੰ ਇੱਕ ਜਿਹੜੀ ਪੁੱਛਿਆ ਸੀਗਾ ਕਿ ਨਵਜੋਤ ਸਿੱਧੂ ਹੁਣਾਂ ਬਾਰੇ ਇਹਨਾਂ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬਰਾੜ ਸਾਹਿਬ ਜਿਹੜੇ ਪ੍ਰੋਗਰਾਮ ਚੋਂ ਹੁਣ ਜਿਵੇਂ ਤੁਹਾਨੂੰ ਪਤਾ ਹੈ ਕਿ ਜਾ ਚੁੱਕੇ ਨੇ, ਮਾਫ਼ੀ ਚਾਹੁੰਦੀ ਹਾਂ ਕਿ ਉਸ ਟਾਈਮ ਤੇ ਮੈਂ ਤੁਹਾਡਾ ਮੈਸੇਜ ਜਿਹੜਾ ਉਹ ਨਹੀਂ ਪੜ੍ਹ ਸਕੀ। ਸੋ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਸੀਂ ਬਰਾੜ ਸਾਹਿਬ ਨੂੰ ਜ਼ਰੂਰ ਹੀ ਸ਼ਿਰਕਤ ਕਰਿਓ ਤੇ ਇਸ ਦਾ ਜਵਾਬ ਤੁਹਾਨੂੰ ਦੇ ਸਕਣਗੇ। ਸੋ ਨਾਲ ਹੀ ਜੀ ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਤੇ ਸਾਨੂੰ ਇੱਕ ਫੋਟੋ ਮੈਸੇਜ ਭੇਜਿਆ, ਉਹਨਾਂ ਦੀ ਜਿਹੜੀ ਫੋਟੋ ਸਾਨੂੰ ਭੇਜੀ ਹੈ ਤੇ ਨਾਲ ਹੀ ਉਹਨਾਂ ਨੂੰ ਸਲੂਟ ਕੀਤਾ ਜੀ ਇਹਨਾਂ ਨੇ। ਤੇ ਜਨਮ ਦਿਨ ਦੀਆਂ ਇਹਨਾਂ ਨੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੱਤੀਆਂ ਭਗਤ ਸਿੰਘ ਦੇ। ਸੋ ਸਾਡੇ ਵੱਲੋਂ ਵੀ ਜੀ ਸਰਦਾਰ ਭਗਤ ਸਿੰਘ ਹੋਣਾ ਦੇ ਜਨਮ ਦਿਨ ਦੀਆਂ ਸਾਰੇ ਲਿਸਨਰਸ ਨੂੰ ਲੱਖ ਲੱਖ ਵਧਾਈਆਂ। ਕੋਸ਼ਿਸ਼ ਕਰੀਏ ਕਿ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਅਸੀਂ ਚੱਲ ਸਕੀਏ। ਸੋ ਕੋਸ਼ਿਸ਼ ਕਰੀਏ ਜੀ ਕਿ ਉਹਨਾਂ ਦੇ ਜਿੱਤੀ ਹੋਈ ਸੇਧ ਨੂੰ ਅਸੀਂ ਅਪਣਾ ਸਕੀਏ ਜ਼ਿੰਦਗੀ ਚ, ਉਹਨਾਂ ਦੇ ਜਿਹੜੇ ਫਲਸਫੇ ਉਹਨਾਂ ਨੂੰ ਅਪਣਾ ਸਕੀਏ ਜੀ ਅਸੀਂ। ਤੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਸਾਰੇ ਸਰੋਤਿਆਂ ਨੂੰ। ਤੇ ਕਹਿੰਦੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਕਹਿੰਦੇ ਮੌਸਮ ਮੈਲਬਨ ਦਾ ਅੱਜ ਕਹਿੰਦੇ ਵੱਡੇ ਨਜ਼ਾਰੇ, ਸੂਰਜ ਦੀਆਂ ਕਿਰਨਾਂ ਨੇ ਪਾਏ ਚਾਰੇ ਪਾਸੇ ਰੰਗ ਖਿਲਾਰੇ, ਲੱਗਦਾ ਅੱਜ ਤਾਂ ਗਰਮੀ ਆ ਗਈ, ਵਿਆਹ ਵਿਚ ਜਿਵੇਂ ਮਾਮੀ ਆ ਗਈ, ਸੂਰਜ ਚੜਾਇਆ ਸਾਡੇ ਦੁਆਰੇ, ਐਨਕ ਲਾਉਣ ਤੋਂ ਬਿਨਾਂ ਅੱਜ ਹੈ ਨਹੀਂ ਸਾਡੇ ਕੋਲੇ ਕੋਈ ਚਾਰੇ। ਓਹੋ ਵਾਹ ਜੀ ਵਾਹ, ਕਿਆ ਬਾਤਾਂ ਹੈ। ਤੇ ਲਿਖਿਆ ਕਿ ਸੂਰਜ ਅੱਜ ਬੜਾ ਤਿੱਖਾ ਨਿਕਲਿਆ ਹੈ ਮੈਲਬਨ ਦੇ ਵਿਚ, ਤੇ ਬੜਾ ਹੀ ਪਿਆਰੀ ਜੇ ਤੁਸੀਂ ਲਓ ਜੀ ਦੇਖੋ, ਸਵੇਰੇ ਸਵੇਰੇ ਉੱਠੇ ਹੋਣੇ ਆ ਤੇ ਮੌਸਮ ਨੂੰ ਲੈ ਕੇ ਇਹਨਾਂ ਨੇ ਚਾਰ ਲਾਈਨਾਂ ਲਿਖ ਮਾਰੀਆਂ। ਸੋ ਬੜੇ ਸ਼ਾਇਰਾਨਾ ਅੰਦਾਜ਼ ਦੇ ਵਿਚ ਇਹਨਾਂ ਨੇ ਆਪਣੇ ਮੌਸਮ ਦਾ ਜਿਹੜਾ ਹਾਲ ਸਾਡੇ ਨਾਲ ਸਾਂਝਾ ਕੀਤਾ ਹੈ, ਗੁਰਜੀਤ ਸਿੰਘ ਚਹਿਲ ਹੋਣਾ ਨੇ ਮੈਲਬਨ ਤੋਂ। ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪ੍ਰੋਗਰਾਮ ਦੇ ਵਿਚ ਤੁਹਾਡੇ ਇਹਦੇ ਪਿਆਰੇ ਪਿਆਰੇ ਮੈਸੇਜਸ ਜਿਹੜੇ ਆਉਂਦੇ ਆ ਪੜ੍ਹ ਕੇ ਮੈਨੂੰ ਵੀ ਮਜ਼ਾ ਆ ਜਾਂਦਾ ਹੈ ਜੀ। ਸੋ ਮੌਸਮ ਦੀ ਗੱਲ ਕੀਤੀ ਹੈ ਤੇ ਮੌਸਮ ਦੇ ਉੱਤੇ ਵੀ ਮੈਨੂੰ ਲੱਗਦਾ ਇੱਕ ਨਜ਼ਰ ਮਾਰ ਲਈਏ। ਮੌਸਮ ਦੇ ਬਾਰੇ ਗੱਲ ਕਰੀਏ ਤੇ ਐਡੀਲੇਡ ਦੇ ਵਿਚ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਅੱਜ ਜਿਹੜੀ ਮੌਸਮ ਹੈ ਬਾਹਰ ਉਹ ਬੜਾ ਵਧੀਆ ਚੜਿਆ, ਬੜੀ ਵਧੀਆ ਧੁੱਪ ਨਿਕਲੀ ਹੋਈ ਹੈ, ਬੜਾ ਸਾਫ਼ ਦਿਨ ਚੜਿਆ, ਪਰ ਮੌਸਮ ਨੇ ਕਰਵਟ ਅੱਜ ਬੜੀ ਲੈਣੀ ਹੈ ਐਡੀਲੇਡ ਦੇ ਵਿਚ। ਤੇ ਇੱਕ ਕਹਿ ਲੋ ਕਿ ਥੰਡਰ ਸਟ੍ਰੋਮ ਜਾਂ ਤੂਫਾਨ ਦੀ ਗੱਲ ਕਰ ਲਈਏ ਤੇ ਉਹੋ ਜਿਹਾ ਮੌਸਮ ਬਣਨ ਵਾਲਾ ਹੈ ਪੰਜਾਬ ਐਡੀਲੇਡ ਦੇ ਆਉਣ ਵਾਲੇ ਸਮੇਂ ਦੇ ਵਿਚ। ਸੋ ਵੱਧ ਤੋਂ ਵੱਧ ਤਾਪਮਾਨ ਅੱਜ ਦਾ 19 ਡਿਗਰੀ ਰਹੇਗਾ ਤੇ ਨਾਲ ਹੀ ਭਾਰੀ ਬਾਰਿਸ਼ ਦੀ ਸੰਭਾਵਨਾ ਜਿਹੜੀ ਐਡੀਲੇਡ ਦੇ ਵਿਚ ਹੈ। ਤੇ ਸਿਡਨੀ ਦਾ ਜਿਹੜਾ ਤਾਪਮਾਨ ਹੈ ਅੱਜ 18 ਡਿਗਰੀ ਤੱਕ ਵੱਧ ਤੋਂ ਵੱਧ ਰਹੇਗਾ ਤੇ ਮੌਸਮ ਬਿਲਕੁਲ ਸਾਫ਼ ਹੈ ਜੀ। ਉੱਥੇ ਵੀ ਬਿਲਕੁਲ ਚਿੱਟਾ ਦਿਨ ਚੜਿਆ ਹੋਇਆ ਹੈ, ਐਨਕਾਂ ਲਾਉਣੀਆਂ ਹੀ ਪੈਣੀਆਂ ਹੈ ਸਿਡਨੀ ਵਾਲਿਆਂ ਨੂੰ ਵੀ ਅੱਜ। ਤੇ ਮੈਲਬਨ ਦੇ ਦਿਨ ਦੀ ਗੱਲ ਤੇ ਜਿਵੇਂ ਸਾਨੂੰ ਗੁਰਜੀਤ ਸਿੰਘ ਹੋਣਾ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਸਾਫ਼ ਦਿਨ ਚੜਿਆ ਹੋਇਆ ਹੈ ਤੇ ਤਾਪਮਾਨ ਅੱਜ ਦਾ ਵੱਧ ਤੋਂ ਵੱਧ 19 ਡਿਗਰੀ ਤੱਕ ਜਾਏਗਾ। ਬ੍ਰਿਸਬੇਨ ਦੇ ਵਿਚ ਵੀ ਜਿਹੜਾ ਮੌਸਮ ਹੈ ਅੱਜ ਬਿਲਕੁਲ ਸਾਫ਼ ਹੈ ਤੇ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਤੱਕ ਰਹੇਗਾ। ਪਰਥ ਦੇ ਵਿਚ ਹਲਕੀ ਬੱਦਲਵਾਹੀ ਬਣੇ ਰਹੇਗੀ ਤੇ ਤਾਪਮਾਨ ਵੱਧ ਤੋਂ ਵੱਧ 16 ਡਿਗਰੀ ਹੋਏਗਾ। ਤੇ ਪੰਜਾਬ ਦੇ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਜਾਏਗਾ ਤੇ ਮੌਸਮ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਜੀ ਪੰਜਾਬ ਦੇ ਵਿਚ। ਸੋ ਇਹ ਸੀ ਜੀ ਤੁਹਾਡੇ ਸੁੱਖ ਸੁਨੇਹੇ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਨੇ। ਸੋ ਪ੍ਰੋਗਰਾਮ ਦੇ ਵਿਚ ਅੱਗੇ ਅੱਜ ਅਸੀਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਸਰਦਾਰ ਸਰੂਪ ਸਿੰਘ ਜੌਹਲ ਹੋਣਾ ਦੇ ਨਾਲ। ਸੋ ਤੁਸੀਂ ਸਾਰਿਆਂ ਨੇ ਜ਼ਰੂਰ ਸਾਂਝ ਪਾਉਣੀ ਹੈ, ਸੋ ਹੁੰਗਾਰਾ ਤੁਸੀਂ ਭਰਦੇ ਰਹਿਣਾ ਹੈ ਗੱਲਬਾਤ ਦੇ ਦੌਰਾਨ। ਤੇ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਜੀ ਜੌਹਲ ਸਾਹਿਬ ਹੋਣਾ ਨਾਲ ਜੀ।
ਕੁੱਟੀ ਦਾ ਪਰੌਣਾ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਕੁੱਟੀ ਦਾ ਪਰੌਣਾ ਆ ਗਿਆ ਬੁਲਾ ਕੇ ਸੱਤ ਕੇ ਸਫਾਈ ਵੀ ਕਰਾ ਲਈਏ ਨਾਲ ਪੱਖੀਆਂ ਸੰਦੂਕ ਚੋਂ ਕਢਾ ਲਈਏ ਕੇ ਸਫਾਈ ਵੀ ਕਰਾ ਲਈਏ ਨਾਲੇ ਪੱਖੀਆਂ ਸੰਦੂਕ ਚੋਂ ਕਢਾ ਲਈਏ ਇੱਕ ਸੋਹਣਾ ਜਿਹਾ ਪਲੰਗ ਢਹਾ ਲਈਏ ਲੋ ਕੱਢਵਾ ਵਿਛਾਉਣ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਕੁੱਟੀ ਦਾ ਪਰੌਣ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਕੁੱਟੀ ਦਾ ਪਰੌਣ ਆ ਗਿਆ ਆਏ ਤੋ ਨਾ ਬਾਰ ਕੋਈ ਖੰਘ ਜੇ ਜੇ ਉਹ ਲਿਆ ਕੇ ਰੱਫੜ ਦੇਣ ਵਾਲੀ ਕਿੱਲੇ ਟੰਗ ਦੇ ਜੇ ਕੋਈ ਪੰਗੇ ਪਾਉਣਾ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ ਸਾਰੇ ਘਰ ਦੇ ਸਕੀਮਾਂ ਸੇਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾ ਮੈਂ ਸੁਖਪ੍ਰੀਤ ਐਡੀਲੇਡ ਤੋਂ ਤੁਹਾਡੇ ਨਾਲ ਗੱਪਾਂ ਮਾਰ ਰਹੀ ਹਾਂ ਜੀ ਅੱਜ ਦਾ ਦਿਨ ਅਸੀਂ ਬੜਾ ਵਧੀਆ ਬਣਾਇਆ ਹੋਇਆ ਤੁਹਾਡੇ ਗੀਤ ਤੋਂ ਪਹਿਲਾਂ ਹੀ ਮੈਂ ਜਿਹੜੇ ਮੈਸੇਜਸ ਪੜ੍ਹ ਕੇ ਹਟੀ ਸੀ ਤੇ ਹੁਣ ਅਸੀਂ ਹਰਮੀਤ ਸਿੰਘ ਚੰਨਾ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣਿਆ ਸੀ ਗੁੱਡੀ ਦਾ ਪਰੋਣਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਜ਼ਰੂਰ ਪਸੰਦ ਕੀਤਾ ਹੋਣਾ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਸਰਦਾਰ ਸਰੂਪ ਸਿੰਘ ਚੋਹਲ ਹੁਣਾਂ ਦੇ ਨਾਲ ਜੋ ਐਡੀਲੇਡ ਦੀ ਇੱਕ ਬੜੀ ਚਾੜੀ ਬਾਣੀ ਬੜੀ ਪਿਆਰੀ ਜੀ ਹਸਤੀ ਨੇ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਇੱਕ ਹੋਰ ਇੰਟਰਵਿਊ ਵੀ ਕੁਲਦੀਪ ਕੌਰ ਹੁਣਾਂ ਦੇ ਨਾਲ ਕਰਨੀ ਹੈ ਜਿਹੜੇ ਕੌਂਸਲ ਦੇ ਕੈਂਡੀਡੇਟ ਨੇ ਸੋ ਅਮਰਦੀਪ ਹੁਣਾਂ ਨੇ ਉਹਨਾਂ ਨਾਲ ਇਹ ਇੰਟਰਵਿਊ ਰਿਕਾਰਡ ਕੀਤੀ ਹੋਈ ਹੈ ਸੋ ਪ੍ਰੋਗਰਾਮ ਦੇ ਵਿੱਚ ਅਸੀਂ ਉਹ ਵੀ ਚਲਾਉਣੀ ਹੈ ਪਰ ਹੁਣ ਵੇਲਾ ਹੈ ਜੀ ਅਸੀਂ ਸਰੂਪ ਸਿੰਘ ਹੁਣਾਂ ਨੂੰ ਪ੍ਰੋਗਰਾਮ ਦੇ ਵਿੱਚ ਜੀਆਂ ਆਖੀਏ ਸੋ ਸਤਿ ਸ੍ਰੀ ਅਕਾਲ ਜੋਲ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
ਸਤਿ ਸ੍ਰੀ ਅਕਾਲ ਸੁਖਦੇਵ ਜੀ ਕੀ ਹਾਲ ਚਾਲ ਠੀਕ ਠਾਕ ਹੋ ਜੀ
ਜੀ ਬਿਲਕੁਲ 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 ਠੀਕ ਠਾਕ ਆ ਜੋ ਸਾਹਿਬ ਤੇ ਅੱਜ ਖੁਸ਼ਕਿਸਮਤੀ ਹੈ ਜੀ ਤੁਹਾਡੇ ਨਾਲ ਬੈਠ ਕੇ ਪ੍ਰੋਗਰਾਮ ਕਰ ਰਹੀ ਹਾਂ ਤੇ ਗੱਲਾਂ ਬਾਤਾਂ ਮਾਰਾਂਗੇ ਅਸੀਂ ਤੇ ਆਪਣੇ ਬਾਕੀ ਲਿਸਨਰਸ ਦੇ ਨਾਲ ਵੀ ਅਸੀਂ ਤੁਹਾਡੀ ਜਿਹੜੀ ਮੈਂ ਸ਼ਖਸੀਅਤ ਆ ਉਹ ਸਾਂਝੀ ਕਰਨਾ ਚਾਹੁੰਦੀ ਹਾਂ ਜੀ ਸੋ ਬੜੇ ਹੀ ਪਿਆਰੇ ਜਿਹੇ ਇਨਸਾਨ ਨੇ ਜੀ ਇਹ ਇਹਨਾਂ ਨੂੰ ਜਿੱਥੇ ਮਿੱਟੀ ਨਾਲ ਮਿੱਟੀ ਹੋ ਕੇ ਕੰਮ ਕਰਦੇ ਜੀ ਹੈ ਉੱਥੇ ਹੀ ਇਹ ਮਹਿਫਲਾਂ ਦੀ ਸ਼ਾਨ ਹੁੰਦੇ ਨੇ ਤੇ ਕਿਤੇ ਲੋੜਵੰਦਾਂ ਨੂੰ ਦੋਹੇ ਹੱਥਾਂ ਨਾਲ ਦਿੰਦੇ ਵੀ ਹੁੰਦੇ ਨੇ ਚਿਹਰੇ ਦੀ ਮੁਸਕਾਨ ਤੇ ਹਲੀਮੀ ਜਿਹੜੀ ਇਹਨਾਂ ਦੀ ਉਹ ਹਰ ਕਿਸੇ ਨੂੰ ਆਕਰਸ਼ਿਤ ਕਰ ਜਾਂਦੀ ਹੈ ਸੋ ਜੀ ਜੋ ਇੱਕ ਵਾਰ ਇਹਨਾਂ ਨੂੰ ਮਿਲਦਾ ਹੈ ਬਸ ਹਮੇਸ਼ਾ ਲਈ ਇਹਨਾਂ ਦਾ ਕਾਇਲ ਹੋ ਜਾਂਦਾ ਹੈ ਸੋ ਮੈਂ ਵੀ ਪਰਸਨਲੀ ਵੀ ਮੈਂ ਇਹਨਾਂ ਨੂੰ ਮਿਲੀ ਹੋਈ ਹਾਂ ਤੇ ਉਹ ਜਿਹੋ ਜਿਹਾ ਤਜਰਬਾ ਮੈਂ ਤੁਹਾਨੂੰ ਦੱਸਿਆ ਕਿ ਉਹ ਹੀ ਬਿਲਕੁਲ ਮੇਰੇ ਨਾਲ ਹੋਇਆ ਇੱਕ ਵਾਰੀ ਤੇ ਸੁਣ ਕੇ ਲੱਗਦਾ ਜੀ ਕਿ ਬੜੀ ਉੱਚੀ ਸ਼ਖਸੀਅਤ ਹੈ ਨਾ ਮਿਲਣ ਤੋਂ ਵੀ ਥੋੜਾ ਲੱਗਦਾ ਕਿ ਪਤਾ ਨਹੀਂ ਕਿਸ ਤਰ੍ਹਾਂ ਹੋਏਗਾ ਕਿਉਂਕਿ ਓਬਵੀਅਸਲੀ ਇੱਧਰ ਕਹਿ ਲਓ ਕਿ 250 acres ਦੇ ਮਾਲਿਕ ਨੇ ਤੇ ਬੜਾ ਨਾਮ ਹੈ ਇਹਨਾਂ ਦਾ ਪਰ ਜਦੋਂ ਤੁਸੀਂ ਇਹਨਾਂ ਨੂੰ ਮਿਲਦੇ ਹੋ ਨਾ ਲੱਗਦਾ ਹੀ ਨਹੀਂ ਕਿ ਤੁਸੀਂ ਕਿਸੇ ਉੱਪਰੇ ਬੰਦੇ ਨੂੰ ਮਿਲ ਰਹੇ ਹੋ ਔਰ ਇਹੀ ਮੇਰੇ ਨਾਲ ਹੋਇਆ ਜਦੋਂ ਮੈਂ ਇਹਨਾਂ ਨੂੰ ਫਸਟ ਟਾਈਮ ਵੀ ਮਿਲੀ ਇਸੇ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਮੈਂ ਆਪਣੇ ਕਿਸੇ ਵੱਡੇ ਨੂੰ ਮਿਲ ਰਹੀ ਹਾਂ ਜੀ ਸੋ ਅੱਜ ਦੇਖਣਾ ਗੱਲਬਾਤ ਦੇ ਦੌਰਾਨ ਤੁਸੀਂ ਵੀ ਇਹ ਚੀਜ਼ ਜ਼ਰੂਰ ਮਹਿਸੂਸ ਕਰੋਗੇ ਸੋ ਜੋ ਸਾਹਿਬ ਮੈਂ ਸਭ ਤੋਂ ਪਹਿਲਾਂ ਸਰੋਤਿਆਂ ਦੇ ਨਾਲ ਉਹ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਜਦੋਂ ਮੈਂ ਤੁਹਾਨੂੰ ਮਿਲੀ ਸੀ ਤੁਹਾਡੇ ਖੇਤ ਦੇਖਣ ਆਏ ਸੀ ਅਸੀਂ ਯਾਦ ਹੈ ਤੁਹਾਨੂੰ ਜੀ ਜੀ ਸੋ ਇਹਨਾਂ ਦੇ ਖੇਤ ਦੇਖਣ ਅਸੀਂ ਪਹੁੰਚੇ ਤੇ ਬੜੀ ਹਲੀਮੀ ਦੇ ਨਾਲ ਇੱਕ ਆਮ ਇਨਸਾਨ ਵਾਂਗੂ ਆਮ ਕਿਸਾਨ ਵਾਂਗੂ ਮੜਾਸਾ ਜਿਹਾ ਮਾਰਿਆ ਹੋਇਆ ਤੇ ਆਪਣੇ ਕੰਮ ਕਾਰ ਚ ਲੱਗੇ ਹੋਏ ਔਰ ਇਹਨਾਂ ਦੇ ਘਰ ਜਦੋਂ ਐਂਟਰ ਹੋਏ ਜੀ ਤੇ ਪਹਿਲਾਂ ਹੀ ਵੜਦਿਆਂ ਨੂੰ ਇੱਕ ਬੈਠਕ ਨੁਮਾ ਕਮਰਾ ਮੈਨੂੰ ਪੰਜਾਬ ਦਾ ਯਾਦ ਆ ਗਿਆ ਜਿੱਥੇ ਪੰਜਾਬ ਦਾ ਨਕਸ਼ਾ ਲੱਗਾ ਹੋਇਆ ਸੀ ਯਾਦ ਹੈ ਜੋ ਸਭ ਤੁਹਾਨੂੰ ਔਰ ਉਹ ਦੇਖ ਕੇ ਇੰਨਾ ਵਧੀਆ ਲੱਗਾ ਤੇ ਇਹਨਾਂ ਨੇ ਇਹ ਗੱਲ ਕਹੀ ਕਿ ਇੱਥੋਂ ਹੁਣ ਤੁਸੀਂ ਆਪਣਾ ਪਿੰਡ ਲੱਭ ਲਓ ਕਿੱਥੇ ਸੋ ਉਹ ਇੱਕ ਤੁਹਾਨੂੰ ਇਹਨਾਂ ਨੇ ਆਪਣੇ ਆਪ ਨੂੰ ਵੀ ਆ ਜਿਹੜਾ ਵੀ ਇਹਨਾਂ ਦੇ ਘਰ ਆਉਂਦਾ ਉਹਨੂੰ ਇਹ ਪੰਜਾਬ ਦੇ ਨਾਲ ਇਸ ਤਰ੍ਹਾਂ ਜੋੜਦੇ ਆ। ਸਭ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਦਾ ਨਕਸ਼ਾ ਰੱਖਿਆ ਹੋਇਆ ਲਗਾਇਆ ਹੋਇਆ ਤੇ ਉਹਦੇ ਵਿੱਚ ਪਹਿਲਾਂ ਤੁਹਾਨੂੰ ਆਪਣੇ ਪਿੰਡ ਪਹੁੰਚਾ ਦਿੰਦੇ ਆ। ਸੋ ਜੋ ਸਭ ਤੁਸੀਂ ਕੀ ਕਹੋਗੇ ਇਸ ਬਾਰੇ?
ਇਹ ਤਾਂ ਛੋਟਾ ਜਿਹਾ ਇੱਕ ਕਹਿ ਲਓ ਵੀ ਇੱਕ ਸ਼ੋਸ਼ਾ ਜਿਹਾ ਸਮਝ ਲਓ ਵੀ ਜਿਹੜਾ ਵੀ ਮੇਰੇ ਕੋਲ ਇੱਥੇ ਆਉਂਦਾ ਆਪਣੇ ਕੋਲ ਸਿੱਧਾ ਹੀ ਉਹ ਪਹਿਲਾਂ ਪੰਜਾਬ ਦੇ ਨਕਸ਼ੇ ਦੀ ਜਾ ਵੱਟਦਾ ਆ ਤੇ ਆਣ ਕੇ ਆਪਣਾ ਪਿੰਡ ਜਿਹੜਾ ਲੱਭ ਲਾ ਆਪਣਾ ਪਿੰਡ ਤੋਂ ਤੇ ਇੰਡੀਆ ਦਾ ਵੀ ਨਕਸ਼ਾ ਵੀ ਟੰਗਿਆ, ਦੁਨੀਆਂ ਦਾ ਵੀ ਟੰਗਿਆ, ਪੰਜਾਬ ਦਾ ਵੀ ਟੰਗਿਆ ਮੇਰੇ ਆਫਿਸ ਦੇ ਵਿੱਚ। ਤੇ ਉਹ ਏਦਾਂ ਹੁੰਦੀ ਆ ਵੀ ਇੱਕ ਭਾਵੇਂ ਬੰਦਾ ਪਿੱਛੇ ਦਸ ਸਾਲ ਵੀਹ ਸਾਲ ਵੀ ਨਹੀਂ ਗਿਆ, ਜਦੋਂ ਉਹ ਉਹਨੂੰ ਉਸਨੇ ਪਿੰਡ ਚ ਇੱਥੇ ਆਉਂਦਾ ਤੇ ਉਹ ਇੱਕ ਉਹਨੂੰ ਪੁਰਾਣੀਆਂ ਯਾਦਾਂ ਦੇ ਨਾਲ ਜੁੜ ਜਾਂਦਾ। ਇਸ ਕਰਕੇ ਇੱਕ ਸ਼ੋਸ਼ਾ ਜਿਹਾ ਰੱਖਿਆ ਮੈਂ, ਹਰੇਕ ਆ ਕੇ ਬੜਾ ਖੁਸ਼ ਹੁੰਦਾ ਆ
ਜੀ। ਸੋ ਬਾਕੀਆਂ ਦੀ ਖੁਸ਼ੀ ਦਾ ਬੜਾ ਧਿਆਨ ਰੱਖਦੇ ਹੋ ਤੁਸੀਂ, ਦੇਖ ਲੋ ਹੈ ਨਾ ਕਿ ਘਰ ਕੌਣ ਆਉਂਦਾ ਉਹਦੀ ਖੁਸ਼ੀ ਦਾ ਪੂਰਾ ਧਿਆਨ ਰੱਖਦੇ ਆ ਤੁਸੀਂ। ਤੇ ਚਲੋ ਜੋਤ ਸਾਹਿਬ ਸ਼ੁਰੂ ਕਰਦੇ ਆ ਜੀ ਤੁਹਾਡੇ, ਅਸੀਂ ਅੱਜ ਦੇ ਜਿਹੜਾ ਵਰਤਮਾਨ ਤੋਂ ਸ਼ੁਰੂ ਕਰਦੇ ਆ, ਉਸ ਤੋਂ ਬਾਅਦ ਫਿਰ ਅਸੀਂ ਪਿੱਛੇ ਝਾਤ ਮਾਰਾਂਗੇ। ਤੁਸੀਂ ਅੱਜ ਬਾਰੇ ਦੱਸੋ ਸਰੋਤਿਆਂ ਨੂੰ ਵਾਕਿਫ ਕਰਾਓ ਕਿ ਤੁਸੀਂ ਕਿੱਥੇ ਰਹਿੰਦੇ ਔਰ ਕੀ ਕਰਦੇ ਹੋ।
ਇਹਦੇ ਛੋਟਾ ਜਿਹਾ ਆਪਣਾ ਏਰੀਆ ਹੈਗਾ, ਛੋਟੇ ਛੋਟੇ ਸ਼ਹਿਰ ਨੇ ਆਪਣੇ ਪੰਜਾਬ ਦੇ ਪਿੰਡਾਂ ਵਰਗੇ ਸ਼ਹਿਰ ਨੇ ਇਹ, ਪੰਜ ਪੰਜ ਹਜ਼ਾਰ ਦਾ ਅੱਠ ਅੱਠ ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰ, ਪੰਜ ਡਿਸਟ੍ਰਿਕਟ ਨੇ ਸਾਊਥ ਆਸਟ੍ਰੇਲੀਆ ਦੇ ਵਿੱਚ, ਜਿਹਨੂੰ ਅਸੀਂ ਰਿਵਰਲੈਂਡ ਕਹਿੰਦੇ ਹਾਂ, ਹੋਲ ਰਿਵਰਲੈਂਡ ਕਿਹਾ ਜਾਂਦਾ, ਜਿਹੜਾ ਕਿ ਮਰੀ ਰਿਵਰ ਦੇ ਉੱਤੇ ਵਸੇ ਹੋਏ ਹਨ। ਜਿਹੜਾ ਮਰੀ ਰਿਵਰ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਤੇ ਮੇਨ ਜਿਹੜਾ ਨਦੀ ਆ, ਜਿਹਦੇ ਸਿਰ ਤੇ ਸਾਰੇ ਆਸਟ੍ਰੇਲੀਆ ਦਾ ਜਿਹੜਾ ਫੂਡ ਸਟਰਕਚਰ ਚੱਲਦੀ ਆ, ਜਿਹੜਾ ਕਿ ਵਾਈਨਸ ਵਗੈਰਾ ਜਾਂ ਔਰੇਂਜਸ, ਔਲਿਵਸ ਜਾਂ ਜਿਹੜੇ ਆਲਮੰਡਸ ਕਹਿ ਲਓ ਜਾਂ ਕੋਈ ਵੀ ਖੇਤੀਬਾੜੀ ਜਿਹੜੀ ਵੀ ਚੱਲਦੀ ਆ, ਸਾਰੀ ਸਿਰਫ ਇਸ ਮਰੀ ਰਿਵਰ ਦੇ ਉੱਤੇ ਹੀ ਚੱਲਦੀ ਆ। ਤੇ ਅਸੀਂ ਵੀ ਇਸ ਜਗ੍ਹਾ ਤੇ ਹੈਗੇ ਆ, ਰੈਨਮਾਰਕ ਦੇ ਨਾਲ ਪਰਿੰਗਾ ਇੱਕ ਛੋਟਾ ਜਿਹਾ ਟਾਊਨ ਆ, ਉਹਦੇ ਬਾਹਰ ਆਪਣੇ ਫਾਰਮ ਦੇ ਫਾਰਮ ਹਾਊਸ ਵਿੱਚ ਰਹਿ ਰਹੇ ਹਾਂ। ਤੇ ਇਹ ਇੱਕ ਬਹੁਤ ਹੀ ਵਧੀਆ ਇਲਾਕਾ ਆ। ਮੈਂ ਇਹਨੂੰ ਅਸਲ ਵਿੱਚ ਤਾਂ ਕਈ ਵਾਰੀ ਪੰਜਾਬ ਕਹਿੰਦਾ ਹੁੰਦਾ, ਕਈ ਵਾਰੀ ਅਸੀਂ ਮੈਂ ਇਹਨੂੰ ਕਹਿੰਦਾ ਹੁੰਦਾ ਵੀ ਇਹ ਸਾਡਾ ਆਸਟ੍ਰੇਲੀਆ ਦਾ ਕੈਲੀਫੋਰਨੀਆ ਹੈ। ਬਾਕੀ ਹੈਗਾ ਵੀ ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ, ਤੇ ਕਿਸੇ ਦਾ ਸੂਤ ਆ ਜਾਂਦਾ ਇੱਥੇ। ਜੇ ਤੁਸੀਂ ਹਾਰਡ ਵਰਕ ਵਾਲੇ ਬੰਦੇ ਹੈਗੇ ਤਾਂ ਤੁਸੀਂ ਇਹਦੇ ਵਿੱਚ ਕਾਮਯਾਬੀ ਵੀ ਕਰ ਸਕਦੇ ਆ। ਜੇ ਤੁਸੀਂ ਹਾਰਡ ਵਰਕ ਨਹੀਂ ਕਰਦੇ ਤਾਂ ਕਈ ਵਾਰੀ ਤਾਂ ਨਹੀਂ ਵੀ ਕਾਮਯਾਬੀ ਮਿਲਦੀ। ਬਾਕੀ ਖੇਤੀ ਦਾ ਤਾਂ ਤੁਹਾਨੂੰ ਪਤਾ ਹੀ, ਆਪਾਂ ਪੰਜਾਬ ਤੋਂ ਆਏ ਆ, ਪਿੰਡਾਂ ਤੋਂ ਆਏ ਆ, ਤੇ ਖੇਤੀ ਦੇ ਵਿੱਚ ਤਾਂ ਤੁਹਾਨੂੰ ਪਤਾ ਮਿੱਟੀ ਨਾਲ ਮਿੱਟੀ ਹੋਣਾ ਹੀ ਪੈਂਦਾ।
ਬਿਲਕੁਲ ਬਿਲਕੁਲ। ਸੋ ਜਿਹੜਾ ਖੇਤੀ ਦਾ ਕਿੱਤਾ ਜਿਹੜਾ ਤੁਸੀਂ ਚੁਣਿਆ ਇੱਥੇ ਆ ਕੇ, ਕੀ ਸਬੱਬ ਬਣਿਆ ਕਿ ਤੁਸੀਂ ਖੇਤੀ ਨੂੰ ਆਪਣਾ ਕਿੱਤਾ ਚੁੱਕਿਆ ਚੁਣਿਆ ਇੱਥੇ ਰਿਵਰਲੈਂਡ ਦੇ ਵਿੱਚ ਜਾਂ ਸਾਊਥ ਆਸਟ੍ਰੇਲੀਆ ਵਿੱਚ ਆਣ ਕੇ? ਕੀ ਇਹ ਤੁਹਾਡਾ ਪਿਛੋਕੜ ਸੀ ਕਿ ਉੱਥੇ ਖੇਤਾਂ ਨਾਲ ਜੁੜੇ ਹੋਏ ਸੀ ਤੇ ਉਹ ਮੋਹ ਤੁਹਾਨੂੰ ਲੱਗਾ ਕਿ ਨਹੀਂ ਮੈਂ ਇੱਥੇ ਵੀ ਉਹੀ ਚੀਜ਼ ਅੱਗੇ ਸ਼ੁਰੂ ਕਰਾਂ ਜੋ ਇੰਡੀਆ ਸੀ?
ਜੀ ਹੋਇਆ ਏਦਾਂ ਸੀਗਾ ਜੀ, ਆਪਣੇ ਕਾਲਜ ਤੋਂ ਬਾਅਦ ਖੇਤੀ ਚੱਲ ਰਹੀ ਸੀ ਘਰ ਦੇ ਵਿੱਚ, ਤੇ ਖੇਤੀ ਦੇ ਵਿੱਚ ਜੁੜ ਗਏ ਤੇ ਇੱਕ ਐਗਰੋ ਸਰਵਿਸ ਸੈਂਟਰ ਮੈਨੂੰ ਮਨਜ਼ੂਰ ਹੋ ਗਿਆ ਸੀ ਤੇ ਸੋ ਬਿਜ਼ਨਸ ਵੀ ਸੀਗਾ ਤੇ ਖੇਤੀ ਵੀ ਚੱਲਦੀ ਸੀ ਪੰਜਾਬ ਦੇ ਵਿੱਚ। ਤੇ ਜਦੋਂ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਕੁਦਰਤੀ ਅਸੀਂ ਇੱਥੇ ਰਿਵਰਲੈਂਡ ਵਿੱਚ ਹੀ ਆਏ, ਮੈਂ ਤੇ ਮਿਸਿਸ ਪਹਿਲਾ ਸਨ ਤੇ ਉਹਨਾਂ ਦੇ ਨਾਲ ਮੈਂ ਆਇਆ ਤੇ ਉਹਨਾਂ ਦੇ ਮੇਰੇ ਫਾਦਰ ਇਨ ਲਾਅ ਦੇ ਕੋਲ ਛੋਟਾ ਜਿਹਾ ਫਾਰਮ ਸੀਗਾ, ਏਦਾਂ ਹੀ ਓਰਚਿਡ ਸੀਗਾ ਉਹਨਾਂ ਦੇ ਕੋਲ, ਤੇ ਮੈਨੂੰ ਕਾਫੀ ਚੰਗਾ ਲੱਗਿਆ ਕਿਉਂਕਿ ਜਿਹੜੇ ਫੋਰ ਟਰੈਕਟਰ ਤੋਂ ਮੈਂ ਉਤਰਿਆ ਸੀ ਉੱਥੋਂ, ਤਾਂ ਇੱਥੇ ਮੈਨੂੰ ਫੋਰ ਟਰੈਕਟਰ ਮੁਰੇ ਉਹਨਾਂ ਦੇ ਮਿਲ ਗਿਆ ਤੇ ਮੈਨੂੰ ਬੜਾ ਚੰਗਾ ਲੱਗਿਆ ਜੀ। ਤੇ ਸੋ ਉਹ ਕਰਦੇ ਕਰਦੇ ਜੀ ਖੇਤੀ ਦੇ ਵਿੱਚ ਪੈ ਗਏ ਤੇ ਹੁਣ ਇੰਨਾ ਕੁ ਹੁਣ ਰੁੱਝ ਗਏ ਆ, ਸਮਝ ਲਓ ਵੀ ਹੁਣ ਉਹ ਕੰਬਲ ਨੀ ਛੱਡਦਾ ਹੈਗਾ ਤੇ ਉਹਦਾ ਤਾਂ ਹੁਣ ਉਮਰ ਤਾਂ ਰਿਟਾਇਰਮੈਂਟ ਦੇ ਲਾਗੇ ਹੋ ਚੱਲੀ ਆ, ਪਰ ਦੇਖੋ ਕਦੋਂ ਕੰਬਲ ਛੱਡਦਾ ਜੀ।
ਜੀ ਕਿਸ ਚੀਜ਼ ਦੀ ਇੱਥੇ ਤੁਸੀਂ ਇਹ ਵੀ ਸਾਡੇ ਸਰੋਤਿਆਂ ਨੂੰ ਦੱਸੋ ਕਿ ਕਿਸ ਚੀਜ਼ ਦੀ ਖੇਤੀ ਕਰਦੇ ਹੋ ਤੁਸੀਂ, ਜਿਹੜੇ ਫਾਰਮ ਆ ਉਹ ਕਿਸ ਚੀਜ਼ ਦੇ?
ਹਾਂਜੀ ਅਸੀਂ ਇੱਥੇ ਜੀ ਜਦੋਂ ਸ਼ੁਰੂ ਕੀਤਾ ਤੇ ਸਾਰੇ ਤਰ੍ਹਾਂ ਦੀ ਖੇਤੀ ਸੀਗੀ, ਆਪਣੇ ਅੰਗੂਰਾਂ ਦੀ, ਸੰਤਰਿਆਂ ਦੀ, ਤੇ ਆਪਣੇ ਪੀਚ, ਐਪਰੀਕੋਟ, ਜੋ ਵੀ ਆਹ ਸਟੋਨ ਫਰੂਟ ਵਗੈਰਾ ਇਹ ਸੀਗਾ ਮੇਰੇ ਕੋਲ ਸੀਗਾ, ਤੇ ਹੌਲੀ ਹੌਲੀ ਇਹਨੂੰ ਥੋੜੀ ਐਕਸਪੈਂਡ ਕਰਨ ਲੱਗੇ ਤੇ ਫਿਰ ਉਹਦੇ ਵਿੱਚ ਇਹ ਹੁੰਦਾ ਵੀ ਤੁਸੀਂ ਬਾਹਲੀਆਂ ਚੀਜ਼ਾਂ ਨੂੰ ਤੁਸੀਂ ਲੁੱਕ ਆਫਟਰ ਨਹੀਂ ਕਰ ਸਕਦੇ ਤਾਂ ਬਹੁਤ ਜ਼ਿਆਦਾ ਚੀਜ਼ਾਂ ਹੋਣ, ਤੇ ਫਿਰ ਅਸੀਂ ਹੁਣ ਉਦੋਂ ਬਾਅਦ ਦੇ ਵਿੱਚ ਤਾਂ ਇਸ ਵੇਲੇ ਆਪਣੇ ਕੋਲ ਅੰਗੂਰਾਂ ਦਾ, ਸੰਤਰਿਆਂ ਦਾ ਤੇ ਓਲਿਵਸ ਦਾ ਹੈਗਾ ਆ, ਤੇ ਜ਼ਿਆਦਾ ਵਰਾਇਟੀਆਂ ਨੀ ਆਪਾਂ ਰੱਖਦੇ ਤੇ ਉਹਦੇ ਉੱਤੇ ਜ਼ਿਆਦਾ ਟਾਈਮ ਦੇਈਦਾ ਜੀ।
ਜੀ ਚੌਲ ਸਾਹਿਬ, ਤੇ ਮੈਂ ਸਰੋਤਿਆਂ ਨੂੰ ਉਹ ਵੀ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਇਹਨਾਂ ਦੇ ਰਿਵਰਲੈਂਡ ਪਹੁੰਚੇ ਤੇ ਅਸੀਂ ਕਿਹਾ ਕਿ ਅਸੀਂ ਤੁਹਾਡੇ ਜਿਹੜੇ ਫਾਰਮ ਆ ਉਹ ਦੇਖਣੇ ਆ, ਔਰ ਇਹਨਾਂ ਦੀ ਮਹਿੰਦਰਾ ਪਿਕਅਪ ਉੱਥੇ ਖੜੀ ਹੋਈ ਸੀ। ਮਹਿੰਦਰਾ ਪਿਕਅਪ ਹੀ ਹੈ ਨਾ ਚੌਲ ਸਾਹਿਬ?
ਹਾਂਜੀ, ਮਹਿੰਦਰਾ ਜੀ ਜਿਹਨੂੰ ਸਕੋਰਪੀਓ ਕਹਿੰਦੇ ਆ ਆਪਾਂ ਇੰਡੀਆ ਦੇ ਵਿੱਚ, ਉਹ ਵੀ ਇੱਕ ਸ਼ੋਸ਼ਾ ਹੀ ਰੱਖਿਆ ਜੀ ਮੈਂ। ਉਹ ਕਿਤੇ ਮੈਨੂੰ ਗੱਡੀ ਦਾ ਵਿਕਣੀ ਲੱਗੀ ਸੀ ਤਾਂ ਉਹ ਮੈਂ ਲੈ ਲਈ, ਤੇ ਮਜ਼ਾ ਲਿਆਈਏ ਫਾਰਮ ਦਾ, ਤੇ ਬਹੁਤ ਵਧੀਆ ਲੱਗਦਾ ਜੀ।
ਬਿਲਕੁਲ ਬਹੁਤ ਵਧੀਆ ਲੱਗਦਾ। ਹਾਂਜੀ, ਉਹ ਕਿ ਉਹ ਬੜਾ ਗੇੜਾ ਸੀ, ਉਹ ਨੀ ਭੁੱਲਦਾ ਜੀ ਕਦੀ ਮੈਨੂੰ, ਕਿ ਅਸੀਂ ਫੇਰ ਪਿੱਛੇ ਬੈਠ ਗਏ ਤੇ ਅਸੀਂ ਕਿਹਾ ਚਲੋ ਸਾਨੂੰ ਖੇਤ ਘੁਮਾਓ, ਤੇ ਉਹੀ ਫੇਰ ਜਿੱਦਾਂ ਕਹਿੰਦੇ ਬਹੁਤ ਦੂਰ ਤੱਕ ਯਹਾਂ ਨਜ਼ਰ ਜਾਤੀ ਹੈ ਵੋ ਜੌਹਰ ਸਾਹਿਬ ਕੇ ਖੇਤ ਹੈ, ਅਸੀਂ ਇਹ ਗੱਲਾਂ ਕਰ ਰਹੇ ਸੀ ਪਿੱਛੇ ਬੈਠੇ ਟਾਲੇ ਤੇ, ਔਰ ਬਿਲਕੁਲ ਪੰਜਾਬ ਦੀ ਯਾਦ ਆ ਗਈ ਜੀ ਉਸ ਦਿਨ ਤੁਹਾਡੇ ਫਾਰਮ ਘੁੰਮ ਕੇ ਵੀ ਤੇ ਤੁਹਾਡੇ ਘਰ ਪਹੁੰਚ ਕੇ ਵੀ ਉਹ ਪੰਜਾਬ ਦੀ ਖੁਸ਼ਬੂ ਜਿਹੜੀ ਮਹਿਸੂਸ ਕੀਤੀ ਅਸੀਂ। ਸੋ ਜੌਹਰ ਸਾਹਿਬ, ਪਿੱਛੋਂ ਤੁਹਾਡਾ ਪਿਛੋਕੜ ਕਿੱਥੋਂ ਹੈ ਜੀ?
ਕੋਈ ਆਪਣਾ ਜ਼ਿਲ੍ਹਾ ਜਲੰਧਰ ਪਿੰਡ, ਵੈਸੇ ਅਸੀਂ ਜੌਹਲ ਸਾਰੇ ਬੈਠੇ ਹੈਗੇ ਜੜਿਆਲੇ ਤੋਂ ਉੱਠ ਕੇ ਬਾਹਰ ਚ ਕਿਤੇ ਬਜ਼ੁਰਗ ਗਏ ਹੋਣਗੇ, ਉਦੋਂ ਬਾਅਦ ਪਿੰਡ ਹਰਦੋ ਸ਼ੇਖ ਆ ਸ੍ਰੀ ਸ਼ੰਕਰ ਦੇ ਨਾਲ, ਉੱਥੇ ਸਾਡੀ ਜ਼ਮੀਨ ਪਈ ਵੀ ਆ, ਤੇ ਉੱਥੇ ਵੀ ਪੜ੍ਹਾਈ ਤੋਂ ਬਾਅਦ ਆਪਣੇ ਖੇਤੀਬਾੜੀ ਸ਼ੁਰੂ ਕੀਤੀ ਤੇ ਨਾਲ ਐਗਰੋ ਸਰਵਿਸ ਸੈਂਟਰ ਵੀ ਚਲਾਇਆ, ਤੇ ਉਹ ਜ਼ਿਲ੍ਹਾ ਜਲੰਧਰ ਤੋਂ ਮੈਂ ਬਿਲੋਂਗ ਕਰਦਾ ਜੀ।
ਜੀ ਜੀ, ਤੇ ਇਸ ਤੋਂ ਇਲਾਵਾ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਜੇ ਮੈਂ ਗਲਤ ਨਹੀਂ ਹਾਂ ਤੇ ਤੁਸੀਂ ਜਸਟਿਸ ਆਫ ਪੀਸ ਵੀ ਹੋ ਸਾਊਥ ਆਸਟ੍ਰੇਲੀਆ ਦੇ ਵਿੱਚ।
ਹਾਂ ਜੀ, ਇਹ ਕੋਇਨਸੀਡੈਂਟ ਇੱਦਾਂ ਬਣਿਆ ਜੀ, ਜਦੋਂ ਮੈਂ 1980 ਦੇ ਵਿੱਚ ਆਇਆ ਹਾਂ ਤੇ ਇੱਥੇ ਰਿਵਰਲੈਂਡ ਦੇ ਵਿੱਚ 10 ਬਾਰੀਆਂ ਸੀਆਂ ਤੇ ਹੌਲੀ ਹੌਲੀ ਆ ਰਹੀਆਂ ਸਾਰੀਆਂ, ਤੇ ਅਸੀਂ ਹੌਲੀ ਹੌਲੀ ਆਮ ਇਲਾਕੇ ਹੁੰਦੇ ਜਦੋਂ ਥੋੜੇ ਪੰਜਾਬੀ ਇਕੱਠੇ ਹੁੰਦੇ ਆ, ਇਕੱਠੇ ਆਉਣ ਦਾ ਸਾਧਨ ਲੱਭਦੇ ਆ, ਫਿਰ ਉਹ ਕਹਿੰਦੇ ਚਲੋ ਆਪਾਂ ਜੀ ਹੁਣ ਆਪਾਂ ਪਾਠ ਕਰੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਜਾਂ ਕੁਛ ਹੋਰ ਸ਼ਾਮ ਨੂੰ ਰਹਿਰਾਸ ਕੱਟਿਆ ਕਰ ਲਈ, ਤੇ ਫਿਰ ਹੌਲੀ ਹੌਲੀ ਗੁਰਦੁਆਰਾ ਸਾਹਿਬ ਦੀ ਸੋਚ ਪਈ, ਤੇ ਫਿਰ ਉਸ ਤੋਂ ਬਾਅਦ 1983 ਦੇ ਵਿੱਚ ਸਾਡੀ ਅਸੀਂ ਥੋੜੀ ਜਿਹੀ ਜਗ੍ਹਾ ਲੈ ਕੇ ਗੁਰਦੁਆਰਾ ਸਾਹਿਬ ਸ਼ੁਰੂ ਕੀਤਾ, ਤੇ ਉਹਦੇ ਨਾਲ ਨਾਲ ਫਿਰ ਕੁਦਰਤੀ ਕੀ ਹੋਇਆ ਸੀਗਾ ਕਿ ਉਹ ਮੈਨੂੰ ਸੈਕਟਰੀ ਦੀ ਜੋਬ ਮਿਲ ਗਈ, ਤੇ ਜਾਣੀ ਕਿ ਮੈਂ ਹੌਲੀ ਸੋਲੀ ਮੈਂ ਸਾਰਾ ਕੰਮ ਮੈਂ ਦਫ਼ਤਰੀ ਮੈਂ ਕਰਨਾ, ਬਾਕੀ ਲੋਕਾਂ ਨੂੰ ਲੋੜ ਪੈਣੀ, ਕਈਆਂ ਨੂੰ ਇੰਟਰਪ੍ਰੀਟੇਸ਼ਨ ਦੀ ਲੋੜ ਪੈਂਦੀ ਸੀ ਜਾਂ ਹੋਰ ਕੰਮਾਂ ਕਾਰਾਂ ਦੀ ਲੋੜ ਪੈਂਦੀ ਸੀ, ਤੇ ਕੋਈ ਕਾਗਜ਼ ਪੱਤਰ ਸਾਈਨ ਕਰਾਉਣਾ ਸੀ ਤੇ ਮੈਨੂੰ ਨਾਲ ਜਾਣਾ ਪੈਂਦਾ ਸੀਗਾ ਜੇਪੀ ਦੇ ਕੋਲ ਜਾਂ ਹੋਰ ਅਦਾਰਿਆਂ ਦੇ ਕੋਲ, ਤੇ ਹੌਲੀ ਹੌਲੀ ਸਾਡੀ ਕਮਿਊਨਿਟੀ ਨੇ ਸੋਚਿਆ ਵੀ ਸਾਨੂੰ ਆਪਣਾ ਵੀ ਇੱਕ ਜੇਪੀ ਚਾਹੀਦਾ ਜਸਟ ਪਲੀਸ, ਤੇ ਸੋ ਕਮਿਊਨਿਟੀ ਨੇ ਮੇਰਾ ਅਪਲਾਈ ਕੀਤਾ, ਮੇਰੇ ਸਿੱਖ ਭਾਈਚਾਰੇ ਨੇ ਬੜਾ ਮੈਂ ਮਾਣ ਮਹਿਸੂਸ ਕਰਦਾ, ਉਹਨਾਂ ਨੇ ਮੈਨੂੰ ਇੰਨਾ ਮਾਣ ਦਿੱਤਾ, ਤੇ ਮੇਰੇ ਕਹਿਣ ਦਾ ਭਾਵ ਵੀ ਇੱਕ ਹੋਰ ਮਾਣ ਵਾਲੀ ਗੱਲ ਵੀ ਹੈਗੀ ਕਿ ਵੀ ਆਸਟ੍ਰੇਲੀਆ ਦੇ ਵਿੱਚ ਸਿੱਖ ਜਸੋਪੀ ਸਭ ਤੋਂ ਪਹਿਲਾਂ ਮੈਨੂੰ ਹੀ ਮਿਲੀ ਸੀਗੀ ਇਹ ਜਿਹੜੀ ਮੈਨੂੰ ਮਾਣ ਮਿਲਿਆ ਇਹ, ਤੇ ਉਹ ਮੈਂ ਅਜੇ ਤੱਕ 1986 ਤੋਂ ਲਾ ਕੇ ਹੁਣ ਤੱਕ ਇਹ ਕੰਮ ਕਰ ਰਿਹਾ ਹਾਂ, ਤੇ ਮੇਰੀ ਜਿਹੜੀ ਸਰਵਿਸ ਹੈਗੀ ਆ ਉਹ ਕਮਿਊਨਿਟੀ ਲਈ 24 ਘੰਟੇ ਸਰਵਿਸ ਵੀ ਦੱਸੀ ਗਈ ਆ, ਤੇ ਇਹ ਦੱਸੀ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਹੀ ਸੀਗੀ, ਤੇ ਮੈਂ ਉਹਨੂੰ ਹਮੇਸ਼ਾ ਆਪਣੇ ਮਨ ਵਿੱਚ ਰੱਖਦਾ ਆ। ਬਾਕੀ ਜਿਹੜੀ ਲੋਕਲ ਜਿਹੜੀ ਪੁਲਿਸ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਤੇ ਹੋਰ ਕਈ ਡਿਪਾਰਟਮੈਂਟ ਨੇ ਜਿਹਨਾਂ ਨੂੰ ਮੇਰੇ ਨੰਬਰ ਮੇਰੇ ਕੋਲ ਉਹਨਾਂ ਕੋਲ ਮੇਰੇ ਨੰਬਰ ਨੇ, ਤੇ ਉਹ 24 ਘੰਟੇ ਉਹਨਾਂ ਨੂੰ ਮੈਂ ਦੱਸਿਆ ਹੋਇਆ ਵੀ ਕਿਸੇ ਵੀ ਟਾਈਮ ਤੁਸੀਂ ਮੈਨੂੰ ਟੈਲੀਫੋਨ ਕਰ ਸਕਦੇ ਹੋ ਜਾਂ ਮੈਨੂੰ ਬੁਲਾ ਸਕਦੇ ਹੋ, ਤੇ ਉਹ ਬਹੁਤ ਵਧੀਆ ਲੱਗਦਾ ਜੀ ਉਹਨਾਂ ਜੀ ਮੈਂ ਕਮਿਊਨਿਟੀ ਦਾ ਕੰਮ ਕਰਦਾ। ਅਸਲ ਚ ਗੱਲ ਏਦਾਂ ਜੀ ਵੀ ਰੋਟੀ ਰੋਜੀ ਤੇ ਸਾਰਾ ਕੋਈ ਕਰ, ਤੇ ਬਾਕੀ ਮੇਰਾ ਇੱਕ ਦੂਜਾ ਕੰਮ ਹੈਗਾ ਜਿਹੜਾ ਕਿ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਜੇ ਕਿਸੇ ਦਾ ਕੋਈ ਕੰਮ ਕਰ ਸਕਾਂ ਮੈਂ
ਜੀ। ਔਰ ਇਹ ਬੜੀ ਵੱਡੀ ਗੱਲ ਹੈ ਜੌਹਰ ਸਾਹਿਬ ਕੇ ਤੁਸੀਂ ਆਪਣੇ ਰੁਝੇਵਿਆਂ ਤੋਂ, ਖਾਸ ਕਰਕੇ ਜਦੋਂ ਤੁਸੀਂ ਇੰਨੇ ਮਸਰੂਫ ਹੋ ਆਪਣੇ ਦੇ ਕੰਮ ਕਾਰ ਦੇ ਵਿੱਚ, ਤੇ ਉਸ ਤੋਂ ਬਾਅਦ ਵੀ ਤੁਸੀਂ ਦੇਖੋ 24 ਘੰਟੇ ਕਿਹਾ ਹੋਇਆ ਕਿ ਮੈਨੂੰ ਕਿਸੇ ਵੇਲੇ ਵੀ ਤੁਸੀਂ ਬੁਲਾ ਸਕਦੇ ਹੋ ਹਰਾ ਪੁਲਿਸ ਨੂੰ ਜਾਂ ਬਾਕੀ ਡਿਪਾਰਟਮੈਂਟਸ ਨੂੰ। ਸੋ ਇਹ ਪਰਮਾਤਮਾ ਹੀ ਮਿਹਰ ਕਰੇ ਤਾਂ ਇਹ ਸਭ ਕੁਝ ਹੁੰਦਾ ਹੈ। ਸੋ ਜੀ, ਪਰਮਾਤਮਾ ਦੀ ਨਜ਼ਰ ਤੁਹਾਡੇ ਤੇ ਬੜੀ ਸਵੱਲੀ ਹੈ। ਸੋ ਤੁਹਾਡੇ ਜਿਹੇ ਇਨਸਾਨਾਂ ਦੀ ਇਸ ਸਮਾਜ ਨੂੰ ਬਹੁਤ ਲੋੜ ਹੈ ਤਾਂ ਕਿ ਤਰੱਕੀਆਂ ਦੇ ਰਾਹਾਂ ਤੇ ਅਸੀਂ ਇਸ ਸਮਾਜ ਨੂੰ ਲੈ ਕੇ ਜਾ ਸਕੀਏ। ਸੋ ਜੌਹਰ ਸਾਹਿਬ, ਸਾਡੇ ਨਾਲ ਲਿਸਨਰਸ ਵੀ ਜੁੜ ਰਹੇ ਨੇ ਤੇ ਉਹਨਾਂ ਦੇ ਮੈਂ ਸੁੱਖ ਸੁਨੇਹੇ ਵੀ ਪੜ੍ਹਨੇ ਨੇ। ਨਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਈਮੇਲ ਦੇ ਜ਼ਰੀਏ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿ ਰਹੇ ਨੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਨਿਊਜ਼ ਵੀ ਕਹਿੰਦੇ ਬਹੁਤ ਵਧੀਆ ਸੀ ਜੀ। ਕਹਿੰਦੇ ਕਿ ਮੇਰੀ ਹੈਲਦੀ ਲਾਈਫ ਲਈ ਜੇ ਤੁਸੀਂ ਵੀ ਆਪਣੇ ਖਾਣ ਪੀਣ ਚ ਸ਼ੂਗਰ ਤੇ ਸਾਲਟ ਬਿਲਕੁਲ ਹੀ ਨਾ ਮਾਤਰ ਕਰ ਦਿਓ, ਘੀ ਜ਼ਰੂਰ ਘਿਓ ਜਿਹੜਾ ਜ਼ਰੂਰੀ ਹੈ ਪਰ ਸਿਰਫ 50 ਗ੍ਰਾਮ ਹੀ ਇਨਫ ਹੈ ਡੇਲੀ, ਜੇਕਰ ਤੁਸੀਂ ਅਵੋਇਡ ਨਹੀਂ ਕਰ ਸਕਦੇ ਨਰਿੰਦਰ ਫਰੋਮ ਗੋਲਡ ਕੋਸਟ, ਭਗਤ ਸਿੰਘ ਇਹਨਾਂ ਨੇ ਇਹ ਪਹਿਲਾਂ ਜਿਹੜੀ ਸਿਹਤ ਦੇ ਰਿਗਾਰਡਿੰਗ ਸਾਨੂੰ ਆਪਣੇ ਵਿਚਾਰ ਦੱਸੇ ਸੀ, ਪਹਿਲਾਂ ਵੀ ਸਾਨੂੰ ਸਰੋਤਿਆਂ ਨੇ ਦੱਸਿਆ ਸੀ ਕਿ ਪਾਣੀ ਕਿਵੇਂ ਤੇ ਕਿੰਨਾ ਕਿਸ ਵਕਤ ਪੀਣਾ ਚਾਹੀਦਾ। ਸੋ ਇਹਨਾਂ ਨੇ ਹੁਣ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਜਿਹੜੀ ਸ਼ੂਗਰ ਤੇ ਸਾਲਟ ਨੂੰ ਤੁਸੀਂ ਨਾ ਮਾਤਰ ਕਰ ਦਿਓ, ਤੇ ਜਿਹੜਾ ਘਿਓ ਵੀ ਹੈ ਉਹ ਲਓ, ਬਟ ਓਨਾ ਕੁ ਲਓ ਜਿੰਨਾ ਕੁ ਤੁਸੀਂ ਹਜ਼ਮ ਕਰ ਸਕਦੇ ਹੋ ਨਾ। ਤੇ ਉਸ ਤੋਂ ਬਾਅਦ ਇਹਨਾਂ ਨੇ ਲਿਖਿਆ ਕਿ ਗੋਲਡ ਕੋਸਟ ਨਰਿੰਦਰ ਫਰੋਮ ਗੋਲਡ ਕੋਸਟ, ਭਗਤ ਸਿੰਘ ਦੇ ਵਿਚਾਰ ਤੇ ਡਿਸਕਸ਼ਨ ਬਹੁਤ ਹੀ ਜ਼ਰੂਰੀ ਹੈ ਤੇ ਸਾਰੇ ਹੀ ਹਰਮਨ ਰੇਡੀਓ ਤੇ ਟੀਮ ਸਦਾ ਹੀ ਹੱਸਦੇ ਵਾਸਤੇ ਰਹਿਣ। ਬਰਾੜ ਸਾਹਿਬ ਜੀ ਬਾਏ, ਮੈਂ ਬਹੁਤ ਹੀ ਬਰਾੜ ਸਾਹਿਬ ਜੀ ਨੂੰ ਮੈਂ ਕਹਿੰਦੇ ਬਹੁਤ ਹੀ ਪਸੰਦ ਕਰਦਾ ਹਾਂ, ਬਹੁਤ ਹੀ ਥੈਂਕਫੁਲ ਹਾਂ ਹਰਮਨ ਰੇਡੀਓ ਦਾ ਕਿ ਸਾਨੂੰ ਚੰਗੇ ਚੰਗੇ ਵਿਚਾਰਾਂ ਨਾਲ ਜੋੜਦੇ ਹਨ। ਸੋ ਨਰਿੰਦਰ ਸਿੰਘ ਹੁਣਾਂ ਨੇ ਜੀ ਥੈਂਕਸ ਕੀਤਾ ਹਰਮਨ ਰੇਡੀਓ ਦਾ ਤੇ ਬਰਾੜ ਸਾਹਿਬ ਦਾ ਕਿ ਸਾਨੂੰ ਹਮੇਸ਼ਾ ਚੰਗੇ ਵਿਚਾਰਾਂ ਦੇ ਨਾਲ ਜੋੜਦੇ ਨੇ। ਸੋ ਸਾਡੇ ਵੱਲੋਂ ਵੀ ਥੈਂਕਸ ਕਬੂਲ ਕਰੋ ਜੀ, ਤੁਸੀਂ ਸਾਨੂੰ ਚੰਗੀ ਸਿਹਤ ਰੱਖਣ ਦੇ ਜੋ ਨੁਸਖੇ ਦਿੱਤੇ ਨੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ। ਤੇ ਅਮਨ ਧਾਰੀਵਾਲ ਜੁੜੇ ਨੇ ਜੀ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਇੰਡੀਆ ਵਿਚ ਕੀ ਹੋ ਰਿਹਾ ਹੈ, ਆਪ ਪਾਰਟੀ ਹੋ ਸਕਦੀ ਪੰਜਾਬ ਦੀ ਸਰਕਾਰ ਕਿ ਨਹੀਂ, ਹੋਰ ਸਰਕਾਰਾਂ ਤਾਂ ਦੇਖ ਹੀ ਚੁੱਕੇ ਆ, ਇਟਸ ਅ ਕੁਸਚਨ, ਕਹਿੰਦੇ ਇਹਨਾਂ ਨੇ ਕੁਸਚਨ ਕੀਤਾ ਹੈ ਜੀ ਸਾਰੇ ਮੈਨੂੰ ਲੱਗਦਾ ਲਿਸਨਰਸ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਪੰਜਾਬ ਵਿਚ ਬਣ ਸਕਦੀ ਹੈ ਕਿ ਬਾਕੀ ਸਰਕਾਰਾਂ ਨੂੰ ਤਾਂ ਅਸੀਂ ਪਰਖ ਹੀ ਚੁੱਕੇ ਹਾਂ ਕਿ ਉਹ ਕਿਵੇਂ ਦੀਆਂ ਆਉਂਦੀਆਂ ਨੇ। ਸੋ ਨਾਲ ਹੀ ਇਹਨਾਂ ਨੇ ਫਤਿਹ ਬੁਲਾਈ ਹੈ ਜੀ ਤੇ ਸਾਡੇ ਵੱਲੋਂ ਵੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਤਰਸੇਮ ਰਟੋਲ ਹੁਣਾਂ ਨੇ ਪਰਥ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿ ਰਹੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਨਾਲ ਇਹਨਾਂ ਨੇ ਲਿਖਿਆ ਕਿ ਧਾਰਮਿਕ ਸੌਂਗ ਇੱਕ ਪਲੇ ਕਰ ਦਿਓ, ਕਲਗੀਧਰ ਦੇ ਸ਼ੇਰ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿਚ। ਸੋ ਜੀ ਪ੍ਰੋਗਰਾਮ ਦੇ ਵਿਚ ਜ਼ਰੂਰ ਕੋਸ਼ਿਸ਼ ਕਰਾਂਗੇ ਇਹ ਜਿਹੜਾ ਧਾਰਮਿਕ ਸੌਂਗ ਹੈ ਅਸੀਂ ਤੁਹਾਡੇ ਨਾਲ ਸਾਂਝਾ ਕਰ ਸਕੀਏ। ਸੋ ਉਸ ਤੋਂ ਬਾਅਦ ਜੀ ਸਾਡੇ ਨਾਲ ਜੋ ਸਾਹਿਬ ਈਮੇਲ ਟੈਲੀਗ੍ਰਾਮ ਦੇ ਰਾਹੀਂ ਵੀ ਜਿਹੜੇ ਸਰੋਤੇ ਉਹ ਜੁੜੇ ਨੇ, ਸੋ ਉਹਨਾਂ ਦੇ ਵੀ ਮੈਂ ਜਿਹੜੇ ਮੈਸੇਜਿਸ ਉਹ ਲੈ ਲਵਾਂ। ਹਰਮਨ ਸਿੱਧੂ ਸ਼ੈਪਟਨ ਤੋਂ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੋ ਸਾਹਿਬ ਤੇ ਕਹਿ ਰਹੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਤੇ ਇਹਨਾਂ ਨੇ ਪ੍ਰੋਗਰਾਮ ਸਪੋਂਸਰ ਕਰਨ ਦੇ ਲਈ ਥੋੜੀ ਜਾਣਕਾਰੀ ਮੰਗੀ ਹੈ। ਸੋ ਜੀ ਮੈਂ ਤੁਹਾਡਾ ਜਿਹੜਾ ਇਹ ਮੈਸੇਜ ਆ ਉਹ ਸਰਬਜੀਤ ਭਾਜੀ ਹੁਣਾਂ ਨਾਲ ਦੇ ਦਊਂਗੀ ਤੇ ਉਹ ਤੁਹਾਡੇ ਨਾਲ ਜ਼ਰੂਰ ਹੀ ਰਾਬਤਾ ਜਿਹੜਾ ਉਹ ਕਾਇਮ ਕਰਨਗੇ। ਤੇ ਜਗਤਾਰ ਸਿੰਘ ਬ੍ਰਿਸਬੇਨ ਤੋਂ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ, ਕਹਿੰਦੇ ਇੰਜੋਇੰਗ ਯੂਅਰ ਸ਼ੋ ਗੋਇੰਗ ਵੈਲ ਤੇ ਧੰਨਵਾਦ ਜੀ ਪ੍ਰੋਗਰਾਮ ਪਸੰਦ ਕਰਨ ਦੇ ਲਈ। ਤੇ ਇਹਨਾਂ ਨੇ ਸੌਂਗ ਜਿਹੜਾ ਸੁਣਨ ਦੀ ਫਰਮਾਇਸ਼ ਕੀਤੀ ਆ ਭਗਤ ਸਰਦਾਰ ਬਾਈ ਸੁਰਿੰਦਰ ਸ਼ਿੰਦਾ ਜੋ। ਸੋ ਜੀ ਭਗਤ ਸਰਦਾਰ ਸੁਰਿੰਦਰ ਸ਼ਿੰਦੇ ਦਾ ਜਿਹੜਾ ਗੀਤ ਹੈ ਉਸ ਪ੍ਰੋਗਰਾਮ ਦੇ ਵਿਚ ਜ਼ਰੂਰ ਮੈਂ ਸਰਬਜੀਤ ਭਾਜੀ ਨੂੰ ਸੁਣਿਆ ਹੋਣਾ, ਪ੍ਰੋਗਰਾਮ ਦੇ ਵਿਚ ਜ਼ਰੂਰ ਟਾਈਮ ਲੱਗਾ ਤੇ ਅਸੀਂ ਚਲਾਵਾਂਗੇ ਜੀ। ਉਸ ਤੋਂ ਬਾਅਦ ਜੀ ਵਿਕਰਮਜੀਤ ਸਿੰਘ ਹੁਣੇ ਜੁੜੇ ਨੇ ਜੋਲ ਸਾਹਿਬ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ।
ਸਤਿ ਸ੍ਰੀ ਅਕਾਲ ਸਾਰੇ ਸਰੋਤੇ ਨੂੰ, ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ
ਜੀ। ਤੇ ਉਹਨਾਂ ਨੇ ਵੀ ਜੀ ਮੈਨੂੰ ਲੱਗਦਾ ਤੁਸੀਂ ਉਹਨਾਂ ਦੀ ਵੀ ਮਹਿਮਾਨ ਨਿਵਾਜ਼ੀ ਕੀਤੀ ਹੋਈ ਹੈ। ਸੋ ਉਹਨਾਂ ਨੇ ਵੀ ਤਾਰੀਫ ਕੀਤੀ ਹੈ, ਕਹਿੰਦੇ ਹੀ ਐਂਡ ਮੌਲੀ ਦੀਦੀ ਆਰ ਵੰਡਰਫੁਲ ਗ੍ਰੇਸ਼ੀਅਸ ਹੋਸਟਸ, ਕਹਿੰਦੇ ਵੈਰੀ ਹੰਬਲ ਐਂਡ ਵੈਲਕਮਿੰਗ। ਸੋ ਜੀ ਬਹੁਤ ਖੁਸ਼ ਨੇ, ਉਹਨਾਂ ਨੇ ਤਾਰੀਫ ਕੀਤੀ ਹੈ, ਕਹਿੰਦੇ ਕਿ ਬਹੁਤ ਹੀ ਵਧੀਆ ਹੋਸਟ ਹੋ, ਇਹਦੇ ਵਿਚ ਕੋਈ ਦੋ ਰਾਏ ਨਹੀਂ ਹੈ ਇਹ ਗੱਲ ਤੇ। ਮੈਂ ਵੀ ਕਹਿੰਦੀ ਹਾਂ ਕਿ ਜਦੋਂ ਵੀ ਤੁਸੀਂ ਇਹਨਾਂ ਦੇ ਘਰ ਜਾਓ ਬੜੇ ਹੀ ਖਿੜੇ ਮਿੱਥੇ ਤੁਹਾਨੂੰ ਮਿਲਦੇ ਨੇ, ਬੇਸ਼ੱਕ ਤੁਹਾਨੂੰ ਜਾਣਦੇ ਜਾਂ ਨਹੀਂ ਜਾਣਦੇ, ਪਰ ਇੱਕ ਜਿਹੜਾ ਤੁਹਾਡਾ ਵੈਲਕਮ ਆ ਉਸ ਘਰ ਦੇ ਵਿਚ ਸਵਾਗਤ ਹੈ, ਬੜੀਆਂ ਬਾਹਾਂ ਖੋਲ ਕੇ ਕਰਦੇ ਨੇ। ਸੋ ਜੀ ਇਹਨਾਂ ਨੇ ਮੌਲੀ ਦੀਦੀ ਦੀ ਗੱਲ ਕੀਤੀ ਹੈ, ਸੋ ਹੁਣ ਗੱਲ ਕਰਦੇ ਆ ਜੀ ਤੁਹਾਡੇ ਉਸ ਹਮਸਫ਼ਰ ਦੀ, ਉਹਨਾਂ ਬਾਰੇ ਦੱਸੋ, ਆਪਣੇ ਪਰਿਵਾਰ ਬਾਰੇ ਦੱਸੋ ਸਰੋਤਿਆਂ ਨੂੰ ਕਿ ਕਿਵੇਂ ਦਾ ਪਰਿਵਾਰ ਹੈ ਤੁਹਾਡਾ।
ਪਰਿਵਾਰ ਜੀ ਆਪਣੇ ਤਿੰਨ ਬੱਚੇ ਨੇ ਜੀ, ਤੇ ਮੌਲੀ ਮੈਡਮ ਇਹ ਇੱਥੇ ਸੀਗੇ ਪਹਿਲਾਂ, ਤੇ ਫਿਰ ਸਾਡਾ ਰਿਸ਼ਤਾ ਹੋਇਆ ਤੇ 1980 ਤੇ ਸਾਡੀ ਮੈਰਿਜ ਹੋਈ, ਤੇ ਉਸ ਤੋਂ ਬਾਅਦ ਵੱਡੀ ਬੇਟੀ 1982 ਦੇ ਵਿਚ ਹੋਈ, ਇਸ ਤੋਂ ਬਾਅਦ 1984 ਛੋਟੀ ਬੇਟੀ ਤੇ ਬੇਟਾ 89 ਦੇ ਵਿਚ, ਤੇ ਬੱਚੇ ਆਪੋ ਆਪਣੇ ਮਾਤਾ ਤੇ ਲੱਗੇ ਹੋਏ ਨੇ, ਤੇ ਵਧੀਆ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਪਰਿਵਾਰ ਦੇ ਉੱਤੇ, ਤੇ ਅਸੀਂ ਉਹਦਾ ਹਮੇਸ਼ਾ ਹੀ ਬਹੁਤ ਮਹਿਸੂਸ ਕਰਦੇ ਵੀ ਜੋ ਸਾਨੂੰ ਮਹਾਰਾਜ ਨੇ ਦਿੱਤਾ ਤੇ ਉਹ ਅਸੀਂ ਉਹਨੂੰ ਸ਼ੇਅਰ ਕਰ ਸਕੀਏ ਇੱਕ ਦੂਜੇ ਦੇ ਨਾਲ, ਤੇ ਬਾਕੀ ਹੈਗਾ ਵੀ ਮੇਰਾ ਇੱਥੇ ਮੈਂ ਅਧਿਆਪਕਾ ਹੁੰਦਾ ਆ ਵੀ ਸਾਡਾ ਜਿਹੜਾ ਫਾਰਮ ਹੈ ਇਹ ਬਾਰਡਰ ਦੇ ਉੱਤੇ ਆਪਣੇ ਵਿਕਟੋਰੀਆ ਤੇ ਆਸਟ੍ਰੇਲੀਆ ਵਾਲੇ ਪਾਸੇ ਵੈਸੇ ਤੇ ਜਿਹੜਾ ਵੀ ਲੰਘਦਾ ਵੱਟਦਾ ਸੀ ਕੋਸ਼ਿਸ਼ ਕਰੀਦੀ ਵੀ ਇੱਥੇ ਹੋ ਕੇ ਜਾਵੇ ਅਗਲਾ ਤੇ ਬਾਕੀ ਹੈਗਾ ਵੀ ਕੋਈ ਕਿਸੇ ਦਾ ਖਾਂਦਾ ਨੀ ਹੈਗਾ ਕੋਈ ਕਹਿੰਦਾ ਦਾਣਾ ਪਾਣੀ ਚੱਕ ਲਿਆਉਂਦਾ ਕੌਣ ਕਿਸੇ ਦਾ ਖਾਂਦਾ ਹੀ ਹੋਏ ਸੋ ਇਹ ਗੱਲ ਹੈਗੀ ਆ ਮਹਿਸੂਸ ਕਰੀਦੀ ਆ ਵੀ ਜੋ ਸਾਡੇ ਘਰ ਆਵੇ ਸਾਨੂੰ ਇਹ ਮਹਿਸੂਸ ਹੋਵੇ ਵੀ ਉਹਨੂੰ ਇਹ ਮਹਿਸੂਸ ਹੋਵੇ ਪੰਜਾਬ ਦੇ ਵਿੱਚ ਬੈਠੇ ਆ ਜਾਂ ਪੰਜਾਬੀ ਘਰ ਆਏ ਆ ਅਸੀਂ ਪੰਜਾਬੀਆਂ ਦੀ ਜਿਹੜੀ ਆ ਜਿਹੜੀ ਹੈਗੀ ਆ ਇਹ ਪ੍ਰਾਹੁਣਚਾਰੀ ਜਿਹੜੀ ਇਹ ਮਸ਼ਹੂਰ ਆ ਤੇ ਉਹ ਅਸੀਂ ਉਹ ਕਾਇਮ ਰੱਖਣੀ ਆ ਜੀ ਇਹ ਚੀਜ਼ ਆ ਜੀ ਤੁਹਾਡੀ ਪਰਿਵਾਰ ਠੀਕ ਚੱਲਦਾ ਸਭ ਤੋਂ ਵਧੀਆ ਚੱਲ ਰਿਹਾ ਜੀ ਵਧੀਆ
ਜੀ ਬਿਲਕੁਲ ਜੀ ਮਹਿਮਾਨਵਾਜ਼ੀ ਕਹਿੰਦੇ ਪੰਜਾਬੀਆਂ ਦੀ ਬੜੀ ਮਸ਼ਹੂਰ ਹੈ ਤੇ ਤੁਸੀਂ ਉਹ ਜਿਹੜੀ ਪਰੰਪਰਾ ਨਾਲ ਤੋਰ ਰਹੇ ਹੋ ਸੋ ਜੀ ਸਾਡੇ ਨਾਲ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਜੋਲ ਸਾਹਿਬ ਜੀ ਜੋਲ ਸਾਹਿਬ ਤੇ ਹਰਮੀਤ ਚੰਨਾ ਹੁਣੀ ਵੀ ਸਾਡੇ ਬੜੇ ਰੈਗੂਲਰ ਲਿਸਨਰ ਨੇ ਬੜੇ ਸੁਲਝੇ ਹੋਏ ਇਨਸਾਨ ਨੇ ਤੇ ਇਹਨਾਂ ਨੇ ਤੁਹਾਡੇ ਨਾਲ ਮੈਨੂੰ ਲੱਗਦਾ ਕਿ ਤੁਹਾਡੇ ਤੋਂ ਇੰਪ੍ਰੈਸ ਹੋਏ ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਇਸ ਲਈ ਇਹਨਾਂ ਨੇ ਤੁਹਾਡਾ ਫੋਨ ਨੰਬਰ ਮੰਗਿਆ ਹੈ ਉਹ ਹੁਣ ਮੈਂ ਤੁਹਾਡੇ ਤੇ ਛੱਡ ਦਿਆਂ ਜੀ ਜੇ ਤੁਸੀਂ ਜਾਇਜ਼ ਸਮਝੋ ਤੇ ਇਹਨਾਂ ਨਾਲ ਫੋਨ ਨੰਬਰ ਜਿਹੜਾ ਤੁਸੀਂ ਸਾਂਝਾ ਕਰ ਸਕਦੇ ਹੋ ਆਪਣਾ
ਆਪਣੇ ਜਿੰਨੇ ਵੀ ਅਰਮਨ ਰੇਡੀਓ ਦੇ ਜਿਹੜੇ ਸਰੋਤੇ ਆ ਤੇ ਮੈਂ ਵੀ ਇਸ ਪਰਿਵਾਰ ਦੇ ਵਿੱਚੋਂ ਹੀ ਆ ਮੈਂ ਬੜੀ ਬਰਾੜ ਸਾਹਿਬ ਦੀ ਬੜੀ ਸਪੋਰਟ ਕਰਦਾ ਆ ਸਾਰੇ ਪਰਿਵਾਰ ਸਪੋਰਟ ਕਰਦਾ ਆ ਤੇ ਮੇਰਾ ਨੰਬਰ ਤੁਸੀਂ ਨੋਟ ਕਰ ਲਓ ਮੇਰੀ ਸਰਵਿਸ ਸਾਰਿਆਂ ਲਈ 24 ਘੰਟੇ ਲਈ ਕਿਸੇ ਇੱਕ ਬੰਦੇ ਲਈ ਜਾਂ ਸਾਡੀ ਲੋਕਲ ਕਮਿਊਨਿਟੀ ਲਈ ਨਹੀਂ ਹੈਗੀ ਤੇ ਨੰਬਰ ਤੁਸੀਂ ਨੋਟ ਕਰ 04-7-3-1-4-2-3-6-2 ਸੋ ਤੁਸੀਂ ਕਿਸੇ ਵੀ ਟਾਈਮ ਗੱਲਬਾਤ ਕਰ ਸਕਦੇ ਜਾਂ ਕੋਈ ਜਾਣਕਾਰੀ ਲੈਣੀ ਖੇਤੀਬਾੜੀ ਬਾਰੇ ਜਾਂ ਕੋਈ ਹੋਰ ਗੱਲਬਾਤ ਵੀ ਕਰਨੀ ਆ ਤੇ ਆਪਾਂ ਹਰ ਵੇਲੇ ਹਾਜ਼ਰ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਹਰਮਨ ਰੇਡੀਓ ਸੁਣ ਰਹੇ ਹੋ ਤੇ ਸਾਰਿਆਂ ਨੂੰ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ
ਜੀ ਜੀ ਜੋ ਸਾਹਿਬ ਤੇ ਉਸ ਤੋਂ ਅੱਗੇ ਜਸਵਿੰਦਰ ਸਿੰਘ ਜੁੜੇ ਨੇ ਤੇ ਉਹ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਜੀ ਤੇ ਸਨੀ ਸਿੰਘ ਹੁਣੀ ਜੁੜੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੋ ਸਾਹਿਬ ਕਹਿੰਦੇ ਵੈਲਕਮ ਹਰਮਨ ਪਰਿਵਾਰ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਇਹਨਾਂ ਨੇ ਸੋ ਬਹੁਤ ਬਹੁਤ ਸ਼ੁਕਰੀਆ ਸਨੀ ਜੀ ਪ੍ਰੋਗਰਾਮ ਦੇ ਵਿੱਚ ਸਾਡਾ ਹੱਥ ਫੜ ਕੇ ਰੱਖਣ ਲਈ ਤੇ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾਉਣ ਲਈ ਸੋ ਇਸੇ ਤਰ੍ਹਾਂ ਹੀ ਜਿਹੜਾ ਤੁਸੀਂ ਪ੍ਰੋਗਰਾਮ ਦੇ ਨਾਲ ਹਰਮਨ ਰੇਡੀਓ ਦੇ ਨਾਲ ਸਾਂਝ ਪਾਈ ਰੱਖੋ ਬਹੁਤ ਵਧੀਆ ਲੱਗਦਾ ਜੀ ਤੇ ਹਰਮਨ ਸਿੱਧੂ ਨੇ ਜੀ ਮੈਨੂੰ ਦੁਬਾਰਾ ਇਹਨਾਂ ਨੇ ਪੁੱਛਿਆ ਜੀ ਸੋ ਤੁਹਾਡਾ ਜਿਹੜਾ ਸਪੋਂਸਰ ਕਰਨ ਲਈ ਪ੍ਰੋਗਰਾਮ ਇਹਨਾਂ ਨੇ ਪੁੱਛਿਆ ਸੋ ਜੀ ਤੁਹਾਨੂੰ ਮੈਸੇਜ ਜਿਹੜਾ ਸਰਬਜੀਤ ਸਿੰਘ ਹੁਣਾਂ ਨੇ ਕਰ ਦਿੱਤਾ ਤੇ ਤੁਹਾਡੇ ਇਸ ਜਿਹੜਾ ਸਵਾਲ ਦਾ ਜਵਾਬ ਵੀ ਤੁਹਾਨੂੰ ਸਰਬਜੀਤ ਹੁਣੀ ਜਲਦੀ ਹੀ ਦੇ ਦੇਣਗੇ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਜੀ ਸਾਡੇ ਨਾਲ ਸਤਨਾਮ ਗਿੱਲ ਹੁਣਾਂ ਨੇ ਮੈਲਬਨ ਤੋਂ ਸਾਂਝ ਪਾਈ ਹੈ ਜੀ ਇਹਨਾਂ ਨੇ ਲਿਖਿਆ ਕਿ ਕਮਿਊਨਿਟੀ ਸਰਵਿਸ ਇਜ਼ ਗੁੱਡ ਬਟ ਇਨ ਮੈਲਬਨ ਕੌਂਸਲ ਇਲੈਕਸ਼ਨ ਆਰ ਇੰਡੀਅਨ ਪੀਪਲ ਸਟੈਂਡਿੰਗ 3-4% ਔਨ ਵਨ ਸੀਟ ਜਸਟ ਵਾਂਟਿਡ ਟੂ ਨੋ ਹੋਮ ਬੈਡਲੀ ਦੇ ਵਾਂਟ ਕਮਿਊਨਿਟੀ ਸੋ ਇਹਨਾਂ ਨੇ ਲਿਖਿਆ ਕਿ ਇੱਕ ਹੀ ਜਗ੍ਹਾ ਤੋਂ ਜਿਹੜੇ ਆਪਣੇ ਇੰਡੀਅਨ ਆ ਉਹ 3-4 ਜਿਹੜੇ ਖੜੇ ਹੋਏ ਨੇ ਸੋ ਉਹਦੇ ਰਿਗਾਰਡਿੰਗ ਵਿੱਚ ਹੀ ਅੱਜ ਇੱਕ ਖਾਸ ਮੁਲਾਕਾਤ ਅਮਰਦੀਪ ਹੁਣਾਂ ਨੇ ਕੀਤੀ ਹੋਈ ਹੈ ਕੁਲਦੀਪ ਕੌਰ ਹੁਣਾਂ ਨਾਲ ਜੋ ਕਿ ਕੌਂਸਲ ਦੇ ਕੈਂਡੀਡੇਟ ਨੇ ਸੋ ਉਹ ਇੰਟਰਵਿਊ ਵੀ ਤੁਸੀਂ ਜ਼ਰੂਰ ਸੁਣਿਓ ਹੋ ਸਕਦਾ ਤੁਹਾਨੂੰ ਆਪਣੇ ਕਿਸੇ ਸਵਾਲ ਦਾ ਜਿਹੜਾ ਜਵਾਬ ਉਹਨਾਂ ਦੀ ਇੰਟਰਵਿਊ ਵਿੱਚੋਂ ਮਿਲ ਜਾਏ ਤੇ ਉਹਨਾਂ ਨੇ ਇਹ ਪੁੱਛਿਆ ਕਿ ਕੀ ਇਹ ਠੀਕ ਹੈ ਉਹਨਾਂ ਨੇ ਤੁਹਾਨੂੰ ਪੁੱਛਣ ਨੂੰ ਕਿਹਾ ਮੈਨੂੰ ਕਿ ਇੱਕ ਹੀ ਸੀਟ ਤੋਂ ਜਿਸ ਤਰ੍ਹਾਂ ਜੇ ਆਪਣੇ ਇੰਡੀਅਨ ਜਿਹੜੇ ਆ ਉਹ 3-4 ਲੋਕ ਖੜੇ ਹੋ ਜਾਂਦੇ ਇੱਕ ਹੀ ਸੀਟ ਤੋਂ ਜੋ ਸਾਹਿਬ ਤੇ ਉਹਨਾਂ ਨੇ ਪੁੱਛਿਆ ਕਿ ਕੀ ਇਹ ਠੀਕ ਹੈ ਇਹ ਜਾਇਜ਼ ਹੈ ਕਮਿਊਨਿਟੀ ਸਰਵਿਸ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਹਦੇ ਵਿੱਚ
ਬਹੁਤ ਹੀ ਇਹ ਜ਼ਰੂਰੀ ਹੈ ਜੀ ਸਾਨੂੰ ਜੇ ਤੁਸੀਂ ਜਿਸ ਮੁਲਕ ਦੇ ਵਿੱਚ ਰਹਿਣਾ ਆ ਸਾਨੂੰ ਉਹਨਾਂ ਦਾ ਥੋੜਾ ਬਹੁਤਾ ਜ਼ਰੂਰ ਉਦਾਂ ਦੀ ਉਹਨਾਂ ਦੇ ਸਿਸਟਮ ਦੇ ਵਿੱਚ ਜਾਣਾ ਪਵੇਗਾ ਨਹੀਂ ਤਾਂ ਕੋਈ ਤੁਹਾਡੀ ਕੋਈ ਪੁੱਛਗਿੱਛ ਨਹੀਂ ਹੋਊਗੀ ਅਸੀਂ ਅੱਜ ਤੋਂ ਕੋਈ 10 ਸਾਲ ਪਹਿਲਾਂ ਸਾਡੇ ਲੋਕਲ ਇੱਥੇ ਸਾਡੇ ਇੱਕ ਬਹੁਤ ਹੀ ਮੇਰੇ ਸਾਡੇ ਵੱਡੇ ਵੀਰ ਵਾਂਗੂ ਨੇ ਸਰਦਾਰ ਬਲਦੇਵ ਸਿੰਘ ਧਾਲੀਵਾਲ ਹੁਣ ਉਹ ਰਿਟਾਇਰ ਹੋ ਕੇ ਐਲਡ ਬਸ ਗਏ ਨੇ ਤੇ ਅਸੀਂ ਉਹਨਾਂ ਨੂੰ ਇੱਥੇ ਲੋਕਲ ਬੈਰੀ ਦੇ ਵਿੱਚ ਕੌਂਸਲਰ ਬਣਾਇਆ ਸੀਗਾ ਤੇ ਜਦਕਿ ਮੇਰੇ ਇੱਕ ਦੋਸਤ ਹੋਰ ਕੌਂਸਲਰ ਸੀਗਾ ਤੇ ਉਹ ਕਹਿ ਰਿਹਾ ਸੀ ਵੀ ਬੜਾ ਔਖਾ ਇਹਨਾਂ ਨੂੰ ਸਿਸਟਮ ਦੇ ਵਿੱਚ ਆਉਣਾ ਬੜਾ ਔਖਾ ਤੇ ਅਸੀਂ ਕਿਹਾ ਵੀ ਚਲੋ ਠੀਕ ਆ ਅਸੀਂ ਟਰਾਈ ਕਰਦੇ ਹਾਂ ਔਰ ਅਸੀਂ ਉਹ ਟਰਾਈ ਕੀਤੀ ਤੇ ਉਹਨਾਂ ਨੂੰ ਪਹਿਲੇ ਸਿੱਖ ਕੌਂਸਲਰ ਸਾਡੇ ਆਸਟ੍ਰੇਲੀਆ ਦੇ ਵਿੱਚ ਬਲਦੇਵ ਸਿੰਘ ਧਾਲੀਵਾਲ ਬਣੇ ਤੇ ਉਹਨਾਂ ਨੇ ਬੜੀ ਕੌਂਸਲ ਨੂੰ ਬੜੀ ਦੇਣ ਦਿੱਤੀ ਤੇ ਮੈਂ
ਚਾਹੂੰਗਾ ਜਿੰਨੇ ਵੱਧ ਤੋਂ ਵੱਧ ਆਪਣੇ ਸਿਸਟਮ ਦੇ ਵਿੱਚ ਜਾਇਆ ਜਾਵੇ ਕੌਂਸਲਰ ਬਣ ਕੇ ਜਾਂ ਇਦੋਂ ਉੱਪਰ ਵੀ ਜਾਣਾ ਜ਼ਰੂਰੀ ਹੈ। ਆਪਾਂ ਅਚੂਕਾ ਸਾਹਿਬ ਉਹ ਲੜਦੇ ਨੇ ਦੂਜੀ ਆਪਣੀ ਪਾਰਲੀਮੈਂਟ ਦੀ ਚੋਣ, ਬੜਾ ਮਾਣ ਮਹਿਸੂਸ ਹੁੰਦਾ ਸਾਨੂੰ। ਤੇ ਤੁਸੀਂ ਆਪ ਹੀ ਦੇਖ ਲਓ ਵੈਨਕੂਵਰ ਦੇ ਵਿੱਚ, ਬੀਸੀ ਦੇ ਵਿੱਚ ਕੀ ਕੁਛ, ਕਿੰਨੇ ਆਪਣੇ ਬੰਦੇ ਕੈਨੇਡਾ ਦੇ ਵਿੱਚ, ਕਿੰਨੇ ਆਪਣੇ ਉਹ ਕਿੰਨੀ ਸਿੱਖਾਂ ਦੀ, ਆਪਣੇ ਪੰਜਾਬੀਆਂ ਦੀ ਕਿੰਨੀ ਉੱਥੇ ਬੋਲਬਾਲਾ ਤੇ ਕਿੰਨੀ ਉਹ ਕਿੰਨਾ ਵਧੀਆ ਲੱਗਦਾ ਆ। ਤੇ ਸਾਡੇ ਕੋਲ ਇੱਕ ਇਨਸਾਨ ਆਏ ਸੀਗੇ, ਮੈਨੂੰ ਨਾਂ ਯਾਦ ਨੀ ਗਾ, ਤੇ ਉਹ ਸਿਸਟਮ ਦੇ ਵਿੱਚ ਸੀਗੇ ਤੇ ਉਹਨਾਂ ਦਾ ਕੰਮ ਸੀਗਾ ਵੀ ਜਿਹੜੀਆਂ ਆਪਣੀ ਹੁੰਦੀ ਨਾ ਸਟਰੀਟਾਂ ਦੇ ਉੱਤੇ ਸਟਰੀਟਾਂ ਦੇ ਨਾਂ ਲਿਖਣੇ, ਤੇ ਉੱਥੇ ਉਹਨਾਂ ਨੇ ਪਾਸ ਕਰਵਾ ਲਿਆ ਵੀ ਇੰਗਲਿਸ਼ ਦੇ ਨਾਲ ਅਸੀਂ ਪੰਜਾਬੀ ਦੇ ਨਾਂ ਵੀ ਲਿਖਣੇ ਆ। ਤੇ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਅੱਧੀ ਰਾਤ ਨੂੰ ਉਹ ਲਾਏ ਸੀਗੇ, ਤੇ ਮੈਂ ਪੁੱਛਿਆ ਵੀ ਕਿਉਂ ਲਾਏ ਸੀ, ਕਹਿੰਦੇ ਵੀ ਕੋਈ ਗੋਰਾ ਐਵੇਂ ਪੁੱਟੀ ਸਿੱਧੀ ਗੱਲ ਨਾ ਕਰ ਦੇਵੇ। ਸੋ ਸਵੇਰ ਨੂੰ ਸਾਰੇ ਦੇਖਣ ਤਾਂ ਹਾਂ ਵੀ ਇੰਗਲਿਸ਼ ਵਿੱਚ ਵੀ ਲੱਗਾ ਤੇ ਪੰਜਾਬੀ ਚ ਵੈਨਕੂਵਰ ਦੀ ਗੱਲ ਆ ਜੀ ਇਹ। ਤੁਸੀਂ ਇਹ ਤਾਹੀਓ ਹੋਊਗਾ ਜੀ ਜੇ ਅਸੀਂ ਸਿਸਟਮ ਦੇ ਵਿੱਚ ਜਾਵਾਂਗੇ, ਤੇ ਫੇਰ ਹੀ ਅਸੀਂ ਇਹ ਗੱਲ ਹੋ ਸਕਦੀ ਹੈ। ਬਾਕੀ ਜੇ ਤੁਹਾਨੂੰ ਕੋਈ ਜਾਣੂਗਾ ਹੀ ਨਾ, ਤੁਹਾਨੂੰ ਕੋਈ ਤੁਹਾਡੀ ਦਿੱਖ ਨੂੰ ਪਤਾ ਕਿਸੇ ਨੂੰ, ਤਾਂ ਉਹਦੇ ਵਿੱਚ ਆਪਾਂ ਦੂਸਰੇ ਮੁਲਕ ਵੀ, ਸਾਨੂੰ ਕਈ ਔਖਿਆਈਆਂ ਵੀ ਆ ਸਕਦੀਆਂ ਨੇ, ਜੋ ਕਈਆਂ ਨੂੰ ਆਈਆਂ ਵੀ ਮੈਨੂੰ ਵੀ ਆਈਆਂ ਕਈ ਔਖਿਆਈਆਂ। ਸੋ ਇਸ ਕਰਕੇ ਤੁਸੀਂ ਪਲੀਜ਼ ਜਿੰਨਾ ਵੱਧ ਤੋਂ ਵੱਧ ਇਸ ਕਮਿਊਨਿਟੀ ਦੇ ਕੰਮਾਂ ਦੇ ਵਿੱਚ ਆਉਂਗੇ ਲੋਕਾਂ ਨੂੰ, ਜਿੱਦਾਂ ਕਹਿ ਲਓ ਵੀ ਇੱਥੇ ਹੁਣ ਬਹੁਤ ਜਗ੍ਹਾ ਤੇ ਅਸੀਂ ਰਿਵਲੈਂਡ ਵਿੱਚ ਵੀ ਕਰਦੇ ਹਾਂ, ਫ੍ਰੀ ਲੰਗਰ ਲਾਉਂਦੇ ਹਾਂ, ਕਈ ਵਾਰੀ ਹਾਰਮਨੀ ਡੇ ਹੁੰਦਾ ਉੱਥੇ ਫ੍ਰੀ ਲਾਈਦਾ। ਬਾਕੀ ਜਿਹੜਾ ਹੁਣ ਅਸੀਂ ਕੋਈ ਮੇਲਾ ਕਰਾਉਂਦੇ ਉੱਥੇ ਦੱਸੀ ਦਾ, ਐਮ ਪੀ ਵਗੈਰਾ ਸੱਦੀ ਦੇ ਆ, ਤੇ ਲੋਕਾਂ ਨੂੰ ਦੱਸੀ ਦਾ ਵੀ ਭਾਈ ਗੋਰਿਆਂ ਲਈ ਵੀ ਆ। ਹੁਣ ਜਿਹੇ ਦੀ ਗੱਲ ਆ, ਤੁਸੀਂ ਆਏ ਨੀ ਉਦੋਂ 10 ਸਤੰਬਰ ਨੂੰ ਸਾਡੇ ਆਪਣੇ ਗੇਮਾਂ ਕਰਾਈਆਂ ਸੀਗੀਆਂ, ਤੇ ਉਹ ਗੋਰੇ ਆਏ ਤੇ ਪੁੱਛਣ ਪੈਸੇ ਕਿੰਨੇ ਲੈਣੇ ਤੁਸੀਂ ਜੀ ਇਹਦੇ ਲੰਚ ਦੇ, ਤੇ ਅਸੀਂ ਕਿਹਾ ਵੀ ਫ੍ਰੀ ਆ, ਬੜੇ ਹੈਰਾਨ ਹੋਏ ਉਹ। ਸੋ ਇਹ ਚੀਜ਼ ਹੈਗੀ ਆ ਵੀ ਆਪਾਂ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ, ਆਪਾਂ ਆਪਣੀ ਹੋਂਦ ਨੂੰ ਮਹਿਸੂਸ ਕਰਨ ਇੱਥੇ ਦੇ ਲੋਕ ਜਿਹੜੇ ਆ।
ਬਿਲਕੁਲ ਬਿਲਕੁਲ, ਇੱਕ ਨਾ ਸਿਰਫ ਕਿ ਅਸੀਂ ਆਪਸ ਵਿੱਚ ਹੀ ਉਹ ਚੀਜ਼ਾਂ ਸ਼ੇਅਰ ਕਰੀਏ ਕਿ ਆਪਸ ਵਿੱਚ ਹੀ ਦੀਵਾਲੀ ਮਨਾ ਲਈ ਜਾਂ ਕੋਈ ਹੋਰ ਤਿਉਹਾਰ ਮਨਾ ਲਿਆ, ਬਲਕਿ ਸਾਨੂੰ ਜਿਹੜੀਆਂ ਨਾਲ ਹੋਰ ਕਮਿਊਨਿਟੀਜ਼ ਆ ਉਹਨਾਂ ਨੂੰ ਵੀ ਲੈ ਕੇ ਮੈਨੂੰ ਲੱਗਦਾ ਕਿ ਚੱਲਣਾ ਚਾਹੀਦਾ, ਤਾਂ ਕਿ ਅਸੀਂ ਆਪਣਾ ਜਿਹੜਾ ਸਾਡਾ ਸੱਭਿਆਚਾਰ ਆ ਜਾਂ ਸਾਡਾ ਕਲਚਰ ਜਿਹੜਾ ਉਹਦਾ ਉਹ ਸਹੀ ਪਹਿਲੂ ਦੇਖ ਸਕਣ। ਪਰ ਇਹਨਾਂ ਨੇ ਜੋਹਲ ਸਾਹਿਬ ਇਹ ਕੁਐਸਚਨ ਕੀਤਾ ਸੀਗਾ ਕਿ ਇੱਕ ਹੀ ਸੀਟ ਤੋਂ ਜਿਹੜੇ 2-3 ਜਾਂ 3-4 ਉਮੀਦਵਾਰ ਖੜੇ ਹੋ ਰਹੇ ਨੇ, ਉਹ ਕੀ ਜਾਇਜ਼ ਆ? ਕਹਿੰਦੇ ਕਿ ਯਾਨੀ 3-4 ਇੰਡੀਅਨ ਲੋਕ, 21 ਸੀਟ ਤੇ 3 ਇੰਡੀਅਨ ਲੋਕ ਖੜੇ ਹੋਏ ਨੇ।
ਉਹ ਤਾਂ ਜੀ ਇੱਕ ਉਹ ਗੱਲ ਹੋ ਗਈ ਆ ਜੀ ਵੀ ਜੇ ਆਮ ਪਾਰਟੀ ਪਾਟ ਗਈ ਤੇ ਹੁਣ ਉਹਦੇ ਮਤਲਬ ਸਰਕਾਰ ਨੀ ਬਣਨੀ ਪੰਜਾਬ ਦੇ ਵਿੱਚ, ਉਹ ਗੱਲ ਆ ਜੀ। ਆਪਾਂ ਨੂੰ ਤੇ ਸਮਾਂ ਤੇ ਇੱਕ ਨੂੰ ਸਪੋਰਟ ਕਰੀਏ ਤੇ ਉਹਨੂੰ ਕਾਮਯਾਬ ਬਣਾਈਏ, ਤੇ ਮੈਂ ਤਾਂ ਕਹਿੰਦਾ ਭਾਈ ਟੌਸ ਕਰ ਲਿਆ ਕਰੋ ਤੁਸੀਂ, ਕੋਈ ਗੱਲ ਨੀ, ਇਹਦੇ ਵਿੱਚ ਵੀ ਕੋਈ ਮਾੜੀ ਗੱਲ ਨੀ, ਬਾਕੀ ਰੱਬ ਤੇ ਛੱਡ ਦਿਓ ਤੇ ਬਾਹਲੇ ਨਾ ਖੜੇ ਕਰੋ। ਮੈਂ ਪਿਛਲੀ ਚੋਣਾਂ ਵਿੱਚ ਵੀ ਸੁਣਿਆ ਸੀ ਵੀ 7-8 ਬੰਦੇ ਆਪਣੇ ਪੰਜਾਬੀ ਮੈਲਬੋਰਨ ਦੀ ਕੌਂਸਲ ਦੇ ਵਿੱਚ ਖੜੇ ਹੋਏ ਸਨ, ਤੇ ਪਰ ਜਾਣੀ ਕਿ ਕਰੋ ਇਸ ਤਰੀਕੇ ਨਾਲ ਵੀ ਇੱਕ ਦੂਜੇ ਦੀ ਸਪੋਰਟ ਕਰਕੇ, ਤੇ ਬੰਦਾ ਇੱਕੋ ਹੀ ਖੜਾ ਕਰੋ ਤੇ ਤੁਸੀਂ ਮਗਰ ਸਪੋਰਟ ਕਰੋ, ਇਹ ਕੋਈ ਏਡੀ ਗੱਲ ਨੀ ਹੁੰਦੀ। ਜੇ ਤੁਸੀਂ ਕਮਿਊਨਿਟੀ ਵਰਕਰ ਆ ਨਾ, ਤੇ ਤੁਹਾਨੂੰ ਰੈਕੋਗਨੀਸ਼ਨ ਆਪਣੇ ਆਪ ਹੀ ਮਿਲ ਜਾਣੀ ਆ। ਇਹ ਜ਼ਰੂਰੀ ਨੀ ਵੀ ਤੁਸੀਂ ਇੱਕ ਦੂਜੇ ਨਾਲ ਕੁਛ ਕਰਕੇ ਤਾਂ ਤੁਸੀਂ ਜਾਓ, ਤੇ ਉਹਦੇ ਨਾਲ ਤਾਂ ਵੋਟਾਂ ਹੀ ਟੁੱਟਣੀਆਂ ਤੁਹਾਡੀਆਂ। ਜੇ ਫਰਜ਼ ਕੀਤਾ ਥੋਮਸ ਟਾਊਨ ਇਲਾਕਾ ਕਹਿ ਲਓ ਆਪਾਂ, ਉਹਦੇ ਵਿੱਚ ਆਪਣੇ ਕੋਲ 5,000 ਬੰਦੇ ਆਪਣੇ ਸਿੱਖ ਰਹਿੰਦੇ, ਫਰਜ਼ ਕਰ ਲਓ, ਤੇ ਉਹਦੇ ਵਿੱਚ 5 ਬੰਦੇ ਖੜ ਗਏ ਤਾਂ 1,000 ਵੋਟ ਮਿਲ ਗਈ ਕਿਸੇ ਨੂੰ, ਚਲ 1200 ਮਿਲ ਜੂ, 300-1300 ਮਿਲ ਜੂਗੀ, ਪਰ ਉਹ ਮਤਲਬ ਆ ਵੀ ਉਹ ਵੰਡ ਹੋ ਗਈ, ਵੋਟ ਤੁਹਾਡੀ ਵੰਡ ਹੋ ਗਈ। ਸਾਵੇਂ ਤੁਸੀਂ ਆਪਣੀ ਇੱਕ ਵੋਇਸ ਤੁਸੀਂ ਉੱਥੇ ਵਿੱਚ ਕੌਂਸਲ ਚ ਪਾ ਸਕਦੇ, ਇੱਕ ਵੋਇਸ ਇੱਕ ਆਵਾਜ਼ ਪਾ ਸਕਦੇ ਹੋ, ਮੇਰੇ ਕਹਿਣ ਦਾ ਭਾਵ ਸ਼ਾਇਦ ਸਮਝ ਗਏ ਹੋਣਗੇ।
ਬਿਲਕੁਲ ਬਿਲਕੁਲ ਜੋਹਲ ਸਾਹਿਬ, ਕਿ ਇੱਕ ਨੁਮਾਇੰਦਾ ਤੁਸੀਂ ਆਪਣਾ ਚੁਣੋ ਤੇ ਬਾਕੀ ਤੁਸੀਂ ਉਹਨੂੰ ਸਪੋਰਟ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਤੁਸੀਂ ਜੇ ਕਮਿਊਨਿਟੀ ਵਰਕ ਕਰਨਾ ਤੇ ਉਹਦੇ ਲਈ ਕਿਸੇ ਡੈਜ਼ਿਗਨੇਸ਼ਨ ਦੀ ਲੋੜ ਹੈ ਤੁਹਾਨੂੰ, ਤੁਸੀਂ ਇੱਕ ਬੰਦਾ ਆਪਣਾ ਨੁਮਾਇੰਦਾ ਅੱਗੇ ਕਰੋ ਔਰ ਬਾਕੀ ਸਾਰੇ ਉਹਦੇ ਨਾਲ ਖੜੇ ਹੋਵੋ, ਤੇ ਮੈਨੂੰ ਲੱਗਦਾ ਉਹੀ ਜਿਸ ਤਰ੍ਹਾਂ ਬਚਪਨ ਚ ਉਹ ਕਹਾਣੀ ਸੁਣਦੇ ਹੁੰਦੇ ਸੀਗੇ, ਕਿਸਾਨ ਦੇ ਪੁੱਤਰ ਹੁੰਦੇ ਸੀ ਜੀ, ਉਹ ਕਰਦੇ ਕੁਛ ਨਹੀਂ ਸੀ ਤੇ ਜਦੋਂ ਉਹ ਕਿਸਾਨ ਮਰਨ ਤੇ ਆਇਆ ਤੇ ਉਹਨੇ ਕਿਹਾ ਵੀ ਆ ਮੈਨੂੰ ਇੱਕ ਇੱਕ ਟਾਹਣੀ ਲਿਆ ਕੇ ਦੋ, ਇੱਕ ਇੱਕ ਨਾ ਸਟਿੱਕ ਲਿਆ ਕੇ ਦੋ, ਛੀਟੀ ਲਿਆ ਕੇ ਦੋ, ਤੇ ਫਿਰ ਉਹਨੇ ਬੰਨ ਦਿੱਤਾ ਉਹਨੂੰ ਤੇ ਕਹਿੰਦਾ ਵੀ ਇਹ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਤਾਂ ਫਿਰ ਉਹ ਚੀਜ਼ ਜਿਹੜੀ ਆ ਉਹ ਮਜ਼ਬੂਤ ਹੋ ਜਾਂਦੀ ਹੈ। ਸੋ ਜੀ ਉਹ ਕਹਾਣੀਆਂ ਜਿਹੜੀਆਂ ਉਹਨੂੰ ਸਾਨੂੰ ਕਿਤੇ ਨਾ ਕਿਤੇ ਅਸੀਂ ਬੇਸ਼ੱਕ ਜਿੰਨੇ ਮਰਜ਼ੀ ਵੱਡੇ ਹੋ ਜਾਈਏ ਪਰ ਉਹਨਾਂ ਚੀਜ਼ਾਂ ਨੂੰ, ਉਹਨਾਂ ਸਿੱਖਿਆਵਾਂ ਨੂੰ ਆਪਣੇ ਮਨ ਚ ਆਪਣੇ ਆਚਰਣ ਚ ਸਾਨੂੰ ਰੱਖਣਾ ਚਾਹੀਦਾ, ਕਿਉਂਕਿ ਜ਼ਿੰਦਗੀ ਚ ਕਦੋਂ ਕਿੱਥੇ ਉਸ ਚੀਜ਼ ਦੀ ਲੋੜ ਪੈ ਜਾਵੇ ਸਾਨੂੰ ਵੀ ਪਤਾ ਨਹੀਂ ਹੁੰਦਾ। ਸੋ ਜੋ ਸਾਹਿਬ ਹਰਮਨ ਸਿੱਧੂ ਹੁਣਾ ਨੇ ਤੇ ਗੁਰਜੀਤ ਸਿੰਘ ਚਹਿਲ ਹੁਣਾ ਨੇ ਮੈਲਬਨ ਤੋਂ ਵੀ ਤੁਹਾਡਾ ਜਿਹੜਾ ਨੰਬਰ ਹੈ ਜੀ ਉਹ ਮੰਗਿਆ ਹੈ ਮੈਨੂੰ ਤੇ ਨੰਬਰ ਮੈਂ ਇੱਕ ਵਾਰੀ ਫੇਰ ਤੋਂ ਰਿਪੀਟ ਕਰ ਦਿੰਦੀ ਹਾਂ 0433-142-362 ਰਾਜ ਚਹਿਲ ਹੁਣੀ ਜੁੜੇ ਆ ਜੋਤ ਸਾਹਿਬ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਜੋਤ ਸਾਹਿਬ ਤੁਹਾਨੂੰ ਵੀ ਤੇ ਕਹਿ ਰਹੇ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਸੋ ਬਹੁਤ ਬਹੁਤ ਸ਼ੁਕਰੀਆ ਰਾਜ ਚਹਿਲ ਜੀ ਤੁਹਾਡਾ ਜੀ ਤੇ ਜੋਤ ਸਾਹਿਬ ਅੱਗੇ ਗੱਲਬਾਤ ਤੋਰਦੇ ਆ ਜੀ ਹੁਣ ਤੁਹਾਡੇ ਨਾਲ ਤੇ ਜਦੋਂ ਮੈਂ ਜੋਤ ਸਾਹਿਬ ਨੂੰ ਮਿਲੀ ਨਾ ਉਦੋਂ ਗੱਲਾਂ ਗੱਲਾਂ ਦੇ ਵਿੱਚ ਇਹਨਾਂ ਨੇ ਕਿਤੇ ਮੈਨੂੰ ਇਹ ਗੱਲ ਕਹੀ ਕਿ ਮੈਂ ਜਿੱਦਾਂ ਪੁੱਛਿਆ ਕਿ ਤੁਸੀਂ ਜ਼ਿੰਦਗੀ ਚ ਕੁਛ ਇੰਨਾ ਕੁਛ ਹਾਸਿਲ ਕਰ ਲਿਆ ਕਿ ਤੁਸੀਂ ਕੀ ਹੋਰ ਕਰਨਾ ਚਾਹੁੰਦੇ ਹੋ ਹਨਾ ਤੇ ਇਹਨਾਂ ਨੇ ਮੈਨੂੰ ਇੱਕ ਗੱਲ ਇਹ ਕਹੀ ਸੀਗੀ ਕਿ ਮੈਂ ਇੱਕ ਕਿਤਾਬ ਲਿਖਣਾ ਚਾਹੁੰਦਾ ਆ ਕਿਤਾਬ ਕਹਿੰਦੇ ਮੈਂ ਲਿਖਣਾ ਚਾਹੁੰਦਾ ਕਿ ਗੱਡੇ ਤੋਂ ਗੱਡੀ ਤੱਕ ਔਰ ਉਹ ਗੱਲ ਮੇਰੇ ਦਿਲ ਨੂੰ ਇੰਨੀ ਲੱਗੀ ਨਾ ਕਿ ਮੈਨੂੰ ਲੱਗਦਾ ਸਾਨੂੰ 8-9 ਮਹੀਨੇ ਹੋ ਗਏ ਉਸ ਗੱਲ ਨੂੰ ਜੋਤ ਸਾਹਿਬ ਪਰ ਮੈਂ ਬੜੀ ਪ੍ਰਭਾਵਿਤ ਹੋਈ ਤੁਹਾਡੀ ਉਸ ਗੱਲ ਤੋਂ ਕਿ ਤੁਸੀਂ ਜਿੰਨਾ ਕਮਿਊਨਿਟੀ ਲਈ ਕਰਦੇ ਹੋ ਜਾਂ ਤੁਸੀਂ ਆਪਣੀ ਖੇਤੀਬਾੜੀ ਵੀ ਸੰਭਾਲਦੇ ਹੋ ਪਰਿਵਾਰ ਵੀ ਆ ਹੋਰ ਰੁਝੇਵੇਂ ਬਹੁਤ ਆ ਪਰ ਉਸ ਤੋਂ ਬਾਅਦ ਕਿਤੇ ਤੁਹਾਡੇ ਅੰਦਰ ਕੋਈ ਲੇਖਕ ਵੀ ਛੁਪਿਆ ਹੋਇਆ ਹੈ ਔਰ ਤੁਹਾਡਾ ਜਿਹੜਾ ਟਾਈਟਲ ਸੀ ਉਹ ਮੈਨੂੰ ਬਹੁਤ ਵਧੀਆ ਲੱਗਿਆ ਕਿ ਗੱਡੇ ਤੋਂ ਗੱਡੀ ਤੱਕ ਸੋ ਇਸ ਟਾਈਟਲ ਦੇ ਪਿੱਛੇ ਦਾ ਕੀ ਰਾਜ ਆ ਉਹ ਵੀ ਤੁਹਾਨੂੰ ਦੱਸੋ ਤੇ ਮੈਂ ਅੱਜ ਪ੍ਰੋਗਰਾਮ ਜਿਹੜਾ ਫਿਰ ਤੁਹਾਡੇ ਨਾਲ ਇੰਟਰਵਿਊ ਦਾ ਮਨ ਬਣਾਇਆ ਤੇ ਮੈਨੂੰ ਲੱਗਾ ਕਿ ਉਸ ਟਾਈਟਲ ਦੇ ਨਾਲ ਹੀ ਕਰਦੇ ਆ ਸੋ ਇਹ ਆਪਣੀ ਗੱਡੇ ਤੋਂ ਗੱਡੀ ਤੱਕ ਦੀ ਜਿਹੜੀ ਕਹਾਣੀ ਹੈ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਤੇ ਸਾਡੇ ਸਾਰਿਆਂ ਵੱਲੋਂ ਸ਼ੁਭ ਕਾਮਨਾਵਾਂ ਜੀ ਕਿ ਜਲਦੀ ਉਹ ਕਿਤਾਬ ਵੀ ਸਾਡੇ ਹੱਥਾਂ ਵਿੱਚ ਹੋਵੇ ਕਿਤੇ ਤੁਹਾਨੂੰ ਥੋੜਾ ਵਿਹਲ ਮਿਲੇ ਤੇ ਤੁਸੀਂ ਉਹ ਆਪਣੇ ਦਿਲ ਦੀਆਂ ਜਿਹੜੇ ਅਰਮਾਨ ਉਹ ਵੀ ਪੂਰੇ ਕਰ ਸਕੋ ਸੋ ਜੋ ਸਭ ਉਹ ਗੱਡੇ ਤੋਂ ਗੱਡੀ ਤੱਕ ਦਾ ਜਿਹੜਾ ਸਫ਼ਰ ਹੈ ਅੱਜ ਅਸੀਂ ਤੁਹਾਡੀ ਜ਼ੁਬਾਨੀ ਸੁਣਨਾ ਹੈ
ਉਹਦਾ ਜੀ ਜਿਹੜੀ ਕਿਤਾਬ ਦੀ ਗੱਲ ਉਹ ਤਾਂ ਕਦੇ ਰਿਟਾਇਰ ਹੋਵਾਂਗੇ ਜਦੋਂ ਕਦੇ ਉਦੋਂ ਹੀ ਹੋ ਸਕਦੀ ਆ ਜਿੰਨਾ ਚਿਰ ਆਹ ਲੂਣ ਤੇਲ ਲੱਕੜੀਆਂ ਦਾ ਫਿਕਰ ਪਿਆ ਉਨਾ ਚਿਰ ਤਾਂ ਮੇਰਾ ਖਿਆਲ ਇਹ ਸੁਖਨਾ ਹੀ ਰਹੇਗਾ ਪਰ ਐਨੀਵੇ ਜਿਹੜੀ ਗੱਡੇ ਤੇ ਗੱਡੀ ਵਾਲੀ ਗੱਲ ਏਦਾਂ ਹੈਗੀ ਆ ਜੀ ਵੀ ਕਹਿਣ ਦਾ ਭਾਵ ਆ ਵੀ ਬੰਦੇ ਨੂੰ ਆਪਣੀ ਉਹ ਜਿਹੜੀ ਹੈਗੀ ਉਹ ਭੁੱਲਣੀ ਨੀ ਚਾਹੀਦੀ ਜੋ ਉਹਦੇ ਪਾਸਟ ਆ ਜਾਂ ਜਿੱਥੋਂ ਆਇਆ ਜਾਂ ਮਤਲਬ ਕਹਿਣ ਦਾ ਭਾਵ ਆ ਵੀ ਅਸੀਂ ਬਾਹਰਲੇ ਮੁਲਕਾਂ ਵਿੱਚ ਆਏ ਆ ਵਧੀਆ ਆਪਣੀ ਜ਼ਿੰਦਗੀ ਜਿਉਣ ਲਈ ਔਰ ਬਾਹਰੋਂ ਜਦੋਂ ਬੰਦੇ ਉੱਥੇ ਪੰਜਾਬ ਜਾਂਦੇ ਹੁੰਦੇ ਸਾਨੂੰ ਉਹਨੂੰ ਬੜਾ ਵਧੀਆ ਲੱਗਦਾ ਹੁੰਦਾ ਵੀ ਕਿੱਦਾਂ ਦੇ ਉੱਥੇ ਕੀ ਕਰਦੇ ਹੋਣਗੇ ਕਿੰਨਾ ਉਹਨਾਂ ਕੋਲ ਜਦੋਂ ਮਾਣ ਸਤਿਕਾਰ ਜਾਂ ਪੈਸਾ ਜਾਂ ਕੁਛ ਵੀ ਕਹਿ ਲਓ ਯਾਨੀ ਕਿ ਇੱਕ ਲਾਲਸਾ ਜੀ ਹੁੰਦੀ ਸੀਗੀ ਬਾਹਰ ਜਾਣ ਦੀ ਤੇ ਦਰਅਸਲ ਏਦਾਂ ਹੋਈ ਵੀ ਸਾਡੇ ਪਿਤਾ ਜੀ ਨਹਿਰਾਂ ਦੇ ਉੱਤੇ SDO ਸਨ ਤੇ ਬੜੀ ਵਧੀਆ ਜ਼ਿੰਦਗੀ ਗੁਜ਼ਰ ਰਹੀ ਸੀ ਆਪਣੇ ਰੈਸਟ ਹਾਊਸ ਹੁੰਦੇ ਉਹਨਾਂ ਦੇ ਵਿੱਚ ਉਹਨਾਂ ਦੀ ਬਹੁਤ ਵਧੀਆ ਹੁੰਦਾ ਸੀਗਾ ਤੇ ਇੱਕ ਵਾਰ ਉਹਨਾਂ ਦੀ ਬਦਲੀ ਤਬਾਦਲਾ ਇੱਧਰ ਸੁੰਦਰ ਨਗਰ ਪਹਾੜੀਆਂ ਵਿੱਚ ਹੋ ਗਿਆ ਤੇ ਉਹ ਕਹਿੰਦੇ ਵੀ ਬੱਚਿਆਂ ਨੂੰ ਕਾਤੇ ਰੋਲਣਾ ਪਹਾੜੀਆਂ ਵਿੱਚ ਤੇ ਸਾਨੂੰ ਪਿੰਡ ਛੱਡ ਗਏ ਤੇ ਚਲੋ ਪਿੰਡ ਪੜ੍ਹਨ ਜਾਂਦੇ ਨੂਰ ਮਹਿਲ ਤੇ ਉੱਥੋਂ ਫਿਰ ਹੌਲੀ ਹੌਲੀ ਖੇਤੀ ਸ਼ੁਰੂ ਹੋ ਗਈ ਤੇ ਪਾਪਾ ਜੀ ਨੇ ਨੌਕਰ ਰੱਖ ਦਿੱਤੇ ਤੇ ਇੱਕ ਬੋਲਦ ਲੈ ਦਿੱਤਾ ਇੱਕ ਝੋਟਾ ਲੈ ਦਿੱਤਾ ਦੋ ਮੱਝਾਂ ਸੀਗੀਆਂ ਚਲੋ ਜੀ ਉਹ ਖੇਤੀ ਸ਼ੁਰੂ ਗੱਡਾ ਵੀ ਲੈ ਲਿਆ ਸੋ ਗੱਡਾ ਇੰਨਾ ਨੀ ਬੜਾ ਵਰਤਿਆ ਹੌਲੀ ਹੌਲੀ ਫਿਰ ਟਰੈਕਟਰ ਆ ਗਏ ਸੀਗੇ ਤੇ ਉਹ ਤਾਂ ਇੱਕ ਕਹਾਣੀ ਆ ਵੈਸੇ ਹੀ ਸ਼ੁਗ ਲਈ ਆ ਵੀ ਚਲੋ ਗੱਡਾ ਵੀ ਥੋੜਾ ਜਿਹਾ ਚਲਾ ਕੇ ਦੇਖਿਆ ਫਲੇ ਵੀ ਚਲਾ ਕੇ ਇੱਕ ਸਾਲ ਦੇਖੇ ਹਲਟ ਵੀ ਚਲਾਇਆ ਜਾਣੀ ਕਹਿਣ ਦਾ ਭਾਵ ਵੀ ਸਾਰਾ ਕੁਛ ਦੇਖ ਲਿਆ ਹੌਲੀ ਹੌਲੀ ਚਲੋ ਜ਼ਿੰਦਗੀ ਨੇ ਸਾਥ ਦਿੱਤਾ ਮਹਾਰਾਜ ਨੇ ਸਾਥ ਦਿੱਤਾ ਐਗਰੋ ਸਰਵਿਸ ਸੈਂਟਰ ਮਨਜ਼ੂਰ ਹੋਇਆ ਫਿਰ ਟਰੈਕਟਰ ਟਰਾਲੀਆਂ ਸਭ ਕੁਛ ਆ ਗਿਆ ਤੇ ਵਧੀਆ ਹੋ ਗਿਆ ਤੇ ਉਦੋਂ ਬਾਅਦ ਮੇਰਾ ਰਿਸ਼ਤਾ ਇੱਥੇ ਹੋ ਗਿਆ ਤੇ ਮੈਡਮ ਮੈਨੂੰ ਇੱਥੇ ਲੈ ਆਏ ਤੇ ਇੱਥੇ ਆਣ ਕੇ ਫਿਰ ਤੁਹਾਨੂੰ ਪਤਾ ਵੀ ਗੱਡੀ ਤਾਂ ਆ ਹੀ ਜਾਣੀ ਸੀਗੀ ਸੋ ਇਹ ਚੀਜ਼ ਹੈਗੀ ਆ ਵੀ ਹੌਲੀ ਹੌਲੀ ਪ੍ਰੋਗਰੈਸ ਹੁੰਦੀ ਗਈ ਹਾਂ ਫਰਕ ਇੰਨਾ ਪਿਆ ਵੀ ਉੱਥੇ ਵੀ ਨੀਲੇ ਫੋੜ ਦੇ ਉੱਤੇ ਜੱਟ ਬੈਠਾ ਸੀਗਾ ਤੇ ਇੱਥੇ ਵੀ ਨੀਲਾ ਫੋੜ ਹੈ ਮੇਰੇ ਕੋਲ ਇੱਥੇ ਉਹ 65 ਹਾਰਸ ਵਾਰੇ 90 ਹਾਰਸ ਪਾਵਰ ਦਾ ਨਹੀਂ ਇਹਦੇ ਵਿੱਚ ਕੈਬ ਲੱਗੀ ਹੈ ਏਅਰ ਕੰਡੀਸ਼ਨ ਲੱਗਾ ਆ ਬਾਕੀ ਸਵੇਰੇ ਸ਼ਾਮ ਮਹਾਰਾਜ ਦੀ ਬਾਣੀ ਸੁਣ ਲਈ ਦੀ ਜੇ ਗਰਮੀ ਹੋਵੇ ਤਾਂ ਦੁਪਹਿਰ ਨੂੰ ਗਰਮ ਗਾਣੇ ਹੁਣ ਵੀ ਸੁਣ ਲਈ ਦੇ ਆ ਸੋ ਕਹਿਣ ਦਾ ਭਾਵ ਆ ਵੀ ਤਰੱਕੀ ਕੁਛ ਨਾ ਕੁਛ ਹੋਈ ਆ ਜਾਣੀ ਇਹ ਨੀ ਹੈ ਆਪਾਂ ਉੱਥੇ ਹੀ ਖੜੇ ਆ ਹਾਲੇ ਸੋ ਬਾਕੀ ਹੈਗਾ ਵੀ ਮਹਾਰਾਜ ਬੜੀ ਕਿਰਪਾ ਇਸ ਵੇਲੇ ਤੇ ਕਮਿਊਨਿਟੀ ਬੜਾ ਸਤਿਕਾਰ ਦੇ ਰਹੀ ਆ ਤੇ ਉਹਦਾ ਬੜਾ ਮੈਨੂੰ ਮਾਣ ਮਹਿਸੂਸ ਹੁੰਦਾ ਤੇ ਮੇਰੀ ਇੱਕ ਮੋਟੋ ਇਹੀ ਰਿਹਾ ਆ ਵੀ ਜੇ ਬੰਦੇ ਨੇ ਕੁਛ ਕਰਨਾ ਆ ਤੇ ਉਹਨੂੰ ਕੁਛ ਗਵਾਉਣਾ ਵੀ ਪੈਣਾ ਆ ਤੇ ਤੁਸੀਂ ਉਹ ਏਦਾਂ ਹੀ ਹੋ ਸਕਦਾ ਵੀ ਤੁਸੀਂ ਕਹਿੰਦੇ ਵਿੱਚ ਮਾਇਆ ਪਾਇਆ ਜੇ ਕਹੀਏ ਵੀ ਹਾਂ ਮੈਂ ਰਿਟਾਇਰ ਹੋ ਕੇ ਜੇ ਕਮਿਊਨਿਟੀ ਦਾ ਕੰਮ ਕਰੂੰਗਾ ਜੇ ਕੋਈ ਕਹੇ ਮੈਨੂੰ ਕਈ ਵਾਰੀ ਮਿਲਦੇ ਬੰਦੇ ਕਹਿੰਦੇ ਜੀ ਅਸੀਂ ਬਿਜ਼ੀ ਬਹੁਤ ਆ ਤੇ ਸਾਡੇ ਕੋਲ ਹੁਣ ਤਾਂ ਨੀ ਟਾਈਮ ਪਰ ਕਿਸੇ ਟਾਈਮ ਕਰਾਂਗੇ, ਪਰ ਉਹ ਟਾਈਮ ਕਦੋਂ ਆਉਣਾ, ਮਹਾਰਾਜ ਨੇ ਉਹ ਟਾਈਮ ਦੇਣਾ ਕਿ ਨਹੀਂ ਦੇਣਾ ਇਹ ਵੀ ਨੀ ਪਤਾ ਆਪਾਂ ਨੂੰ। ਤੇ ਸੋ ਹੈਗਾ ਵੀ ਨਾਲ ਨਾਲ ਸਾਰਾ ਕੰਮ ਚੱਲੀ ਜਾ ਰਿਹਾ ਹੈ ਤੇ ਮਹਾਰਾਜ ਬੜੀ ਕਿਰਪਾ ਹੋਈ ਹੈ। ਤੇ ਬਾਕੀ ਹੈਗਾ ਵੀ ਜਿਹੜਾ ਮੈਨੂੰ ਕਮਿਊਨਿਟੀ ਵੱਲੋਂ ਮਾਣ ਮਿਲਦਾ ਉਹ ਮੈਂ ਜ਼ਿਆਦਾ ਮਹਿਸੂਸ ਕਰਦਾ ਬਨਿਸਬਤ ਜੋ ਬੱਚਿਆਂ ਦੀ, ਹਰ ਕੋਈ ਕਰਦਾ ਰੋਜੀ ਰੋਟੀ ਦੀ। 2001 ਦੇ ਵਿੱਚ ਇੱਕ ਵਲੰਟੀਅਰ ਯੀਅਰ ਸੀਗਾ ਆਪਣੇ ਸਾਊਥ ਆਸਟ੍ਰੇਲੀਆ ਵਿੱਚ ਮਨਾਇਆ ਗਿਆ, ਸਾਰੇ ਆਸਟ੍ਰੇਲੀਆ ਵਿੱਚ ਸੋਰੀ
ਜੀ।
ਤੇ ਉਦੋਂ ਮੈਨੂੰ ਮਲਟੀਕਲਚਰ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਜਿਹੜਾ ਫਿਲ ਪ੍ਰੋਡਕ ਸੀਗਾ ਆਪਣੇ ਮਨਿਸਟਰ ਉਸ ਵੇਲੇ, ਉਹਨੇ ਅਵਾਰਡ ਦਿੱਤਾ ਸੀਗਾ। ਤੇ ਹੌਲੀ ਹੌਲੀ ਰੈਕੋਗਨੀਸ਼ਨ ਹੁੰਦੀ ਗਈ ਤੇ ਉਹਦੇ ਨਾਲ 2010 ਦੇ ਵਿੱਚ ਮੈਨੂੰ ਜਿਹੜਾ ਮੇਨ ਅਵਾਰਡ ਮਿਲਿਆ ਸੀ ਗਵਰਨਰ ਜਨਰਲ ਸਾਊਥ ਆਸਟ੍ਰੇਲੀਆ ਵੱਲੋਂ, ਉਹ ਮੈਨੂੰ ਚੁਣਿਆ ਗਿਆ ਸੀਗਾ ਕਮਿਊਨਿਟੀ ਵਰਕਰ ਦੇ ਵੱਲੋਂ। ਕੋਈ ਸਾਲ ਦੇ ਵਿੱਚ ਉਹ 8-10 ਚੁਣਦੇ ਹਨ, ਕੋਈ ਚਾਹੇ ਕਮਿਊਨਿਟੀ ਵਰਕ ਜਾਂ ਕੋਈ ਸਾਇੰਸ ਦੀ ਅਚੀਵਮੈਂਟ ਕੀਤੀ ਜਾਂ ਕਿਸੇ ਨੇ ਬਿਜਨਸ ਕੀਤੀ। ਤੇ ਮੇਰਾ ਉਸ ਵੇਲੇ ਨਾਂ ਆਇਆ ਸੀਗਾ, ਜੁਆਇੰਟ ਵਿਨਰ ਸੀਗਾ ਮੈਂ 2010 ਦੇ ਵਿੱਚ, ਗਵਰਨਰ ਜਨਰਲ ਅਵਾਰਡ ਮੈਨੂੰ ਮਿਲਿਆ ਸੀਗਾ। ਤੇ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ, ਘਮੰਡ ਨੀ ਮਹਿਸੂਸ ਹੁੰਦਾ, ਮਾਣ ਮਹਿਸੂਸ ਹੁੰਦਾ। ਹਾਂਜੀ ਵੀ ਉਹਦਾ ਕੋਈ ਨਾ ਕੋਈ ਰੈਕੋਗਨੀਸ਼ਨ ਹੋਈ ਆ। ਸੋ ਮੈਂ ਜਿਹੜੀ ਮੈਲਬੋਰਨ ਤੋਂ ਕਾਲ ਆਈ ਸੀ, ਮੈਂ ਉਹਨਾਂ ਨੂੰ ਇਹੀ ਦੱਸ ਰਿਹਾ ਸੀ ਵੀ ਜ਼ਰੂਰੀ ਨੀ ਕਿ ਤੁਸੀਂ ਮੋਹਰੇ ਹੋ ਕੇ ਤੁਸੀਂ ਸਾਰਾ ਕਰ ਸਕਦੇ ਹੋ, ਪਿੱਛੇ ਰਹਿ ਕੇ ਵੀ ਕਰੋਗੇ ਤੁਹਾਨੂੰ ਰੈਕੋਗਨੀਸ਼ਨ ਫੇਰ ਵੀ ਮਿਲ ਜਾਣੀ। ਮਹਾਰਾਜ ਤੋਂ ਉੱਪਰ ਦੇਖ ਰਿਹਾ ਨਾ, ਉਹ ਤਾਂ ਦੇਖ ਰਿਹਾ ਤੁਹਾਨੂੰ, ਬਾਕੀ ਦੁਨੀਆਂ ਵੀ ਦੇਖ ਰਹੀ ਹੈ ਜੇ ਤੁਸੀਂ ਸਹੀ ਚੱਲਦੇ ਹੋ, ਸਾਫ਼ ਚੱਲਦੇ ਹੋ। ਤੇ ਉਹਦੇ ਨਾਲ ਬੜਾ ਮਾਣ ਮਹਿਸੂਸ ਆਇਆ। ਸੋ ਗੱਡੀ ਵਾਲਾ ਸਫ਼ਰ ਤੁਸੀਂ ਹੁਣ ਦੇਖ ਲਿਆ ਮੇਰਾ, ਆ ਗਏ ਤੁਸੀਂ ਦੇਖਿਆ ਫਾਰਮ, ਇੱਥੇ ਐਡਨ ਵਾਲਾ ਫਾਰਮ ਵੀ ਦੇਖਿਆ। ਬਾਕੀ ਹੈਗਾ ਵੀ ਖੇਤੀ ਵਿੱਚ ਸੀਗੇ, ਜਾਣੀ ਜ਼ਮੀਨ ਨਾਲ ਪਿਆਰ ਆ, ਤੇ ਉਹ ਮੇਰਾ ਖਿਆਲ ਰਹਿੰਦੀ ਉਮਰ ਤੱਕ ਰਹੂਗਾ। ਤੇ ਸੋ ਇਹ ਚੀਜ਼ ਹੈਗੀ ਆ ਵੀ ਕੋਈ ਮਿਸ ਕਰ ਗਿਆ ਹੋਵਾਂ ਗੱਲ ਤੁਸੀਂ ਪੁੱਛ ਲਓ ਵੀ ਕਿਹੜੀ ਗੱਡੀ ਵਾਲੀ ਗੱਲ ਜਿਹੜੀ ਮੈਂ ਯਾਦ ਨਾ ਆਉਂਦੀ ਹੋਵੇ।
ਜੀ ਜੀ ਨਹੀਂ ਜੀ, ਬਹੁਤ ਵਧੀਆ ਗੱਲਾਂ ਬਾਤਾਂ ਚੱਲ ਰਹੀਆਂ ਤੇ ਸਾਡੇ ਜਿਹੜੇ ਲਿਸਨਰਸ ਆ ਵੀ ਇੰਜੋਏ ਕਰ ਰਹੇ ਜੀ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਨੇ ਜੀ, ਤੇ ਇਹਨਾਂ ਨੇ ਜਿਹੜਾ ਮਸਲਾ ਉਠਾਇਆ, ਕਹਿੰਦੇ ਕਿ 2017 ਦੀਆਂ ਪੰਜਾਬ ਚੋਣਾਂ ਦਾ ਮੈਦਾਨ ਭਖਿਆ ਹੋਇਆ ਤੇ NRI ਵੋਟ ਬਣਾਉਣ ਦਾ ਜਿਹੜਾ ਜ਼ਿਕਰ ਉਹ ਸੋਸ਼ਲ ਮੀਡੀਆ ਤੇ ਛਿੜਿਆ ਹੋਇਆ ਹੈ। ਤੇ NRI ਆਪਣੇ ਵਤਨ ਲਈ ਬੜੀ ਤੜਫ ਰੱਖਦੇ ਨੇ, ਇਹ ਬਿਲਕੁਲ ਠੀਕ ਹੈ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਤੇ ਇਹਨਾਂ ਨੇ ਕਿਹਾ ਕਿ ਮੇਰੀ ਹਰਮਨ ਰੇਡੀਓ ਨੂੰ ਗੁਜ਼ਾਰਿਸ਼ ਹੈ ਕਿ ਇਸ ਤੇ ਪ੍ਰੋਗਰਾਮ ਹੋਣਾ ਚਾਹੀਦਾ ਹੈ ਤੇ ਬਹੁਤ NRI ਵੀਰ ਇੰਡੀਅਨ ਪਾਸਪੋਰਟ ਹੋਲਡਰ ਨੇ ਜੋ ਇਸ ਦਾ ਫਾਇਦਾ ਲੈ ਸਕਦੇ ਨੇ। ਸੋ ਕਹਿ ਕੇ ਜੋਹਰ ਸਾਹਿਬ ਦਾ ਪ੍ਰੋਗਰਾਮ ਜਿਹੜਾ ਉਹ ਬਹੁਤ ਵਧੀਆ ਚੱਲ ਰਿਹਾ। ਸੋ ਜਗਤਾਰ ਜੀ ਜਗਤਾਰ ਜੀ ਜ਼ਰੂਰ ਹੀ ਬੜਾ ਵਧੀਆ ਤੁਸੀਂ ਜਿਹੜਾ ਮੁੱਦਾ ਛੇੜਿਆ, ਔਰ ਮੈਂ ਆਪ ਹਾਮੀ ਭਰਦੀ ਹਾਂ ਕਿ ਇਸ ਚੀਜ਼ ਦੀ ਜਿਹੜੀ ਜ਼ਿਕਰ ਹੈ ਉਹ ਜ਼ਰੂਰ ਹੋਣਾ ਚਾਹੀਦਾ, ਪਰ ਮੇਰਾ ਜਿਹੜਾ ਇਹ ਫੀਲਡ ਨਹੀਂ ਹੈ, ਮੈਨੂੰ ਇਸ ਬਾਰੇ ਬਹੁਤ ਜਾਣਕਾਰੀ ਨਹੀਂ ਹੈ। ਬਟ ਅਮਨਦੀਪ ਸਿੱਧੂ ਹੋਣਾਂ ਨੂੰ ਤੇ ਮਿੰਟੂ ਬਰਾੜ ਹੋਣਾਂ ਨੂੰ ਜ਼ਰੂਰ ਕਹਾਂਗੇ ਕਿ ਇਸ ਬਾਰੇ ਉਹ ਇੱਕ ਪ੍ਰੋਗਰਾਮ ਖਾਸ ਕਰਨ, ਆਪਣੇ ਦਿਲ ਵਾਲੀ ਗੱਲ ਦੇ ਵਿੱਚ ਜਾਂ ਲਹਿਰਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਹੀ ਖਾਸ ਪ੍ਰੋਗਰਾਮ ਕੀਤਾ ਜਾਵੇ, ਔਰ ਜ਼ਰੂਰ ਹੀ ਇਸ ਤੋਂ ਜਿਹੜੇ NRI ਵੀਰ ਭੈਣ ਹੈਗੇ ਆ ਉਹਨਾਂ ਨੂੰ ਜ਼ਰੂਰ ਹੀ ਲਾਹਾ ਹੋਏਗਾ। ਸੋ ਇਸ ਮੁੱਦੇ ਵੱਲ ਧਿਆਨ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੋਸ਼ਿਸ਼ ਕਰਾਂਗੇ ਜੀ ਕਿ ਜ਼ਰੂਰ ਹੀ ਇਸ ਮੁੱਦੇ ਨਾਲ ਕਦੀ ਫਿਰ ਵਾਪਸ ਤੁਹਾਡੇ ਰੂਬਰੂ ਹੋਈਏ। ਤੇ ਅੱਛਾ ਜੋਤ ਸਾਹਿਬ, ਹੁਣ ਗੱਲ ਕਰਦੇ ਹਾਂ ਜੀ ਤੁਹਾਡੀਆਂ ਹੋਬੀਜ਼ ਬਾਰੇ, ਹੈ ਨਾ। ਤੁਸੀਂ ਬਾਕੀ ਸਮਾਜ ਲਈ ਇੰਨਾ ਕੁਛ ਕਰਦੇ ਹੋ, ਘਰ ਪਰਿਵਾਰ ਲਈ ਇੰਨਾ ਕੁਛ ਕਰਦੇ ਹੋ, ਪਰ ਉਹ ਸਰੂਪ ਸਿੰਘ ਜੋਹਲ ਉਹਦੀਆਂ ਆਪਣੀਆਂ ਹੋਬੀਜ਼ ਕੀ ਆ, ਉਹ ਆਪਣੇ ਆਪ ਲਈ ਕੀ ਕਰਨਾ, ਕੀ ਕਰਨ ਚ ਖੁਸ਼ੀ ਮਹਿਸੂਸ ਕਰਦੇ ਹੋ, ਜਾਂ ਕਹਿ ਲੋ ਕਿ ਤੁਹਾਡੀਆਂ ਹੋਬੀਜ਼ ਕੀ ਨੇ?
ਦੇਖੋ ਜੀ, ਪੁਰਾਣੇ ਜਮਾਨੇ ਦੇ ਵਿੱਚ ਤਾਂ ਕਾਲਜ ਟਾਈਮ ਤੱਕ ਕਬੱਡੀ ਸੀਗੀ ਆਪਣੀ ਹੋਬੀ, ਜਿਹੜਾ ਮੇਨ ਜਿਹੜਾ ਸੀਗਾ ਮੇਰਾ। ਤੇ ਪਰ ਹੁਣ ਉਮਰ ਦਾ ਤਕਾਜਾ, ਤੇ ਹੁਣ ਅਸੀਂ ਇੱਥੇ ਨਿਆਣਿਆਂ ਨੂੰ ਖਿਲਾ ਕੇ ਜਿਆਦਾ ਖੁਸ਼ ਹਾਂ ਜੀ, ਜਿੱਦਾਂ ਹੁਣ ਆਪਣੇ ਗੇਮਾਂ ਕਰਵਾਈਆਂ ਸੀਗੀਆਂ। ਤੇ ਹੋਬੀਜ਼ ਮੇਰੀਆਂ ਹੁਣ ਤਕਰੀਬਨ ਬਿਜੀ ਹੋਣ ਕਰਕੇ ਜਿਹੜੀਆਂ ਬਹੁਤ ਘੱਟ ਗਈਆਂ। ਮੇਰੇ ਗੋਲਫ ਵਾਲੇ ਸੈਕਸ਼ਨ ਹੈ, ਗੋਲਫ ਵਾਲੇ ਫਰੈਂਡਸ ਹੈਗੇ ਆ, ਤੇ ਉਹਨਾਂ ਨੂੰ ਕੱਪ ਕਰਵਾ ਦਈਦਾ ਆਪਣਾ ਸਾਲ ਦੇ ਵਿੱਚ ਗੋਲਫ ਦਾ। ਤੇ ਆਪ ਹਾਲੇ ਯਾਨੀ ਇੰਨੀ ਬਿਜੀ ਆ ਵੀ ਕਿਸੇ ਪਾਸੇ ਬਹੁਤ ਘੱਟ ਹੀ ਆ, ਬਾਕੀ ਆਵਾਜਾਈ ਦੇ ਵਿੱਚ ਹੀ ਬਿਜੀ ਰਹੀਦਾ ਆ। ਤੇ ਬਾਕੀ ਹੈਗਾ ਵੀ ਆ ਹੁਣ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਛੋਟੇ ਛੋਟੇ ਆਪਣੇ ਪ੍ਰੋਗਰਾਮ ਹੋਣ ਲੱਗ ਪਏ ਆ। ਆ ਹੁਣ 22 ਤਰੀਕ ਨੂੰ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋਨਾਂ ਸਾਂਝੇ ਤੌਰ ਤੇ ਉਹਨਾਂ ਨੇ ਆਪਣਾ ਇੱਕ ਪ੍ਰੋਗਰਾਮ ਰੱਖਣਾ ਹੈ। ਸੋ ਮੈਂ ਹੁਣ ਜ਼ਿਆਦਾ ਇਹ ਪ੍ਰੋਗਰਾਮਾਂ ਵੱਲ ਧਿਆਨ ਦਿੰਦਾ ਜਿਹਦੇ ਨਾਲ ਕਮਿਊਨਿਟੀ ਜੁੜੀ ਰਹੇ। ਤੇ ਮੇਰੀ ਇਹੀ ਇੱਕ ਹੋਬੀ ਕਹਿ ਲਓ ਜਾਂ ਇਹਨੂੰ ਕੋਈ ਕੁਛ ਵੀ ਕਹਿ ਸਕਦੇ ਹੋ। ਤੇ ਮੇਰਾ ਤੇ ਇਹੀ ਆ ਹੁਣ ਜ਼ਿਆਦਾ ਵੀ ਕਮਿਊਨਿਟੀ ਨੂੰ ਜੋੜੀ ਰੱਖਣਾ ਆ ਜਿਹੜੇ 2 ਅਕਤੂਬਰ ਨੂੰ ਹੋ ਰਿਹਾ ਆਪਣਾ ਮਰੀ ਬ੍ਰਿਜ ਮੇਲਾ ਹੋ ਰਿਹਾ ਇਹਨਾਂ ਦੀ ਮੈਂ ਪੂਰੀ ਸਪੋਰਟ ਕਰ ਰਿਹਾ ਆ ਤੇ ਸੋ ਚੀਜ਼ ਹੈਗੀ ਆ ਵੀ ਹੁਣ 60ਵੇਂ ਦੇ ਵਿੱਚ ਚਲੇ ਗਏ ਆ ਤੇ ਹੁਣ ਇਹ ਹੈਗਾ ਵੀ ਇਸ ਜ਼ਿੰਦਗੀ ਨੂੰ ਜਿੰਨੀ ਕੁ ਦਿੱਤੀ ਮਹਾਰਾਜ ਨੇ ਉਹ ਇੱਕ ਦੂਜੇ ਨਾਲ ਵਧੀਆ ਵਧੀਆ ਸ਼ੇਅਰ ਕਰ ਲਈਏ ਤੇ ਹਾਸੇ ਖੇਲਿਆਂ ਦੇ ਵਿੱਚ ਨਿਕਲ ਜਾਵੇ ਜ਼ਿੰਦਗੀ ਤੇ ਬਾਕੀ ਮਹਾਰਾਜ ਨੂੰ ਪਤਾ ਜੀ ਕੀ ਹੋਣਾ
ਜੀ ਤੇ ਜੋ ਸਾਹਿਬ ਇੱਕ ਤੁਸੀਂ ਅੱਜ ਦੀ ਪੀੜ੍ਹੀ ਦੇ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਉਹ ਵਰਗ ਲਈ ਜੋ ਅੱਜ ਗੱਡੇ ਤੇ ਖੜਾ ਤੇ ਜੋ ਗੱਡੀ ਦੇ ਸੁਪਨੇ ਦੇਖਦਾ ਸੋ ਉਹਨਾਂ ਦੇ ਲਈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ 60 ਦੇ ਲਾਗੇ ਛਾਗੇ ਪਹੁੰਚ ਕੇ ਜ਼ਿੰਦਗੀ ਦੇ ਵਿੱਚ ਬੜੇ ਉਤਾਰ ਚੜਾਅ ਵੀ ਦੇਖੇ ਹੋਣੇ ਆ ਤੁਸੀਂ ਔਰ ਜੇ ਕਹਿ ਲਓ ਤੇ ਇਹੀ ਗੱਲ ਸੁਣੀ ਦੀ ਹੈ ਕਿ ਇਨਸਾਨ ਜਿਹੜਾ ਉਹ ਆਪਣੇ ਤਜਰਬਿਆਂ ਤੋਂ ਸਿੱਖਦਾ ਹੈ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਨਾ ਸੋ ਪਰ ਮੈਨੂੰ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਜੇ ਅਸੀਂ ਉਹਨਾਂ ਤਜਰਬਿਆਂ ਤੋਂ ਜੇ ਅਸੀਂ ਉਹ ਗਲਤੀ ਕਰਨ ਤੋਂ ਬਚ ਜਾਈਏ ਉਹ ਤਜਰਬਿਆਂ ਤੋਂ ਅਸੀਂ ਲਾਹਾ ਉਠਾ ਸਕੀਏ ਤਾਂ ਬਹੁਤ ਵਧੀਆ ਹੈ ਸੋ ਕੋਈ ਇਹੋ ਜਿਹਾ ਤਜਰਬਾ ਜਾਂ ਇਹੋ ਜਿਹੀ ਸਿੱਖ ਜਿਹੜੀ ਤੁਸੀਂ ਇਸ ਨਵੀਂ ਪੀੜ੍ਹੀ ਨੂੰ ਦੇਣਾ ਚਾਹੁੰਦੇ ਹੋ
ਦੇਖੋ ਜੀ ਹਰ ਇੱਕ ਕਿਤੇ ਨਾ ਕਿਤੇ ਸਟਾਰਟ ਕਰਦਾ ਆਪਣੀ ਜ਼ਿੰਦਗੀ ਬੱਚਾ ਹੁੰਦਾ ਵੱਡਾ ਹੁੰਦਾ ਉਹਦੇ ਸੁਪਨੇ ਹੁੰਦੇ ਨੇ ਤੇ ਉਹਨਾਂ ਵਿੱਚ ਇੱਕ ਜਿਹੜੀ ਮੇਨ ਜਿਹੜੀ ਚੀਜ਼ ਹੈ ਵੀ ਤੁਸੀਂ ਜਿਹੜਾ ਵੀ ਹੋ ਸਕਦਾ ਕੋਈ ਬੰਦਾ ਬਹੁਤੇ ਕੰਮ ਵੀ ਸ਼ੁਰੂ ਕਰਕੇ ਕਾਮਯਾਬ ਹੋ ਸਕਦਾ ਆ ਪਰ ਮੇਰੀ ਇੱਕ ਇਹੀ ਰਹੀ ਹੈ ਵੀ ਜੇ ਤੁਸੀਂ ਇੱਕ ਕੰਮ ਨੂੰ ਫੜਦੇ ਹੋ ਨਾ ਤੇ ਉਹਦੇ ਵਿੱਚ ਮਨ ਚਿੱਤ ਲਾ ਕੇ ਉਹਨੂੰ ਕੰਮ ਨੂੰ ਨੇਪਰੇ ਚਾੜ ਕੇ ਦੂਸਰਾ ਕੰਮ ਸ਼ੁਰੂ ਕਰਨਾ ਤੇ ਮਿਹਨਤ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਣਾ ਆ ਕਦੇ ਇਹ ਨੀ ਕਹਿਣਾ ਵੀ ਉੱਪਰੋਂ ਕੋਈ ਡਿੱਗ ਪੈਣੀ ਚੀਜ਼ ਮਹਾਰਾਜ ਬੈਠਾ ਉਹ ਜੇ ਸਾਰਿਆਂ ਨੂੰ ਸਿੱਟਣ ਲੱਗ ਪਵੇ ਤੇ ਕਿਸੇ ਨੇ ਕੰਮ ਹੀ ਨੀ ਕਰਨਾ ਸੋ ਇਹ ਇਸ ਲਈ ਜਿਹੜੀ ਵਧੀਆ ਚੀਜ਼ ਮੈਂ ਸਿੱਖੀ ਉਹਦੇ ਤਾਂ ਇੰਡੀਆ ਵਿੱਚ ਵੀ ਬਹੁਤ ਵਧੀਆ ਜ਼ਿੰਦਗੀ ਵਿੱਚ ਰਹੀ ਸੀਗੀ ਪਰ ਇੱਥੇ ਆਣ ਕੇ ਜੋ ਆਸਟ੍ਰੇਲੀਆ ਵਿੱਚ ਆਣ ਕੇ ਦੇਖਿਆ ਆ ਵੀ ਹਰ ਇੱਕ ਬੰਦਾ ਕਿਸੇ ਵੀ ਕੰਮ ਨੂੰ ਚੰਗਾ ਤੇ ਮਾੜਾ ਨੀ ਸਮਝਦਾ ਉਹ ਜਾਨੀ ਜੋ ਮੈਂ ਗੋਰਿਆਂ ਵਿੱਚ ਦੇਖਿਆ ਉਹ ਆਪਣੇ ਵਿੱਚ ਲਿਆਉਣਾ ਮੰਗਦਾ ਮੈਂ ਔਰ ਆਪਣੇ ਕਮਿਊਨਿਟੀ ਚ ਵੀ ਲਿਆਉਣਾ ਮੰਗਦਾ ਵੀ ਇਹ ਕਿਸੇ ਚੀਜ਼ ਨੂੰ ਵੱਡੀ ਛੋਟੀ ਨੀ ਸਮਝਦੇ ਹੁਣ ਕਈ ਵਾਰੀ ਤੁਰੇ ਫਿਰਦੇ ਫਰੀਦਾ ਆ ਉੱਥੇ ਮਿਨਿਸਟਰ ਮਿਲ ਜਾਂਦੇ ਹੱਥ ਮਿਲਾਉਂਦੇ ਗੱਲਬਾਤ ਕਰਦੇ ਆ ਹੁਣ ਮੈਂ ਆਪਣੇ 10 ਸਤੰਬਰ ਨੂੰ ਮੈਂਬਰ ਪਾਰਲੀਮੈਂਟ ਸਾਰਾ ਦਿਨ ਮੇਰੇ ਨਾਲ ਰਿਹਾ ਤੇ ਮੈਂ ਹੱਸਦਾ ਸੀਗਾ ਦੇਖੋ ਵੀ ਕੱਲਾ ਹੀ ਇਹ ਐਡਲਿਡ ਤੋਂ ਡਰਾਈਵ ਕਰਕੇ ਆਇਆ ਤੇ ਕੱਲੇ ਨੇ ਮਾਊਂਟ ਗੇਮੀਅਰ ਜਾਣਾ 4-5 ਘੰਟੇ ਦੀ ਡਰਾਈਵ ਕੋਈ ਇਹਦੇ ਨਾਲ ਬੋਡੀ ਗਾਰਡ ਨੀ ਗਾ ਕੋਈ ਹੈ ਨੀ ਗਾ ਸੋ ਮਤਲਬ ਆ ਵੀ ਇਹ ਇੱਥੇ ਆਣ ਕੇ ਸਿੱਖਿਆ ਵੀ ਪਾਣੀ ਦਾ ਗਲਾਸ ਵੀ ਆਪ ਹੀ ਪੀਣਾ ਮੈਡਮ ਨੂੰ ਨੀ ਕਹਿਣਾ ਵੀ ਤੁਸੀਂ ਪਾਣੀ ਦਾ ਗਲਾਸ ਲੈ ਕੇ ਆਓ ਮਤਲਬ ਹਰ ਕੰਮ ਦੇ ਵਿੱਚ ਨਿਚਾ ਰੱਖਣੀ ਆ ਤੇ ਉਹਨੂੰ ਕੰਮ ਨੂੰ ਮੁਕਾਉਣਾ ਕਰਨਾ ਆ ਔਰ ਆਪਣੇ ਆਪ ਹੀ ਮਾਰੇ ਨੇ ਕਿਰਪਾ ਕਰ ਦੇਣੀ ਆ ਕਿਸੇ ਦੀ ਕਿਸੇ ਨੂੰ ਥੋੜਾ ਹੌਲੀ ਮਿਲਣਾ ਕਿਸੇ ਨੂੰ ਥੋੜਾ ਤੇਜ਼ ਮਿਲਣਾ ਆਪੋ ਆਪਣੀ ਲੱਕ ਵੀ ਹੁੰਦੀ ਆ ਸੋ ਸੁਣਨ ਵਾਲੇ ਸਰੋਤਿਆਂ ਨੂੰ ਮੈਂ ਇਹੀ ਕਹਾਂਗਾ ਵੀ ਜਿਹੜੇ ਨਵੀਂ ਜਨਰੇਸ਼ਨ ਨੂੰ ਵੀ ਭਾਈ ਜਿਹੜੇ ਵੀ ਕੰਮ ਚ ਤੁਸੀਂ ਕੰਮ ਨੂੰ ਕਰਦੇ ਉਹਨੂੰ ਚੰਗੀ ਤਰ੍ਹਾਂ ਕਰੋ ਪ੍ਰੈਕਟੀਕਲ ਤੌਰ ਤੇ ਕਰੋ ਤੇ ਬਾਕੀ ਹੈਗਾ ਵੀ ਜੋ ਹੈਗਾ ਮਹਾਰਾਜ ਨੇ ਕਿਰਪਾ ਕਰ ਹੀ ਦੇਣੀ ਜੇ ਮਿਹਨਤ ਦਾ ਫਲ ਤਾਂ ਮਿਲਣਾ ਹੀ ਮਿਲਣਾ ਆ ਜੀ ਜੋ ਇੱਥੇ ਆਣ ਕੇ ਮੈਨੂੰ ਮਿਲਿਆ
ਬਿਲਕੁਲ ਬਿਲਕੁਲ ਜੀ ਸੋ ਬਿਲਕੁਲ ਜੀ ਤੇ ਪ੍ਰੋਗਰਾਮ ਦੇ ਵਿੱਚ ਅੱਜ ਤੁਸੀਂ ਸਾਂਝ ਪਾਈ ਸਾਡੇ ਨਾਲ ਜੋ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਬੜਾ ਵਧੀਆ ਲੱਗਾ ਤੁਹਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਕੇ ਤੇ ਗੁਰਜੀਤ ਸਿੰਘ ਹੁਣਾਂ ਨੇ ਇੱਕ ਬੜੀਆਂ ਪਿਆਰੀਆਂ ਲਾਈਨਾਂ ਤੁਹਾਡੇ ਲਈ ਲਿਖ ਕੇ ਭੇਜੀਆਂ ਜੀ ਬੜੇ ਪਿਆਰੇ ਸ਼ਾਇਰ ਨੇ ਸਾਨੂੰ ਬੜੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਹਨਾਂ ਨੇ ਅੱਜ ਗੁੱਡ ਮਾਰਨਿੰਗ ਦੀ ਕੀਤੀ ਸੀ ਤੇ ਹੁਣ ਇਹਨਾਂ ਨੇ ਲਿਖਿਆ ਹੈ ਕਿ ਰੱਬਾ ਤੇਰੇ ਰੰਗ ਨਿਆਰੇ ਆਸਟ੍ਰੇਲੀਆ ਚ ਇਮਾਨਦਾਰ ਦੇ ਬੂਟੇ ਲਾਤੇ ਜੋਹਲ ਸਿੰਘ ਜੋਹਲ ਸਾਹਿਬ ਜਿਹੇ ਰੱਬ ਨੇ ਇਨਸਾਨ ਬਣਾਤੇ ਸੋ ਇਹ ਇਹਨਾਂ ਨੇ ਬੜੇ ਸ਼ਾਇਰਾਨਾ ਅੰਦਾਜ਼ ਚ ਤੁਹਾਡੀ ਤਾਰੀਫ਼ ਕੀਤੀ ਹੈ ਜੀ ਤੇ ਲਿਖਿਆ ਕਿ ਜੋਹਲ ਸਾਹਿਬ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਗੁਰਜੀਤ ਸਿੰਘ ਜੀ CA ਮੈਲਬਨ ਤੋਂ
ਸੋ ਦੇਖੋ ਜੀ ਗੁਰਜੀਤ ਸਿੰਘ ਜੋਗੇ ਤਾਂ ਨਹੀਂ ਹੈਗੇ ਪਰ ਫੇਰ ਵੀ ਤੁਹਾਡੀ ਇਹ ਜਿਹੜੇ ਲਾਈਨਾਂ ਲਿਖੀਆਂ ਮੈਂ ਬਹੁਤ ਬਹੁਤ ਧੰਨਵਾਦੀ ਆ ਪਰ ਛੋਟਾ ਜਿਹਾ ਇਨਸਾਨ ਆ ਮੈਂ ਬਾਕੀ ਹੈਗਾ ਬਈ ਤੁਸੀਂ ਮਹਾਰਾਜ ਤੁਹਾਨੂੰ ਇਸ਼ਾਰਾ ਨਾਲ ਜ਼ਿੰਦਗੀ ਦੇਵੇ ਤੇ ਤੁਸੀਂ ਹੋਰ ਲਿਖਦੇ ਰਹੋ ਵਧੀਆ ਵਧੀਆ ਲਿਖੋ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਦਾ ਹਰਮਨ ਰੇਡੀਓ ਦਾ ਜੀ
ਜੀ ਸੋ ਜੋ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਅਸੀਂ ਵੀ ਗੁਰਜੀਤ ਸਿੰਘ ਹੁਣਾਂ ਵਾਂਗ ਇਹੀ ਦੁਆ ਕਰਦੇ ਹਾਂ ਜੀ ਕਿ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਘਰ ਪਰਿਵਾਰ ਦੇ ਲਈ ਤੇ ਇਸ ਆਪਣੀ ਕਮਿਊਨਿਟੀ ਦੇ ਲਈ ਜਿਹੜੇ ਕੰਮ ਕਾਰ ਕਰਦੇ ਰਹੋ ਸੋ ਪ੍ਰੋਗਰਾਮ ਚ ਅੱਜ ਦੀ ਸ਼ਮੂਲੀਅਤ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ
ਬਹੁਤ ਬਹੁਤ ਧੰਨਵਾਦ ਜੀ ਬਾਕੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜੀ ਆਪਾਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
ਜੀ ਬਹੁਤ ਬਹੁਤ ਸ਼ੁਕਰੀਆ ਜੋਹਰ ਸਾਹਿਬ, ਸਤਿ ਸ਼੍ਰੀ ਅਕਾਲ। ਰਿਵਰਲੈਂਡ ਦੇ ਫੋਨ ਤੇ ਗੱਲਬਾਤ ਕਰ ਰਹੇ ਸੀ ਜੀ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਜ਼ਰੂਰ ਹੀ ਜੀ ਤੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਰਿਵਰਲੈਂਡ ਤੋਂ। ਸੋ ਬੜਾ ਵਧੀਆ ਲੱਗਾ ਔਰ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇੰਟਰਵਿਊ ਜ਼ਰੂਰ ਪਸੰਦ ਕੀਤੀ ਹੋਏਗੀ ਜੀ। ਤੇ ਸਾਡੇ ਨਾਲ ਜੀ ਤਰਸੇਮ ਰਟੋਲ ਜੁੜੇ ਨੇ ਈਮੇਲ ਦੇ ਜ਼ਰੀਏ ਤੇ ਲਿਖਿਆ ਹੈ ਕਿ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਪੰਜਾਬੀ ਕੌਂਸਲਰ ਦੀਆਂ ਚੋਣਾਂ ਵਿਚ ਖੜਾ ਹੁੰਦਾ ਹੈ, ਪਰ ਬੜਾ ਦੁੱਖ ਹੁੰਦਾ ਜਦੋਂ ਚਾਰ ਭਾਰਤੀ ਖੜੇ ਹੋ ਜਾਂਦੇ ਨੇ। ਬਿਲਕੁਲ ਜੀ, ਮਾਣ ਵਾਲੀ ਗੱਲ ਵੀ ਹੋ ਜਾਂਦੀ ਹੈ ਤੇ ਜਦੋਂ ਫਿਰ ਤਿੰਨ ਚਾਰ ਰਲ ਕੇ ਖੜੇ ਹੋ ਜਾਂਦੇ ਤੇ ਫਿਰ ਲੱਗਦਾ ਹੈ ਕਿ ਆਪਣਾ ਉਹੀ ਭਰਾਵਾਂ ਦਾ ਸ਼ਰੀਕੇਬਾਜ਼ੀ ਜਿਹੜੀ ਉਹ ਦਿਖਣੀ ਸ਼ੁਰੂ ਹੋ ਜਾਂਦੀ ਹੈ ਤੇ ਦੁੱਖ ਵੀ ਹੁੰਦਾ ਹੈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਜੀ ਤੇ ਲਿਖਿਆ ਕਿ ਬਹੁਤ ਵਧੀਆ ਇੰਟਰਵਿਊ ਹੈ ਤੇ ਰਿਪੀਟ ਹਿਸ ਕੰਟੈਕਟ ਨੰਬਰ। ਸੋ ਜੀ ਉਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਮੈਂ ਇੱਕ ਵਾਰੀ ਫੇਰ ਤੋਂ ਰਿਪੀਟ ਕਰ ਦਿੰਦੀ ਹਾਂ ਜੀ, 0433142362, 0433142362। ਸੋ ਇਹ ਸਰੂਪ ਸਿੰਘ ਚੌਹਲ ਹੁਣਾਂ ਦਾ ਕੰਟੈਕਟ ਨੰਬਰ ਹੈ ਜੀ, ਤੁਸੀਂ ਉਹਨਾਂ ਨਾਲ ਕਿਸੇ ਵੀ ਵੇਲੇ ਸੰਪਰਕ ਜਿਹੜਾ ਬਣਾ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਜੀ ਸਾਡੇ ਕੋਲ ਟਾਈਮ ਬਹੁਤ ਨਹੀਂ ਹੈ, ਪਰ ਅੱਜ ਅਸੀਂ ਗੱਲਾਂ ਬਾਤਾਂ ਬੜੀਆਂ ਵਧੀਆ ਮਾਰੀਆਂ ਤੇ ਅਜੇ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਹੋਰ ਵੀ ਬਹੁਤ ਕੁਝ ਪਿਆ ਹੈ ਜੀ। ਸਾਡੇ ਨਾਲ ਗਿਆਨ ਸਿੰਘ ਹੁਣੇ ਜੁੜੇ ਨੇ ਜੀ, ਸੋ ਉਹਨਾਂ ਦੇ ਨਾਲ ਅਸੀਂ ਪ੍ਰੋਗਰਾਮ ਦੇ ਵਿੱਚ ਥੋੜੀ ਗੱਲਬਾਤ ਕਰਨੀ ਹੈ ਜੀ ਜ਼ਰੂਰ। ਸੋ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ
ਜੀ। ਸਤਿ ਸ਼੍ਰੀ ਅਕਾਲ ਜੀ। ਚੌਲ ਸਾਹਿਬ ਦੇ ਮੈਂ ਦੋ ਲੈਣਾ ਕਹਿ ਦਿਓ ਨਾ, ਤੁਮ ਜੀਓ ਹਜ਼ਾਰੋਂ ਸਾਲ, ਸਾਲ ਕੇ ਦਿਨ ਹੋ 50,000।
ਜੀ ਬਹੁਤ ਬਿਲਕੁਲ ਜੀ, ਇਹੋ ਜਿਹੇ ਲੋਕ ਜਿਹੜੇ ਕਮਿਊਨਿਟੀ ਲਈ ਕੁਛ ਕਰਦੇ ਆ, ਸਾਡਾ ਦਿਲੋਂ ਦੁਆਵਾਂ ਨਿਕਲਦੀਆਂ ਇਹੋ ਜਿਹੇ ਇਨਸਾਨਾਂ ਦੇ ਲਈ। ਸੋ
ਹਾਂਜੀ, ਤੁਸੀਂ ਸਵਾਲ ਪੁੱਛਣੇ ਬੇਟਾ ਜੇ ਮੈਂ ਦੱਸਾਂ?
ਨਹੀਂ ਦੱਸੋ, ਮੈਂ ਤਾਂ ਸੁਣਨਾ ਪਸੰਦ ਕਰਦੀ।
ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਦਾ ਜਿਹੜਾ ਜਨਮ ਹੈ ਉਹ ਬੰਗਾ ਹੁਣ ਪਾਕਿਸਤਾਨ ਦੇ ਵਿੱਚ ਹੈ, ਕਿਉਂਕਿ ਇਸ ਇਲਾਕੇ ਦੇ ਵਿੱਚੋਂ ਇੱਕ ਬੰਗਾ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਵੀ ਹੈ, ਮੇਰੇ ਪਿੰਡ ਤੋਂ 4 ਕਿਲੋਮੀਟਰ ਤੇ ਹੈ। ਇੱਥੋਂ ਕਾਫੀ ਲੋਕ ਜ਼ਿਮੀਦਾਰ ਜਿਹੜੇ ਬ੍ਰਿਟਿਸ਼ ਟਾਈਮ ਤੇ ਉਹ ਉਸ ਇਲਾਕੇ ਨੂੰ ਆਬਾਦ ਕਰਨ ਵਾਸਤੇ ਗਏ, ਉਹਨਾਂ ਨੇ ਉੱਥੇ ਇੱਕ ਬੰਗਾ ਸ਼ਹਿਰ ਦਾ ਨਾਂ ਰੱਖਿਆ। ਸਰਦਾਰ ਭਗਤ ਸਿੰਘ ਦਾ ਜੋ ਜਨਮ ਹੈ ਉਸ ਬੰਗਾ ਦਾ ਹੈ, ਖਟਕੜ ਕਲਾਂ ਦਾ ਨਹੀਂ ਹੈ।
ਜੀ ਜੀ,
ਬਾਕੀ ਉਹਨਾਂ ਦੀ ਜ਼ਿੰਦਗੀ ਜਿਹੜੀ ਜੋ ਜਿਸ ਤਰ੍ਹਾਂ ਗੁਜ਼ਰੀ ਹੈ ਉਹ ਪਿੰਡ ਬਹੁਤ ਘੱਟ ਰਹੇ ਨੇ, ਪੜ੍ਹੇ ਵੀ ਉਧਰ ਹੀ ਨੇ, ਮਤਲਬ ਅਸੀਂ ਜਿਹਨੂੰ ਹੁਣ ਇਸ ਵੇਲੇ ਹੁਣ ਅਸੀਂ ਪਾਕਿਸਤਾਨ ਕਹਿ ਸਕਦੇ ਹਾਂ ਜਾਂ ਵੈਸਟ ਪੰਜਾਬ ਕਹਿ ਸਕਦੇ ਹਾਂ
ਜੀ।
ਉਹਨਾਂ ਦੇ ਨਾਨਕੇ ਪਿੰਡ ਮੋਰਾ ਵਾਲੀ ਇੱਕ ਬੜਾ ਮਸ਼ਹੂਰ ਪਿੰਡ ਹੈ, ਉੱਥੇ ਸਨ। ਇੱਕ ਸਨਾਤਨ ਧਰਮ ਦੇ ਮਾਤਾ ਜੀ ਉਸ ਧਰਮ ਨੂੰ ਮੰਨਦੇ ਸਨ, ਮਾਤਾ ਵਿਦਿਆਵਤੀ ਜੀ। ਮੇਰਾ ਉਸ ਪਿੰਡ ਨਾਲ ਸੰਬੰਧ ਇਹ ਹੈ ਕਿ ਮੇਰੇ ਉੱਥੇ ਖੁਸ਼ਕਿਸਮਤੀ ਨਾਲ ਮੇਰੇ ਸਹੁਰੇ ਨੇ
ਜੀ,
ਔਰ ਉਹਨਾਂ ਦਾ ਜਿਹੜਾ ਜੱਦੀ ਘਰ ਹੈ ਉਹ ਮੇਰੇ ਸਹੁਰਿਆਂ ਦੇ ਘਰ ਦੇ ਬਿਲਕੁਲ ਨਾਲ ਹੈ।
ਅੱਛਾ ਜੀ।
ਮਿੱਟੂ ਸਾਹਿਬ ਦੱਸ ਕੇ ਗਏ ਵੀ ਮੈਂ 2009 ਚ ਉੱਥੇ ਗਿਆ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਕ ਫੋਟੋ ਦੇਖੀ ਹੈ ਉੱਥੇ ਭਗਤ ਸਿੰਘ ਉਹਨਾਂ ਦੇ ਨਾਲ, ਇੱਕ ਉਹਨਾਂ ਦੀ ਇੱਕ ਫੋਟੋ ਹੈ ਮੰਜੇ ਤੇ ਬੈਠਿਆਂ ਦੀ, ਜੂੜਾ ਕੀਤਾ ਹੋਇਆ ਹੈ, ਪੱਗ ਨੀ ਬੰਨੀ ਉਹ, ਤੇ ਉਸਦੇ ਥੱਲੇ ਕੋਈ ਸ਼ਬਦ ਲਿਖੇ ਹੋਣੇ ਵੀ ਇਹ ਫੋਟੋ ਕਿਸ ਬੰਦੇ ਨੇ ਲਿਆਂਦੀ ਔਰ ਕਿੱਥੋਂ ਲਿਆਂਦੀ
ਜੀ।
ਇਹ ਇੱਕ ਬਬਰਲਹਿਰ ਦੇ ਬੜੇ ਮਸ਼ਹੂਰ ਪਿੰਡ ਹੈ ਜੀ, ਇਹਦੇ ਆਦਮਪੁਰ ਦੇ ਕੋਲ
ਜੀ,
ਉਸ ਪਿੰਡ ਦੇ ਪਡੋਰੀ ਨਿਜਰਾ
ਜੀ,
ਉਹਨਾਂ ਉੱਥੋਂ ਸਰਦਾਰ ਮਿਲਖਾ ਸਿੰਘ ਨਿਜਰ ਇੱਕ ਬਹੁਤ ਬੜੇ ਬਬਰ ਹੋਏ ਹਨ, ਉਹਨਾਂ ਨੇ ਜੇਲ੍ਹ ਦੇ ਵਿੱਚੋਂ ਉਹ ਫੋਟੋ ਲਿਖ ਕੇ ਖਿੱਚ ਕੇ ਲਿਆਂਦੀ ਸੀ, ਔਰ ਉਹਦੇ ਥੱਲੇ ਲਿਖਿਆ ਵੀ ਹੈ ਕਿ ਇਹ ਫੋਟੋ ਆਪਣੇ ਮਿਲਖਾ ਸਿੰਘ ਨਿੱਜਰ ਹੁਣ ਜਿਹੜੇ ਆ ਉਹ ਖਿੱਚ ਕੇ ਲਿਆਏ ਸੀਗੇ। ਔਰ ਸਾਡਾ ਜੋ ਤਲਕ ਹੈ ਉਸ ਪਰਿਵਾਰ ਨਾਲ, ਜਿਹੜਾ ਜੋਲ ਆਪਣੇ ਮੁਰਾਰ ਸਾਹਿਬ ਦੱਸ ਕੇ ਗਏ ਨੇ ਕਿ ਮੈਂ ਬੱਚਿਆਂ ਨੂੰ ਪੁੱਛਿਆ, ਜਿਹੜੇ ਉਹ ਬੱਚੇ ਆ ਉਹ ਜਿਹੜੀ ਮੂਹਰੇ ਇੱਕ ਦੁਕਾਨ ਹੈ ਜਿੱਥੇ ਉਹ ਦੁੱਧ ਵਗੈਰਾ ਮਿਲਦਾ ਹੈ, ਉਹ ਜਿਹੜਾ ਬੰਦਾ ਹੈ ਉਹ ਸਾਹਿਬ ਭਗਤ ਸਿੰਘ ਦੇ ਘਰ ਦੀ ਦੇਖਭਾਲ ਕਰਦਾ ਹੈ
ਜੀ,
ਔਰ ਉਹ ਯੂਪੀ ਦਾ, ਉਹ ਯੂਪੀ ਦਾ ਹੈ ਔਰ ਮੇਰੇ ਸਹੁਰਿਆਂ ਦੇ ਘਰ ਵਿੱਚ ਰਹਿੰਦਾ ਹੈ। ਜਿਹੜਾ ਉੱਥੇ ਪਾਰਕ ਬਣਾਇਆ ਹੈ ਉਹ ਪਾਰਕ ਪਹਿਲਾਂ ਇੱਕ ਛੱਪੜ ਸੀ
ਜੀ,
ਕਾਫੀ ਸਮਾਂ ਪਹਿਲਾਂ, ਬਹੁਤਾ ਸਮਾਂ ਤਾਂ ਨਹੀਂ, ਪਹਿਲੀ ਥੋੜੇ ਚਿਰ ਪਹਿਲਾਂ ਉਹ ਇੱਕ ਛੱਪੜ ਸੀਗਾ, ਇੱਕ ਛੱਪੜ ਦੀ ਹਾਲਤ ਦੇ ਵਿੱਚ ਸੀਗਾ, ਸਾਰੇ ਪਿੰਡ ਦਾ ਗੰਦ ਉੱਥੇ ਜਾਂਦਾ ਸੀ ਔਰ ਗੌਰਮੈਂਟ ਨੇ ਬਹੁਤ ਹੀ ਇੱਕ ਚੰਗਾ ਕਦਮ ਚੱਕ ਕੇ ਉਹ ਬੜਾ ਵਧੀਆ ਪਾਰਕ ਬਣਾਇਆ, ਬੜਾ ਸੁੰਦਰ ਪਾਰਕ ਬਣਾਇਆ, ਲੋਕ ਦੇਖਦੇ ਨੇ ਔਰ ਉਹਨਾਂ ਦੇ ਘਰ ਦੇ ਬਿਲਕੁਲ ਨਾਲ ਆ, ਉਹਨਾਂ ਦਾ ਘਰ ਜਿਹੜਾ ਮੋਹਰਲਾ ਪਾਸਾ ਹੈ ਛੋਟੀਆਂ ਇੱਟਾਂ ਦਾ ਬਣਿਆ ਹੋਇਆ ਮੇਰੇ ਖਿਆਲ ਚ
ਜੀ ਜੀ ਜੀ,
ਉਹਦੇ ਸਾਹਮਣੇ ਇੱਕ ਫਾਟਕ ਲੱਗਾ ਆ ਲੋਹੇ ਦਾ, ਇੱਕ ਖਾਲੀ ਜਗ੍ਹਾ ਹੈ, ਮਕਾਨ ਨਹੀਂ ਹੈ। ਮੇਰਾ ਵਿਆਹ ਉੱਥੇ 23 ਸਤੰਬਰ 1955 ਨੂੰ ਹੋਇਆ ਸੀ ਜੀ ਉਸ ਜਗ੍ਹਾ ਤੇ
ਜੀ,
ਔਰ ਮੇਰੇ ਸਹੁਰਾ ਪਰਿਵਾਰ ਦਾ ਇਹ ਜਿੱਥੇ ਲਾਇਬ੍ਰੇਰੀ ਬਣਾਈ ਹੈ ਉਹਨਾਂ ਨੇ ਇਹ ਜਗ੍ਹਾ ਜਿਹੜੀ ਹੈ ਇਹ ਦਾਨ ਕੀਤੀ ਹੈ
ਜੀ।
ਅੱਛਾ, ਦੂਸਰੇ ਮੇਰੇ ਘਰ ਵਾਲੇ ਤੋਂ ਗੁਜ਼ਰ ਗਏ ਨੇ, ਚਲੋ ਉਹ ਉਹਨਾਂ ਦੇ ਵਿਹੜੇ ਦੇ ਵਿੱਚ ਖੇਡਦੇ ਹੁੰਦੇ ਸੀਗੇ ਜਿੱਥੇ ਮਾਤਾ ਜੀ ਰਹਿੰਦੇ ਸੀਗੇ, ਔਰ ਮਾਤਾ ਜੀ ਉਹਨਾਂ ਨੂੰ ਬਹੁਤ ਬੱਚੀਆਂ ਖੇਡਦੀਆਂ ਹੁੰਦੀਆਂ ਸੀਆਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀਗੇ
ਜੀ।
ਦਾਸ 1948 ਤੋਂ ਲੈ ਕੇ ਜਦ ਵੀ ਇੰਡੀਆ ਰਿਹਾ ਹੈ ਹਮੇਸ਼ਾ ਉਸ ਕਾਨਫਰੰਸ ਜਾਂ ਕਾਨਫਰੰਸ ਕਹਿ ਲਓ ਜਾਂ ਉਹਨਾਂ ਦੀ ਯਾਦ ਦੇ ਵਿੱਚ ਕਹਿ ਲਓ ਮੇਲਾ ਕਹਿ ਲਓ ਉਹਦੇ ਵਿੱਚ ਜ਼ਰੂਰ ਸ਼ਮੂਲੀਅਤ ਕਰਦਾ ਹੈ, ਕਿਉਂਕਿ ਇਹ ਜਿਹੜਾ ਪਿੰਡ ਹੈ ਮੇਰੇ ਪਿੰਡ ਤੋਂ ਕੋਈ ਜ਼ਿਆਦਾ ਤੇ ਜ਼ਿਆਦਾ 8-9 ਮੀਲ ਹੈ, ਮੇਨ ਰੋਡ ਤੇ ਹੈ, ਖਟਖਟ ਕਰੋ ਮੇਰਾ ਪਿੰਡ ਵੀ ਮੇਨ ਰੋਡ ਤੇ ਹੈ, ਮੇਰਾ ਪਿੰਡ ਹੈ ਟਹਾਂ ਜੀ, ਉੱਥੇ ਬਹੁਤ ਬੜਾ ਇੱਕ ਹੋਸਪਿਟਲ ਹੈ ਗੁਰੂ ਨਾਨਕ ਮਿਸ਼ਨ ਹੋਸਪਿਟਲ ਟਹਾਂ ਕਲੇਰਾਂ। ਸੋ ਜਿਹੜਾ ਇਹ ਦੱਸਿਆ ਹੈ ਢਿੱਲੋਂ ਸਾਹਿਬ ਨੇ ਆਪਣੇ ਚੌਕ ਮਹਿਤਾ ਤੋਂ, ਉਹਨਾਂ ਦਾ ਬਰਥ ਜਿਹੜਾ ਉਹ ਬੰਗਿਆਂ ਦਾ ਹੈ, ਖਟਖਟ ਕਲਾਂ ਦਾ ਨਹੀਂ ਹੈ। ਹਾਂਜੀ, ਜਿੰਨੀ ਕ ਮੈਨੂੰ, ਮੈਂ ਉਹਨਾਂ ਨੂੰ ਮੁਰਾਰ ਸਾਹਿਬ ਨੂੰ ਕਿਹਾ ਸੀਗਾ ਜੇ ਤੁਸੀਂ ਪੁੱਛਣਾ ਸੀਗਾ ਉੱਥੇ ਗ੍ਰੰਥੀ ਸੀਗੇ ਭਾਈ ਸਾਹਿਬ ਉਹਨਾਂ ਨੂੰ ਪੁੱਛਣਾ ਸੀ, ਬੱਚਿਆਂ ਨੂੰ ਕੀ ਪਤਾ ਜਿਹੜੇ ਅੱਜ ਕੱਲ ਦੇ ਬੱਚੇ ਨੇ ਭਗਤ ਸਿੰਘ ਕੌਣ ਸੀਗਾ ਕੌਣ ਨਹੀਂ, ਉੱਥੇ ਦੇ ਜੇ ਪੁਰਾਣੇ ਬਜ਼ੁਰਗ ਨੇ ਉਹ ਤੁਹਾਨੂੰ ਬਜ਼ੁਰਗ ਦੱਸ ਸਕਦੇ ਨੇ ਭਾਈ ਸਾਹਿਬ ਭਗਤ ਸਿੰਘ ਸ਼ਹੀਦ ਆਜ਼ਮ ਕੀ ਪਰਸਨੈਲਿਟੀ ਸੀਗੀ ਔਰ ਕੀ ਸੀਗਾ।
ਬਜ਼ੁਰਗਾਂ ਨੂੰ ਉਹਨਾਂ ਚੀਜ਼ਾਂ ਦਾ ਪਤਾ, ਪਰ ਉਹ ਸਾਡੇ ਬਜ਼ੁਰਗਾਂ ਦਾ ਫਰਜ਼ ਜਾਂ ਵੱਡਿਆਂ ਦਾ ਫਰਜ਼ ਵੀ ਬਣ ਜਾਂਦਾ ਕਿਤੇ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸੀਏ ਕਿ ਉਹ ਕਿਸ ਪਿੰਡ ਦੇ ਵਾਸੀ ਨੇ। ਚਲੋ ਹੋਰ ਬਾਕੀ ਪੰਜਾਬ ਦੇ ਨੇ, ਪਰ ਉਸ ਪਿੰਡ ਦੇ ਬੱਚਿਆਂ ਨੂੰ ਤੇ ਮੈਨੂੰ ਲੱਗਦਾ ਇਸ ਗੱਲ ਦੀ ਜ਼ਰੂਰ ਦੱਸਣਾ ਫਰਜ਼ ਬਣਦਾ ਹਰ ਬਜ਼ੁਰਗ ਦਾ ਉਸ ਪਿੰਡ ਦੇ ਦਾ ਕਿ ਹਾਂ ਤੁਸੀਂ ਕਿਸ ਪਿੰਡ ਤੋਂ ਸੰਬੰਧ ਰੱਖਦੇ ਹੋ।
ਬੇਟਾ ਜੀ, ਗੱਲ ਇਹ ਆ ਵੀ ਹੁਣ ਜਿਹੜੇ ਸਾਡੇ ਲੋਕ ਆ ਉਹ ਸਾਰੇ ਤਾਂ ਚਲੇ ਗਏ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਉਹਨਾਂ ਦੇ ਘਰਾਂ ਚ ਤਾਂ ਭਈਏ ਰਹਿੰਦੇ ਆ, ਉਹਨਾਂ ਨੂੰ ਕੀ ਪਤਾ ਵੀ ਸਾਹਿਬ ਭਗਤ ਸਿੰਘ ਸ਼ਹੀਦ ਆਜ਼ਮ ਕੀ ਪਰਸਨੈਲਿਟੀ ਸੀ ਕੀ ਸੀਗਾ
ਜੀ।
ਕਿਉਂਕਿ ਜਿਸ ਗੱਲੀ ਵੀ ਮੈਂ ਗੱਲ ਕਰਦਾ ਉੱਥੇ ਤਾਂ ਭਈਏ ਰਹਿੰਦੇ ਸਾਰੇ
ਜੀ,
ਉੱਥੇ ਅੱਧੇ ਅੱਧੇ ਸਾਡੇ ਘਰਾਂ ਦੇ ਵਿੱਚ ਤਾਂ ਬਾਹਰਲੇ ਲੋਕ ਆ ਕੇ ਰਹਿੰਦੇ ਯੂਪੀ ਦੇ, ਕੋਈ ਬਜ਼ੁਰਗ ਮਿਲੂਗਾ ਜਿਹੜਾ ਤੁਹਾਨੂੰ ਦੱਸੂਗਾ। ਹਾਂ, ਸੋ ਦਾਸ ਇੰਨਾ ਕੁ ਜਾਣਦਾ ਸੀਗਾ ਜੀ ਜਿੰਨਾ ਕੁ ਮੈਂ ਪੜ੍ਹਿਆ ਸੁਣਿਆ ਜਾਂ ਆਪਣੇ ਨਾਲ। ਪਹਿਲਾਂ ਜਿਸ ਵੇਲੇ ਪਹਿਲੀ ਵਾਰ ਕਾਨਫਰੰਸ ਹੋਈ ਅਤੇ ਹਿੰਦੁਸਤਾਨ ਦੇ ਬੜੇ ਬੜੇ ਮਿਨਿਸਟਰ, ਸੈਂਟਰ ਦੇ ਬੜੇ ਬੜੇ ਮਿਨਿਸਟਰ ਉੱਥੇ ਆਏ, ਹੌਲੀ ਹੌਲੀ ਉਹ ਫਿਰ ਸ਼ੁਰੂ ਕਰਾਉਣਾ ਕਰਤਾ, ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਸਟੇਜਾਂ ਲਾਉਣ ਲੱਗ ਪਏ, ਇੱਕੋ ਸਟੇਜ ਲੱਗ ਦਿੱਤੀ। ਇਹ ਵੱਖਰੀ ਗੱਲ ਹੈ ਵੀ ਹਰੇਕ ਆਦਮੀ ਲਾਹਾ ਉਠਾਉਣਾ ਚਾਹੁੰਦਾ ਉਹਨਾਂ ਦੇ ਨਾਂ ਤੋਂ, ਅੱਜ ਕੱਲ ਨਾਰੇ ਵੀ ਲਾਉਂਦੇ ਨੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਪੱਗਾਂ ਮਰ ਲਈਆਂ ਉਹਨਾਂ ਵਰਗੀਆਂ ਪਰ ਉਹਨਾਂ ਵਰਗੇ ਕੰਮ ਨਹੀਂ ਇਹਨਾਂ ਨੇ ਕਰਨੇ ਪਟਾਕੇ ਵਜਾ ਦੇ ਜਿੱਦਾਂ ਕਹਿ ਕੇ ਜਾਂਦੇ ਹਾਂ ਅਸੀਂ ਫੋਟੋ ਲਾਈਓ ਅਕਾਲ ਦੇ ਪਿੱਛੇ ਲੜ ਛੱਡੇ ਆਇਆ ਪੀਲੇ ਰੰਗ ਦੀ ਪੱਗ ਬੰਨੀ ਹੋਵਾਂ ਉਹਨਾਂ ਦੇ ਚਾਚਾ ਜੀ ਕੋਲੋਂ ਉਹਨਾਂ ਨੂੰ ਇਹ ਜਿਹੜੀ ਹੈ ਇਹ ਸਿੱਖ ਲੱਗਾ ਆਜ਼ਾਦੀ ਅਜੀਤ ਸਿੰਘ ਸੀਗੇ ਜਿਹੜੇ ਕਿ ਜਿਹਨਾਂ ਨੂੰ ਕਿ ਜਲਾ ਵਤਨ ਕਰ ਦਿੱਤਾ ਗਿਆ ਸੀ ਬ੍ਰਿਟਿਸ਼ ਟਾਈਮ ਤੇ ਉਹਨਾਂ ਨੇ ਗਾਣਾ ਆਇਆ ਸੀ ਉਸ ਵੇਲੇ ਛੋਟੇ ਛੋਟੇ ਸੀਗੇ ਡਰਾਮੇ ਚ ਸੁਣਦੇ ਹੁੰਦੇ ਸੀਗੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਔਰ ਉਹਨਾਂ ਨੇ ਪ੍ਰਣ ਕੀਤਾ ਸੀ ਮੈਂ ਉਦਣ ਮਰਾਂਗਾ ਜਿੱਦਣ ਹਿੰਦੁਸਤਾਨ ਆਜ਼ਾਦ ਹੋਊਗਾ 15 ਅਗਸਤ 1947 ਨੂੰ ਉਹ ਆਪਣੀ ਜੀਵਨ ਯਾਤਰਾ ਪੂਰੀ ਕੀਤੀ ਇੰਡੀਆ ਚ ਆ ਕੇ ਉਹਨਾਂ ਨੇ
ਅੱਛਾ ਜੀ
ਬਹੁਤਾ ਉਹਨਾਂ ਦਾ ਉਹਨਾਂ ਦੀ ਉਹਨਾਂ ਦੇ ਚਾਚਾ ਅਜੀਤ ਸਿੰਘ ਸੀਗੇ ਜਿਨ੍ਹਾਂ ਨੇ ਭਗਤ ਸਿੰਘ ਦੇ ਅੰਦਰ ਲੋ ਪੈਦਾ ਕੀਤੀ ਮੈਂ ਲਾਈਟ ਕਹੂੰਗਾ ਕੋਈ ਪਰਿਵਾਰ ਦੇ ਵਿੱਚ ਬੰਦਾ ਹੈ ਉਹਨਾਂ ਨੇ ਉਹਨਾਂ ਨੂੰ ਲਾਈ ਇਹ ਅੱਗ ਕਹਿ ਲਓ ਕੁਛ ਵੀ ਕਹਿ ਲਓ ਤੁਸੀਂ ਚਿੰਗਾੜੀ ਕਹਿ ਲਓ ਇਹ ਚਿੰਗਾੜੀ ਉਹਨਾਂ ਨੇ ਲਾਈ ਔਰ ਸਾਡੇ ਇਲਾਕੇ ਦੇ ਵਿੱਚ ਉਹਨਾਂ ਦੀ ਬਹੁਤ ਕਦਰ ਹੈ ਹੁਣ ਤੁਸੀਂ ਦੇਖ ਲਓ ਗੌਰਮੈਂਟ ਨੇ ਉਹ ਨਵਾਂ ਸ਼ਹਿਰ ਨੂੰ ਬਦਲ ਕੇ ਸ਼ਹੀਦ ਭਾ ਦਿਆ ਭਗਤ ਸਿੰਘ ਬਣਾ ਤਾ ਸ਼ਹਿਰ ਵੀ ਬਣਾ ਤਾ ਉਹਦਾ ਨਾਂ ਵੀ ਬਦਲ ਦਿੱਤਾ ਇਹਨਾਂ ਮੈਂ ਬੜਾ ਵੈਸੇ ਧੰਨਵਾਦੀ ਹਾਂ ਕਿ ਉਹਨਾਂ ਨੇ ਉਹ ਨਾਂ ਬਦਲ ਦਿੱਤੇ ਸਾਡਾ ਪਹਿਲਾਂ ਜਿਹੜਾ ਜਿਹੜਾ ਸੀ ਉਹ ਜਲੰਧਰ ਸੀਗਾ ਤੇ ਹੁਣ ਨਵਾਂ ਸ਼ਹਿਰ ਆ ਗਿਆ ਜੀ
ਨਵਾਂ ਸ਼ਹਿਰ ਆ ਗਿਆ ਸੋ ਬਿਲਕੁਲ
ਹਾਂ ਹੁਣ ਨਵਾਂ ਸ਼ਹਿਰ ਤਾਂ ਨਹੀਂ ਕਹਿ ਸਕਦੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਹੈ
ਭਗਤ ਸਿੰਘ ਜੀ
ਹਾਂਜੀ ਸੋ ਇੰਨੀ ਕ ਮੈਂ ਆਪ ਨੂੰ ਜਰਨੀ ਕ ਮੈਨੂੰ ਜਾਣਕਾਰੀ ਸੀ ਮੈਂ ਆਪ ਨੂੰ ਦੇ ਸਕਦਾ ਤੁਸੀਂ ਕੋਈ ਸਵਾਲ ਪੁੱਛਣਾ ਬੇਟਾ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਜਵਾਬ ਦੇ ਸਕਦਾ ਮੈਂ
ਵਧੀਆ ਲੱਗਾ ਮੈਨੂੰ ਕੰਗ ਸਾਹਿਬ ਜੀ
ਮੈਂ ਬ੍ਰਿਸਬਨ ਰਹਿੰਦਾ ਮੈਨੂੰ ਆਏ ਨੂੰ 33 ਸਾਲ ਹੋ ਗਿਆ ਜੀ
ਜੀ
ਤੇ ਮੈਂ ਮੇਰਾ ਪਿੰਡ ਉੱਥੇ ਟਾਹਾਂ ਹੈ ਜੀ ਹੋਰ ਤੁਸੀਂ ਪੁੱਛਣਾ ਦਾ ਕੋਈ ਪੁੱਛ ਲਓ ਜੀ ਤੁਹਾਡੀ ਮਦਦ ਸੀ ਤੇ
ਜੀ ਕੰਗ ਸਾਹਿਬ ਬਹੁਤ ਵਧੀਆ ਲੱਗਾ ਮੈਨੂੰ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਅਸੀਂ ਵੀ ਸੁਣੀਆਂ ਸੁਣਾਈਆਂ ਜਾਂ ਪੜੀਆਂ ਹੋਈਆਂ ਗੱਲਾਂ ਜੋ ਪੇਪਰਾਂ ਦੇ ਵਿੱਚ ਆ ਉਹ ਇੱਕ ਗੱਲ ਕਰਨੀ ਹੋਰ ਹੋ ਜਾਂਦੀ ਹੈ ਪਰ ਜੋ ਤੁਸੀਂ ਅੱਖੀ ਵੇਖਿਆ ਹੋਇਆ ਉੱਥੇ ਜਾ ਕੇ ਉਹਨੂੰ ਤੁਸੀਂ ਜਿਸ ਬਾਖੂਬੀ ਪੇਸ਼ ਕੀਤਾ ਔਰ ਉਹ ਪੂਰੀ ਪਿਕਚਰ ਇੱਕ ਤਸਵੀਰ ਜਿਹੜੀ ਅੱਖਾਂ ਸਾਹਮਣੇ ਲਿਆਂਦੀ ਹੈ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਹਰਮੀਤ ਸਿੰਘ ਚੰਨਾ ਹੁਣੀ ਮੈਲਬਨ ਤੋਂ ਜੁੜੇ ਨੇ ਸਾਡੇ ਨਾਲ ਤੇ ਕੰਗ ਸਾਹਿਬ ਉਹ ਤੁਹਾਡਾ ਫੋਨ ਨੰਬਰ ਪੁੱਛ ਰਹੇ ਨੇ ਜੇ ਤੁਸੀਂ ਦੇਣਾ ਚਾਹੋ ਉਹਨਾਂ ਨੂੰ ਤੇ
ਬਿਲਕੁਲ ਜੀ ਬਿਲਕੁਲ ਮੇਰਾ ਟੈਲੀਫੋਨ ਨੰਬਰ ਖੁੱਲਾ ਹੁੰਦਾ ਜੀ ਕਦੇ ਵੀ ਕਿਸੇ ਟਾਈਮ ਵੀ 24 ਘੰਟੇ ਮੇਰੀ ਹੋਮ ਨੰਬਰ ਹੈ ਜੀ 07-32-65-12-22
ਇੱਕ ਵਾਰੀ ਫੇਰ ਕਰ ਦੋ ਰਿਪੀਟ ਜੀ 07-0
ਜੇ ਬਾਹਰੋਂ ਕਰਨਾ 07 ਇੱਥੋਂ ਕਰਨਾ 7-32-35-1-222 ਕਿਸੇ ਵੇਲੇ ਵੀ ਕਰੋ ਹੋ ਸਕਦਾ ਕਿਸੇ ਵੇਲੇ ਮੈਂ ਡਾਕਟਰ ਕੋਲ ਗਿਆ ਹੋਵਾਂ ਕਿਉਂਕਿ ਮੈਂ ਬੁੱਢਾ ਹੋਇਆ ਹੁਣ 83-84 ਸਾਲ ਦੀ ਉਮਰ ਹੈ ਮੇਰੀ ਹਾਂਜੀ ਸੋ ਇਹ ਆ ਵੀ ਮੈਂ ਤੁਹਾਨੂੰ ਇੱਕ ਮੇਰੀ ਲਿਖੀ ਹੋਈ ਸ਼ਾਇਦ ਤੁਸੀਂ ਸਾਡੇ ਰਸਾਲੇ ਦੇ ਵਿੱਚ ਪਿਛਲੇ ਜੂਨ ਦੇ ਵਿੱਚ ਇੱਕ ਕਵਿਤਾ ਵੀ ਆਈ ਸੀ ਸਾਕਾ ਜੂਨ 1984 ਤੇ ਹੁਣ ਤੁਹਾਨੂੰ ਮੈਂ ਇੱਕ ਕਵਿਤਾ ਭੇਜਾਂਗਾ ਜੀ ਇੱਕ ਸੁਪਨਾ ਮੈਂ ਤੁਹਾਨੂੰ ਉਹਦੀਆਂ ਲਾਈਨਾਂ ਸੁਣਾ ਦਾਂ ਕਹਿੰਦਾ ਇੱਕ ਰਾਤ ਇੰਦਰਾ ਸੁਪਨੇ ਵਿੱਚ ਪੁੱਤਰ ਜੀਵ ਨੂੰ ਕਹਿੰਦੀ ਜਦ ਦੀ ਪੁੱਤਰਾ ਦਿੱਲੀਓ ਆਈਆਂ ਦੁਖੀ ਦੁਖੀ ਮੈਂ ਰਹਿੰਦੀ ਕਈਆਂ ਨੂੰ ਤਾਂ ਦੁੱਖ ਲੱਗੂ ਜ਼ਰੂਰ ਜੀ ਇਹਦਾ ਕਹਿੰਦੀ 70 ਕਰੋੜ ਤੇ ਰਾਜ ਸੀ ਕਰਦੀ 70 ਕਰੋੜ ਤੇ ਰਾਜ ਸੀ ਕਰਦੀ ਦਿਨ ਸਨ ਲੰਘਦੇ ਚੰਗੇ ਮਾੜੇ ਦਿਨਾਂ ਦੀ ਇਹੋ ਨਿਸ਼ਾਨੀ ਜੋ ਲਏ ਸਿੰਘਾਂ ਨਾ ਪੰਗੇ ਇੰਨਾ ਕੁ ਸੁਣਾ ਦੇਣਾ ਬਾਕੀ ਮੈਂ ਲਿਖ ਕੇ ਭੇਜ
ਜੀ ਬਹੁਤ ਖੂਬ ਕੰਗ ਸਾਹਿਬ ਔਰ ਮੈਂ ਜ਼ਰੂਰ ਹੀ ਆਪਣੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਪੂਰਾ ਜਿਹੜੀ ਗੱਲਬਾਤ ਮੈਂ ਤੁਹਾਡੇ ਨਾਲ ਕਰਾਂਗੀ ਮੈਨੂੰ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਦੇਖੋ ਜੀ ਤੇ ਮੈਨੂੰ ਲੱਗਦਾ ਹੁੰਦਾ ਕਿ ਬਜ਼ੁਰਗ ਜਿਹੜੇ ਉਹ ਸਾਡੀਆਂ ਤਿਜ਼ੋਰੀਆਂ ਆ ਉਹਨਾਂ ਦੇ ਵਿੱਚੋਂ ਅਸੀਂ ਜਿੰਨਾ ਲੈ ਸਕੀਏ ਉਹ ਲੈ ਕੇ ਰੱਖ ਲਈਏ ਆਪਣੇ ਲਈ